आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी।
ठोकरा खा के भी ना संभले ए मुसाफिर दा नसीब है, वरना पत्थर ता अपना फर्ज निभा ही रहे ने। चंगे विचारां नाल सुनदे रहो हरमन रेडियो ऑस्ट्रेलिया, दिल पंजाबी जज्बा पंजाबी।
सत श्री अकाल दोस्तो, हाजरा जी प्रोग्राम लेके लहरा। मैं तुहाडा दोस्त मिंटू बराड एडलेड दे स्टूडियो तो। तरीक है जी 26 सितंबर 2016, दिन सोमवार, 1180 हो गया जी नानक शाही सामत मुताबक, 548वां बरा ते बिक्रमी सामत मुताबक 2073वां साल। आवाज दी दुनिया नाल जिथों जिथों भी साडे नाल तुसी जुड़े हो, आप सब नूं जी आया प्यार सत्कार मोह भरिया। जिहड़ा आप जी नाल जिहड़ा गल्लबात दा जिहड़ा अगला आउण वाले 2 घंटिआं दा रिश्ता साडा तुहाडा बणिआ रहेगा। बहुत सारियां असी गल्लां सुनाउणियां, बहुत सारियां तुहाडियां सुननियां, अपने मन दी पड़ास कढ़नी आ, ते बहुत सारे मसले भी विचारने आ, बहुत सारे जिहड़ियां सज्जना मित्रां दीआं फोन कॉल स्नेह लैणे आ जी, ते नाल नाल थोड़ी बहुत खबरां खबरां ते झात भी मारांगे। ते सारिआं तों वड्डी गल इह आ वी अपना सुनेहा कई वारी बंदा की हुंदा ना बहाने नाल किसी विच दी कोई गल कह जांदा ते अपनी गल कहण लई उह जरिया बन जांदा, बना लैंदा किसी भी चीज नूं। सो दोस्तो, एक गल तां मन के चलो वी जदों जे हरमन रेडियो जां जे एक हरमन अदारा प्लेटफार्म बणिआ तां उह बणन दा इक कारण इह भी होया वी जिहड़ियां अपनी पड़ास कढ़न लई इक प्लेटफार्म दी लोड़ सी ते असीं उह कढ़नी शुरू कीती। ਸਾਡੀਆਂ ਗੱਲਾਂ ਵੱਧ ਜਿਹੜੀਆਂ ਆਪਸ ਵਿੱਚ ਕਿਤੇ ਨਾ ਕਿਤੇ ਲੱਗਦਾ ਸੀ ਦੁਨੀਆਂ ਤੱਕ ਪਹੁੰਚਣੀਆਂ ਚਾਹੀਦੀਆਂ, ਉਹ ਕੱਢਣੀਆਂ ਸ਼ੁਰੂ ਕੀਤੀਆਂ। ਪਰ ਹੌਲੀ ਹੌਲੀ ਕੀ ਹੁੰਦਾ ਵੀ ਜਿੰਮੇਵਾਰੀਆਂ ਦੀ ਪੰਡ ਬਣਨ ਲੱਗ ਗਈ ਤੇ ਉਹ ਆਪਣੀ ਪੜਾਸ ਪਰਸਨਲ ਪੜਾਸ ਹੌਲੀ ਹੌਲੀ ਫਿਰ ਪਬਲਿਕ ਦੀ ਬਣਦੀ ਗਈ। ਪਬਲਿਕ ਦੀ ਬਣਨ ਤੋਂ ਬਾਅਦ ਹੁਣ ਜਿੰਮੇਵਾਰੀਆਂ ਇੰਨੀਆਂ ਕੁ ਵੱਧ ਗਈਆਂ ਵੀ ਹਰ ਨਿੱਕੀ ਵੱਡੀ ਗੱਲ ਆ ਜਿਹੜੀ ਉਹ ਉਹਨੂੰ ਵਿਚਾਰਨ ਲਈ ਸਾਡੀ ਜ਼ਰੂਰ ਮਜਬੂਰੀ ਹੋ ਗਈ। ਹਰ ਗੱਲ ਦੇ ਉੱਤੇ ਸਾਨੂੰ ਗੱਲ ਕਰਨਾ ਇੱਕ ਮਜਬੂਰੀ ਹੋ ਗਈ, ਪਰ ਕਿਤੇ ਨਾ ਕਿਤੇ ਫੇਰ ਪਰਸਨਲ ਚੀਜ਼ਾਂ ਵੀ ਆੜੇ ਆ ਜਾਂਦੀਆਂ। ਤੇ ਮੈਂ ਤਾਂ ਕਈ ਵਾਰੀ ਦੇਖਿਆ ਵੀ ਇੱਕ ਆਮ ਚੁਟਕਲੇ ਵੀ ਸੁਣਾਏ ਜਾਂਦੇ ਇਹੋ ਜਿਹੀਆਂ ਗੱਲਾਂ ਵੀ ਫਲਾਨਾ ਬੰਦਾ ਬਹਾਨੇ ਨਾਲ ਆਪਦੇ ਦੁੱਖੜੇ ਰੋ ਗਿਆ, ਪਰਸਨਲ ਦੁੱਖੜੇ ਰੋ ਗਿਆ ਕਈ ਵਾਰੀ, ਜਾਂ ਪਰਸਨਲ ਸੁਨੇਹਾ ਦੇ ਗਿਆ ਕਿਸੇ ਨੂੰ। ਪਰ ਕੀ ਕਰੀਏ ਦੋਸਤੋ, ਕਈ ਲੋਕ ਇਹੋ ਜਿਹੇ ਹੁੰਦੇ ਆ ਉਹ ਨਿੱਕੀਆਂ ਮੋਟੀਆਂ ਗੱਲਾਂ ਸਮਝਦੇ ਨਹੀਂ ਤੇ ਉਹਨਾਂ ਨੂੰ ਸਮਝਾਉਣ ਲਈ ਵੱਡੇ ਪਲੇਟਫਾਰਮ ਦੇ ਜ਼ਰੀਏ ਕਹਿਣਾ ਪੈਂਦਾ। ਪਰ ਜੇ ਹੁਣ ਕਈ ਲੋਕ ਇਹੋ ਜਿਹੇ ਵੀ ਹੁੰਦੇ ਆ ਜਿਨ੍ਹਾਂ ਦੀ ਆਦਤ ਹੁੰਦੀ ਆ ਵੀ ਸਾਨੂੰ ਕਿਵੇਂ ਨਾ ਕਿਵੇਂ ਅਸੀਂ ਕਿਸੇ ਇਹੋ ਜਿਹੇ ਬੰਦੇ ਨਾਲ ਪੰਗੇ ਲਈਏ ਜਿਹਦੇ ਨਾਲ ਅਸੀਂ ਛੇਤੀ ਹਵਾ ਚ ਆ ਜਾਈਏ, ਛੇਤੀ ਲੋਕਾਂ ਦੀ ਨਜ਼ਰ ਚ ਆ ਜਾਈਏ। ਸੋ ਤੁਸੀਂ ਕਹੋਗੇ ਅੱਜ ਕਿਹੋ ਜਿਹੀਆਂ ਟੇਢੀਆਂ ਵੀ ਗਈਆਂ ਗੱਲਾਂ ਕਰੀ ਜਾਂਦਾ, ਪਰ ਇਹ ਗੱਲਾਂ ਦਾ ਵੀ ਤੁਹਾਨੂੰ ਜ਼ਰੂਰ ਕਾਰਨ ਦੱਸਾਂਗਾ ਵੀ ਕਿਉਂ ਕਰ ਰਿਹਾ। ਪਰ ਇੱਕ ਚੀਜ਼ ਮੈਂ ਤੁਹਾਨੂੰ ਇਹਦੇ ਨਾਲ ਰਿਲੇਟ ਕਰਕੇ ਦੱਸਣੀ ਚਾਹੁੰਦਾ, ਮੈਂ ਅੱਜ ਮਹਿਸੂਸ ਕਰ ਰਿਹਾ ਸੀ, ਮੈਂ ਰਾਤੀ ਵੀ ਮਹਿਸੂਸ ਕਰ ਰਿਹਾ ਸੀ ਵੀ ਜਿਹੜੀ ਕਵਿਤਾ ਹੁੰਦੀ ਹੈ ਨਾ, ਕਵਿਤਾ ਇਹ ਕਵਿਤਾ ਅਸੀਂ ਪੜ੍ਹਨ ਦਾ ਸਾਡਾ ਨਜ਼ਰੀਆ, ਦੇਖਣ ਦਾ ਨਜ਼ਰੀਆ ਸਾਡਾ ਜੇ ਸਹੀ ਹੋਵੇ ਜਾਂ ਅਸੀਂ ਉਹਦੇ ਚੋਂ ਕੁਛ ਆਪਣਾ ਬਣ ਲੱਭੀਏ ਤਾਂ ਤੁਹਾਨੂੰ ਮੋਟੀਵੇਸ਼ਨ ਬੜੀ ਦਿੰਦੀ ਹੈ, ਤੁਹਾਡੇ ਜ਼ਖਮਾਂ ਤੇ ਬੜੀ ਮੱਲਮ ਲਾਉਂਦੀ ਹੈ, ਤੁਹਾਨੂੰ ਬਹੁਤ ਸਾਰੀਆਂ ਗੱਲਾਂ ਭੁੱਲਣ ਲਈ ਮਜਬੂਰ ਕਰਦੀ ਆ, ਬਹੁਤ ਸਾਰੀਆਂ ਗੱਲਾਂ ਤੁਹਾਨੂੰ ਯਾਦ ਰੱਖਣ ਲਈ ਮਜਬੂਰ ਕਰਦੀ ਆ। ਸੋ ਜਦੋਂ ਮੇਰਾ ਮਨ ਇਹੋ ਜਿਹਾ ਚਾਟ ਹੁੰਦਾ ਨਾ, ਜਾਂ ਮਨ ਕਹਿ ਸਕਦੇ ਹਾਂ ਕਿਸੇ ਨਾ ਕਿਸੇ ਬੰਦੇ ਤੋਂ ਹਾਰਟ ਹੁੰਦਾ, ਜਾਂ ਨਿੱਕੀ ਮੋਟੀ ਗੱਲ ਤੋਂ ਜਿਹੜੇ ਲੋਕ ਕਿਸੇ ਨਾ ਕਿਸੇ ਢੰਗ ਚ ਤੁਹਾਨੂੰ ਜਾਣਦੇ ਵੀ ਨਹੀਂ ਪਰ ਸਿੱਧੇ ਸੁੱਧੇ ਰੂਪ ਚ ਤੁਹਾਨੂੰ ਤੰਗ ਕਰਦੇ ਆ ਜਾਂ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ, ਇਹੋ ਜਿਹੀਆਂ ਗੱਲਾਂ ਆਉਂਦੀਆਂ ਤਾਂ ਉਦੋਂ ਮੈਂ ਤਕਰੀਬਨ ਕਵਿਤਾ ਦਾ ਸਹਾਰਾ ਲੈਣਾ ਹੁੰਦਾ। ਤੇ ਉਸ ਕਵਿਤਾ ਦੇ ਵਿੱਚ ਦੇਖੋ, ਜੇ ਤਾਂ ਤੁਸੀਂ ਤੁਹਾਡੀ ਸੋਝੀ ਤੇ ਸਮਝ ਹੈਗੀ ਅਪਰ ਲੈਵਲ ਦੀ, ਟੋਪ ਲੈਵਲ ਦੀ, ਤਾਂ ਤੁਸੀਂ ਤੁਹਾਨੂੰ ਲੋੜ ਹੀ ਨਹੀਂ ਕੁਛ ਕਰਨ ਦੀ, ਤੁਸੀਂ ਗੁਰਬਾਣੀ ਰੂਪੀ ਜਿਹੜੀ ਕਵਿਤਾ ਜੇ ਉਹਦਾ ਸਹਾਰਾ ਲੈ ਲਓ ਤਾਂ ਉਹ ਤੁਸੀਂ ਤੁਹਾਨੂੰ ਬਸ ਗੱਲ ਹੀ ਮੁੱਕ ਜਾਂਦੀ ਹੈ, ਉਹ ਤਾਂ ਸਾਰੀ ਹਾਥੀ ਦੀ ਪੈੜ ਚ ਸਾਰੀਆਂ ਪੈੜਾਂ ਆ ਜਾਂਦੀਆਂ ਤੇ ਹਰ ਵੇਲੇ ਹਰ ਸਮੇਂ ਲਈ ਉਹਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਦਰਜ ਆ ਵੀ ਤੁਸੀਂ ਕਿਵੇਂ ਆਪਣੇ ਆਪ ਨੂੰ ਕਿਹੋ ਜਿਹੀਆਂ ਸਿਚੁਏਸ਼ਨ ਚ ਕਿਵੇਂ ਢਾਲ ਸਕਦੇ ਹੋ। ਮਸਲਨ ਬਹੁਤ ਸਾਰੀਆਂ ਉਦਾਹਰਨਾਂ ਆਉਂਦੀਆਂ ਜੀ ਵੀ ਆਮ ਹੀ ਜਦੋਂ ਕੋਈ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਇਹੋ ਜਿਹੀਆਂ ਗੱਲਾਂ ਆਉਂਦੀਆਂ ਵੀ ਜਿਹੜੀਆਂ ਕਿ ਅਸੀਂ ਬੜੀ ਆਸਾਨੀ ਨਾਲ ਸਮਝ ਸਕਦੇ ਹਾਂ। ਜਿਵੇਂ ਕੱਲ ਹੀ ਮੈਂ ਪੜ੍ਹ ਰਿਹਾ ਸੀ ਇਹ ਭਗਤ ਕਬੀਰ ਜੀ ਦੀ ਗੁਰਬਾਣੀ ਦੇ ਵਿੱਚੋਂ, ਉਹਨਾਂ ਲੋਕਾਂ ਲਈ ਸੀ, ਕਹਿੰਦੇ ਵੀ ਆਪ ਨਾ ਦੇ ਚੁਰੂ ਪਰ ਪਾਣੀ ਤਾਂ ਨਿੰਦੇ ਜੇ ਗੰਗਾ ਐਨੀ। ਸੋ ਬੜੀ ਸਿੰਪਲ ਜੀ ਗੱਲ ਚ ਸੀ ਵੀ ਮੇਰੇ ਵਰਗਾ ਕਈ ਵਾਰੀ ਨਿੰਦੀ ਜਾਂਦਾ ਹੁੰਦਾ ਲੋਕਾਂ ਨੂੰ ਬੈਠਾ ਇੱਥੇ ਤੇ, ਪਰ ਆਪ ਨੇ ਕਦੇ ਕਿਸੇ ਨੂੰ ਚੂੜੀ ਪਾਣੀ ਦੀ ਨੀ ਦਿੱਤੀ ਹੁੰਦੀ, ਤੇ ਦੂਜੇ ਨੂੰ ਕਹਿਣਾ ਬੜਾ ਸੌਖਾ ਹੁੰਦਾ। ਪਰ ਜਦੋਂ ਮੰਨ ਲੈਂਦੇ ਹਾਂ ਵੀ ਤੁਸੀਂ ਤੁਹਾਡੀ ਬੌਧਿਕ ਅਵਸਥਾ ਜਾਂ ਤੁਸੀਂ ਅਜੇ ਤੱਕ ਗੁਰਬਾਣੀ ਲੈਵਲ ਤੇ ਨਹੀਂ ਪਹੁੰਚੇ, ਤਾਂ ਉਦੋਂ ਤੱਕ ਤੁਸੀਂ ਸਰਲ ਕਵਿਤਾ ਚੋਂ ਵੀ ਬਹੁਤ ਕੁਛ ਲੱਭ ਸਕਦੇ ਆ। ਤੇ ਜ਼ਰੂਰੀ ਨਹੀਂ ਹੁੰਦਾ ਵੀ ਉਹ ਕਿਸੇ ਨਾਮੀ ਗ੍ਰਾਮੀ ਕਵੀ ਦੀਆਂ ਲਿਖੀਆਂ ਸਤਰਾਂ ਹੋਣ ਜਾਂ ਕੋਈ ਮਸ਼ਹੂਰ ਸਤਰਾਂ ਹੋਣ, ਕਿਤੇ ਨਾ ਕਿਤੇ ਕੋਈ ਇਹੋ ਜਿਹੀ ਲਾਈਨ ਵੀ ਤੁਹਾਡੀ ਨਜ਼ਰੀ ਪੈ ਜਾਂਦੀ ਹੈ ਜਿਹੜੀ ਕਿ ਉਹ ਇੰਨਾ ਬੰਦਾ ਮਸ਼ਹੂਰ ਨਹੀਂ ਹੁੰਦਾ, ਉਹ ਕਵਿਤਾ ਇੰਨੀ ਮਸ਼ਹੂਰ ਨਹੀਂ ਹੋਈ ਹੁੰਦੀ, ਪਰ ਉਹ ਗੱਲਾਂ ਬੜੀਆਂ ਜਾਇਜ਼ ਤੇ ਸਹੀ ਹੁੰਦੀਆਂ। ਪੰਜ ਸੱਤ ਅੱਠ ਸਾਲ ਪਹਿਲਾਂ ਦੀ ਮੈਂ ਆਪਣੇ ਨਾਲ ਇੱਕ ਘਟਨਾ ਸੁਣਾਉਣਾ ਜੀ। ਸਾਡੇ ਸਰਸੇ ਦੇ ਵਿੱਚ ਇੱਕ ਸਰਸਾ ਡਿਸਟ੍ਰਿਕਟ ਆ ਜੀ, ਹੋਮਿਓਪੈਥੀ ਦੇ ਡਾਕਟਰ ਨੇ ਜੀ, ਡਾਕਟਰ ਜੀ ਡੀ ਚੌਧਰੀ, ਪਾਕਿਸਤਾਨ ਤੋਂ ਆਏ ਹੋਏ ਪੁਰਾਣੇ ਜਿਹੜੇ ਉਜਾੜੇ ਵੇਲੇ ਉਹ ਪਰਿਵਾਰ ਆ ਜੀ, ਤੇ ਕਬੱਡੀ ਦਾ ਤਕੜਾ ਪਲੇਅਰ ਰਿਹਾ ਆਪਦੇ ਟਾਈਮ ਤੇ ਉਹ ਡਾਕਟਰ। ਅੱਜ ਕੱਲ ਤਾਂ ਦੇਖਣ ਚ ਜੇ ਉਹ ਇੱਕ ਮੁੱਠੀ ਭਰ ਹੱਡੀਆਂ ਦੀ ਨੇ, ਪਰ ਉਹ ਦੱਸਦੇ ਆ ਵੀ ਉਹ ਕਿਸੇ ਟਾਈਮ ਚ ਮੈਦਾਨਾਂ ਦੇ ਵਿੱਚ ਉਹਦੀ ਜਿਹੜੀ ਇੱਕ ਝੰਡੀ ਹੁੰਦੀ ਸੀ, ਉਹ ਬੜੇ ਵਧੀਆ ਲਿਖਦੇ ਆ, ਤੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਆਈਆਂ। ਮੈਂ ਸੱਤ ਸਾਲ ਪਹਿਲਾਂ ਜਦੋਂ ਇੰਡੀਆ ਗਿਆ ਤਾਂ ਉਹਨਾਂ ਨੂੰ ਮੈਨੂੰ ਕਿਹਾ ਵੀ ਤੁਸੀਂ ਤੁਹਾਡਾ ਅਸੀਂ ਥੋੜਾ ਬਹੁਤ ਤੁਹਾਡੇ ਰੂਬਰੂ ਰੱਖਣੀ ਚਾਹੁੰਦੇ ਆ ਸਰਸੇ ਦੇ ਲੇਖਕਾਂ ਕਵੀਆਂ ਨਾਲ, ਤੇ ਤੁਸੀਂ ਆਓ ਬੈਠੋ ਸਾਡੇ ਨਾਲ। ਮੈਨੂੰ ਬੜਾ ਮਾਣ ਹੋਇਆ, ਇੱਕ ਬਜ਼ੁਰਗ ਸਾਰੇ ਇਕੱਠੇ ਹੋ ਕੇ ਮੈਨੂੰ ਮਾਣ ਦੇ ਰਹੇ ਸੀ, ਮੈਂ ਗਿਆ ਤਾਂ ਉਹਨਾਂ ਨੇ ਮੈਨੂੰ ਇੱਕ ਕਿਤਾਬ ਭੇਟ ਕੀਤੀ ਆਪਣੀ ਕਿਤਾਬ, ਤੇ ਮੈਂ ਉਹ ਕਿਤਾਬ ਦੇ ਵਿੱਚੋਂ ਕਵਿਤਾਵਾਂ ਪੜ੍ਹੀਆਂ। ਪਰ ਇੱਕ ਕਵਿਤਾ ਮੈਨੂੰ ਬੜੀ ਮੋਟੀਵੇਸ਼ਨਲ ਲੱਗੀ ਬੜੀ, ਉਸ ਕਵਿਤਾ ਨੇ ਮੈਨੂੰ ਜਦੋਂ ਵੀ ਕੋਈ ਸਿਚੁਏਸ਼ਨ ਆਈ ਹੈ, ਜਿਹੜੀ ਸਿਚੁਏਸ਼ਨ ਅੱਜ ਮੈਂ ਕਹਿ ਰਿਹਾ, ਕਦੇ ਵੀ ਇਹੋ ਜਿਹੀ ਸਿਚੁਏਸ਼ਨ ਆਈ ਆ, ਤੇ ਉਹ ਕਵਿਤਾ ਨੇ ਮੈਨੂੰ ਬੜਾ ਹੌਸਲਾ ਦਿੱਤਾ। ਉਸ ਕਵਿਤਾ ਨੇ ਮੈਨੂੰ ਇੱਕ ਵੱਖਰੀ ਤੌਰ ਦੇ ਉੱਤੇ ਖੜਾ ਹੋਣ ਲਈ ਫੇਰ ਬਲ ਬਖਸ਼ਿਆ। ਜਦੋਂ ਵੀ ਕਿਤੇ ਮੈਨੂੰ ਡੇਗਣ ਦੀ ਕੋਸ਼ਿਸ਼ ਹੋਈ, ਕਿਸੇ ਵੀ ਬੰਦੇ ਨੇ ਕੁਛ ਵੀ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹ ਕਵਿਤਾ ਨੇ ਮੈਨੂੰ ਇੱਕ ਹਲੂਣਾ ਦੇ ਕੇ ਫੇਰ ਅੱਗੇ ਲੈ ਆਈ। ਸੋ ਦੋਸਤੋ, ਮੈਂ ਤੁਹਾਨੂੰ ਵੀ ਬੇਨਤੀ ਕਰਦਾ ਵੀ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਦੁਵੇਸ਼ ਭਾਵਨਾ ਰੱਖੋ, ਜ਼ਰੂਰੀ ਨਹੀਂ ਹੁੰਦਾ ਤੁਸੀਂ ਕਿਸੇ ਨਾਲ ਲੜੋ ਭਿੜੋ, ਜ਼ਰੂਰੀ ਨਹੀਂ ਹੁੰਦਾ ਉਹਦੇ ਨਾਲ ਗੱਲ ਜਿਹੋ ਜਿਹੀ ਭਾਸ਼ਾ 'ਚ ਉਹ ਗੱਲ ਕਰਦੇ ਉਹੋ ਜਿਹੀ ਭਾਸ਼ਾ 'ਚ ਗੱਲ ਕਰੋ। ਤੁਸੀਂ ਉਸ ਟਾਈਮ ਦੇ ਵਿੱਚ ਕੋਈ ਮੋਟੀਵੇਸ਼ਨਲ ਚੀਜ਼ ਪੜ੍ਹ ਲੈਂਦੇ ਹੋ, ਕੋਈ ਇਹੋ ਜਿਹੀ ਕੋਟ ਇਹੋ ਜਿਹੀ ਕਵਿਤਾ ਪੜ੍ਹ ਲੈਂਦੇ ਹੋ, ਤਾਂ ਬੜਾ ਮਨ ਨੂੰ ਹੌਸਲਾ ਤਸੱਲੀ ਮਿਲਦੀ ਆ ਵੀ ਵਾਕਈ ਕੋਈ ਚੱਕਰ ਨਹੀਂ ਹੈ ਯਾਰ, ਐਡੀ ਵੀ ਕੋਈ ਗੱਲ ਨਹੀਂ ਹੈ, ਤੁਸੀਂ ਜੋ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ, ਤੁਸੀਂ ਰਾਹ ਸਹੀ ਜਾ ਰਹੇ ਹੋ, ਤੁਸੀਂ ਕਰਦੇ ਰਹੋ। ਸੋ ਉਸ ਇੱਕ ਹਫ਼ਤਾ ਮੇਰੇ ਦਿਲ ਦੇ ਕਾਫੀ ਨੇੜੇ ਆ, ਮੈਂ ਪਹਿਲਾਂ ਵੀ ਬਹੁਤ ਵਾਰੀ ਫੇਸਬੁੱਕ ਤੇ ਸ਼ੇਅਰ ਕਰ ਚੁੱਕਿਆ, ਪਰ ਅੱਜ ਫੇਰ ਮੈਨੂੰ ਰਾਤ ਅਚਾਨਕ ਇੱਕ ਇਹੋ ਜਿਹਾ ਮਾਹੌਲ ਬਣਿਆ ਤੇ ਮੇਰਾ ਜੀ ਕਰਿਆ ਵੀ ਮੈਂ ਉਹ ਕਿਤਾਬ ਲੈ ਕੇ ਕਵਿਤਾ ਦਾ ਪਾਠ ਕਰਾਂ ਦੁਬਾਰਾ, ਤੇ ਮੈਂ ਉਹ ਕਵਿਤਾ ਦਾ ਰਾਤ ਪਾਠ ਕੀਤਾ ਦੋ ਤਿੰਨ ਵਾਰੀ, ਤੇ ਹੁਣ ਮੈਨੂੰ ਮਨ ਕੀਤਾ ਵੀ ਤੁਹਾਡੇ ਨਾਲ ਵੀ ਸਾਂਝੀ ਕਰਾਂ, ਕਿਉਂਕਿ ਕਵਿਤਾ ਤੁਹਾਨੂੰ ਵੀ ਬਹੁਤ ਸਾਰੀਆਂ ਗੱਲਾਂ ਤੁਹਾਡੀਆਂ ਵੀ ਹੋਣਗੀਆਂ, ਤੁਸੀਂ ਆਪਣੇ ਤੇ ਟਕਾ ਕੇ ਦੇਖੋਗੇ ਤਾਂ ਤੁਹਾਡੀਆਂ ਵੀ ਗੱਲਾਂ ਕਹਿੰਦੀ ਆ। ਤੇ ਉਸ ਦੇ ਵਿੱਚ ਉਹਨਾਂ ਨੇ ਸਿਰਫ ਤੇ ਸਿਰਫ ਆਪਦੇ ਬਾਰੇ ਦੱਸਿਆ ਵੀ ਮੈਂ ਆਪਣੇ ਆਪ ਨੂੰ ਵੀ ਮੋਟੀਵੇਸ਼ਨ ਨਾਲ ਉਹਨਾਂ ਨੇ ਕਵਿਤਾ ਲਿਖੀ ਆ। ਉਹਨਾਂ ਨੇ ਲਿਖਿਆ ਜੀ, ਕਹਿੰਦੇ ਕੋਈ ਵੀ ਗੱਲ ਸੁਣ ਸਕਦਾ ਹਾਂ, ਕੋਈ ਵੀ ਗੱਲ ਕਹਿ ਸਕਦਾ ਹਾਂ, ਬਿਨਾਂ ਆਖਿਆ ਨਹੀਂ ਰਹਿ ਸਕਦਾ, ਬਿਨਾਂ ਖਾਧਿਆਂ ਰਹਿ ਸਕਦਾ ਹਾਂ। ਸੋ ਤੁਸੀਂ ਦੇਖੋ ਬੜੀ ਸਿੰਪਲ ਭਾਸ਼ਾ 'ਚ ਗੱਲਾਂ ਲਿਖੀਆਂ ਉਹਨਾਂ ਨੇ, ਕੋਈ ਵੀ ਗੱਲ ਸੁਣ ਸਕਦਾ ਹਾਂ, ਕੋਈ ਵੀ ਗੱਲ ਕਹਿ ਸਕਦਾ ਹਾਂ, ਬਿਨਾਂ ਆਖਿਆ ਨਹੀਂ ਰਹਿ ਸਕਦਾ, ਬਿਨਾਂ ਖਾਧਿਆਂ ਰਹਿ ਸਕਦਾ ਹਾਂ, ਉਹ ਖੇਤ ਵਿੱਚ ਖੜੇ ਡਰਾਉਣੇ ਨਾਲੋਂ ਵੱਧ ਕੁਝ ਹੋਰ ਨਹੀਂ, ਉਹ ਖੇਤ ਵਿੱਚ ਖੜੇ ਡਰਾਉਣੇ ਨਾਲੋਂ ਵੱਧ ਕੁਝ ਹੋਰ ਨਹੀਂ, ਜੋ ਵੀ ਮੇਰਾ ਰਾਹ ਰੋਕੇਗਾ ਮੈਂ ਉਸਦੇ ਸੰਗ ਖਹਿ ਸਕਦਾ ਹਾਂ, ਜੋ ਵੀ ਮੇਰਾ ਰਾਹ ਰੋਕੇਗਾ ਮੈਂ ਉਸਦੇ ਸੰਗ ਖਹਿ ਸਕਦਾ ਹਾਂ, ਬਦਲ ਰਹੇ ਮੌਸਮ ਦੇ ਕੋਲੋਂ ਤੈਨੂੰ ਚਿੰਤਾ ਹੋ ਸਕਦੀ ਹੈ, ਬਦਲ ਰਹੇ ਮੌਸਮ ਦੇ ਕੋਲੋਂ ਤੈਨੂੰ ਚਿੰਤਾ ਹੋ ਸਕਦੀ ਹੈ, ਮੈਂ ਗਰਮੀ ਚੋਂ ਵੀ ਲੰਘਿਆ ਹਾਂ ਤੇ ਸਰਦੀ ਵੀ ਸਹਿ ਸਕਦਾ ਹਾਂ, ਮੈਂ ਗਰਮੀ ਚੋਂ ਵੀ ਲੰਘਿਆ ਹਾਂ ਤੇ ਸਰਦੀ ਵੀ ਸਹਿ ਸਕਦਾ ਹਾਂ, ਜੇਕਰ ਬਹਿੰਦੇ ਪਾਣੀ ਦੇ ਸੰਗ ਬਹਿ ਜਾਣਾ ਫਿਤਰਤ ਹੈ ਤੇਰੀ, ਜੇਕਰ ਬਹਿੰਦੇ ਪਾਣੀ ਦੇ ਸੰਗ ਬਹਿ ਜਾਣਾ ਫਿਤਰਤ ਹੈ ਤੇਰੀ, ਤੂੰ ਕਿੰਜੇ ਵਿਸ਼ਵਾਸ ਕਰ ਲਿਆ ਕਿ ਮੈਂ ਤੇਰੇ ਸੰਗ ਬਹਿ ਸਕਦਾ ਹਾਂ, ਜੇਕਰ ਬਹਿੰਦੇ ਪਾਣੀ ਦੇ ਸੰਗ ਬਹਿ ਜਾਣਾ ਫਿਤਰਤ ਹੈ ਤੇਰੀ, ਤਾਂ ਤੂੰ ਕਿੰਜ ਕਹਿ ਸਕਦਾ, ਤੂੰ ਕਿੰਜੇ ਵਿਸ਼ਵਾਸ ਕਰ ਲਿਆ ਮੈਂ ਤੇਰੇ ਸੰਗ ਬਹਿ ਸਕਦਾ ਹਾਂ। ਅਖੀਰ ਚ ਦੇਖੋ ਜੀ ਉਹਨਾਂ ਨੇ ਲਿਖਿਆ, ਅਣਜਾਣੀ ਵੱਡੀ ਮਹਿਫਲ ਵਿੱਚ, ਅਣਜਾਣੀ ਵੱਡੀ ਮਹਿਫਲ ਵਿੱਚ ਜਾ ਕੇ ਗੈਰ ਸਦਾਵਾਵਣ ਦੀ ਥਾਂ, ਅਣਜਾਣੀ ਵੱਡੀ ਮਹਿਫਲ ਵਿੱਚ ਜਾ ਕੇ ਗੈਰ ਸਦਾਵਾਵਣ ਦੀ ਥਾਂ ਮੈਂ ਕੱਲਾ ਹੀ ਉੱਠ ਸਕਦਾ ਹਾਂ ਤੇ ਮੈਂ ਕੱਲਾ ਹੀ ਬਹਿ ਸਕਦਾ ਹਾਂ। ਸੋ ਦੋਸਤੋ, ਇਹ ਜਿਹੜੀ ਕਵਿਤਾ ਮੈਨੂੰ ਬੜਾ ਹੀ ਜੋਸ਼ ਦਿੰਦੀ ਆ, ਬੜੀ ਇੱਕ ਮੋਟੀਵੇਸ਼ਨਲ ਦਿੰਦੀ ਹੈ। ਜਦੋਂ ਵੀ ਕਿਤੇ ਮੈਂ ਕਿਸੇ ਰਾਹ ਤੇ ਥੱਕਣ ਦੀ ਕੋਸ਼ਿਸ਼ ਕਰਦਾ, ਹਾਰਨ ਦੀ ਕੋਸ਼ਿਸ਼ ਕਰਦਾ, ਬੈਠਣ ਦੀ ਕੋਸ਼ਿਸ਼ ਕਰਦਾ, ਤਾਂ ਇਹ ਕਵਿਤਾ ਮੈਨੂੰ ਤੋਰ ਦਿੰਦੀ ਹੈ। ਕਹਿੰਦੀ ਕੋਈ ਪਰਵਾਹ ਨਹੀਂ, ਕੱਲਾ ਹੀ ਚੱਲਿਆ ਸੀ ਤੇ ਕੱਲਾ ਹੀ ਚੱਲ ਤੇ ਕੱਲਾ ਹੀ ਕੁਛ ਸਿਰਜ ਲਏਗਾ, ਤੂੰ ਇਹਨਾਂ ਵੱਲ ਧਿਆਨ ਨਾ ਦੇ, ਇਹ ਖੇਤਾਂ ਚ ਖੜੇ ਡਰਾਉਣਿਆਂ ਤੋਂ ਵੱਧ ਕੇ ਹੋਰ ਕੁਛ ਨਹੀਂ ਹੈ ਇਹਨਾਂ ਦੇ ਪੱਲੇ। ਸੋ ਮੈਨੂੰ ਉਮੀਦ ਹੈ ਵੀ ਤੁਸੀਂ ਵੀ ਇਸ ਕਵਿਤਾ ਦਾ ਜਿਹੜਾ ਆਨੰਦ ਮਾਣਿਆ ਹੋਣਾ, ਤੇ ਜੇ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਗੱਲ ਦੇ ਉੱਤੇ ਨਿਰਾਸ਼ਾ ਆਵੇ ਤਾਂ ਮੈਂ ਇਹ ਨਹੀਂ ਕਹਿੰਦਾ ਵੀ ਇਹੀ ਕਵਿਤਾ, ਹੋਰ ਵੀ ਬਹੁਤ ਸਾਰੀ ਕਵਿਤਾ ਤੁਹਾਨੂੰ ਜਿਹੜੀ ਮੋਟੀਵੇਸ਼ਨਲ ਜਿਹੜੀ ਇੱਕ ਇਨਵਾਇਰਮੈਂਟ ਤੁਹਾਡੇ ਲਈ ਤਿਆਰ ਕਰਦੀ ਆ, ਤੇ ਤੁਸੀਂ ਉਸ ਇਨਵਾਇਰਮੈਂਟ ਦੇ ਵਿੱਚ ਅੱਗੇ ਵੱਧ ਕੇ ਜ਼ਿੰਦਗੀ ਦੇ ਵਿੱਚ ਕੁਝ ਖੱਟ ਲੈਂਦੇ ਹੋ, ਤੇ ਤੁਹਾਨੂੰ ਉਹਨਾਂ ਲੋਕਾਂ ਨਾਲ ਬਾਹ ਵਾਸਤਾ ਕਰਕੇ ਹਾਰ ਕੇ ਨਹੀਂ ਬੈਠ ਜਾਣਾ ਚਾਹੀਦਾ ਜਿਨ੍ਹਾਂ ਦਾ ਮਕਸਦ ਨਾ ਕੁਝ ਕਰਨਾ ਤੇ ਨਾ ਦੂਜੇ ਨੂੰ ਕਰਨ ਦੇਣਾ। ਸੋ ਪਰ ਮੇਰੀ ਬੇਨਤੀ ਇਹ ਹੈ ਵੀ ਸਾਡਾ ਅਖੀਰ ਟੀਚਾ ਜਿਹੜਾ ਉਹ ਅਖੀਰ ਟੀਚੇ ਤੱਕ ਮੰਨ ਲੈਂਦੇ ਹਾਂ ਵੀ ਸ਼ੁਰੂਆਤੀ ਦੌਰ ਦੇ ਵਿੱਚ ਸਾਨੂੰ ਗੁਰਬਾਣੀ ਸਮਝ ਨਾ ਆਵੇ, ਔਖੀ ਹੋ ਸਕਦੀ ਆ, ਪਰ ਇਹੀ ਮੋਟੀਵੇਸ਼ਨਲ ਚੀਜ਼ਾਂ ਜਦੋਂ ਅਸੀਂ ਗੁਰਬਾਣੀ ਚੋਂ ਲੱਭਾਂਗੇ, ਕਿਉਂਕਿ ਇਹਦੇ ਵਿੱਚ ਤਾਂ ਫਿਰ ਕਿਤੇ ਨਾ ਕਿਤੇ ਇਨਸਾਨੀ ਬੂਹ ਆਉਂਦੀ ਹੈ ਇਸ ਕਵਿਤਾ ਦੇ ਵਿੱਚ, ਇਨਸਾਨੀ ਮੈਂ ਆਉਂਦੀ ਆ, ਪਰ ਜਦੋਂ ਗੁਰਬਾਣੀ ਦੀ ਗੱਲ ਆ ਜਾਏਗੀ ਨਾ ਉਦੋਂ ਇਹ ਮੈਂ ਬੂਹ ਵੀ ਹਟ ਜੂਗੀ ਤੇ ਤੁਸੀਂ ਇੱਕ ਆਪਣੇ ਢੰਗ ਨਾਲ ਆਪਣੀ ਜ਼ਿੰਦਗੀ ਨੂੰ ਢਾਲ ਲਓਗੇ। ਸੋ ਇਹ ਅੱਜ ਦੀ ਸੁਬਹਾ ਦੇ ਪ੍ਰੋਗਰਾਮ ਦੇ ਵਿੱਚ ਚਾਹੇ ਮੇਰੇ ਦਿਲ ਦੀ ਪੜਾਸ ਕਹਿ ਲਓ, ਚਾਹੇ ਆਪਣੀ ਕੋਈ ਸੁਨੇਹਾ ਕਹਿ ਲਓ ਕਿਸੇ ਨੂੰ ਦਿੱਤਾ ਸਮਝ ਲਓ, ਤੇ ਚਾਹੇ ਤੁਸੀਂ ਇਹਦੇ ਚੋਂ ਕੁਝ ਸਿੱਖ ਲਓ, ਇਹ ਇੱਕ ਵੱਖਰੀ ਚੀਜ਼ ਹੈ, ਤੁਹਾਡੀ ਸੋਚ ਤੇ ਡਿਪੈਂਡ ਕਰਦਾ ਤੁਸੀਂ ਇਹਨੂੰ ਕੀ ਸਮਝਦੇ ਹੋ। ਪਰ ਕੁੱਲ ਮਿਲਾ ਕੇ ਮੇਰੇ ਮਨ ਚ ਸੀ ਤੇ ਮੈਂ ਵੀ ਮੋਦੀ ਨੂੰ ਮਨ ਕੀ ਬਾਤ ਤੜਕੇ ਤੜਕੇ ਦਿੱਤੀ ਹੈ ਸੁਣਾ, ਤੇ ਮਨ ਕੀ ਬਾਤ ਦੀਆਂ ਵੀ ਆਪਾਂ ਗੱਲਾਂ ਕਰਨੀਆਂ, ਪਰ ਇੱਕ ਗੀਤ ਸੁਣਾ ਲਈਏ, ਪਤਾ ਨੀ ਜੋਸ਼ ਜਾ ਆ ਗਿਆ ਸੀ ਕਵਿਤਾ ਪੜ੍ਹ ਕੇ, ਥੋੜਾ ਜਿਹਾ ਮੈਂ ਵੀ ਕੂਲ ਡਾਊਨ ਹੋ ਜਾ ਤੇ ਤੁਸੀਂ ਗੀਤ ਸੁਣੋ, ਤੇ ਗੀਤ ਤੋਂ ਬਾਅਦ ਫਿਰ ਮੈਂ ਹਾਜ਼ਰ ਹਾਂ। ਮੁੱਦਾ ਪਾਉਂਦੇ ਨੇ
ਸਿਆ ਤੇਰੇ ਵਾਰਸ ਅੱਜ ਵੀ ਜਿਉਂਦੇ ਨੇ ਭਗਤ ਸਿਆ ਤੇਰੇ ਵਾਰਸ ਅੱਜ ਵੀ ਜਿਉਂਦੇ
ਭਗਤ ਸਿਆਂ ਤੇਰੇ ਵਾਰਸ ਅੱਜ ਵੀ ਜਿਉਂਦੇ ਨੇ। ਬਹੁਤ ਹੀ ਖੂਬਸੂਰਤ ਗੀਤ ਸੁਖਵਿੰਦਰ ਸੁੱਖੀ ਹੋਰਾਂ ਨੇ ਸੁਣਾਇਆ ਜੀ, ਤੇ ਸੁੱਖੀ ਦੀਆਂ ਕਈ ਜਿਹੜੀਆਂ ਵਿਰਸੇ ਨਾਲ ਗੱਲਾਂ ਸੰਬੰਧਿਤ ਜਾਂ ਬਹੁਤ ਸਾਰੇ ਉਹਨਾਂ ਨੇ ਇਹੋ ਜਿਹੇ ਗਾਣੇ ਗਾਏ ਆ ਜਿਹੜੇ ਪਹਿਲਾਂ ਵੀ ਪਿਛੋਕੜ ਚ ਵੀ ਬੜੇ ਹਿੱਟ ਹੋਇਆ। ਸੋ ਆਵਾਜ਼ ਦੇ ਵਿੱਚ ਵੀ ਇੱਕ ਬੜਾ ਠੇਠ ਮਲਵਈ ਪਣਾ ਉਹਨਾਂ ਦੀ ਆਵਾਜ਼ ਦੇ ਵਿੱਚ, ਇੱਕ ਵੱਖਰੀ ਖਿੱਚ ਆ। ਤੇ ਚੰਗਾ ਪੜ੍ਹਿਆ ਲਿਖਿਆ ਨੌਜਵਾਨ ਆ ਜੀ, ਘੱਟ ਗਾਉਂਦਾ ਘੱਟ ਐਕਸ਼ਨ ਕਰਦਾ ਪਰ ਜੋ ਵੀ ਕਰਦਾ ਵਧੀਆ ਕਰਦਾ। ਸੋ ਇਹੋ ਜਿਹੇ ਗਾਇਕਾਂ ਦੀ ਸਾਨੂੰ ਲੋੜ ਅੱਜ ਦੇ ਯੁੱਗ ਦੇ ਵਿੱਚ। ਮੈਨੂੰ ਨਹੀਂ ਪਤਾ ਵੀ ਸ਼ਾਇਦ ਕਿਉਂਕਿ ਮੈਂ ਜ਼ਿਆਦਾ ਨਹੀਂ ਸਾਰੇ ਗਾਣੇ ਸੁਣੇ ਇਹਨਾਂ ਦੇ, ਪਰ ਹੋ ਸਕਦਾ ਵੀ ਕੋਈ ਇਹਨਾਂ ਨੇ ਲੀਹੋਂ ਹਟ ਕੇ ਵੀ ਗਾਇਆ ਹੋਵੇ, ਪਰ ਮੈਂ ਜਿੰਨਾ ਕੁ ਸੁਣਿਆ ਜਾਂ ਸੁੱਖੀ ਨੂੰ ਓਨਾ ਕੁ ਮੈਨੂੰ ਬਹੁਤ ਵਧੀਆ ਲੱਗਦਾ। ਸੋ ਇਹੋ ਜਿਹੇ ਗਾਇਕਾਂ ਨੂੰ ਪ੍ਰਮੋਟ ਕਰਨਾ ਬਣਦਾ। ਮੈਂ ਇਹ ਤਿੰਨ ਚਾਰ ਗਾਇਕਾਂ ਦੇ ਅਕਸਰ ਨਾਂ ਲੈਣਾ ਹੁੰਦਾ, ਗੁਰਵਿੰਦਰ ਬਰਾੜ ਉਹ ਵੀ ਬੜਾ ਵਧੀਆ ਸੋਚ ਸਮਝ ਦੇ ਮਾਲਕ ਨੇ ਤੇ ਬੜੀ ਵਧੀਆ ਉਹਨਾਂ ਦੀਆਂ ਗੱਲਾਂ ਹੁੰਦੀਆਂ, ਤੇ ਇੱਦਾਂ ਹੀ ਸੁਖਵਿੰਦਰ ਸੁੱਖੀ ਵੀ ਉਸੇ ਕੈਟੇਗਰੀ ਚੋਂ ਆਉਂਦੇ ਆ। ਸੋ ਚੰਗਿਆਂ ਨੂੰ ਪ੍ਰਮੋਟ ਕਰਿਆ ਕਰੋ ਜੀ, ਫੇਰ ਹੀ ਮਾੜੇ ਰੁਕਣਗੇ। ਤੇ ਸੁਨੇਹੇ ਆਉਣੇ ਸ਼ੁਰੂ ਹੋ ਗਏ ਜੀ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ, ਤੇ ਆਪਾਂ ਇੱਕ ਇੱਕ ਕਰਕੇ ਸੁਨੇਹੇ ਲੈਂਦੇ ਹਾਂ ਜੀ। ਸਾਰਿਆਂ ਤੋਂ ਪਹਿਲਾਂ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਸੁਨੇਹਾ ਭੇਜਿਆ, ਕਹਿੰਦੇ ਦੁਨੀਆਂ ਕਿਸੇ ਪਾਸੇ ਵੀ ਜਿਉਣ ਨਹੀਂ ਦਿੰਦੀ, ਪੈਸੇ ਦੀ ਹੀ ਮਿਸਾਲ ਲੈ ਲਓ, ਜੇ ਕੋਈ ਦਿਨ ਰਾਤ ਮਿਹਨਤ ਕਰਦਾ ਤਾਂ ਲੋਕ ਆਖਣਗੇ ਪੈਸੇ ਲਈ ਮਰਦਾ ਹੈ, ਮਿਹਨਤ ਨਾ ਕਰੇ ਤਾਂ ਨਿਕੰਮਾ ਹੈ, ਖੁੱਲਾ ਖਰਚ ਕਰੇ ਤਾਂ ਫਜ਼ੂਲ ਖਰਚੀ ਹੈ, ਨਾ ਕਰੇ ਤਾਂ ਕੰਜੂਸ ਮੱਖੀ ਚੂਸ ਹੈ, ਜੇ ਕਿਸੇ ਕੋਲ ਜ਼ਿਆਦਾ ਪੈਸਾ ਹੈ ਤਾਂ ਦੁਨੀਆਂ ਆਖੇਗੀ ਦੋ ਨੰਬਰ ਦਾ ਹੋਣਗੇ, ਜੇ ਪੈਸਾ ਘੱਟ ਹੋਵੇਗਾ ਤਾਂ ਆਖਣਗੇ ਸਿਆਣਾ ਹੁੰਦਾ ਤਾਂ ਇਹ ਹਾਲ ਨਾ ਹੁੰਦਾ। ਜ਼ਿੰਦਗੀ ਭਰ ਦੀ ਕਮਾਈ ਬਾਰੇ ਅਖੀਰ ਵਿੱਚ ਕਿਹਾ ਜਾਂਦਾ ਬੇਵਕੂਫਾ, ਪੈਸੇ ਦਾ ਸੁੱਖ ਨਹੀਂ ਭੋਗਣਾ ਆਉਂਦਾ ਤਾਂ ਕਮਾਇਆ ਹੀ ਕਿਉਂ ਸੀ। ਸੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਵਾਕਈ ਇਹ ਪੈਸੇ ਦੀਆਂ ਗੱਲਾਂ ਇਹ ਕੀਤੀਆਂ ਜਾ ਰਹੀਆਂ ਵੀ ਪੈਸਾ ਇੱਕ ਇਹੋ ਜਿਹੀ ਚੀਜ਼ ਆ, ਇਹ ਜ਼ਿਆਦਾ ਵੀ ਮਾੜਾ ਤੇ ਘੱਟ ਵੀ ਮਾੜਾ, ਤੇ ਹਰ ਥਾਂ ਦੇ ਉੱਤੇ ਇਹਦੀ ਉਦਾਹਰਨ ਦਿੱਤੀ ਜਾ ਸਕਦੀ ਆ। ਸੋ ਬਹੁਤ ਖੂਬ ਜੀ ਦਲਜੀਤ ਸਿੰਘ ਜੀ, ਸੁਬਾਹ ਸੁਬਾਹ ਤੁਸੀਂ ਇੱਕ ਬੜੇ ਵਧੀਆ ਵਿਚਾਰ ਭੇਜੇ ਆ। ਤੇ ਉਸ ਤੋਂ ਬਾਅਦ ਹਰਮੀਤ ਸਿੰਘ ਚੰਨਾ ਔਰ ਜੁੜੇ ਆ ਕੋਬਰਮ ਤੋਂ, ਤੇ ਕਹਿੰਦੇ ਬੱਬੂ ਤੇ ਧੀਰਾ ਵੀ ਨਾਲ ਪ੍ਰੋਗਰਾਮ ਸੁਣ ਰਹੇ ਆ, ਤੇ ਮੌਸਮ ਚ ਕਹਿੰਦੇ ਬੱਦਲਬਾਈ ਛਾਈ ਹੋਈ ਆ ਤੇ ਲੱਗਦਾ ਥੋੜੇ ਦਿਨ ਟਾਈਮ ਚ ਹੀ ਕੁਛ ਨਾ ਕੁਛ ਵਾਪਰੂਗਾ। ਵਾਪਰਨਾ ਤਾਂ ਕੀ ਹੈ ਜੀ, ਮੀਂਹ ਪਊਗਾ, ਹੋਰ ਤਾਂ ਕੀ ਆ, ਚਲੋ ਕੋਈ ਗੱਲ ਨੀ, ਇਹ ਵੀ ਰੁੱਤਾਂ ਮੀਆਂ ਦੀ ਪੈਣਾ ਚਾਹੀਦਾ। ਤੇ ਉਹਨਾਂ ਨੇ ਪ੍ਰਭ ਗਿੱਲ ਦਾ ਗਾਣਾ ਕਹਿੰਦਾ ਸਾਡੇ ਤੇਰੇ ਬਿਨਾਂ ਹੋਣਾ ਨੀ ਗੁਜ਼ਾਰਾ ਸੁਣਾਓ ਜੀ ਕਹਿੰਦੇ, ਤੇ ਕਹਿੰਦੇ ਕੱਲ ਤੱਕ ਫਿਰ ਕਹਿੰਦੇ ਬੀ ਹਰਮਨ ਤੇ ਲਿਸਨ ਹਰਮਨ, ਬਿਲਕੁਲ ਜੀ ਅਸੀਂ ਤਾਂ ਲੱਗੇ ਹੋਏ ਆ। ਤੇ ਨਾਲ ਉਹਨਾਂ ਨੇ ਇੱਕ ਕੋਟ ਭੇਜੀ ਆ, ਕਹਿੰਦੇ ਚਾਕੂ ਖੰਜਰ ਤੀਰ ਔਰ ਤਲਵਾਰ, ਲੜ ਰਹੇ ਥੇ ਕਿ ਕੌਣ ਜ਼ਿਆਦਾ ਗਹਿਰਾ ਗਾਵ ਦੇਤਾ ਹੈ, ਸ਼ਬਦ ਪਿੱਛੇ ਬੈਠੇ ਮੁਸਕੁਰਾ ਰਹੇ ਥੇ। ਸੋ ਉਹੀ ਹੈ ਜੀ, ਸਰਲ ਭਾਸ਼ਾ ਚ ਪੰਜਾਬੀ ਚ ਕਹੀਏ ਤੇ ਵੀ ਜਵਾਨ ਦੇ ਜਿਹੜੇ ਲੱਗੇ ਜ਼ਖਮ ਹੁੰਦੇ ਆ ਉਹ ਚਾਕੂ ਖੰਜਰਾਂ ਨਾਲੋਂ ਕਿਤੇ ਜ਼ਿਆਦਾ ਗਹਿਰੇ ਤਿੱਖੇ ਤੇ ਦਰਦਦਾਇਕ ਹੁੰਦੇ ਆ, ਇਹ ਕਹਿ ਸਕਦੇ ਆ। ਸੁਖਦੀਪ ਸਿੰਘ ਮਲਡੂਰਾ ਤੋਂ ਜੁੜ ਚੁੱਕੇ ਆ ਜੀ, ਤੇ ਗੁੱਡ ਮਾਰਨਿੰਗ ਬੁਲਾ ਰਹੇ ਆ ਮਲਡੂਰਾ ਵਾਲੇ, ਤੇ ਬਦਾਮਾਂ ਦੇ ਬਲਾਕ ਚ ਮੈਨੂੰ ਲੱਗਦਾ ਤੜਕੇ ਤੜਕੇ ਡਿਊਟੀ ਹਾਜ਼ਰੀ ਭਰ ਰਹੇ ਆ ਜੀ। ਤੇ ਨਵਦੀਪ ਜੁੜੇ ਆ ਜੀ ਐਲਬਰੀ ਤੋਂ, ਤੇ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਮਿੰਟੂ ਭਾਜੀ ਤੇ ਸਾਰੀ ਹਰਮਨ ਟੀਮ ਨੂੰ ਵੀ ਸਤਿ ਸ਼੍ਰੀ ਅਕਾਲ। ਮੰਡੇ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ, ਕਵਿਤਾ ਸਾਹਿਤ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ, ਉਸ ਸਮੇਂ ਦੇ ਹਾਲਾਤ ਬਾਰੇ ਦੱਸਦੇ ਨੇ, ਬਾਕੀ ਉਹ ਸਮੇਂ ਦੇ ਹਾਲਾਤ ਬਾਰੇ ਦੱਸਦੇ ਨੇ, ਬਾਕੀ ਭਾਜੀ ਚੰਗੇ ਤੇ ਬੁਰਾ ਤੇ ਬੁਰਾਈ ਦੀ ਜੰਗ ਧੁਰ ਤੋਂ ਹੀ ਚੱਲੀ ਆ ਰਹੀ ਹੈ, ਇਹ ਨਹੀਂ ਮੁੱਕਣੀ, ਬਸ ਆਪਾਂ ਕਰਮ ਕਰੀਏ ਕੀਤਾ ਜਾਵੇ ਠੀਕ ਲੱਗਦਾ। ਦੋ ਕੁ ਸਤਰਾਂ ਸ਼ੇਅਰ ਕਰਦੇ ਹਾਂ ਜੀ, ਚੰਗਾ ਲੱਗੇ ਤਾਂ ਸ਼ੇਅਰ ਕਰਨਾ ਰੱਬ ਰਾਖਾ। ਕਿਸੇ ਤੇ ਹੱਸਣਾ ਬਹੁਤ ਹੀ ਸੌਖਾ, ਕਿਸੇ ਰੋਂਦੇ ਨੂੰ ਹਸਾਉਣਾ ਬੜਾ ਹੀ ਔਖਾ, ਕਿਸੇ ਨੂੰ ਨਿੰਦਣਾ ਬਹੁਤ ਹੀ ਸੌਖਾ, ਕਿਸੇ ਨੂੰ ਸਲਾਉਣਾ ਬਹੁਤ ਹੀ ਔਖਾ, ਕਿਸੇ ਨੂੰ ਮਾਰਨਾ ਬਹੁਤ ਹੀ ਸੌਖਾ, ਤੇ ਕਿਸੇ ਤੇ ਮਰਨਾ ਨਵੀ ਬਹੁਤ ਹੀ ਔਖਾ। ਸੋ ਬਿਲਕੁਲ ਜੀ, ਇਹ ਇੱਕ ਦੁਨੀਆਂ ਦੀ ਸੱਚਾਈ ਹੈ ਜਿਹਨਾਂ ਨੂੰ ਤੁਸੀਂ ਅੱਖਰਾਂ ਦੇ ਰੂਪ ਚ ਪਰੋ ਕੇ ਸਾਡੇ ਕੋਲ ਭੇਜਿਆ। ਸੋ ਬਹੁਤ ਮਿਹਰਬਾਨੀ ਨਵਦੀਪ ਜੀ, ਤੁਸੀਂ ਐਲਬਰੀ ਤੋਂ ਜੁੜੇ ਤੇ ਸਾਂਝ ਪਾਈ ਆ ਜੀ। ਤੇ ਜਸ ਜੀ ਜਿਹੜੇ ਆ, ਸਤਿ ਸ਼੍ਰੀ ਅਕਾਲ ਕਹਿੰਦੇ ਮਿੰਟੂ ਭਾਜੀ, ਕਾਪੀ ਟੂ ਆਲ ਲਿਸਨਰ ਜੀ, ਕਹਿੰਦੇ ਹੋਰ ਕੀ ਹਾਲ ਚਾਲ ਹੈ ਜੀ ਭਾਜੀ, ਕਿਸ ਨਾਲ ਪੰਗਾ ਪੈ ਗਿਆ ਭਾਜੀ, ਤੁਹਾਡਾ ਆਸਟ੍ਰੇਲੀਅਨ ਨਿਊਜ਼, ਥੋੜਾ ਆਸਟ੍ਰੇਲੀਅਨ ਨਿਊਜ਼ ਬਾਰੇ ਵੀ ਦੱਸਿਆ ਕਰੋ। ਬਿਲਕੁਲ ਜੀ, ਪੰਗਾ ਪੁੰਗਾ ਕਿਸੇ ਨਾਲ ਨੀ ਪਿਆ ਜੀ, ਪੰਗੇ ਤਾਂ ਵੈਸੇ ਆਪਾਂ ਹੀ ਲੈਂਦੇ ਰਹਿੰਦੇ ਹਾਂ ਬੰਦੇ, ਲੋਕ ਤਾਂ ਦੁਨੀਆਂ ਤਾਂ ਚੰਗੀ ਆ, ਕਹਿੰਦੇ ਨੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਅਸੀਂ ਨੀ ਚੰਗੇ ਹਾਂ ਜੀ, ਤੇ ਸੋ ਕਿਸੇ ਨਾਲ ਨੀ ਪੰਗਾ। ਤੇ ਵੈਸੇ ਤਾਂ ਇੱਕ ਮੋਟੀਵੇਸ਼ਨਲ ਕਵਿਤਾ ਸੀ ਤੁਹਾਨੂੰ ਸੁਣਾਈ ਆ, ਤੇ ਜ਼ਰੂਰ ਇਹਦੇ 'ਚ ਤੁਸੀਂ ਵੀ ਗ੍ਰਹਿਣ ਕਰਿਓ। ਤੇ ਬਾਕੀ ਜਿਹੜੀ ਆਸਟ੍ਰੇਲੀਅਨ ਨਿਊਜ਼ ਬਾਰੇ ਤੁਸੀਂ ਗੱਲ ਕੀਤੀ ਆ, ਬਿਲਕੁਲ ਜੀ, ਇਸ ਦੇ ਉੱਤੇ ਸਾਡਾ ਇੱਕ ਸਿਸਟਮ ਬਣ ਰਿਹਾ ਜੀ, ਚੱਲ ਰਿਹਾ, ਅਸੀਂ ਕੋਸ਼ਿਸ਼ ਦੇ ਵਿੱਚ ਹਾਂ ਵੀ ਆਸਟ੍ਰੇਲੀਅਨ ਨਿਊਜ਼ ਘੱਟੋ ਘੱਟ 10 ਕੁ ਨਿਊਜ਼ ਡੇਲੀ ਉਹ ਪੰਜਾਬੀ ਅਖਬਾਰ ਦੇ ਜ਼ਰੀਏ ਵੀ ਸਰਲ ਭਾਸ਼ਾ 'ਚ ਪੰਜਾਬੀ 'ਚ ਲੈ ਕੇ ਆਇਆ ਕਰੀਏ, ਤੇ ਰੇਡੀਓ ਜ਼ਰੀਏ ਵੀ ਅਸੀਂ ਆਸਟ੍ਰੇਲੀਅਨ ਨਿਊਜ਼ ਦੇ ਉੱਤੇ ਗੱਲਬਾਤ ਕਰੀਏ, ਕਿਉਂਕਿ ਜਿਹੜੇ ਮੁਲਕ 'ਚ ਰਹਿੰਦੇ ਹਾਂ ਉਸ ਬਾਰੇ ਅਸੀਂ ਘੱਟ ਚਿੰਤਤ ਹਾਂ। ਤੇ ਉਹਦੇ ਲਈ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਕੋਸ਼ਿਸ਼ ਕਰ ਰਿਹਾ ਵੀ ਜਿਹੜਾ ਮਾਪਿਆਂ ਦੇ ਵੀਜ਼ੇ ਦੇ ਲਈ ਇੱਕ ਪਿਛਲੇ ਦਿਨੀ ਖਬਰ ਆਈ ਹੈ ਜਾਂ ਸੈਂਟਰ ਦਾ ਇੱਕ ਬਿਆਨ ਆਇਆ ਵੀ ਮਾਪਿਆਂ ਦਾ ਵੀਜ਼ਾ ਹੁਣ 5 ਸਾਲ ਦਾ ਦਿੱਤਾ ਜਾਊਗਾ, ਪਰ ਉਹ ਬਿਆਨ ਜਦੋਂ ਬਰੀਕੀ ਨਾਲ ਪੜਿਆ ਜਾਂਦਾ ਜਾਂ ਉਸ ਬਾਰੇ ਬਰੀਕੀ ਨਾਲ ਘੋਖਿਆ ਜਾਂਦਾ ਤਾਂ ਉਹਦੇ ਵਿੱਚੋਂ ਕੁਛ ਹੋਰ ਹੀ ਨਿਕਲ ਰਿਹਾ। ਸੋ ਅੱਜ ਕੋਸ਼ਿਸ਼ ਕਰਾਂਗੇ ਇਸ ਵਿਸ਼ੇ ਦੇ ਉੱਤੇ ਆਪ ਜੀ ਨਾਲ ਫੋਨ ਕਾਲ ਦੇ ਉੱਤੇ ਗੱਲ ਕਰਨ ਦੀ, ਤੇ ਸਾਡੇ ਬਾਈ ਨਵਦੀਪ ਬ੍ਰਿਸਬਨ ਤੋਂ ਉਹਨਾਂ ਨੇ ਇਸ ਵਿਸ਼ੇ ਨੂੰ ਕਾਫੀ ਨੇੜੇ ਤੋਂ ਪੜਤਾਲਿਆ ਕੱਲ ਪਰਸੋਂ ਦਾ 2 ਦਿਨਾਂ ਦਾ, ਤੇ ਉਹਨਾਂ ਨੇ ਅੰਦਰੋਂ ਕੀ ਫਰੋਲਿਆ ਆਪਾਂ ਉਹਨਾਂ ਨਾਲ ਵੀ ਹੁਣ ਤੋਂ ਬਸ 10 ਮਿੰਟਾਂ ਬਾਅਦ ਉਹਨਾਂ ਨੂੰ ਫੋਨ ਤੇ ਲਵਾਂਗੇ। ਤੇ ਫਿਰ ਆਪਾਂ ਆਸਟ੍ਰੇਲੀਅਨ ਖਬਰਾਂ ਤੇ ਚਿੰਤਾ ਕਰਨੀ ਆ ਜੀ, ਅੱਜ ਆਸਟ੍ਰੇਲੀਅਨ ਗੱਲਾਂ ਤੇ ਚਿੰਤਾ ਕਰਨੀ ਆ, ਕਿਉਂਕਿ ਕਈ ਚੀਜ਼ਾਂ ਅਸੀਂ ਨਾ ਦੇਖੋ ਦੇਖ ਹੀ ਖੁਸ਼ ਹੋ ਜਾਂਦੇ ਹਾਂ ਪਰ ਅੰਦਰਲੀਆਂ ਗੱਲਾਂ ਅਸੀਂ ਨਹੀਂ ਸਮਝਦੇ। ਸੋ ਤੇਜਿੰਦਰ ਸਿੰਘ ਸਿੱਧੂ ਜੁੜੇ ਆ ਜੀ ਐਡਮਿੰਟਨ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਉਹਨਾਂ ਨੇ ਇੱਕ ਯੂਨੀਵਰਸਲ ਮੈਸੇਜ ਗੁਰੂ ਨਾਨਕ ਦੇਵ ਜੀ ਦਾ ਸਾਂਝਾ ਕਰਿਆ, ਬਿਲਕੁਲ ਜੀ ਅਸੀਂ ਉਹ ਵੀ ਕੋਸ਼ਿਸ਼ ਕਰਾਂਗੇ ਵਕਤ ਆਉਣ ਤੇ ਸਾਂਝਾ ਕਰਾਂਗੇ। ਤੇ ਉਹ ਕਹਿੰਦੇ ਵੀ ਕੋਈ ਕੈਨੇਡਾ ਦਾ ਨੰਬਰ ਦਿਓ ਜੀ ਜਿੱਥੋਂ ਅਸੀਂ ਰੇਡੀਓ ਸੁਣ ਸਕਦੇ ਹੋਈਏ। ਬਿਲਕੁਲ ਜੀ, ਤੁਸੀਂ ਤੁਹਾਨੂੰ ਨੰਬਰ ਛੇਤੀ ਅਸੀਂ ਸਰਬਜੀਤ ਨੂੰ ਕਹਿਣਾ ਵੀ ਉਹ ਲੱਭ ਕੇ ਜਿਹੜਾ ਵੀ ਉਹ ਵੈਸੇ ਤਾਂ ਸਾਡੀ ਵੈਬਸਾਈਟ ਦੇ ਉੱਤੇ ਤਕਰੀਬਨ ਸਾਰੇ ਨੰਬਰ ਸਾਰੇ ਮੁਲਕਾਂ ਦੇ ਦਿੱਤੇ ਹੋਏ ਆ, ਪਰ ਕੋਈ ਗੱਲ ਨੀ ਤੁਹਾਡੇ ਤੱਕ ਪਹੁੰਚਦਾ, ਅਸੀਂ ਕਰਦੇ ਹਾਂ। ਸਿੱਧੂ ਸਾਹਿਬ ਇੱਧਰ ਨਵੀਂ ਪੱਡਾ ਜੁੜੇ ਆ ਜੀ, ਨਵੀਂ ਕਹਿੰਦੇ ਜੀ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਦੀ ਸਟਾਰਟ ਬਹੁਤ ਵਧੀਆ ਹੋਈ ਆ ਜੀ, ਸੋ ਮਿਹਰਬਾਨੀ ਨਵੀ ਜੀ। ਤੇ ਬਲਰਾਜ ਸਿੰਘ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਕੱਲ ਵਾਲਾ ਪ੍ਰੋਗਰਾਮ ਵੀ ਬਹੁਤ ਨਜ਼ਰ ਆਇਆ ਜੀ, ਸੋ ਬਹੁਤ ਮਿਹਰਬਾਨੀ ਬਲਰਾਜ ਬਾਈ, ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਕੱਲ ਵੀ। ਤੇ ਇੱਧਰ ਹੈਗਾ ਜੀ ਸਾਡੇ ਨਾਲ ਜੁੜੇ ਆ ਸਤਦੇਵ ਪੰਜੇਟਾ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਕਹਿੰਦੇ ਕੰਮ ਅੱਜ ਬਿਜੀ ਆ ਤੇ ਕੋਈ ਆਪਣੀ ਪਸੰਦ ਦਾ ਸੌਂਗ ਚਲਾ ਦਿਓ ਜੀ, ਪਲੀਜ਼ ਥੈਂਕਸ। ਬਿਲਕੁਲ ਜੀ, ਅਸੀਂ ਗੀਤ ਸੰਗੀਤ ਜਿਵੇਂ ਜਿਵੇਂ ਵੀ ਵੇਲਾ ਮਿਲਦਾ ਜਾਊਗਾ ਤੇ ਤੁਹਾਨੂੰ ਸੁਣਾਉਂਦੇ ਰਹਾਂਗੇ। ਤੇ ਤੇਜਿੰਦਰ ਸਿੱਧੂ ਜੀ, ਤੁਹਾਨੂੰ ਅਸੀਂ ਜਿਹੜਾ ਭੇਜ ਦਿੱਤਾ ਗਾ ਨੰਬਰ, ਤੇ ਉਸ ਦੇ ਵਿੱਚ ਤੁਸੀਂ ਜ਼ਰੂਰ ਸੁਣ ਸਕੋਗੇ ਜਾਂ ਉਹ ਤੋਂ ਲੱਭ ਸਕੋਗੇ, ਤੁਹਾਨੂੰ ਉੱਥੇ ਵੀ ਭੇਜਿਆ ਤੇ ਨੰਬਰ ਡਾਇਰੈਕਟ ਵੀ ਭੇਜਿਆ ਜਿੱਥੋਂ ਤੁਸੀਂ ਸੁਣ ਸਕਦੇ ਹੋ। ਸੋ ਥੋੜੀ ਜਿਹੀ ਮੈਂ ਮੌਸਮ ਤੇ ਝਾਤ ਮਾਰਦੇ ਅੱਜ ਦੇ, ਤੇ ਫਿਰ ਆਪਾਂ ਇੱਕ ਗੀਤ ਤੇ ਬ੍ਰੇਕ ਲੈ ਕੇ ਨਾ, ਤੇ ਆਪਾਂ ਫਿਰ ਸਾਡੇ ਅੱਜ ਜਿਹੜੇ ਮਹਿਮਾਨ ਆ ਨਵਦੀਪ ਸਿੰਘ ਬ੍ਰਿਸਬਨ ਤੋਂ, ਉਹਨਾਂ ਨੂੰ ਆਪਾਂ ਜੋੜਾਂਗੇ ਨਾਲ, ਤੇ ਆਪਾਂ ਉਹਨਾਂ ਜਿਹੜੀ ਮਸਲੇ ਦੇ ਉੱਤੇ ਚਰਚਾ ਕਰਾਂਗੇ। ਸਿਡਨੀ ਦਾ ਜਿਹੜਾ ਅੱਜ ਮੌਸਮ ਆ ਉਹ 15 ਡਿਗਰੀ ਹੁਣ ਮੌਕੇ ਟਾਈਮ ਦੇ ਉੱਤੇ ਹੈ ਜੀ, ਤੇ 13-20 ਡਿਗਰੀ ਜਿਹੜਾ ਟੈਂਪਰੇਚਰ ਅੱਜ ਦਾ ਦਿਖਾਈ ਦੇ ਰਿਹਾ ਸਿਡਨੀ ਦੇ ਵਿੱਚ। ਤੇ ਜੇ ਮੈਲਬਨ ਦੀ ਗੱਲ ਕਰੀਏ 9-17 ਡਿਗਰੀ ਦੇ ਵਿੱਚ ਪੋਸੀਬਲ ਥੰਡਰ ਸਟੋਰਮ ਦਿਖਾਈ ਦੇ ਰਹੇ ਆ, ਭਾਵੇਂ ਸਿਡਨੀ ਸਨੀ ਆ ਤੇ ਇੱਥੇ ਥੰਡਰ ਸਟੋਰਮ ਨੇ। ਬ੍ਰਿਸਬਨ ਬੜਾ ਸਾਫ਼ ਸੁਥਰਾ ਦਿਨ ਆ ਜੀ, ਅੱਜ ਥੋੜੀ ਜਿਹੀ ਗਰਮੀ ਵਾਲੇ ਪਾਸੇ ਨੂੰ ਬ੍ਰਿਸਬਨ ਚੱਲ ਚੁੱਕਿਆ, 15-27 ਡਿਗਰੀ ਟੈਂਪਰੇਚਰ ਬ੍ਰਿਸਬਨ ਦੇ ਵਿੱਚ ਰਹਿਣਾ। ਤੇ ਜੇ ਪਰਥ ਦੀ ਗੱਲ ਕਰੀਏ 4-19 ਡਿਗਰੀ ਟੈਂਪਰੇਚਰ ਪਰਥ ਦੇ ਵਿੱਚ ਰਹਿਣਾ। ਐਡਲੇਟ ਦੀ ਜੇ ਗੱਲ ਕਰੀਏ 8-17 ਡਿਗਰੀ ਟੈਂਪਰੇਚਰ ਐਡਲੇਟ ਦੇ ਵਿੱਚ ਦਿਖਾਈ ਦੇ ਰਿਹਾ ਜੀ। ਤੇ ਕੈਨਬਰਾ 3-15 ਡਿਗਰੀ ਟੈਂਪਰੇਚਰ ਰਹਿਣਾ, ਤੇ ਹੋਬਰਟ 5-16 ਡਿਗਰੀ ਟੈਂਪਰੇਚਰ ਹੈ ਜੀ, ਤੇ ਡਾਰਬਨ 25-34 ਡਿਗਰੀ ਟੈਂਪਰੇਚਰ ਹੈ ਜੀ। ਸੋ ਗਰਮੀ ਡਾਰਬਨ ਦੇ ਵਿੱਚ ਕਾਫੀ ਹੈ ਜੀ 34 ਡਿਗਰੀ ਨਾਲ, ਤੇ ਕੈਨਬਰਾ 3 ਡਿਗਰੀ ਨਾਲ ਠੰਡਾ ਕਾਫੀ ਆ। ਨਾਲ ਨਾਲ ਮੈਂ ਇੱਥੇ ਦੱਸਦਿਆਂ ਜੀ, ਕੈਨਬਰਾ ਦੇ ਵਿੱਚ ਵੀ ਇੱਕ ਟੂਰਨਾਮੈਂਟ ਹੋਣ ਜਾ ਰਿਹਾ ਆਉਣ ਵਾਲੇ ਦਿਨ, ਕਬੱਡੀ ਦਾ ਟੂਰਨਾਮੈਂਟ ਅਗਲੇ ਮਹੀਨੇ ਦੀ ਸ਼ਾਇਦ 23 ਤਰੀਕ ਨੂੰ, ਤਾਂ ਇਸ ਕਰਕੇ ਉਹਦੇ ਵਿੱਚ 23 ਤਰੀਕ ਦੇ ਅਕਤੂਬਰ ਨੂੰ ਤੁਸੀਂ ਇਹ ਜਿਹੜਾ ਟੂਰਨਾਮੈਂਟ ਹੋ ਰਿਹਾ ਇਹਦੇ ਵਿੱਚ ਪਹੁੰਚਣ ਦੀ ਸ਼ਿਰਕਤ ਖੇਚਲ ਕਰਿਓ ਜੀ, ਕਿਉਂਕਿ ਕੈਨਬਰਾ ਦੇ ਵਿੱਚ ਮੈਨੂੰ ਲੱਗਦਾ ਪਹਿਲਾਂ ਵੀ ਇੱਕ ਹੋਇਆ ਜਾਂ ਦੂਜਾ ਟੂਰਨਾਮੈਂਟ ਆ, ਪਹਿਲਾਂ ਸ਼ਾਇਦ ਛੋਟਾ ਹੋਇਆ ਸੀ ਇੱਕ, ਪਰ ਮੇਨ ਇਸ ਵਾਰੀ ਹੀ ਟੂਰਨਾਮੈਂਟ ਹੋ ਰਿਹਾ। ਤੇ ਇਹਦੀ ਜ਼ਿਆਦਾ ਜਾਣਕਾਰੀ ਗੁਰਪ੍ਰੀਤ ਸਿੰਘ ਗਿੱਲ ਹੋਰਾਂ ਤੋਂ ਆਪਾਂ ਲਵਾਂਗੇ, ਕਿਉਂਕਿ ਉਸ ਦੇ ਉਹ ਮੀਡੀਆ ਐਡਵਾਈਜ਼ਰ ਨੇ ਇਸ ਟੂਰਨਾਮੈਂਟ ਕਮੇਟੀ ਦੇ। ਤੇ ਦੂਜੇ ਪਾਸੇ ਜਿਹੜੀਆਂ ਹੋਰ ਗਤੀਵਿਧੀਆਂ ਦੇ ਵਿੱਚ ਵੀ ਨਿੱਕੀਆਂ ਨਿੱਕੀਆਂ ਗਤੀਵਿਧੀਆਂ ਸਾਰੇ ਆਸਟ੍ਰੇਲੀਆ ਭਰ ਦੇ ਵਿੱਚ ਹੋ ਰਹੀਆਂ, ਉਹਨਾਂ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਮਰੇ ਬ੍ਰਿਜ ਦੇ ਵਿੱਚ ਇੱਕ ਮੇਲਾ ਵਿਰਾਸਤੀ ਮੇਲਾ ਲੱਗ ਰਿਹਾ ਜੀ, ਜਿਹਦੀ ਐਡਵਰਟਾਈਜ਼ ਵੀ ਚੱਲ ਰਹੀ ਹੈ, ਤੁਸੀਂ ਸੁਣੇਹਾ ਵੀ ਚੱਲ ਰਿਹਾ ਰੇਡੀਓ ਦੇ ਉੱਤੇ। ਤੇ ਇੱਕ ਦਿਵਾਲੀ ਮੇਲਾ ਜਿਹੜਾ ਉਹ ਐਡਲੇਡ ਦੇ ਵਿੱਚ ਵੀ ਲਵਾਇਆ ਜਾ ਰਿਹਾ ਪੰਜਾਬੀ ਐਸੋਸੀਏਸ਼ਨ ਵੱਲੋਂ, ਡਾਕਟਰ ਕੁਲਦੀਪ ਚੁੱਗਾ ਹੋਰਾਂ ਵੱਲੋਂ, ਉਹਦੀ ਵੀ ਅਸੀਂ ਡਿਟੇਲ ਛੇਤੀ ਰੇਡੀਓ ਦੇ ਉੱਤੇ ਦੇਵਾਂਗੇ। ਤੇ ਉਸ ਤੋਂ ਬਿਨਾਂ ਸਰਬੱਤ ਖਾਲਸਾ ਸਪੋਰਟਸ ਕਲੱਬ, ਸਰਬੱਤ ਖਾਲਸਾ ਗੁਰੂ ਘਰ ਵੱਲੋਂ ਜਿਹੜਾ ਇੱਕ ਐਡਲੇਡ ਦੇ ਵਿੱਚ ਖੇਡ ਮੇਲਾ ਕਰਾਇਆ ਜਾਂਦਾ ਹਰ ਸਾਲ, ਤੀਜਾ ਖੇਡ ਮੇਲਾ ਉਹਨਾਂ ਦਾ ਵੀ ਐਤਕੀ, ਤੇ ਉਹ ਵੀ ਹੋ ਰਿਹਾ ਜੀ 9 ਤਰੀਕ ਨੂੰ, 9 ਅਕਤੂਬਰ ਨੂੰ। ਸੋ 2 ਅਕਤੂਬਰ ਨੂੰ, 9 ਅਕਤੂਬਰ ਨੂੰ, 23 ਅਕਤੂਬਰ ਨੂੰ, ਤਕਰੀਬਨ ਹਰ ਹਫਤੇ ਹੀ ਕੁਝ ਨਾ ਕੁਝ ਹੋ ਰਿਹਾ ਜੀ। ਤੇ ਸਾਡੇ ਸਰੋਤਿਆਂ ਨੂੰ ਬੇਨਤੀ ਹੈ ਜੀ, ਉਹ ਜ਼ਰੂਰ ਚੀਜ਼ਾਂ ਦੇ ਉੱਤੇ ਧਿਆਨ ਰੱਖਣਗੇ, ਤੇ ਤਾਂ ਕਿ ਇਹ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣਾ ਵੀ ਸਾਡਾ ਇੱਕ ਫਰਜ਼ ਹੀ ਬਣਦਾ। ਤੇ ਜਗਵੀਰ ਸਿੰਘ ਜੁੜਿਆ ਜੀ, ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ, ਸਾਰੇ ਹਰਮਨ ਪਰਿਵਾਰ ਨੂੰ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ। ਕੱਲ ਅਮਨਦੀਪ ਬਾਈ ਜੀ ਨੂੰ ਮਿਲ ਕੇ ਬਹੁਤ ਹੀ ਵਧੀਆ ਲੱਗਿਆ ਜੀ, ਤੇ ਕੁਛ ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਮਿਲਿਆ ਬਾਈ ਜੀ, ਬੜੇ ਮਿਲਣਸਾਰ ਸੁਭਾਅ ਦੇ ਮਾਲਕ ਹਨ ਜੀ, ਅਸੀਂ ਮਿੰਟੂ ਬਾਈ ਨੂੰ ਵੀ ਮਿਸ ਕੀਤਾ ਜੀ, ਧੰਨਵਾਦ ਜਗੀਰ ਸਿੱਖੋਂ। ਸੋ ਬਿਲਕੁਲ ਜੀ, ਕੱਲ ਕੇਨਸ ਦੇ ਦੌਰੇ ਦੇ ਉੱਤੇ ਗਏ ਹੋਏ ਸੀ ਸਿੱਧੂ ਸਾਹਿਬ, ਤੇ ਉਹਨਾਂ ਨੇ ਕੱਲ ਸਾਰੇ ਸੱਜਣਾ ਮਿੱਤਰਾਂ ਨੂੰ ਉੱਥੇ ਮਿਲੇ ਆ। ਸੋ ਵਧੀਆ ਲੱਗਦਾ ਜੀ ਜਦੋਂ ਇਨ ਪਰਸਨ ਅਸੀਂ ਇੱਕ ਦੂਜੇ ਨਾਲ ਬੈਠਦੇ ਹਾਂ, ਗੱਲਾਂ ਕਰਦੇ ਹਾਂ, ਤਾਂ ਫਿਰ ਉਦੋਂ ਸਾਡੇ ਭੁਲੇਖੇ ਵੀ ਦੂਰ ਹੋ ਜਾਂਦੇ ਆ, ਤੇ ਫਿਰ ਅਸੀਂ ਕਹਿ ਦਿੰਦੇ ਹਾਂ ਵੀ ਜਮਾਂ ਹੀ ਉਹੋ ਜਿਹੇ ਬੰਦਾ ਜੇ ਜਿਹੀਆਂ ਗੱਲਾਂ ਕਰਦਾ, ਨਹੀਂ ਤਾਂ ਕਈ ਵਾਰੀ ਭੁਲੇਖਿਆਂ 'ਚ ਹੀ ਰਹਿ ਜਾਂਦੇ ਵੀ ਬੰਦਾ ਕਿਹੋ ਜਿਹਾ ਹੋਣਾ ਪਤਾ ਨਹੀਂ। ਕੱਲ ਜਿਵੇਂ ਮੇਰੇ ਨਾਲ ਵੀ ਵਾਪਰੀ ਆ ਜੀ, ਕੱਲ ਸ਼ੋਪਿੰਗ ਸੈਂਟਰ ਦੇ ਇੱਕ ਆਪਣੇ ਇੱਥੋਂ ਸਿਡਨੀ ਤੋਂ ਮਿੱਤਰ ਪਿਆਰੇ ਆਏ, ਅਮਨ ਲੱਦੜ ਹੋਰੇ, ਤੇ ਉਹਨਾਂ ਨੇ ਨਾਲ ਮਿਲਣ ਦਾ ਮੇਰਾ ਪ੍ਰੋਗਰਾਮ ਸੀ, ਤੇ ਮੇਰੀਆਂ ਕਾਫੀ ਕੱਲ ਮੀਟਿੰਗ ਸੀ, ਤੇ ਮੈਂ ਉਹਨਾਂ ਦੇ ਵਿੱਚ ਦੀ ਟਾਈਮ ਕੱਢ ਕੇ ਉਹਨਾਂ ਨੂੰ ਕਿਹਾ ਵੀ ਆਪਾਂ ਚਲੋ ਉਹਨਾਂ ਦੇ ਜਿੱਥੇ ਵੀ ਸੀ ਉਹਨਾਂ ਦੇ ਲਾਗੇ ਮਿਲਦੇ ਆ, ਤਾਂ ਉਹ ਜਦੋਂ ਸ਼ੋਪਿੰਗ ਸੈਂਟਰ 'ਚ ਮੈਨੂੰ ਲੱਭਦੇ ਫਿਰਦੇ ਸੀ, ਤੇ ਉਹਨਾਂ ਨੇ ਕਿਹਾ ਮਿੰਟੂ ਬਰਾੜ ਪਤਾ ਨਹੀਂ ਕਿੱਡੀ ਕੁ ਵੱਡੀ ਛਾਇਆ ਹੋਊ, ਪਤਾ ਨਹੀਂ ਕਿਹੋ ਜਿਹਾ ਹੋਊ, ਤੇ ਉਹ ਮੈਨੂੰ ਦੇਖ ਕੇ ਛਾ ਮਿੰਟੂ ਬਰਾੜ ਕੇ ਕਹਿੰਦੇ, ਅਸੀਂ ਤਾਂ ਐਵੇਂ ਭੁਲੇਖੇ 'ਚ ਹੀ ਰਹਿ ਗਏ। ਸੋ ਕਈ ਵਾਰੀ ਇੱਦਾਂ ਵੀ ਭੁਲੇਖੇ ਦੂਰ ਹੋ ਜਾਂਦੇ ਆ ਮਿਲ ਕੇ, ਤੇ ਅਸੀਂ ਆਪਦੇ ਬੰਨੀਓ ਇਹ ਕਈ ਵਾਰੀ ਇਮੈਜਨਰੀ ਸ਼ਕਤੀ ਦੇ ਜ਼ਰੀਏ ਵੱਡੀਆਂ ਫੋਟੋਆਂ ਦਿਮਾਗ 'ਚ ਬਣਾ ਲੈਂਦੇ ਹਾਂ, ਪਰ ਬੜੇ ਸਰਲ ਤੇ ਨੀਵੇਂ ਜਿਹੇ ਬੰਦੇ ਆ ਜੀ, ਤੇ ਧਰਤੀ ਦੇ ਉੱਤੇ ਲੱਭ ਜਾਂਦੇ ਆ, ਪਰ ਕਈ ਵਾਰੀ ਕੀ ਹੁੰਦਾ ਸੱਜਣ ਮਿੱਤਰ ਉੱਚੇ ਭਾਲਦੇ ਰਹਿੰਦੇ ਆ, ਤੇ ਉੱਚੇ ਉੱਡਣ ਦੀ ਫਿਤਰਤ ਤੋਂ ਬਚੀਦਾ ਜੀ, ਤੇ ਕੋਸ਼ਿਸ਼ ਰਹੀਦੀ ਆ ਵੀ ਧਰਤੀ ਤੇ ਤੁਰੀਏ। ਸੋ ਜਦੋਂ ਵੀ ਕਿਤੇ ਲੱਭਣਾ ਹੋਵੇ ਤਾਂ ਜ਼ਰੂਰ ਧਰਤੀ ਕੰਨੀ ਨਿਗਾਹ ਮਾਰਿਓ, ਅਸੀਂ ਜ਼ਰੂਰ ਕਿਤੇ ਨਾ ਕਿਤੇ ਤੁਹਾਨੂੰ ਰਿੰਗਦੇ ਮਿਲ ਜਾਂਗੇ। ਸੋ ਦੋਸਤੋ, ਅੱਗੇ ਜਿਹੜੀ ਈਮੇਲ ਮੈਸੇਜ ਆਇਆ ਜੀ ਗੁਰਿਥਿੰਦ ਹੋਰਾਂ ਦਾ, ਗੁਰਿਥਿੰਦ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਜੀ ਦੱਬੀ ਚੱਲੋ, ਜਾਣੀ ਕਿ ਅੰਗਰੇਜ਼ੀ 'ਚ ਕਿਹਾ ਕੀਪ ਇਟ ਅਪ। ਤੇ ਇੱਧਰ ਤੇਜਿੰਦਰ ਸਿੱਧੂ ਕਹਿੰਦੇ ਜੀ ਨੀਡ ਸਟੂਡੀਓ ਨੰਬਰ ਫਰੋਮ ਕੈਨੇਡਾ, ਮਿੰਟੂ ਜੀ ਸੈੱਲ ਨੰਬਰ ਦੱਸਣਾ। ਸੋ ਬਿਲਕੁਲ ਜੀ, ਕੋਈ ਗੱਲ ਨੀ, ਤੁਹਾਨੂੰ ਸਟੂਡੀਓ ਦਾ ਨੰਬਰ ਵੀ ਭੇਜ ਦਿੰਦੇ ਹਾਂ, ਤੇ ਤਕਰੀਬਨ ਅਸੀਂ ਕਾਲਾਂ ਲੈਣੀਆਂ ਅੱਜ, ਤੇ ਹੁਣੇ ਤੁਹਾਨੂੰ ਨੰਬਰ ਭੇਜ ਦਿੰਦੇ ਹਾਂ, ਤੇ ਬਾਕੀ ਸੈੱਲ ਨੰਬਰ ਸਟੂਡੀਓ 'ਚ ਨਹੀਂ ਕੰਮ ਕਰਦਾ ਹੁੰਦਾ ਜੀ, ਸਟੂਡੀਓ ਦੇ ਜਿਹੜਾ ਸਿਸਟਮ ਦਾ ਨੰਬਰ ਹੀ ਤੁਹਾਨੂੰ ਅਸੀਂ ਦੇ ਸਕਦੇ ਹਾਂ, ਮੈਂ ਪਰਸਨਲ ਸੈੱਲ ਤੁਹਾਡੇ ਮੇਰਾ ਤੁਹਾਡੇ ਕੋਲ ਹੈਗਾ ਹੀ ਆ। ਤੇ ਸਨੀ ਗੋਹਤਰਾ ਜੁੜੇ ਆ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਹੋਰ ਕੀ ਹਾਲ ਚਾਲ ਹੈ ਜੀ, ਪ੍ਰੋਗਰਾਮ ਵਧੀਆ ਚੱਲ ਰਿਹਾ ਜੀ। ਸੋ ਆਪਾਂ ਵੀ ਹਾਜ਼ਰੀ ਆਪਾਂ ਵੀ ਹਾਜ਼ਰੀ ਲਵਾ ਰਹੇ ਹਾਂ ਜੀ। ਸੋ ਬਿਲਕੁਲ ਜੀ, ਹਾਜ਼ਰੀ ਤੁਹਾਡੀ ਲੱਗ ਗਈ ਆ ਜੀ, ਤੇ ਉਮੀਦ ਆ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ। ਤੇ ਮਹਿੰਦਰ ਸਿੰਘ ਹਾਂਸ ਬ੍ਰੰਪਟਨ ਵਾਲੇ ਜੁੜੇ ਆ, ਤੇ ਕਹਿੰਦੇ ਪੋਮ ਵਾਜ ਰੀਅਲੀ ਗੁੱਡ ਮਿੰਟੂ ਜੀ, ਥੈਂਕਸ, ਵੀ ਹੈਵ ਸੰਡੇ ਈਵਨਿੰਗ ਨਾਓ, ਗੁੱਡ ਵੈਦਰ। ਸੋ ਬਿਲਕੁਲ ਜੀ, ਕੈਨੇਡਾ ਦੇ ਵਿੱਚ ਸ਼ਾਮ ਐਤਵਾਰ ਦੀ ਸ਼ਾਮ ਆ, ਤੇ ਅੱਜ ਉਹਦਾ ਆਨੰਦ ਮਾਣ ਰਹੇ ਆ ਹਾਂਸ ਸਾਹਿਬ ਹੋਰੇ। ਸੋ ਜ਼ਰੂਰ ਜੀ, ਆਨੰਦ ਮਾਣਦੇ ਰਹੋ, ਜਵਾਨੀਆਂ ਮਾਣਦੇ ਰਹੋ, ਇਹੀ ਸਾਡੀਆਂ ਦੁਆਵਾਂ ਤੁਹਾਡੇ ਨਾਲ। ਤੇ ਬੇੜਾ ਬ੍ਰੇਕ ਦਾ ਜੀ, ਤੇ ਹੋ ਸਕਦਾ ਸ਼ਾਇਦ ਇੱਕ ਗੀਤ ਵੀ ਸੁਣ ਲਈਏ, ਤੇ ਨਾਲ ਹੀ ਫਿਰ ਮੈਂ ਬਾਈ ਨਵਦੀਪ ਸਿੱਧੂ ਨਵਦੀਪ ਸਿੰਘ ਬ੍ਰਿਸਬਨ ਹੋਰਾਂ ਨੂੰ ਲੈ ਕੇ ਆਉਣਾ, ਤਾਂ ਕਿ ਆਪਾਂ ਜਿਹੜੀ ਗੱਲਬਾਤ ਕਰ ਸਕੀਏ ਆਸਟ੍ਰੇਲੀਆ ਦੇ ਪੇਰੈਂਟਸ ਵੀਜ਼ੇ ਬਾਰੇ, ਜਿਹੜੀਆਂ ਨਵੀਆਂ ਘੋਸ਼ਣਾਵਾਂ ਹੋਈਆਂ ਸਰਕਾਰ ਦੀਆਂ ਨੀਤੀਆਂ ਬਾਰੇ, ਤੇ ਕੁਝ ਇੱਕ ਗੱਲਾਂ ਆਪਾਂ, ਮੈਨੂੰ ਉਮੀਦ ਆ ਵੀ ਉਹ ਚ ਨਵੀਆਂ ਜਾਣਨ ਨੂੰ ਮਿਲਣਗੀਆਂ। ਸੋ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ ਤਾਂ ਕਿ ਸੰਵਾਦ ਹੁੰਦਾ ਰਹੇ, ਆਵਾਜ਼ ਚੱਲਦੀ ਰਹੇ, ਸੁਨੇਹੇ ਮਿਲਦੇ ਰਹਿਣ ਅਤੇ ਗੱਲ ਬਣਦੀ ਰਹੇ। ਸਾਨੂੰ ਸਹਿਯੋਗ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਲਈ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਇਸ ਸੀਟੀ ਆਟੋਮੋਟਿਵ ਕੇਂਦਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ USA ਤੋਂ ਪ੍ਰਦੀਪ ਤੂਰ
ਪਿੰਡੀ ਪੇਂਡੂ ਹੋਣ ਤੇ ਮਾਣ ਬਿਲਕੁਲ ਜੀ ਮਾਣ ਹੋਣਾ ਚਾਹੀਦਾ ਪੇਂਡੂ ਹੋਣ ਤੇ ਮਾਣ ਸ਼ਹਿਰੀ ਹੋਣ ਤੇ ਵੀ ਮਾਣ ਹੋਣਾ ਚਾਹੀਦਾ ਜਿੱਥੇ ਰਹੀਏ ਜਿੱਥੇ ਬਸੀਏ ਜਿਹੋ ਜਿਹਾ ਤੁਸੀਂ ਕਲਚਰ ਚ ਪੜੇ ਹੋ ਉੱਥੇ ਮਾਣ ਮਹਿਸੂਸ ਕਰਕੇ ਹੀ ਜੇ ਜ਼ਿੰਦਗੀ ਨੂੰ ਜਿਉਂਗੇ ਤਾਂ ਜ਼ਿੰਦਗੀ ਦਾ ਸਵਾਦ ਕਈ ਗੁਣਾ ਵੱਧ ਜਾਂਦਾ ਸੋ ਵਧੀਆ ਗਾਣਾ ਲੱਗਿਆ ਜੀ ਕਈ ਜਾਣੇ ਨੇ ਰਲ ਮਿਲ ਕੇ ਜੇ ਗਾਇਆ ਤੇ ਮੈਂ ਵੀ ਪਹਿਲੀ ਵਾਰ ਥੋੜਾ ਜਿਹਾ ਸੁਣਿਆ ਚੰਗਾ ਲੱਗਿਆ ਗਾਣਾ ਸੋ ਦੋਸਤੋ ਹੁਣ ਸਾਡੇ ਨਾਲ ਨਵਦੀਪ ਸਿੰਘ ਜੁੜ ਚੁੱਕਿਆ ਬ੍ਰਿਸਬਨ ਤੋਂ ਤੇ ਤੁਸੀਂ ਉਹਨਾਂ ਦਾ ਬਾਰੇ ਚ ਜ਼ਿਕਰ ਤਾਂ ਅਸੀਂ ਅਕਸਰ ਹੀ ਅਰਮਨ ਰੇਡੀਓ ਦੇ ਉੱਤੇ ਕਈ ਸਾਲਾਂ ਤੋਂ ਉਹਨਾਂ ਦਾ ਜ਼ਿਕਰ ਆਉਂਦਾ ਰਹਿੰਦਾ ਜੀ ਜਦੋਂ ਅਕਸਰ ਹੀ ਇੱਕ ਸ਼ਬਦ ਤੋਂ ਸ਼ਾਇਦ ਤੁਸੀਂ ਜ਼ਿਆਦਾ ਜਾਣੋ ਜਦੋਂ ਇੱਕ ਐਡ ਚੱਲਦੀ ਹੁੰਦੀ ਤੇ ਉਹ ਸਾਡੇ ਉਦੋਂ ਸੋਮ ਸੋ ਉੱਤਾ ਹੋਰਾਂ ਨੇ ਬਣਾਈ ਸੀ ਤੇ ਉਹ ਬੜੇ ਸਟਾਈਲ ਚ ਕਹਿੰਦੇ ਸੀ ਜੁਰੰਗ ਪਿੱਲੀ ਉਹ ਇੱਕ ਸਵਰਬ ਦਾ ਨਾਂ ਸੀ ਜੁਰੰਗ ਪਿੱਲੀ ਤੇ ਕਈ ਵਾਰੀ ਸਾਡੇ ਮਣੀ ਸਲੇਮਪੁਰਾ ਵਰਗਿਆਂ ਨੇ ਮਜ਼ਾਕ ਵੀ ਬਣਾ ਰਿਹਾ ਰੱਖਿਆ ਸੀ ਇੱਕ ਦੂਜੇ ਨੂੰ ਕਹਿੰਦੇ ਹੁੰਦੇ ਜੀ ਕਿਵੇਂ ਆ ਜੁਰੰਗ ਪਿੱਲੀ ਵਾਲਿਆ ਸੋ ਜੁਰੰਗ ਪਿੱਲੀ ਤੋਂ ਜਿਹੜੀ ਵਰਕਸ਼ਾਪ ਦੀ ਐਡ ਬਹੁਤ ਪਹਿਲਾਂ ਤੋਂ ਆਪਣੇ ਚੱਲ ਰਹੀ ਹੈ ਹਰਮਨ ਰੇਡੀਓ ਦੇ ਉੱਤੇ ਤੇ ਉਹ ਵੀ ਸਿਰਫ ਤੇ ਸਿਰਫ ਐਡਵਰਟਾਈਜਮੈਂਟ ਦਾ ਕਾਰਨ ਹੀ ਚੱਲਣ ਦਾ ਆਈ ਹੈ ਵੀ ਉਹ ਆਪਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਰਮਨ ਰੇਡੀਓ ਦੇ ਨੂੰ ਸਹਾਇਤਾ ਹਰਮਨ ਰੇਡੀਓ ਨੂੰ ਜਿਹੜੀ ਅੱਗੇ ਵਧਣ ਲਈ ਜਿਹੜਾ ਸਹਾਰਾ ਲਾਉਣ ਲਈ ਉਹਨਾਂ ਨੇ ਚਲਾਈ ਹੋਈ ਹੈ ਜੀ ਤੇ ਨਾਲ ਨਾਲ ਪੰਜਾਬੀ ਅਖਬਾਰ ਦਾ ਵੀ ਜਦੋਂ ਦਾ ਬ੍ਰਿਸਬਨ ਦਾ ਜਿਹੜਾ ਅਸੀਂ ਏਰੀਆ ਫਰੰਟ ਖੋਲਿਆ ਕਹਿ ਸਕਦੇ ਹਾਂ ਤੇ ਉਹ ਫਰੰਟ ਵੀ ਨਵਦੀਪ ਬਾਈ ਹੋਰਾਂ ਨੇ ਸਾਹਮਿਆ ਹੋਇਆ ਤੇ ਨਾਲ ਨਾਲ ਉਹ ਸਿਆਸਤ ਵਾਲੇ ਪਾਸੇ ਤੇ ਇੱਥੋਂ ਦੀਆਂ ਜਿਹੜੀਆਂ ਗਤੀਵਿਧੀਆਂ ਤੇ ਕਾਫੀ ਧਿਆਨ ਰੱਖਦੇ ਆ। ਤੇ ਉਹ ਕੱਲ ਰਾਤੀ ਮੇਰੀ ਜਿਹੜੀ ਉਹਨਾਂ ਨਾਲ ਬੇਨਤੀ ਹੋਈ ਸੀ, ਕੱਲ ਰਾਤੀ ਮੈਂ ਉਹਨਾਂ ਨੂੰ ਕਿਹਾ ਸੀ ਵੀ ਅਸੀਂ ਕੁਝ ਨਾ ਕੁਝ ਇੰਡੀਆ ਜਿਹੜੀਆਂ ਆਸਟ੍ਰੇਲੀਅਨ ਨਿਊਜ਼ ਦੇ ਉੱਤੇ ਵੀ ਜਿਹੜੀ ਗੱਲਬਾਤ ਜਾਂ ਚਰਚਾ ਇੱਥੋਂ ਤੇ ਹੋਣੀ ਚਾਹੀਦੀ ਆ, ਕਿਉਂਕਿ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਸੀ ਵੀ ਸਾਡਾ ਜਿਹੜਾ ਯੂਥ ਆ ਉਹ ਕਿਤੇ ਨਾ ਕਿਤੇ ਪੰਜਾਬ ਦੀਆਂ ਜਾਂ ਪੰਜਾਬ ਦੀਆਂ ਗੱਲਾਂ ਜਾਂ ਸਿਆਸਤਾਂ ਦੇ ਵਿੱਚ ਹੀ ਉਲਝਿਆ ਹੋਇਆ, ਤੇ ਇੱਥੋਂ ਵੀ ਸਿਆਸਤਾਂ ਹੋ ਰਹੀਆਂ, ਬਹੁਤ ਸਾਰੀਆਂ ਸਿਆਸਤਾਂ ਹੋ ਰਹੀਆਂ। ਇਹ ਨਾ ਹੋਵੇ ਵੀ ਆਉਣ ਵਾਲੇ ਦਿਨਾਂ 'ਚ ਉਹ ਸਿਆਸਤਾਂ ਸਾਨੂੰ ਪ੍ਰਭਾਵਿਤ ਕਰ ਦੇਣ, ਤਾਂ ਸਾਨੂੰ ਇੱਥੋਂ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਆ। ਸੋ ਮੈਂ ਉਹਨਾਂ ਨੂੰ ਇਹੀ ਕਿਹਾ ਜੀ ਵੀ ਜੇ ਤੁਸੀਂ ਹੁਣ ਬੋਲਿਓ ਤਾਂ ਕਹਿੰਦੇ ਉਹੀ ਕੁੰਡਾ ਖੋਲੂਗਾ, ਤੇ ਹੁਣ ਫਿਰ ਤੁਸੀਂ ਜ਼ਰੂਰ ਇਸ ਵਿਸ਼ੇ ਤੇ ਸਾਡੇ ਨਾਲ ਜੁੜਿਆ ਕਰੋ ਜਦੋਂ ਵੀ ਟਾਈਮ ਮਿਲੇ। ਤਾਂ ਅੱਜ ਜਿਹੜਾ ਵਿਸ਼ਾ ਆਪਾਂ ਲੈ ਕੇ ਆਏ ਹਾਂ ਉਹ ਵਿਸ਼ਾ ਜੀ ਜਿਹੜਾ ਲੇਟੈਸਟ ਬਿਆਨ ਆਇਆ ਲਿਬਰਲ ਪਾਰਟੀ ਬੰਨਿਓ ਵੀ ਅਸੀਂ ਜੋ ਵੋਟਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ 5 ਸਾਲ ਪੇਰੈਂਟਸ ਵੀਜ਼ਾ ਦੇਣ ਲਈ ਉਹ ਪੂਰਾ ਕਰਨ ਜਾ ਰਹੇ ਹਾਂ। ਉਹ ਕੀ ਆ ਪੂਰਨ, ਉਹਦੇ ਵਿੱਚ ਕੀ ਗੱਲ ਆ, ਉਹਦੇ ਬਾਰੇ 'ਚ ਆਪਾਂ ਨਵਦੀਪ ਹੋਰਾਂ ਨਾਲ ਗੱਲ ਕਰਦੇ ਹਾਂ। ਸੋ ਬਈ ਨਵਦੀਪ, ਪਹਿਲਾਂ ਤਾਂ ਤੁਹਾਡਾ ਸਵਾਗਤ ਆ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ 'ਚ। ਜਿਹਦੇ ਜ਼ਰੀਏ ਆਪਾਂ ਕੋਈ ਵੀ ਗੱਲਾਂ ਲਈ ਜੇ ਅਵੇਅਰ ਕਰ ਸਕੀਏ, ਕਿਸੇ ਨੂੰ ਟੇਡੇ ਖਾਣ ਤੋਂ ਬਚਾ ਸਕੀਏ ਤਾਂ ਜ਼ਿਆਦਾ ਬਿਹਤਰ ਆ। ਸੋ ਇਸੇ ਮਕਸਦ ਨਾਲ ਆਪਾਂ ਕੋਸ਼ਿਸ਼ ਕੀਤੀ ਆ। ਸੋ ਪਹਿਲਾਂ ਤਾਂ ਤੁਸੀਂ ਸਾਨੂੰ ਇਹ ਦੱਸਿਓ ਵੀ, ਮੈਂ ਪਹਿਲਾਂ ਦਾ ਘਟਨਾਕ੍ਰਮ ਦੱਸ ਦਿੰਦਾ ਵੀ ਇਲੈਕਸ਼ਨਾਂ ਤੋਂ ਪਹਿਲਾਂ ਕੀ ਘਟਨਾਕ੍ਰਮ ਹੋਇਆ ਸੀ। ਮੈਂ ਇੱਕ ਲੇਖ ਵੀ ਲਿਖਿਆ ਸੀਗਾ, ਉਸ ਲੇਖ ਦੇ ਵਿੱਚ ਇਹ ਚਰਚਾ ਵੀ ਸੀ ਵੀ ਆਸਟ੍ਰੇਲੀਅਨ ਇਲੈਕਸ਼ਨਾਂ ਤੋਂ ਪਹਿਲਾਂ ਕਿਵੇਂ ਕਿਵੇਂ ਪੱਤੇ ਖੇਡੇ ਜਾ ਰਹੇ ਆ। ਤਾਂ ਉਦੋਂ ਲੇਬਰ ਤੇ ਲਿਬਰਲ ਦੀ ਇੱਕ ਕਹਾਣੀ ਜੀ ਛਿੜੀ ਸੀ। ਇੱਕ ਨੇ ਕਿਹਾ ਸੀ ਅਸੀਂ 3 ਸਾਲ ਵੀਜ਼ਾ ਦੇਵਾਂਗੇ, ਦੂਜੇ ਨੇ ਕਹਿਤਾ ਸੀ ਅਸੀਂ 5 ਸਾਲ ਵੀਜ਼ਾ ਦੇਵਾਂਗੇ। ਤੇ ਕਿਵੇਂ ਨਾ ਕਿਤੇ ਜਿਹੜੀਆਂ NRI ਵੋਟਾਂ ਸੀ, ਜਿਹੜੀਆਂ ਨਵੀਆਂ ਵੋਟਾਂ ਬਣੀਆਂ ਸੀ ਜਿਨ੍ਹਾਂ ਨੂੰ ਹਜੇ ਪਹਿਲੀ ਵਾਰ ਉਹਨਾਂ ਨੇ ਇਲੈਕਸ਼ਨਾਂ 'ਚ ਜੁੜਨਾ ਸੀ ਤੇ ਉਹ ਲੇਬਰ ਲਿਬਰਲ ਦੀ ਕੈਟਾਗਰੀ 'ਚ ਹਜੇ ਵੰਡੇ ਨਹੀਂ ਸੀ, ਉਹਨਾਂ ਨੂੰ ਅਟਰੈਕਟ ਕਰਨ ਦੀ ਜਿਹੜੀ ਗੱਲ ਸੀ ਪਹਿਲਾਂ। ਤੇ ਉਦੋਂ ਬਾਅਦ ਉਹ ਅਟਰੈਕਸ਼ਨ ਹੋਈ ਵੀ ਚਲੋ ਇੱਕ ਪਾਰਟੀ ਨੇ ਜਿੱਤਣਾ ਸੀ ਜਿੱਤੀ ਵੀ, ਹੁਣ ਉਦੋਂ ਬਾਅਦ ਦਾ ਇਹ ਘਟਨਾਕ੍ਰਮ ਆ। ਤੇ ਉਦੋਂ ਬਾਅਦ ਦੇ ਘਟਨਾਕ੍ਰਮ 'ਚ ਹੁਣ ਕੀ ਕਹਿੰਦੀ ਆ ਮੌਜੂਦਾ ਸਰਕਾਰ?
ਵੀਰ ਜੀ, ਜਿਹੜੀ ਮੌਜੂਦਾ ਸਰਕਾਰ ਦੀ ਹੁਣ ਜਿਹੜੀ ਅਨਾਊਂਸਮੈਂਟ ਆਈ ਹੈ, ਇਸ ਤੋਂ ਕੁਛ ਹਫ਼ਤੇ ਪਹਿਲਾਂ ਇਹਨਾਂ ਨੇ ਥੋੜੀਆਂ ਥੋੜੀਆਂ ਅਨਾਊਂਸਮੈਂਟਾਂ ਸ਼ੁਰੂ ਕੀਤੀਆਂ, ਜਿਨ੍ਹਾਂ 'ਚ ਸਭ ਤੋਂ ਪਹਿਲਾਂ ਸੀ ਕਿ ਪ੍ਰੋਡਕਟੀਵਿਟੀ ਕਮਿਸ਼ਨ ਬਣਦਾ ਇੱਥੇ, ਇੱਕ ਜਿਹੜਾ ਦੇਖਦਾ ਕਿ ਅਸੀਂ ਕਿੱਥੇ ਮੁਲਕ ਸਾਰਾ ਪੈਸੇ ਕਿੱਥੇ ਖਰਚ ਰਿਹਾ, ਕਿਹੜੀ ਚੀਜ਼ ਕਿੰਨੇ ਦੀ ਪੈ ਰਹੀ ਹੈ, ਕਿੱਥੇ ਘਾਟਾ ਪੈ ਰਿਹਾ, ਕਿੱਥੇ ਫਾਇਦਾ ਹੋ ਰਿਹਾ, ਤੇ ਆਉਣ ਵਾਲੇ ਸਾਲਾਂ ਦਾ ਨਫ਼ਾ ਨੁਕਸਾਨ ਆ ਜਿਹੜਾ ਉਹ ਕੈਲਕੂਲੇਟ ਕਰਦਾ, ਉਹਦਾ ਹਿਸਾਬ ਕਿਤਾਬ ਲਾਉਂਦਾ ਉਹ। ਇਸੇ ਤਹਿਤ ਅੱਜ ਤੋਂ ਕਰੀਬ 1 ਮਹੀਨਾ ਜਾਂ 3 ਹਫ਼ਤੇ ਪਹਿਲਾਂ ਦੀ ਗੱਲ ਆ, ਆਪਣੇ ਜਿਹੜੇ ਮਾਣਯੋਗ ਟ੍ਰੈਜਰਰ ਨੇ ਸਕਾਟ ਮੋਰਿਸਨ ਸਾਹਿਬ, ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਜਿਹੜੇ ਵੀਜ਼ਾ ਫੀਸਾਂ ਨੇ, ਜਿਹੜਾ ਕਿ ਪੇਮੈਂਟ ਵਾਲਾ ਵੀਜ਼ਾ ਆਪਣੇ ਕਹਿੰਦੇ ਕਿ 50,000 ਦਾ ਇੱਕ ਪੇਰੈਂਟ ਬੁਲਾਉਣ ਦਾ ਤਰੀਕਾ, ਜਾਂ $1,00,000 ਚ ਆਪਾਂ ਦੋਨੋਂ ਮਾਂ ਪਿਓ ਬੁਲਾਉਂਦੇ ਹਾਂ, ਉਹ ਕਹਿੰਦੇ ਕਿ ਬੜਾ ਸਸਤਾ, ਜਿਹੜਾ ਮਾਂ ਪਿਓ ਦਾ ਇੱਥੋਂ ਦੇ ਸਿਹਤ ਸਿਸਟਮ ਤੇ ਬੋਝ ਪੈਂਦਾ ਉਹ ਬੜਾ ਮਹਿੰਗਾ। ਇੱਕ ਛੋਟੀ ਜਿਹੀ ਸਟੇਟਮੈਂਟ ਸੀ, ਉਸ ਤੋਂ ਬਾਅਦ ਚੋਂ ਚੁੱਪ ਕਰ ਗਏ। ਉਸ ਤੋਂ ਇੱਕ ਹਫ਼ਤਾ ਬਾਅਦ ਮਾਣਯੋਗ ਮੰਤਰੀ ਸਾਹਿਬ ਨੇ, ਪੀਟਰ ਡਟਨ ਜੀ ਆਪਣੇ ਇਮੀਗ੍ਰੇਸ਼ਨ ਦੇ ਮੰਤਰੀ, ਉਹਨਾਂ ਨੇ ਵੀ ਇਸੇ ਸੁਰ 'ਚ ਸੁਰ ਮਿਲਾਈ ਕਿ ਇਹ ਵੀਜ਼ਾ ਬੜਾ ਮਹਿੰਗਾ ਪੈਂਦਾ ਤੇ ਜਿਹੜਾ $50,000 ਵੀਜ਼ਾ ਫੀਸ ਆ ਉਹ ਬੜੀ ਸਸਤੀ ਆ, ਇਹ ਵੱਧ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਮਾਂ ਪਿਓ ਆਉਂਦੇ ਨੇ ਉਹਨਾਂ ਦਾ ਬੋਝ ਬੜਾ ਜ਼ਿਆਦਾ ਪੈਂਦਾ। ਹੁਣ ਜਿਹੜੀ ਪ੍ਰੋਡਕਟੀਵਿਟੀ ਕਮਿਸ਼ਨ ਰਿਪੋਰਟ ਆ ਉਹਦੇ 'ਚ ਉਹਨਾਂ ਨੇ ਇੱਕ ਮੋਟਾ ਮੋਟਾ ਹਿਸਾਬ ਤਾਂ ਲਾਇਆ ਕਿ ਜੇ ਕੋਈ ਇੱਕ ਬਜ਼ੁਰਗ ਇੱਥੇ ਆ ਜਾਂਦਾ ਤਾਂ ਜਿੰਨੀ ਉਹਦੀ ਬਾਕੀ ਜ਼ਿੰਦਗੀ ਰਹਿੰਦੀ ਆ ਉਸ ਜ਼ਿੰਦਗੀ ਦੇ ਦੌਰਾਨ ਉਹ ਆਸਟ੍ਰੇਲੀਅਨ ਮੈਡੀਕਲ ਸਿਸਟਮ ਨੂੰ $2,500,000 ਦਾ ਬੋਝ ਪਾਊਗਾ। ਵਾਰ ਵਾਰ ਇਸੇ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਕਿ ਜੇ ਕੋਈ ਆ ਜਾਂਦਾ ਤਾਂ ਸਾਡੇ ਸਿਸਟਮ ਤੇ ਬੋਝ ਪੈਂਦਾ, ਜੇ ਕੋਈ ਆ ਜਾਂਦਾ ਸਿਸਟਮ ਤੇ ਬੋਝ ਪੈਂਦਾ। ਉਸ ਤੋਂ ਬਾਅਦ 'ਚ ਇੱਕ ਅਨਾਊਂਸਮੈਂਟ ਕਰ ਦਿੱਤੀ ਗਈ ਹੈ ਕਿ ਚਲੋ ਠੀਕ ਹੈ, ਚਲੋ ਵੀਜ਼ੇ ਆਪਾਂ 5 ਸਾਲ ਦੇ ਦੇ ਦਿੰਦੇ ਹਾਂ, ਪਰ ਇਹਦੇ 'ਚ ਅਸੀਂ ਅਸੈਸ ਕਰਾਂਗੇ ਤੁਸੀਂ ਕਿੰਨਾ ਚਿਰ ਆਪਦੇ ਮਾਂ ਪਿਓ ਨੂੰ ਰੱਖਣ ਦੇ ਕਾਬਲ ਹੋ, ਮਤਲਬ ਕਿ ਤੁਹਾਡੇ ਕੋਲ ਵਾਧੂ ਇਨਕਮ ਕਿੰਨੀ ਆ, ਉਹਨਾਂ ਦੀ ਸਿਹਤ ਦਾ ਕੀ ਹਾਲ ਆ, ਉਹ ਸਿਸਟਮ ਤੇ ਕਿੰਨਾ ਕੁ ਬੋਝ ਪਾਉਣਗੇ। ਇਸ ਦੇ ਬਾਵਜੂਦ ਕਿ ਭਾਵੇਂ ਤੁਸੀਂ ਆਪਦਾ ਵੀਜ਼ਾ ਆਪਣਾ ਬੀਮਾ ਤੁਸੀਂ ਖੁਦ ਲੈਣਾ, ਉਹਦੇ ਬਾਵਜੂਦ ਉਹ ਵਾਰ ਵਾਰ ਇੱਕੋ ਗੱਲ ਦੁਹਰਾ ਰਿਹਾ ਕਿ ਸਿਹਤ ਸਿਸਟਮ ਦੇ ਬੋਝ ਪਾਉਣਗੇ, ਇਹਨਾਂ ਨੇ ਇੱਥੇ ਕੰਮ ਕੋਈ ਨੀ ਕੀਤਾ। ਜਿਹੜੀ ਕਿ ਗੱਲ ਪ੍ਰਵਾਸੀਆਂ 'ਚ ਅਸਲੀ ਸ਼ੰਕਾ ਖੜਾ ਕਰਨਾ ਚਾਹੀਦਾ ਕਿ ਉਹ ਵਾਰ ਵਾਰ ਇਸ ਗੱਲ ਨੂੰ ਰਿਅਲਾਈਜ਼ ਕਰਾ ਰਹੇ ਨੇ, ਤੁਹਾਨੂੰ ਅਹਿਸਾਸ ਕਰਾ ਰਹੇ ਨੇ ਇਸ ਗੱਲ ਦਾ ਕਿ ਜਿਹੜੇ ਮਾਂ ਪਿਓ ਨੇ ਉਹ ਸਾਡੇ ਰਹਿਮੋ ਕਰਮ ਤੇ ਨੇ ਤੇ ਉਹਨਾਂ ਦਾ ਇੱਥੇ ਕੋਈ ਹੱਕ ਨਹੀਂ, ਜੇ ਉਹ ਆਉਣਗੇ ਤਾਂ ਸਾਡੇ ਸਿਸਟਮ ਤੇ ਬੋਝ ਪਾਉਣਗੇ। ਜਿਹੜੀ ਗੱਲ ਵਾਸਤੇ ਆਪਣੇ ਬੰਦਿਆਂ ਨੂੰ ਹੁਣ ਚੇਤਨ ਹੋਣ ਦੀ ਲੋੜ ਆ ਕਿਉਂਕਿ ਇੱਕ ਹੋਰ ਰਿਸਰਚ ਹੋਈ ਸੀ ਅੱਜ ਤੋਂ 4-5 ਸਾਲ ਪਹਿਲਾਂ ਯੂਨੀਵਰਸਿਟੀ ਆਫ ਕੈਨਬਰਾ ਨੇ ਕੀਤੀ ਸੀ, ਉਹਦੇ ਚ ਉਹਨਾਂ ਨੇ ਕੈਲਕੂਲੇਟ ਕੀਤਾ ਸੀ ਕਿ ਇੱਕ ਬੱਚੇ ਨੂੰ 18 ਸਾਲ ਦੇ ਕਰਨ ਤੱਕ ਕਿੰਨਾ ਖਰਚਾ ਆਉਂਦਾ ਇੱਥੇ। 18 ਸਾਲ ਦਾ ਬੱਚਾ ਕੋਈ ਪ੍ਰੋਫੈਸ਼ਨਲ, ਉਹਦੇ ਕੋਲ ਕੁਆਲੀਫਿਕੇਸ਼ਨ ਵੀ ਨਹੀਂ ਹੁੰਦੀ ਕਿ ਉਹ ਕੋਈ ਇਹੋ ਜਿਹੀ ਨੌਕਰੀ ਕਰ ਸਕੇ ਜਿਹੜੀ ਕਿ ਪੂਰੀ ਪ੍ਰੋਫੈਸ਼ਨਲ ਆ, ਜਿਵੇਂ ਕੋਈ ਡਾਕਟਰ ਹੋਵੇ, ਇੰਜੀਨੀਅਰ ਹੋਵੇ ਜਾਂ ਕੋਈ ਟ੍ਰੇਡਸਮੈਨ ਹੀ ਹੋਵੇ। ਉਹ ਮਤਲਬ ਉਸ ਵੇਲੇ ਤੱਕ ਜਿਹੜਾ ਇੱਕ ਬੱਚੇ ਦਾ ਖਰਚਾ ਆਉਂਦਾ ਉਹ ਕਰੀਬ ਕਰੀਬ $5,00,000 ਹੈ
ਅੱਜ
ਤੋਂ 5 ਸਾਲ ਪਹਿਲਾਂ ਦਾ ਸੀ ਜਿਹੜਾ ਰਿਕਾਰਡ। ਮਤਲਬ ਜਿਹੜੀ ਜਿਹੜੀ ਵੀਜ਼ੇ ਦੇ ਤਹਿਤ ਇੱਥੇ ਜ਼ਿਆਦਾਤਰ ਪ੍ਰਵਾਸੀ ਆਏ ਹੋਏ ਨੇ, ਪੰਜਾਬੀ ਆਏ ਹੋਏ ਨੇ, ਆਪਣੇ ਸਰੋਤੇ ਆਏ ਹੋਏ ਨੇ, ਉਹ ਸਕਿਲਡ ਮਾਈਗ੍ਰੈਂਟ ਨੇ। ਸਕਿਲਡ ਮਾਈਗ੍ਰੈਂਟ ਕੇ ਉਹਨਾਂ ਕੋਲ ਕੋਈ ਇਹੋ ਜਿਹੀ ਉਹਨਾਂ ਕੋਲ ਸਕਿੱਲ ਸੀ, ਇਹੋ ਜਿਹੀ ਕੋਈ ਉਹਨਾਂ ਕੋਲ ਹੁਨਰ ਸੀ ਕਿ ਉਹਦੀ ਆਸਟ੍ਰੇਲੀਆ ਨੂੰ ਲੋੜ ਸੀ, ਕਿ ਜਿਹੜਾ ਇੱਥੇ 5,00,000 ਲਾ ਕੇ ਵੀ ਪੈਦਾ ਨਹੀਂ ਹੋ ਸਕਦਾ ਸੀ। ਮੰਨ ਲਓ ਇੱਕ ਡਾਕਟਰ ਬਣਾਉਣਾ, ਡਾਕਟਰ ਤਾਂ ਹੋ ਸਕਦਾ 20,00,000 ਚ ਪੈਂਦਾ ਹੋਵੇ, ਇੰਜੀਨੀਅਰ ਬਣਾਉਣਾ ਹੋ ਸਕਦਾ 15,00,000 ਚ ਇੰਜੀਨੀਅਰ ਪੈਂਦਾ ਹੋਵੇ, ਇੱਕ ਇੱਕ ਏਜ ਕੇਅਰ ਵਰਕਰ ਬਣਾਉਣਾ ਹੋ ਸਕਦਾ $10,00,000 ਚ ਪੈਂਦਾ ਹੋਵੇ। ਕਿ ਉਹਨਾਂ ਦੇ ਜਿਹੜੀ ਇਹ ਯੋਗਦਾਨ ਆ ਉਹਨਾਂ ਦੇ ਪ੍ਰਵਾਸੀਆਂ ਦੇ ਮਾਪਿਆਂ ਦਾ, ਉਹਨੂੰ ਪੂਰਾ ਅੱਖੋਂ ਪਾਸੇ ਕਰਦਾ, ਅੱਖੋਂ ਪਰੋਖੇ ਕਰਦਾ, ਉਹਨੂੰ ਇਗਨੋਰ ਕਰਦਾ ਕਿ ਠੀਕ ਹੈ ਤੁਸੀਂ ਹੋਈ ਨਿਬੜੀ ਜਿਹੜਾ ਤੁਹਾਨੂੰ ਜੰਮਿਆ ਕੀਤਾ ਤੁਸੀਂ ਇੱਥੇ ਆ ਗਏ, ਪਰ ਹੁਣ ਜਿਹੜੀ ਸਾਡੀ ਗੱਲ ਆ ਉਹ ਸੁਣੋ ਵੀ ਤੁਹਾਡੇ ਮਾਪੇ ਬੋਝ ਨੇ ਤੇ ਤੁਹਾਡੇ ਯੋਗਦਾਨ, ਉਹਨਾਂ ਦਾ ਜਿਹੜਾ ਯੋਗਦਾਨ ਆਲਰੇਡੀ ਉਹ ਮਿਲੀਅਨਾਂ ਦਾ ਪਾ ਚੁੱਕੇ ਨੇ ਸਿਸਟਮ ਚ, ਉਹਨੂੰ ਕੋਈ ਨੀ ਸੁਣ ਰਿਹਾ। ਇਹਦੇ ਵਾਸਤੇ ਆਪਣੇ ਬੰਦਿਆਂ ਨੂੰ ਚੇਤਨ ਹੋਣ ਦੀ ਲੋੜ ਆ, ਆਵਾਜ਼ ਉਠਾਉਣ ਦੀ ਲੋੜ ਆ।
ਜੀ ਜੀ, ਸੋ ਮੈਂ ਇੱਥੇ ਥੋੜੀ ਜਿਹੀ ਹੋਰ ਇਸ ਗੱਲ ਨੂੰ ਥੋੜੀ ਜਿਹੀ ਮੈਂ ਨਵਦੀਪ ਹੋਰ ਗੱਲ ਨੂੰ ਸਰਲ ਕਰਨ ਦੀ ਕੋਸ਼ਿਸ਼ ਕਰਦਾ। ਹੁਣ ਮੋੜ ਇਸ ਤੇ ਆ ਗਈ ਗੱਡੀ ਵੀ ਜਿਹੜਾ ਵੀਜ਼ਾ ਜਿਹੜੇ ਤਾਂ ਅਸੀਂ ਆਉਣੇ ਆ ਇੱਥੇ ਤੇ ਪਲੇ ਪਲੇ ਜਵਾਕ ਅਸੀਂ ਦਿੰਨੇ ਆ। ਮੈਂ ਅੱਜ ਤੋਂ ਇਹ ਤਾਂ ਤੁਸੀਂ ਜਿਹੜੀ ਕੀਤੀ ਆ ਕੈਨਬਰਾ ਦੀ ਇੱਕ ਰਿਪੋਰਟ ਅਫੀਸ਼ੀਅਲ ਤੌਰ ਤੇ ਹੋਈ ਆ, ਪਰ ਅੱਜ ਤੋਂ 7 ਸਾਲ ਪਹਿਲਾਂ ਮੇਰਾ ਇੱਕ ਆਰਟੀਕਲ ਛਪਿਆ ਸੀ। ਉਸ ਆਰਟੀਕਲ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਵੀ ਇੱਕ ਬੱਚਾ ਆਸਟ੍ਰੇਲੀਆ ਦੇ ਵਿੱਚ ਉਹਨੂੰ ਕਿਸੇ ਕੰਮ ਖਿੱਤੇ ਚ ਕੰਮ ਕਰਨ ਲਾਇਕ ਬਣਾਉਣ ਲਈ ਕਿੰਨੇ ਪੈਸੇ ਲੱਗ ਜਾਂਦੇ ਆ, ਇਸ ਲਈ ਉਹ ਪਲੇ ਪਲਾਏ ਬੱਚੇ ਲੈ ਰਹੇ ਆ। ਤੇ ਇਸ ਲਈ ਜਿਹੜਾ ਬ੍ਰੇਨ ਡਰੇਨ ਦੀ ਜਿਹੜੀ ਅਸੀਂ ਗੱਲ ਅਕਸਰ ਕਰਦੇ ਆ ਵੀ ਬ੍ਰੇਨ ਡਰੇਨ ਹੁੰਦਾ, ਤਾਂ ਉਹ ਇੱਕ ਪਾਸੇ ਤਾਂ ਇਹ ਆ ਗਿਆ ਜੀ ਵੀ ਅਸੀਂ ਇਹਨਾਂ ਨੂੰ ਇੱਕ ਆਉਣੇ ਆ ਤੇ ਆਉਣ ਸਾਰ ਜਿਹੜਾ ਟੈਕਸ ਕਮਾਈ ਦੇਣੀ ਸ਼ੁਰੂ ਕਰ ਦਿੰਦੇ ਆ। ਦੂਜਾ ਜਿਹੜਾ ਪੱਖ ਇਹ ਆ ਗਿਆ ਵੀ ਮਾਪੇ ਆ ਜਿਹੜੇ ਉਹ ਆਉਂਦੇ ਆ, ਉਹਨਾਂ ਨੇ ਕਮਾਈ ਕਿਸੇ ਹੋਰ ਮੁਲਕ ਨੂੰ ਦਿੱਤੀ ਹੁੰਦੀ ਆ ਤੇ ਇੱਥੇ ਆ ਕੇ ਉਹ ਸਿਸਟਮ ਤੇ ਬੋਝ ਬਣਦੇ ਆ। ਹੁਣ ਇਹ ਤਾਂ ਇਹੀ ਹੋ ਗਈ ਜੀ ਵੀ ਤੁਹਾਡਾ ਕੁੱਤਾ ਕੁੱਤਾ ਤੇ ਸਾਡਾ ਕੁੱਤਾ ਟੋਮੀ। ਸਭ ਪਹਿਲੀ ਗੱਲ ਤਾਂ ਇੱਕ ਇਹ ਕਹਾਵਤ ਇਹਦੇ ਵਿੱਚ ਸਿੱਧਮ ਸਿੱਧੀ ਫਿੱਟ ਪੈਂਦੀ ਆ ਵੀ ਜਦੋਂ ਤਾਂ ਸਾਨੂੰ ਲੋੜ ਆ, ਜਿੱਦਾਂ ਜਿਹੜੇ ਬੰਦੇ ਦਾ ਸਾਡੇ ਕੰਮ ਦੇ ਆ ਉਹ ਤਾਂ ਸਾਡਾ ਠੀਕ ਆ, ਜੇ ਉਹਨਾਂ ਦੇ ਉਹਨਾਂ ਨੂੰ ਇਹ ਕੰਮ ਦੇ ਬਣਾਉਣ ਵਾਲੇ ਬੰਦੇ ਆ ਜਿਹੜੇ ਉਹ ਸਾਡੇ ਲਈ ਸਹੀ ਨਹੀਂ ਹੈਗੇ, ਇਹ ਇੱਕ ਤਾਂ ਫੈਕਟ ਆ ਗਿਆ ਕੰਮ ਦਾ। ਦੂਜੇ ਪਾਸੇ ਜਿਹੜਾ ਇਹਦੇ ਚ ਆਪਾਂ ਪੱਖ ਦੇਖੀਏ ਤਾਂ ਉਹ ਇਹ ਆ ਵੀ ਜੇ ਅਸੀਂ ਕਿਸੇ ਵੀ ਮੁਲਕ ਦੀ ਜਾਂ ਕਿਸੇ ਕੰਪਨੀ ਦੀ ਗੱਲ ਵੀ ਕਰੀਏ ਤਾਂ ਉਹ ਕੰਪਨੀ ਤਾਂ ਵਾਕਈ ਛਾਂਟ ਛਾਂਟ ਕੇ ਲਊਗੀ ਜੀ, ਜਦੋਂ ਉਹਨੇ ਪੇ ਕਰਨਾ ਜਾਂ ਉਹਨੇ ਕੁਛ ਵੀ ਦੇਣਾ ਤਾਂ ਛਾਂਟ ਕੇ ਲਊ। ਇੱਥੇ ਕਿਤੇ ਨਾ ਕਿਤੇ ਆਪਣੇ ਚ ਵੀ ਕਮੀ ਇਹ ਆ ਵੀ ਸਾਡੇ ਅੰਦਰ ਜਿਹੜੀ ਬਾਹਰ ਜਾਣ ਦੀ ਹੋੜ ਲੱਗੀ ਹੋਈ ਆ ਉਸ ਤਹਿਤ ਅਸੀਂ ਸਮਝੌਤੇ ਬਹੁਤ ਕਰਦੇ ਹਾਂ, ਬਹੁਤ ਸਾਰੀਆਂ ਗੱਲਾਂ ਤੇ ਸਮਝੌਤੇ ਕਰਦੇ ਹਾਂ ਅਸੀਂ। ਬਸ ਜੇ ਹੁਣ ਨੌਕਰੀ ਲੈਣ ਵੀ ਕਿਤੇ ਜਾਈਏ ਤਾਂ ਨੌਕਰੀ ਵਾਲਾ ਮੂਹਰੋਂ ਜਿਹੜਾ ਕੁਛ ਮਰਜ਼ੀ ਕਹਿ ਦੇ ਤੇ ਅਸੀਂ ਕਹਿ ਦਿੰਦੇ ਹਾਂ ਜੈਸ ਸਰ ਅਸੀਂ ਆਹ ਵੀ ਕਰਾਂਗੇ, ਅਸੀਂ ਉਹ ਵੀ ਕਰਾਂਗੇ, ਅਸੀਂ ਇਹ ਵੀ ਕਰਾਂਗੇ। ਸੋ ਇਹ ਚੀਜ਼ਾਂ ਮੈਨੂੰ ਲੱਗਦਾ ਨਵਦੀਪ ਬਾਈ ਕਿਤੇ ਨਾ ਕਿਤੇ ਸਾਡੇ ਆੜੇ ਆ ਰਹੀਆਂ ਵੀ ਅਸੀਂ ਜਦੋਂ ਵੀਜ਼ੇ ਲਏ ਆ ਅਸੀਂ ਖੁਦ ਆਪਦੀ ਮਰਜ਼ੀ ਨਾਲ ਬ੍ਰੇਨ ਡਰੇਨ ਵਾਲੇ ਪਾਸੇ ਰਾਹ ਤੁਰੇ ਹਾਂ ਤੇ ਅਸੀਂ ਕੋਈ ਵੀ ਇਹ ਚੀਜ਼ ਨਹੀਂ ਉਦੋਂ ਸਵਾਲ ਜਾਂ ਕਰਨ ਲਾਇਕ ਹੀ ਨਹੀਂ ਹੁੰਦੇ ਸੀ ਵੀ ਕਰੀਏ ਇਸ ਸਿਸਟਮ ਨੂੰ ਵੀ ਸਾਡੇ ਮਾਂ ਬਾਪ ਦਾ ਕੀ ਬਣੂ, ਅਸੀਂ ਉਹਨਾਂ ਨੂੰ ਵੀਜ਼ੇ ਕਿਵੇਂ ਦਵਾਵਾਂਗੇ। ਪਰ ਹੁਣ ਜਿਹੜੀ ਗੱਲ ਇਹ ਆ ਜਾਂਦੀ ਆ ਵੀ ਸਾਨੂੰ ਇਲੈਕਸ਼ਨਾਂ ਤੋਂ ਪਹਿਲਾਂ ਵੀ ਤੁਸੀਂ ਛੱਡੋ ਇਸ ਗੱਲ ਨੂੰ ਵੀ ਛੱਡੋ ਇੱਥੇ ਹੀ ਵੀ ਭਾਈ ਉਹ ਪੇਰੈਂਟਸ ਨੂੰ ਇਹ ਕਹਿ ਰਹੇ ਆ ਵੀ ਖਰਚਾ ਵੱਧ ਪੂਜ, ਇਲੈਕਸ਼ਨਾਂ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਇਹ ਕੀਤਾ ਗਿਆ ਸੀ ਵੀ ਅਸੀਂ ਪੇਰੈਂਟਸ ਨੂੰ ਵੀਜ਼ੇ 5 ਸਾਲ ਦੇਵਾਂਗੇ, ਅਸੀਂ 3 ਸਾਲ ਦੇਵਾਂਗੇ। ਤੇ ਹੁਣ ਉਹ ਉਹੀ ਚੀਜ਼ ਅੰਦਰਲੀ ਗੱਲ ਤਾਂ ਤੁਸੀਂ ਦੱਸ ਦਿੱਤੀ ਆ ਵੀ ਅੰਦਰਲੀ ਗੱਲ ਤਾਂ ਇਹ ਆ ਵੀ ਉਹ ਚਾਹੁੰਦੇ ਉਹ ਇਹ ਬਿਆਨਬਾਜ਼ੀ ਕਰ ਰਹੇ ਆ ਵੀ ਸਾਨੂੰ ਲੱਖਾਂ ਚ ਪੈਂਦੇ ਆ ਤੇ, ਪਰ ਉਹੀ ਦੂਜੇ ਪਾਸੇ ਅਨਾਊਂਸ ਕਰ ਰਹੇ ਆ ਵੀ ਤੋਂ ਹੁਣ ਅਸੀਂ ਵੀਜ਼ਾ 5 ਸਾਲ ਦਾ ਕਰਤਾ। ਇਹ ਕੀ ਮਾਜਰਾ ਇਹਦੇ ਵਿੱਚ, 5 ਸਾਲ ਚ ਕੀ ਇਹਨੇ ਸ਼ਰਤਾਂ ਨਾਲ ਕੀਤਾ ਜਾਂ ਉਹੀ ਚੀਜ਼ਾਂ ਦੇ ਤਹਿਤ ਕੀਤਾ, ਫਿਰ ਕੀ ਸਭ ਜਵਾਬ ਇਹਦੇ ਚ?
ਜਨਾਬ ਇਹਦੇ ਚ ਕਈ ਸ਼ਰਤਾਂ ਨੇ, ਇਹਦੇ ਚ ਸਭ ਤੋਂ ਪਹਿਲੀ ਸ਼ਰਤ ਹੈਗੀ ਹੈ ਕਿ ਇੱਕ ਅਸ਼ੋਰੈਂਸ ਆਫ ਸਪੋਰਟ ਦੇਵੋਗੇ ਤੁਸੀਂ। ਅਸ਼ੋਰੈਂਸ ਆਫ ਸਪੋਰਟ ਕੀ ਹੈ ਕਿ ਪਹਿਲਾਂ ਉਹ ਤੁਹਾਨੂੰ ਇੱਥੇ ਅਸੈਸ ਕਰਨਗੇ ਕਿ ਤੁਸੀਂ ਇੱਥੇ ਕੀ ਕਮਾ ਰਹੇ ਹੋ, ਕੀ ਖਾ ਰਹੇ ਹੋ। ਉਸ ਤੋਂ ਬਾਅਦ ਜਿਵੇਂ ਆਪਣੀ ਆਮ ਵੀਜ਼ੇ ਦੀ ਫਾਈਲ ਲੱਗਦੀ ਹੈ, ਹਿੰਦੁਸਤਾਨ 'ਚ ਦੇਖਦੇ ਕਿ ਤੁਹਾਡੇ ਕੋਲ ਪ੍ਰੋਪਰਟੀ ਕੀ ਆ, ਤੁਹਾਡੇ ਮੁੜ ਕੇ ਜਾਣ ਦੇ ਚਾਂਸ ਕਿੰਨੇ ਨੇ। ਉਸ ਤੋਂ ਬਾਅਦ ਇਹ ਸਾਰੀ ਫਾਈਲ ਕੇਸ ਅਫਸਰ ਦੇਖੂਗਾ, ਉਹ ਤੁਹਾਨੂੰ ਦੱਸੂਗਾ ਕਿ ਤੁਸੀਂ ਇੰਨਾ ਚਿਰ ਇੱਥੇ ਰਹਿ ਸਕਦੇ ਹੋ, 5 ਸਾਲ ਤੱਕ ਜਿਹੜਾ ਹੈਗਾ ਸਮਾਂ, ਤੇ ਇਹਦੇ ਤੁਸੀਂ ਇੰਨੇ ਪੈਸੇ ਜਮ੍ਹਾਂ ਕਰਾਉਣੇ ਨੇ ਕਿ ਤੁਸੀਂ ਜਿਹਦੇ 'ਚ ਵਾਪਸ ਜਾਓ। ਤੇ ਉਸ ਤੋਂ ਬਾਅਦ ਜਿਹੜੀ ਇਹਦੀ ਵੀਜ਼ੇ ਦੀ ਫੀਸ ਆ, ਉਹ ਵੀਜ਼ਾ ਫੀਸਾਂ ਆਸਟ੍ਰੇਲੀਅਨ ਸਿਸਟਮ ਚ ਦੋ ਤਰੀਕੇ ਦੇ ਆਉਂਦੀਆਂ। ਇੱਕ ਤਾਂ ਸਰਵਿਸ ਦੀ ਫੀਸ ਲਈ ਜਾਂਦੀ ਹੈ ਕਿ ਜੀ ਸਾਨੂੰ ਕਾਗਜ਼ ਪੱਤਰ ਪ੍ਰੋਸੈਸ ਕਰਨ ਤੇ ਸਾਡਾ ਇੰਨਾ ਪੈਸਾ ਲੱਗਦਾ। ਇੱਕ ਹੈਗੀ ਹੈ ਵੀਜ਼ਾ ਐਪਲੀਕੇਸ਼ਨ ਚਾਰਜ, ਇਹ ਫੀਸ ਤੋਂ ਥੋੜੀ ਵੱਖਰੀ ਹੈ। ਇਹ ਕਹਿੰਦੇ ਕਿ ਆਸਟ੍ਰੇਲੀਅਨ ਰੈਵਨਿਊ ਸਿਸਟਮ ਨੂੰ ਕੰਟਰੀਬਿਊਟ ਕਰੂ ਕਿ ਜਿੰਨਾ ਚਿਰ ਤੁਹਾਡੇ ਮਾਂ ਪਿਓ ਰਹਿਣਗੇ ਉਹਦਾ ਤੁਸੀਂ ਸਿੱਧੇ ਤਰੀਕੇ ਨਾਲ ਕਿਰਾਇਆ ਪੇ ਕਰੋਗੇ। ਇਹ 4,000 ਹੋ ਸਕਦੀ ਹੈ, 5,000 ਹੋ ਸਕਦੀ ਹੈ, 10,000 ਹੋ ਸਕਦੀ ਹੈ। ਇਹ ਹਲੇ ਉਹਨਾਂ ਨੇ ਤੈਅ ਕਰਨਾ, ਉਹ ਉਦੋਂ ਤੈਅ ਕਰਿਆ ਕਰਨਗੇ ਕਿ ਤੁਹਾਨੂੰ ਇੰਨਾ ਚਿਰ ਰਹਿਣਾ, ਇੰਨਾ ਚਿਰ ਤੁਸੀਂ ਸਾਡੇ ਸਿਸਟਮ ਤੇ ਇੰਨਾ ਬੋਝ ਹੋ ਤੇ ਇੰਨਾ ਤੁਸੀਂ ਖਰਚਾ ਦਿਓਗੇ ਤਾਂ ਰਹੋਗੇ। ਠੀਕ, ਤੇ ਇਹਦੇ ਇਹਦੇ ਵਾਸਤੇ ਉਹਨਾਂ ਨੇ ਰਿਪੋਰਟ ਦੇ ਵਿੱਚ ਸੋ ਕਾਲਡ ਜਿਹਨੂੰ ਕਹਿੰਦੇ ਸੁਝਾਅ ਮੰਗੇ ਨੇ ਕਿ ਦੱਸੋ ਕੀ ਕੀਤਾ ਜਾਵੇ, ਕਿਵੇਂ ਕੀਤਾ ਜਾਵੇ। ਇਹ ਚ ਵਾਰ ਵਾਰ ਇਹੀ ਗੱਲ ਦੁਹਰਾ ਰਹੇ ਨੇ ਕਿ ਤੁਹਾਡਾ ਜਿਹੜਾ ਆਉਣਾ ਰਹਿਣਾ ਖਾਣਾ ਇੱਥੇ ਇੱਥੇ ਸਾਡੇ ਤੇ ਬੋਝ ਪਾਊਗਾ, ਬੋਝ ਪਾਊਗਾ। ਤੇ ਇਹੋ ਗੱਲ ਵਾਰੀ ਵਾਰੀ ਉਸੇ ਵੀਜ਼ੇ ਚੱਲ ਰਹੀ ਕਿ ਅਹਿਸਾਸ ਕਰਾਇਆ ਜਾ ਰਿਹਾ ਕਿ ਤੁਸੀਂ ਇੱਥੇ ਆਓਗੇ ਸਾਡੇ ਰਹਿਮੋ ਕਰਨ ਤੇ, ਨਾ ਕਿ ਤੁਸੀਂ ਯੋਗਤਾ ਕਰਕੇ ਹੋ ਇੱਥੇ ਤੇ ਆਪਣੇ ਯੋਗ ਹੋਣ ਕਰਕੇ ਤੁਹਾਡਾ ਹੱਕ ਹੈ, ਇੱਕ ਮਨੁੱਖੀ ਹੱਕ ਹੈ ਕਿ ਆਪਦੇ ਟੱਬਰ ਨਾਲ ਰਹੋ, ਤੁਸੀਂ ਉਹਨਾਂ ਬੰਦਿਆਂ ਨਾਲ ਰਹੋ ਜਿਹਨਾਂ ਨੇ ਤੁਹਾਨੂੰ ਪਾਲਿਆ ਵੱਡਾ ਕੀਤਾ
ਜੀ, ਯੋਗ ਬਣਾਇਆ ਜਿਹਨਾਂ ਨੇ ਯੋਗ ਬਣਾਇਆ ਉਸੇ। ਜਿਹੜਾ ਵੀਜ਼ਾ ਅਫਸਰ ਆ, ਅਸੀਂ ਕੀ ਕਰਦੇ ਆ, ਅਸੀਂ ਅਧੂਰੀ ਜਾਣਕਾਰੀ ਲੈ ਕੇ ਤੇ ਖੁਸ਼ ਬਹੁਤ ਹੋ ਜਾਂਦੇ ਆ। ਜਦੋਂ ਕੱਲ ਖਬਰ ਲਿਖੀ ਗਈ, ਲੋਕ ਸ਼ੇਅਰ ਕਰੀ ਜਾਣ ਵੀ 5 ਸਾਲ ਦਾ ਵੀਜ਼ਾ ਹੋਇਆ ਕਰੂ, ਹੁਣ ਮਾਪਿਆਂ ਦਾ ਯੇ ਹੋਊ ਵੋ ਹੋਊ, ਪਰ ਅੰਦਰੂਨੀ ਪੜਤਾਲ ਕਰਨ ਦੀ ਕਿਸੇ ਨੂੰ ਜ਼ਰੂਰਤ ਨਹੀਂ ਕਰਦਾ, ਨਾ ਟਾਈਮ ਆ ਕਿਸੇ ਕੋਲੇ। ਤਾਂ ਉਹਦੇ ਚ ਲਿਖਿਆ ਕੇਸ ਬਾਏ ਕੇਸ। ਸੋ ਕੇਸ ਬਾਏ ਕੇਸ ਦੇ ਵਿੱਚ ਤਾਂ ਇਹੀ ਗੱਲ ਆ ਗਈ ਆ ਵੀ ਉਹ ਜਿਹੜੀ ਇਹ ਗੱਲ ਕਰਨਗੇ ਵੀ ਜੇ ਤਾਂ ਤੁਹਾਡੇ ਪੇਰੈਂਟਸ ਦੇਖਣ ਪਰਖਣ ਸਿਹਤ ਪੱਖੋਂ ਤਕੜੇ ਆ, ਵੀ ਉਹਨਾਂ ਨੂੰ ਹੁਣ ਛੇਤੀ ਮੈਡੀਕਲ ਦੀ ਲੋੜ ਨਹੀਂ ਹੈ, ਉਹ ਵੀ ਇੱਥੇ ਕੰਮ ਕਰ ਸਕਦੇ ਆ, ਟੈਕਸ ਪੇਈ ਬਣ ਸਕਦੇ ਆ, ਤਾਂ ਗੱਲ ਹੋਰ ਆ। ਜੇ ਕਿਤੇ ਨਿੱਕੇ ਮੋਟੇ ਕੰਡਮ ਆ ਤਾਂ ਗੱਲ ਹੋਰ ਆ। ਵੀ ਜਾਣੀ ਕਿ ਹਰ ਕੇਸ ਦੇ ਹਿਸਾਬ ਨਾਲ ਜਾਂ ਤੁਹਾਡੀ ਤੁਸੀਂ ਤੁਹਾਡਾ ਕੀ ਸਹਿਯੋਗ ਹੈ ਇਸ ਮੁਲਕ ਨੂੰ, ਹੋ ਸਕਦਾ ਉਹ ਵੀ ਚੀਜ਼ਾਂ ਪਰਖੀਆਂ ਜਾਣ।
ਬਿਲਕੁਲ ਵੀਰ ਜੀ, ਇਹ ਪਰਖਿਆ ਜਾਂਦਾ ਕਿ ਉਹ ਕਿਤੇ ਬਾਈ ਚਾਂਸ ਵੀ ਉਹਨਾਂ ਦੇ ਕੋਈ ਮੈਡੀਕਲ ਹਿਸਟਰੀ ਤਾਂ ਨਹੀਂ, ਬਿਮਾਰ ਹੋਣ ਦਾ ਡਰ ਤਾਂ ਨਹੀਂ, ਕਿ ਜੇ ਬਿਮਾਰ ਹੋ ਗਏ ਤਾਂ ਇਹਨਾਂ ਨੂੰ ਵਾਪਸ ਲੈ ਜਾਓ। ਜੇ ਉਹਨਾਂ ਨੂੰ ਸਿਸਟਮ ਦੇ ਬੋਝ ਪਾਉਣ ਲੱਗੇ ਹੁਣ, ਜਿਵੇਂ ਆਪਣੇ ਤਾਂ ਆਪਣੇ ਕਲਚਰ ਤੇ ਕਿ ਜਿਹੜਾ ਬਲਦ ਸਾਰੀ ਉਮਰ ਸੇਵਾ ਕਰਦੇ ਉਹਦੀ ਬੈਠੇ ਆਪਾਂ ਸੇਵਾ ਕਰ ਜਾਂਦੇ ਨੇ, ਚੁੜੀਆਂ ਕੁੱਟ ਕੇ ਖਵਾਈ ਜਾਂਦੇ ਸੀ। ਪਰ ਇਹ ਆਪਣੇ ਮਾਂ ਪਿਓ ਬਾਰੇ ਕਹਿੰਦੇ ਕਿ ਇਹਨਾਂ ਨੂੰ ਛੱਡਿਆ, ਜੇ ਤੁਹਾਡੇ ਬਿਮਾਰ ਹੋ ਗਏ ਤਾਂ ਵੀ ਹੁਣ ਹੁਣ ਸਾਡੇ ਕੰਮ ਦੇ ਨਹੀਂ, ਹੁਣ ਇਹਨਾਂ ਨੂੰ ਲੈ ਜਾਓ ਇੱਥੋਂ ਤੁਸੀਂ। ਉਸ ਤੋਂ ਬਿਨਾਂ ਜਿਹੜੀ ਆਪਣੇ ਕਰਨ ਦੀ ਐਕਸ਼ਨ ਕਰਨ ਦੀ ਗੱਲ ਹੈ, ਜਿਹੜੀ ਚਿੰਤਾ ਜੇ ਆਪਾਂ ਹੁਣ ਕੋਈ ਜੇ ਕੁਛ ਕਰ ਸਕਦੇ ਹਾਂ ਤਾਂ ਇਹਨਾਂ ਨੇ ਸੁਝਾਅ ਮੰਗੇ ਨੇ 31 ਅਕਤੂਬਰ ਤੱਕ ਇਸ ਰਿਪੋਰਟ ਦੇ ਉੱਤੇ।
ਅੱਛਾ,
ਜਿਹੜੇ ਆਪਣੇ ਬੰਦੇ ਬੈਠੇ ਆ ਬੈਠ ਕੇ ਝੁਰਨ ਨਾਲੋਂ, ਫੇਸਬੁੱਕ ਤੇ ਗੱਲਾਂ ਲਿਖਣ ਨਾਲੋਂ, ਉਹ ਥੋੜਾ ਜਿਹਾ ਸਮਾਂ ਕੱਢਣ ਆਪਣਾ ਤੇ ਇਹਦੇ ਸੁਝਾਅ ਦੇਣ। ਤੇ ਇਹਦੇ ਚ ਕੁਛ ਪੁਆਇੰਟ ਇਹੋ ਜਿਹੇ ਨੇ ਜਿਹੜੇ ਵਾਰ ਵਾਰ ਇਹੀ ਮੁੱਦਾ ਉਠਾਉਂਦੇ ਆ ਕਿ ਉਹਨਾਂ ਦਾ ਕੋਈ ਯੋਗਦਾਨ ਨਹੀਂ ਹੈ, ਉਹਨਾਂ ਨੂੰ ਕਾਊਂਟਰ ਕਰੋ, ਉੱਥੇ ਉਹਨਾਂ ਨੂੰ ਸੁਝਾਅ ਲਿਖ ਕੇ ਭੇਜੋ। ਉਸ ਤੋਂ ਬਿਨਾਂ ਹਰ ਬੰਦਾ ਆਪਣੇ ਹਲਕੇ ਦੇ MP ਨੂੰ ਇੱਕ ਚੈੱਕ ਇੱਕ ਫੋਨ ਕਰੇ ਕਿ ਜਿਹੜੀ ਜੀ ਆਹ ਰਿਪੋਰਟ ਆਈ ਹੈ ਸਾਨੂੰ ਪਸੰਦ ਨਹੀਂ, ਇਹਦੇ ਚ ਜਿਹੜਾ ਸਾਡਾ ਯੋਗਦਾਨ ਆ ਉਹਦਾ ਮੁੱਲ ਕਿੱਥੇ ਪਾਇਆ ਗਿਆ। ਠੀਕ ਹੈ, ਅਸੀਂ ਇੱਥੇ ਪੈਦਾ ਹੋ ਕੇ ਇੱਥੇ ਕਾਬਲ ਹੋ ਕੇ ਪਹੁੰਚ ਗਏ ਹਾਂ, ਪਹਿਲੇ ਦਿਨ ਤੋਂ ਇੱਥੋਂ ਦੇ ਟੈਕਸ ਸਿਸਟਮ ਨੂੰ ਸਪੋਰਟ ਕਰ ਰਹੇ ਹਾਂ, ਇੱਥੇ ਟੈਕਸ ਦੇ ਰਹੇ ਹਾਂ, ਇਸੋ ਦੇ ਕਾਨੂੰਨਾਂ ਦਾ ਪਾਲਣ ਕਰ ਰਹੇ ਹਾਂ, ਤਰੀਕੇ ਨਾਲ ਰਹਿ ਰਹੇ ਹਾਂ ਸਲੀਕੇ ਨਾਲ, ਤੇ ਜਿਹੜਾ ਤੁਸੀਂ ਉਸ ਗੱਲ ਦਾ ਤਾਂ ਮੁੱਲ ਲਾਦਾ ਕਿ ਤੁਹਾਡੇ ਮਾਂ ਪਿਓ ਇੰਨੇ ਚ ਪੈਣਗੇ, ਤੇ ਪਰ ਸਾਡਾ ਮੁੱਲ ਕਿੱਥੇ ਹੈਗੇ, ਅਸੀਂ ਇੰਨੇ ਦੇ ਹੋ ਕੇ ਆਏ ਹਾਂ, ਉਹ ਗੱਲ ਤੁਹਾਡੀ ਰਿਪੋਰਟ ਚ ਕਿਉਂ ਨਹੀਂ ਆ ਰਹੀ ਕਿਤੇ, ਇਹਦੀ ਲੋੜ ਹੈ। ਵਾਰ ਵਾਰ ਜਦੋਂ ਤੁਸੀਂ ਇੱਕ ਵਾਰ ਫੋਨ ਚੱਕੋਗੇ, ਦੋ ਵਾਰ ਫੋਨ ਚੱਕੋਗੇ, ਲਿਖੋਗੇ, ਸੁਝਾਅ ਦਿਓਗੇ ਰਿਪੋਰਟ ਨੂੰ, ਤਾਂ ਗੌਰਮੈਂਟ ਥੋੜੀ ਜਿਹੀ ਚੇਤਨ ਹੋਊ। ਇਹ ਆਪਣੇ ਹੀ ਫਿਊਚਰ ਵਾਸਤੇ ਜ਼ਰੂਰੀ ਆ, ਜੇ ਆਪਣੇ ਮਾਂ ਪਿਓ ਇੱਥੇ ਆਉਂਦੇ, ਆਪਣੇ ਬੱਚੇ ਰਹਿੰਦੇ ਆਪਣੇ ਨਾਲ, ਤਾਂ ਇੱਕ ਸਮਾਜ ਬਣਦਾ। ਆਪਾਂ ਆਪਦੀ ਬੋਲੀ ਜਾਂਦੀ ਰੱਖ ਸਕਦੇ ਹਾਂ, ਆਪਾਂ ਆਪਦੇ ਕਲਚਰ ਨੂੰ ਜ਼ਿਆਦਾ ਰੱਖ ਸਕਦੇ ਹਾਂ, ਉਹਦੇ ਵਾਸਤੇ ਬਹੁਤ ਜ਼ਰੂਰੀ ਚੀਜ਼ ਹੈ, ਸੈਲਫ ਰਿਸਪੈਕਟ ਨੂੰ ਜ਼ਿਆਦਾ ਰੱਖ ਸਕਦੇ ਹਾਂ। ਇਹ ਤਾਂ ਸਿੱਧੀ ਮਤਲਬ ਤੁਹਾਡੇ ਮਾਣ ਤੇ ਸੱਟ ਮਾਰਨ ਵਾਲੀ ਗੱਲ ਹੈ ਕਿ ਤੁਸੀਂ ਆ ਗਏ ਹੋ, ਤੁਸੀਂ ਸਾਡੇ ਰਹਿਮੋ ਕਰਮ ਤੇ, ਉਦੋਂ ਬਾਅਦ ਤੁਹਾਡੇ ਮਾਂ ਪਿਓ ਵੀ ਸਾਡੇ ਰਹਿਮੋ ਕਰਮ ਤੇ ਨੇ, ਤਾਂ ਆਪਾਂ ਨੂੰ ਥੋੜੀ ਜਿਹੀ ਆਜ਼ਾਦ ਸੋਚ ਵੱਲ ਵਧਣਾ ਪੈਣਾ, ਇੱਥੇ ਤੇ ਇੱਥੋਂ ਦੇ ਸਿਸਟਮ ਚ ਪਾਰਟਿਸਪੇਟ ਕਰਨਾ ਪੈਣਾ ਇਹਦੇ ਵਾਸਤੇ।
ਸੋ ਨਵਦੀਪ ਬਾਈ, ਇੱਥੇ ਇੱਕ ਗੱਲ ਹੋਰ ਵੀ ਆਉਂਦੀ ਆ ਵੀ ਪੇਰੈਂਟਸ ਵੀਜ਼ੇ ਦਾ ਲੌਂਗ ਸਟੇ ਵੀਜ਼ੇ ਦੀ ਜਿਹੜੀ ਪਟੀਸ਼ਨ ਪਾਈ ਸੀ, ਮੈਂ ਕੋਸ਼ਿਸ਼ ਕੀਤੀ ਸੀ ਉਹਨਾਂ ਨੌਜਵਾਨਾਂ ਨੂੰ ਵੀ ਲੈਣ ਦੀ, ਉਹਨਾਂ ਨੂੰ ਮੈਸੇਜ ਵੀ ਛੱਡੇ ਆ, ਪਰ ਸ਼ਾਇਦ ਉਹ ਜੁੜ ਜਾਣ ਇਹਦੋਂ ਬਾਅਦ। ਪਰ ਉਹ ਉਹਨਾਂ ਨੇ ਕਾਫੀ ਜੱਦੋਜਹਿਦ ਕੀਤੀ ਸੀ ਇਸ ਵਿਸ਼ੇ ਦੇ ਉੱਤੇ ਵੀ ਸਰਕਾਰਾਂ ਨੂੰ ਪ੍ਰਭਾਵਿਤ ਕਰਨ ਦੀ, ਤੇ 30-40 ਹਜ਼ਾਰ ਸਾਈਨ ਆਏ ਸੀ, ਤਾਂ ਉਹਨਾਂ ਨਾਲ ਇਹ ਹੋਇਆ ਵੀ ਤਾਰ ਹਿੱਲੀ। ਸੋ ਤਾਰ ਹੁਣ ਵੀ ਹਿੱਲ ਸਕਦੀ ਆ। ਮੈਂ ਰੋਜ਼ ਹੀ ਰੇਡੀਓ ਤੇ ਕਹਿਣਾ ਵੀ ਸਾਨੂੰ ਫੀਡਬੈਕ ਦੇਣੀ ਜ਼ਰੂਰੀ ਆ। ਸੋ ਤੁਸੀਂ ਜ਼ਰੂਰ ਆਪਣੇ ਲੋਕਲ MP ਨੂੰ ਜਾਂ ਇਹ ਸੰਬੰਧਿਤ ਜਿੱਥੇ ਪਟੀਸ਼ਨ ਆਈ ਆ, ਜਿੱਥੇ ਰਿਪੋਰਟ ਆਈ ਆ, ਉੱਥੇ ਵੀ ਤੁਸੀਂ ਫੀਡਬੈਕ ਦੇ ਸਕਦੇ ਹੋ। ਆਪਾਂ ਕੋਸ਼ਿਸ਼ ਕਰਾਂਗੇ ਲੱਭ ਕੇ ਲਿੰਕ ਵੀ ਉਹ ਪਾ ਦਿਆਂਗੇ ਵੀ ਕਿੱਥੇ ਤੁਸੀਂ ਫੀਡਬੈਕ ਦੇ ਸਕਦੇ ਹੋ, ਨਹੀਂ ਤਾਂ ਤੁਸੀਂ ਇਮੀਗ੍ਰੇਸ਼ਨ ਮਿਨਿਸਟਰ ਨੂੰ ਡਾਇਰੈਕਟ ਫੀਡਬੈਕ ਦੇ ਸਕਦੇ ਹੋ, ਪ੍ਰਾਈਮ ਮਿਨਿਸਟਰ ਨੂੰ ਸਿੱਧੀ ਡਾਇਰੈਕਟ ਫੀਡਬੈਕ ਦੇ ਸਕਦੇ ਹੋ। ਪਰ ਇੰਨਾ ਕੁ ਕੰਮ ਜ਼ਰੂਰ ਕਰਿਓ ਅੱਜ ਦੋਸਤੋ, ਅੱਜ ਨਹੀਂ ਸਵੇਰੇ ਨਹੀਂ ਪਰਸੋਂ, ਇੱਕ ਹਫ਼ਤੇ ਚ ਕਰ ਲਿਓ, ਕਿਉਂਕਿ 30 ਤਰੀਕ ਤੱਕ ਤਾਂ ਇਹਨਾਂ ਨੇ ਟਾਈਮ ਦਿੱਤਾ ਹੋਇਆ। ਇਸ 30 ਤਰੀਕ ਤੱਕ ਦਾ ਟਾਈਮ ਹੀ ਇਹਨਾਂ ਨੇ ਜਾਂ
ਅਕਤੂਬਰ ਤੱਕ ਦਾ ਜੀ,
ਅਕਤੂਬਰ 30 ਤਰੀਕ ਦਾ। ਸੋ ਸਾਡੇ ਕੋਲ ਇੱਕ ਮਹੀਨਾ ਪਿਆ ਤੇ ਅਸੀਂ ਅੱਜ ਹੀ ਇਹ ਐਦ ਲਈਏ ਵੀ ਇੱਥੇ ਅਸੀਂ ਫੀਡਬੈਕ ਵੱਧ ਤੋਂ ਵੱਧ ਦਈਏ ਤੇ ਦੱਸੀਏ ਵੀ ਜੇ ਅਸੀਂ ਅੱਜ ਤੁਹਾਨੂੰ ਟੈਕਸ ਪੇਡ ਕਰ ਰਹੇ ਹਾਂ, ਟੈਕਸ ਪੇਈ ਬਣੇ ਹੋਏ ਤੁਹਾਡੇ, ਤਾਂ ਉਹਦੇ ਪਿੱਛੇ ਸਾਡੇ ਮਾਪਿਆਂ ਦਾ ਕੀ ਯੋਗਦਾਨ ਆ, ਕਿਵੇਂ ਕਿਵੇਂ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ। ਸੋ ਇਹ ਵੀ ਅਸੀਂ ਵੱਡੇ ਪੱਧਰ ਦੇ ਉੱਤੇ ਇਹ ਉਹਨਾਂ ਨੂੰ ਫੀਡਬੈਕ ਦਈਏ ਤੇ ਇੱਕ ਨਾਲ ਇੱਕ ਵਾਰਨਿੰਗ ਲਾਈਨ ਜ਼ਰੂਰ ਲਿਖੀਏ ਵੀ ਕੋਈ ਚੱਕਰ ਨੀ, ਜੇ ਤੁਸੀਂ ਨਹੀਂ ਵੀ ਕਰਨਾ ਚਾਹੁੰਦੇ ਨਾ ਤਾਂ ਇਲੈਕਸ਼ਨ ਕੋਈ ਦੂਰ ਨਹੀਂ ਹੁੰਦੇ 4 ਸਾਲ, ਤਾਂ ਜੇ ਤੁਸੀਂ ਨਹੀਂ ਜਾਓਗੇ ਤਾਂ ਅਸੀਂ ਉਸੇ ਪਾਰਟੀ ਨਾਲ ਖੜਾਂਗੇ ਜਿੰਨੇ ਵੀ ਅਸੀਂ ਮਾਈਗ੍ਰੈਂਟ ਬੰਦੇ ਆ ਜਿਹੜੀ ਸਾਡੀਆਂ ਇਹ ਗੱਲਾਂ ਮੰਨੂਗੀ। ਤਾਂ ਇਹ ਇੱਕ ਇੱਥੋਂ ਦਾ ਵੀ ਪ੍ਰੈਸ਼ਰ ਆ, ਇੱਥੇ ਦੀ ਵੀ ਲੋਕਾਂ ਦੇ ਉੱਤੇ ਪ੍ਰੈਸ਼ਰ ਆ ਇਸ ਚੀਜ਼ ਦਾ ਵੀ ਵਾਕਈ ਜੀ ਅਸੀਂ ਜਾਗਰੂਕ ਆ, ਅਸੀਂ ਕੋਈ ਏਦਾਂ ਨਹੀਂ ਵੀ ਇਕੱਲੇ ਡਾਲਰਾਂ ਪਿੱਛੇ ਆ ਗਏ ਆ ਤੇ ਉਹਨਾਂ ਪਿੱਛੇ ਅਸੀਂ ਤੁਹਾਡੇ ਜੋ ਮਰਜ਼ੀ ਅਸੀਂ ਝੱਲੀ ਜਾਈਏ। ਇਹ ਇੱਕ ਸੋਚਣ ਵਾਲੀ ਗੱਲ ਆ ਤੇ ਬੜਾ ਅਹਿਮ ਮੁੱਦਾ। ਇਸ ਮੁੱਦੇ ਬਾਰੇ ਤੁਸੀਂ ਅੱਜ ਟਾਈਮ ਕੱਢਿਓ, ਅੱਜ ਨਹੀਂ ਤਾਂ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਟਾਈਮ ਕੱਢ ਕੇ ਆਪਦਾ ਬਣਦਾ ਫਰਜ਼, ਜੇ ਅਸੀਂ ਸਾਰੇ ਬਣਦਾ ਫਰਜ਼ ਨਿਭਾ ਦਈਏ ਨਾ ਸਾਰੇ ਮਾਈਗ੍ਰੈਂਟ, ਤਾਂ ਅਸੀਂ ਲੱਖਾਂ ਦੇ ਵਿੱਚ ਆ ਤੇ ਲੱਖਾਂ ਦੇ ਵਿੱਚ ਅਸੀਂ ਪ੍ਰੈਸ਼ਰ ਪਾ ਸਕਦੇ ਹਾਂ ਵੱਖੋ ਵੱਖਰੀਆਂ ਭਾਸ਼ਾਵਾਂ ਦੇ ਵਿੱਚ ਲੋਕ ਆ ਜਿਹੜੇ। ਸੋ ਇਹ ਨਾ ਸੋਚਿਓ ਵੀ ਮੇਰੀ ਇੱਕ ਫੀਡਬੈਕ ਨਾਲ ਕੀ ਫਰਕ ਪੈਣ ਲੱਗਿਆ, ਫਰਕ ਪੈਂਦਾ ਕਿਉਂਕਿ ਜਿਹੜੀ ਪਟੀਸ਼ਨ ਦਰਜ ਕੀਤੀ ਸੀ ਉਹ ਮਸਾਂ 20-30 ਹਜ਼ਾਰ ਦਸਖਤ ਅਸੀਂ ਕਰਾਏ, ਮਿੰਨਤਾਂ ਕੱਢ ਕੱਢ ਕੇ ਅਸੀਂ ਲੋਕਾਂ ਤੋਂ, ਗੁਰੂ ਘਰਾਂ ਚ ਮਿੰਨਤਾਂ ਕੱਢੀਆਂ, ਹੋਰ ਕੀਤੀਆਂ, ਸਾਰੇ ਲੋਕ ਐਂ ਸਮਝਦੇ ਮੇਰਾ ਤਾਂ ਕੰਮ ਹੀ ਨਹੀਂ, ਮੇਰੇ ਪੇਰੈਂਟਸ ਦਾ ਤਾਂ ਕੰਮ ਹੀ ਨਹੀਂ, ਮੈਂ ਤਾਂ ਸੱਦਣੇ ਹੀ ਨਹੀਂ ਮੇਰਾ, ਏਦਾਂ ਨਹੀਂ ਹੁੰਦਾ ਦੋਸਤੋ। ਕੋੜਾ ਥੋੜਾ ਬਹੁਤ ਕੋਸ਼ਿਸ਼ ਕਰੀਏ ਤੇ ਜਾਂ ਅਸੀਂ ਆਪਣੇ ਸਾਈਨ ਕਰਨ ਤੋਂ ਬਾਅਦ ਫੇਰ ਨਹੀਂ ਸਹਿਯੋਗ ਪਾਉਂਦੇ ਜਾਂ ਕਿਸੇ ਨੂੰ ਦੱਸਦੇ ਨਹੀਂ ਜਾਂ ਇਹ, ਹੁਣ ਇਹ ਚਾਹੀਦਾ ਵੀ ਅਸੀਂ ਆਪ ਵੀ ਸਾਈਨ ਕਰੀਏ ਤੇ ਅਸੀਂ ਘੱਟੋ ਘੱਟ 5-7 ਬੰਦਿਆਂ ਨੂੰ ਹੋਰ ਪ੍ਰਭਾਵਿਤ ਕਰੀਏ ਉਸ ਚੀਜ਼ ਦੇ ਉੱਤੇ ਵੀ ਭਾਈ ਉਹਨੂੰ ਹੋਰ ਮੋਟੀਵੇਟ ਕਰੀਏ ਵੀ ਤੁਸੀਂ ਇਸ ਚੀਜ਼ ਦੇ ਵਿੱਚ ਹਿੱਸਾ ਪਾਓ। ਨਵਦੀਪ ਭਾਈ ਮੇਰੇ ਨਾ ਇੱਕ ਗੱਲ ਚੇਤੇ ਆ ਰਹੀ ਹੈ, ਵੈਸੇ ਹੈ ਤਾਂ ਥੋੜੀ ਜਿਹੀ ਹਲਕੀ, ਕਈ ਵਾਰੀ ਰੇਡੀਓ ਦੀ ਭਾਸ਼ਾ ਵਾਲੀ ਗੱਲ ਨਹੀਂ ਹੁੰਦੀ, ਰੇਡੀਓ ਤੇ ਨਹੀਂ ਕਰ ਸਕਦੇ। ਮੈਂ ਪਿੱਛੇ ਜੇ ਕਿਸੇ ਬਜ਼ੁਰਗ ਨਾਲ ਇਸ ਵਿਸ਼ੇ ਤੇ ਵਾਰਤਾ ਹੋ ਰਹੀ ਸੀ, ਉਹਨਾਂ ਦੇ ਬੱਚੇ ਇੱਥੇ ਆਏ ਹੋਏ ਸੀ, ਤਾਂ ਉਹ ਬਜ਼ੁਰਗ ਮੈਨੂੰ ਕਹਿੰਦੇ ਯਾਰ ਤੁਹਾਡੇ ਆਸਟ੍ਰੇਲੀਆ ਵਾਲੇ ਬਾਹਲੇ ਭੈੜੇ ਆ। ਮੈਂ ਕਿਹਾ ਕੀ ਗੱਲ ਹੋਈ, ਕਹਿੰਦੇ ਐਵੇਂ ਚਿੜੀਆਂ ਦਾ ਦੁੱਧ ਮੰਗੀ ਜਾਂਦੇ ਆ। ਮੈਂ ਕਿਹਾ ਕੀ, ਕਹਿੰਦੇ ਜੀ ਉਹਨਾਂ ਨੇ ਆਹ ਮੰਗਿਆ ਜੀ, ਆਹ ਮੰਗਿਆ, ਕੋਈ ਸਿਹਤ ਪ੍ਰਤੀ ਹੋਰ ਚੀਜ਼ਾਂ ਮੰਗੀਆਂ, ਕਹਿੰਦੇ 3-4 ਚੀਜ਼ਾਂ ਜਿਹੜੀਆਂ ਮੰਗੀਆਂ ਨਾ। ਤੇ ਬਜ਼ੁਰਗਾਂ ਦਾ ਜਿਹੜੀ ਆਖਰੀ ਗੱਲ ਸੀ ਨਾ, ਉਹ ਕਹਿੰਦੇ ਮੈਥੋਂ ਤਾਂ ਫਿਰ ਇਹੀ ਕਿਹਾ ਗਿਆ ਵੀ ਤੁਸੀਂ ਮੈਨੂੰ ਇੱਥੇ ਵੀਜ਼ਾ ਦੇਣਾ ਟੂਰਿਸਟ ਕੇ ਰਿਸ਼ਤਾ ਕਰਨਾ। ਸੋ ਕਈ ਵਾਰੀ ਏਦਾਂ ਦੀ ਵੀ ਵਾਰਤਾ ਹੋ ਜਾਂਦੀ ਹੈ, ਏਦਾਂ ਦੀ ਵੀ ਗੱਲ ਹੋ ਜਾਂਦੀ ਆ। ਸੋ ਨਵਦੀਪ ਭਾਈ ਹੋਰ ਤੁਸੀਂ ਜਾਂਦੇ ਜਾਂਦੇ ਕੀ ਇਸ ਵਿਸ਼ੇ ਤੇ ਕਰਨਾ ਚਾਹੋਗੇ ਗੱਲ?
ਜੀ ਆਪਣਾ ਸਿਰਫ ਤੇ ਸਿਰਫ ਜਿਹੜੀ ਲੋੜ ਆ, ਆਪਣੇ ਬੰਦੇ ਇੱਥੇ ਕੰਮ ਕਰ ਰਹੇ, ਬਹੁਤ ਵਧੀਆ ਸੈਟਲ ਨੇ, ਬੜੇ ਵਧੀਆ ਕੰਮ ਕਰ ਰਹੇ, ਕਾਨੂੰਨ ਦਾ ਪਾਲਣ ਕਰ ਰਹੇ ਆ, ਸਿਰਫ ਤੇ ਸਿਰਫ ਇੱਥੋਂ ਬਾਰੇ ਚੇਤਨ ਹੋਣ ਦੀ ਲੋੜ ਆ। ਹੋਰ ਕੋਈ ਲੰਬਾ ਚੌੜਾ ਆਪਾਂ ਇੱਥੇ ਕੋਈ ਨਾਰੇ ਨਹੀਂ ਲਾਉਣੇ, ਕੋਈ ਮੁਜ਼ਾਹਰੇ ਨਹੀਂ ਦੇਣੇ ਹੈਗੇ। ਇੱਥੇ ਬੜੇ ਆਰਾਮ ਨਾਲ ਕਾਗਜ਼ ਪੈਨ ਤੇ ਬੈਠ ਕੇ, ਕਿਤਾਬ ਤੇ, ਕੰਪਿਊਟਰ ਤੇ ਬੈਠ ਕੇ, ਫੋਨ ਤੇ ਬੈਠ ਕੇ ਤੁਹਾਡੇ ਕੰਮ ਹੋ ਜਾਂਦੇ ਆ। ਪਰ ਸਿਰਫ ਤੇ ਸਿਰਫ ਉਸ ਪਾਸੇ ਨੂੰ ਗੱਲ ਸ਼ੁਰੂ ਕਰਨ ਦੀ ਲੋੜ ਆ, ਕਿਉਂਕਿ ਜਿਹੜੀ 35,000 ਬੰਦੇ ਦੇ ਸਾਈਨਾਂ ਵਾਲੀ ਪਟੀਸ਼ਨ ਸੀ, ਉਹ ਇੱਕ BBC ਗੁਜਰਾਤ ਦੀ ਡਾਕਟਰ ਸੀ ਇੱਥੇ ਬੜੇ ਲੰਬੇ ਟਾਈਮ ਤੋਂ, ਉਹਦੀ ਮਦਰ ਦਾ ਕੇਸ ਸੀ ਇਨੀਸ਼ੀਅਲੀ ਕਿ ਉਹਦੀ ਮਦਰ ਨੂੰ ਕਿਡਨੀ ਦੀ ਪ੍ਰੋਬਲਮ ਆ ਗਈ, ਜਿਹੜਾ ਅੱਜ ਕੱਲ੍ਹ ਐਗਜ਼ਿਸਟਿੰਗ ਲੌਂਗ ਸਟੇ ਵੀਜ਼ਾ, ਸੋ ਕਾਲਡ 2 ਸਾਲਾਂ ਦਾ ਵੀਜ਼ਾ ਜਿਹੜੀ ਗੌਰਮੈਂਟ ਦਿੰਦੀ ਆ, ਉਸ ਵੀਜ਼ੇ ਦੇ ਉੱਪਰ ਸੀ ਉਹਦੀ ਮਾਤਾ। ਤੇ ਜਦੋਂ ਉਹਨਾਂ ਨੂੰ ਕਿਡਨੀ ਦੀ ਕੰਡੀਸ਼ਨ ਆਈ ਤੇ ਉਹਨਾਂ ਨੇ ਵੀਜ਼ਾ ਰਿਨਿਊ ਕਰਨ ਦੀ ਐਪਲੀਕੇਸ਼ਨ ਪਾਈ, ਤਾਂ ਉਹ ਇਸ ਮੈਡੀਕਲ ਆਧਾਰ ਤੇ ਰੱਦ ਕਰਤੀ ਕਿ ਜੀ ਨਹੀਂ, ਇਹਨਾਂ ਦੀ ਜਿਹੜੀ ਸਿਹਤ ਦੀ ਹਾਲਤ ਆ ਉਹ ਠੀਕ ਨਹੀਂ, ਤੇ ਤੁਸੀਂ ਹੁਣ ਇਹਨਾਂ ਨੂੰ ਵਾਪਸ ਲੈ ਜਾਓ ਇੱਥੋਂ। ਜਿਹੜੀ ਅਸਲੀ ਗੱਲ ਤੇ ਜਿਹੜਾ ਸਾਰੀ ਪਟੀਸ਼ਨ ਚ ਰੌਲਾ ਪਿਆ ਸੀ, ਜਿਹਦੇ ਕਰਕੇ 30,000-35,000 ਬੰਦਾ ਮੋਬਿਲਾਈਜ਼ ਹੋਇਆ, ਜਿਹੜੇ ਉਹਨਾਂ ਨੇ ਲਿਖੇ, ਪਰਨਾਲਾ ਅੱਜ ਵੀ ਉੱਥੇ ਹੀ ਆ, ਕਿਉਂਕਿ ਉਹਨਾਂ ਨੇ 2 ਸਾਲਾਂ ਬਾਅਦ ਕਿਹਾ ਸੀ ਗੱਲ, ਹੁਣ ਇਹੀ 5 ਸਾਲਾਂ ਬਾਅਦ ਕਿਹਦੇ ਕਰਨਗੇ ਸਾਵੀਂ ਗੱਲ। ਜਿੰਨਾ ਚਿਰ ਆਪਾਂ ਇਹ ਅਹਿਸਾਸ ਨਹੀਂ ਕਰਾ ਸਕਦੇ ਵੀ ਇਹ ਤੁਹਾਡੇ ਤਰਸ ਤੇ ਨਹੀਂ ਹੈਗੇ, ਇਹਨਾਂ ਦਾ ਇਹਨਾਂ ਦੀ ਹੱਕ ਆ ਇਹ, ਉਹਨਾਂ ਚਿਰ ਇਹੋ ਕੰਮ ਹੁੰਦੇ ਰਹਿਣੇ ਨੇ। ਜਿਹੜੀ ਗੱਲ ਸਮਝਣ ਦੀ ਲੋੜ ਆ, ਆਪਾਂ ਰਹਿਮੋ ਕਰਨ ਤੇ ਨੀ, ਆਪਾਂ ਲੋੜ ਪੂਰੀ ਕਰਨਾ, ਘਾਟ ਪੂਰੀ ਕਰਨਾ ਆਏ ਹਾਂ ਇੱਥੇ ਨਾ, ਉਹਦੇ ਤਾਂ ਕੈਨੇਡਾ ਚਲੇ ਜਾਂਦੇ, ਕਿਸੇ ਹੋਰ ਮੁਲਕ ਚਲੇ ਜਾਂਦੇ, ਜਿਹਨਾਂ ਨੂੰ ਘਾਟ ਆ ਅਗਲਿਆਂ ਨੇ ਲਏ ਆ। ਵੈਸੇ ਰੇਡੀਓ ਦੇ ਪੱਧਰ ਦੀ ਗੱਲ ਇਹ ਵੀ ਨੀ ਕਿ ਮਰਦੀ ਨੇ ਅੱਕ ਚੱਬੇ ਵਾਲੀ ਗੱਲ ਆ ਇਹ, ਕਿ ਇਹਨਾਂ ਨੇ ਅੱਕ ਚੱਬਿਆ ਕਿ ਇਹਨਾਂ ਨੂੰ ਲੋੜ ਸੀ ਤਾਂ ਸੱਦਿਆ, ਐਵੇਂ ਕੋਈ ਨੀ ਸੱਦਦਾ ਤੁਹਾਨੂੰ, ਇਹ ਕੋਈ ਲਾਟਰੀ ਨੀ ਨਿਕਲੀ ਹੈਗੀ ਇੱਥੇ ਆਉਣ ਦੀ। ਕੋਈ ਇਹੋ ਜਿਹੀ ਗੱਲ ਨੀ ਕਿ ਆਪਾਂ ਅਰਦਾਸਾਂ ਬਹੁਤ ਕੀਤੀਆਂ ਤੇ ਮਹਾਰਾਜ ਨੇ ਖੁਸ਼ ਹੋ ਕੇ ਆਪਾਂ ਨੂੰ ਇੱਥੇ ਭੇਜਤਾ, ਇਹਨਾਂ ਨੂੰ ਲੋੜ ਸੀ, ਆਪਾਂ ਉਹ ਕੰਮ ਕਰ ਸਕਦੇ ਸੀ, ਇਸ ਕਰਕੇ ਇੱਥੇ ਆ। ਹੁਣ ਲੋੜ ਆ
ਜਾਣੀ ਕਿ
ਇੱਕੋ ਗੱਲ ਦੀ ਲੋੜ ਆ ਕਿ ਆਪਾਂ ਇਹ ਸਮਝੀਏ ਕਿ ਆਪਾਂ ਇੱਥੇ ਯੋਗਤਾ ਨਾਲ ਆਏ ਹੋਏ ਆ, ਨਾ ਕਿ ਰਹਿਮੋ ਕਰਨ ਤੇ ਆਏ ਹੋਏ ਆ।
ਜਾਣੀ ਕਿ ਸੈਲਫ ਰਿਸਪੈਕਟ ਇਹਦੇ ਚ ਇੱਕ ਸ਼ਬਦ ਨਾਲ ਵੀ ਮੁਕਾ ਦਈਏ, ਵੀ ਅਸੀਂ ਆਪਣੀ ਸੈਲਫ ਰਿਸਪੈਕਟ ਦੀ ਗੱਲ ਕਰਦੇ ਆ ਸਦਾ ਹੀ, ਵੀ ਅਸੀਂ ਸੈਲਫ ਰਿਸਪੈਕਟ ਕਰੀਏ ਤਾਂ ਆਪੇ ਹੀ ਸਾਰਾ ਕੁਝ ਸਹੀ ਹੋ ਜਾਂਦਾ, ਤਾਂ ਸੈਲਫ ਰਿਸਪੈਕਟ ਦੇ ਮਾਮਲੇ ਚ ਇਹ ਗੱਲ ਆਉਂਦੀ ਆ ਵੀ ਵੀ ਅਸੀਂ ਸੈਲਫ ਰਿਸਪੈਕਟ ਕਰੀਏ ਆਪਣੀ ਤੇ ਆਪਣੇ ਹੱਕ ਮੰਗੀਏ, ਏਦਾਂ ਨਾ ਅਸੀਂ ਗੱਲਾਂ ਕਰੀਏ ਵੀ ਕੋਈ ਨੀ ਜੀ ਸਾਨੂੰ ਇੱਥੇ ਇਹ ਹੋ ਗਿਆ ਹੁਣ ਅਸੀਂ ਸੈੱਟ ਹੋ ਗਏ ਆ ਤੇ ਸਾਨੂੰ ਹੱਕ ਆਪਦਾ ਮੰਗ ਸਕਦੇ, ਮੰਗਣਾ ਚਾਹੀਦਾ।
ਬਿਲਕੁਲ, ਆਪਾਂ ਇੱਥੋਂ ਦੇ ਸਿਸਟਮ ਦੀ ਪੂਰੀ ਇੱਜ਼ਤ ਕਰਦੇ ਆ, ਆਪਾਂ ਸਾਰੇ ਉਹ ਕੰਮ ਕਰਦੇ ਆ ਜਿਹੜੇ ਕਾਨੂੰਨ ਮੁਤਾਬਕ ਸਹੀ ਨੇ, ਆਪਾਂ ਕਾਨੂੰਨ ਦਾ ਪਾਲਣ ਕਰਦੇ ਆ ਵਾਈਡ ਬੇਸਿਸ ਤੇ, ਤੇ ਆਪਣਾ ਜਿਹੜਾ ਹੱਕ ਆ ਉਹ ਆਪਾਂ ਨੂੰ ਹੁਣ ਕਹਿਣ ਦਾ ਆਪਣੀ ਡਿਊਟੀ ਇਹ ਜੇ ਆਪਾਂ ਨਾ ਕਿਹਾ ਤਾਂ ਆਉਣ ਵਾਲੀ ਨਸਲ ਆਪਾਂ ਨੂੰ ਕਹੂਗੀ ਡੈਡੀ ਤੇਰਾ ਡੈਡੀ ਕਿੱਥੇ, ਜਦੋਂ ਉਹ ਬਜ਼ੁਰਗ ਸੀ ਉਦੋਂ ਆਪਣੇ ਤੋਂ ਜਵਾਕ ਦੀਆਂ ਅੱਖਾਂ ਚ ਅੱਖਾਂ ਪਾਉਣੀਆਂ ਔਖੀਆਂ ਹੋ ਜਾਣੀਆਂ, ਬਾਕੀ ਸਭ ਠੀਕ ਹੈ। ਇਸ ਕਰਕੇ ਲੋੜ ਆ
ਜੀ ਸਾਡੇ ਸਰੋਤੇ,
ਹੋ ਸਕਦਾ 5 ਸਾਲ ਬਾਅਦ 10 ਸਾਲ ਬਾਅਦ ਕੋਈ ਨਾ ਰਹੇ।
ਸਾਡੇ ਸਰੋਤੇ ਵੀ ਨਵਦੀਪ ਮੰਗ ਰਹੇ ਆ ਵੀ ਅਸੀਂ ਫੀਡਬੈਕ ਕਿੱਥੇ ਦੇ ਸਕਦੇ ਆ, ਸੋ ਅਸੀਂ ਕੋਸ਼ਿਸ਼ ਕਰਦੇ ਆ ਛੇਤੀ ਫੀਡਬੈਕ ਲਈ ਲਿੰਕ ਵੀ ਲੱਭ ਕੇ ਤੁਹਾਨੂੰ ਪਾਵਾਂਗੇ, ਪਰ ਨਹੀਂ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਸੰਬੰਧਿਤ MP ਨੂੰ ਸੰਬੰਧਿਤ ਮਿਨਿਸਟਰ ਨੂੰ ਵੀ ਡਾਇਰੈਕਟ ਤੁਸੀਂ ਫੀਡਬੈਕ ਇਸ ਵਿਸ਼ੇ ਤੇ ਦੇ ਸਕਦੇ ਆ, ਪਰ ਮੈਨੂੰ ਲੱਗਦਾ ਵੀ ਆਪਾਂ ਕੋਸ਼ਿਸ਼ ਕਰੀਏ ਕੋਈ ਇਹੋ ਜਿਹੇ ਢੰਗ ਨਾਲ ਫੀਡਬੈਕ ਸ਼ੁਰੂ ਕਰੀਏ ਜਿਹੜੀ ਕਿ ਇੱਕ ਸਟਰੈਂਥ ਦਿਖਾਵੇ, ਕਿਸੇ ਨੂੰ ਪਤਾ ਲੱਗੇ ਵੀ ਹਾਂ ਵਾਕਈ ਇੰਨੀ ਫੀਡਬੈਕ ਆਈ ਆ। ਸੋ ਬਿਲਕੁਲ ਅਸੀਂ ਛੇਤੀ ਹੀ ਇਸ ਬਾਰੇ ਚ ਆਪਾਂ ਹੋਰ ਇਸ ਮੁਹਿੰਮ ਨੂੰ ਜਿਹੜੀ ਨੂੰ ਅੱਜ ਤੋਰਿਆ ਇਹਨੂੰ ਅੱਗੇ ਵਧਾਵਾਂਗੇ। ਪੰਕਜ ਸਚਦੇਵਾ ਹੋਰਾਂ ਨੇ ਮੈਸੇਜ ਕੀਤਾ, ਕਹਿੰਦੇ ਜੀ ਬਾਈ ਜੀ ਦੱਸੋ ਤਾਂ ਸਹੀ ਵੀ ਫੀਡਬੈਕ ਕਿੱਥੇ ਦਈਏ। ਸੋ ਮਨਦੀਪ ਬਾਈ ਹੁਣ ਤੁਸੀਂ ਕੁੰਡਾ ਤਾਂ ਖੜਕਾਇਆ ਤੇ ਇਹਨੂੰ ਅੱਗੇ ਵੀ ਤੋਰਿਓ ਇਸ ਨੂੰ।
ਬਿਲਕੁਲ, ਫਿਰ ਇਹਨੂੰ ਡਰਾਫਟ ਬਣਾ ਕੇ ਇੱਕ ਆਪਾਂ ਸ਼ੇਅਰ ਕਰਦੇ ਹਾਂ ਤੁਹਾਡੇ ਫੇਸਬੁੱਕ ਜ਼ਰੀਏ, ਤੁਹਾਡੇ ਹਰਮਨ ਰੇਡੀਓ ਦੇ, ਤੇ ਉੱਥੋਂ ਗੱਲ ਚੱਲ ਸਕੇ ਕਿ ਇਹ ਜਿਹੜਾ ਸਾਡਾ ਅਸਲੀ ਮੁੱਦਾ ਇਹ ਹੈ ਕਿ ਸੈਲਫ ਰਿਸਪੈਕਟ ਦਾ ਮੁੱਦਾ, ਉਹਨਾਂ ਦੇ ਯੋਗਦਾਨ ਨੂੰ ਸਮਝੋ ਜਿਹੜੀ ਪਹਿਲੀ ਗੱਲ ਆ, ਉਸ ਤੋਂ ਬਾਅਦ ਚ ਸਾਰੀ ਜਿਹੜੀ ਪਲੰਦਾ ਹੈਗਾ ਕਾਨੂੰਨ ਦਾ ਇਹਨੂੰ ਨਵੇਂ ਸਿਰੋਂ ਲਿਖਿਆ ਜਾਵੇ ਕਿ ਉਹ ਯੋਗਦਾਨ ਵਾਲੇ ਬੰਦੇ ਨੇ ਉਹ ਤਰਸ ਦੇ ਪਾਤਰ ਨਹੀਂ ਹੈਗੇ। ਜਦੋਂ ਜਿਹੜੇ ਦਿਨ ਇਹ ਗੱਲ ਹੱਲ ਹੋਗੀ ਉਸ ਦਿਨ ਆਪਣਾ ਇਹ ਮਸਲਾ ਉਸੇ ਸ਼ਾਮ ਤੱਕ ਹੱਲ ਹੋ ਜੂ, ਜਿਹੜੇ ਦਿਨ ਆਪਣੀ ਕੰਟਰੀਬਿਊਸ਼ਨ ਸਮਝੇਗੀ ਉਸ ਤੋਂ ਬਾਅਦ ਗੌਰਮੈਂਟ ਹੋਰ ਤਰੀਕੇ ਨਾਲ ਗੱਲ ਕਰੂ ਆਪਣੇ ਨਾਲ।
ਜੀ 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 ਬਿਲਕੁਲ ਜੀ ਬਿਲਕੁਲ, ਤੇ ਨਾਲੇ ਕੋਈ ਏਡਾ ਗਲਤ ਗੱਲ ਨੀ ਹੈ ਜਾਂ ਏਡਾ ਕੋਈ ਅਸੀਂ ਧੱਕਾ ਨੀ ਕਰ ਰਹੇ, ਅਸੀਂ ਸਿਰਫ ਤੇ ਸਿਰਫ ਆਪਣੇ ਹੱਕ ਹੀ ਮੰਗ ਰਹੇ ਹਾਂ ਜਿਹੜੀ ਮੰਗਣ ਦੀ ਸਾਡਾ ਪੂਰਾ ਹੱਕ ਆ। ਸੋ ਮੈਨੂੰ ਲੱਗਦਾ ਵੀ ਸਾਨੂੰ ਜੁਟ ਜਾਣਾ ਚਾਹੀਦਾ ਇਸ ਕੰਮ ਦੇ ਉੱਤੇ।
ਬਿਲਕੁਲ ਵੀਰ ਜੀ, ਇਹ ਸਭ ਤੋਂ ਵੱਧ ਜ਼ਰੂਰੀ ਕੰਮ ਆ, ਕਿਉਂਕਿ ਇਹ ਆਉਣ ਵਾਲੇ ਸਾਲਾਂ ਜੇ ਆਪਾਂ ਉਹਨਾਂ ਨੂੰ ਸਾਲਾਂ ਵੱਧ ਹੀ ਡਿਲੇ ਕਰਦੇ ਹਾਂ ਤਾਂ ਹੋ ਸਕਦਾ ਜਿਵੇਂ ਪਾਤਰ ਸਾਹਿਬ ਦੀ ਕਵਿਤਾ ਕਹਿੰਦੇ ਵੀ ਜੋ ਵਿਦੇਸ਼ਾਂ ਤੋਂ ਪਰਤਣਗੇ ਆਪਣੇ ਘਰੀ ਜਾ ਕੇ ਸੇਕਣਗੇ ਮਾਵੇ ਸੇਵੇ ਦੀ ਅਗਨ ਜਾਂ ਕਬਰਾਂ ਦੇ ਰੁੱਖ ਜਾ ਬਹਿਣਗੇ, ਫਿਰ ਤਾਂ ਉਹੀ ਰਹਿ ਜਾਣਾ। ਇਹਦੇ ਬਾਅਦ ਅੱਜ ਸਮਾਂ ਇਹ ਕਰਨਾ ਤੇ ਹੁਣ ਕੀਤਾ ਜਾਵੇ, ਇਹ ਬਾਅਦ ਚ ਬਹੁਤ ਲੇਟ ਹੋ ਜਾਣਾ ਹੈ।
ਜੀ 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 ਜੀ, ਸੋ ਬਹੁਤ ਮਿਹਰਬਾਨੀ ਨਵਦੀਪ ਬਾਈ, ਬੜਾ ਤੁਸੀਂ ਅਹਿਮ ਮੁੱਦਾ ਲੈ ਕੇ ਆਏ ਹੋ ਤੇ ਅਸੀਂ ਹਰਮਨ ਰੇਡੀਓ ਬੰਨਿਓ ਸਾਰੇ ਜਾਣੇ ਆਪਾਂ ਰਲ ਕੇ ਇਹ ਕੋਸ਼ਿਸ਼ ਕਰੀਏ ਇਕੱਠੇ ਹੋ ਕੇ, ਤਾਂ ਇੱਕ ਦਿਨ ਜ਼ਰੂਰ ਮੁਹਿੰਮ ਬਣ ਜੂ। ਅਸੀਂ ਹੋਰ ਵੀ ਬਾਕੀ ਸਾਰੇ ਅਦਾਰੇ ਜਿਹੜੇ ਐਕਟਿਵ ਅਦਾਰੇ ਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਉਹ ਨਿੱਜ ਤੋਂ ਉੱਪਰ ਉੱਠ ਕੇ ਅਸੀਂ ਇਹਦੇ ਵਿੱਚ ਇਕੱਠੇ ਹੋ ਕੇ ਤੇ ਇੱਕ ਹੰਭਲਾ ਮਾਰੀਏ। ਤੇ ਸਾਨੂੰ ਮੈਨੂੰ ਤਾਂ ਇਹ ਲੱਗਦਾ ਵੀ ਇਹ ਤਾਂ ਇੰਨੀ ਕੁ ਜ਼ਰੂਰੀ ਆ ਵੀ ਇਹਦੇ ਤਾਂ ਰਾਤੋਂ ਰਾਤ ਲੱਖ ਦੋ ਲੱਖ ਸਾਈਨ ਹੋ ਜਾਣੇ ਚਾਹੀਦੇ ਆ, ਲੱਖ ਦੋ ਲੱਖ ਲੋਕਾਂ ਤੱਕ ਪਹੁੰਚ ਜਾਣੀ ਚਾਹੀਦੀ ਹੈ ਜੀ ਚੀਜ਼ ਦਾ ਫੀਡਬੈਕ। ਪਰ ਫਿਰ ਵੀ ਸਾਡੇ ਲੋਕ ਇੰਨੇ ਕੁ ਉਲਝੇ ਹੋਏ ਆਪੋ ਆਪਣੀਆਂ ਕਬੀਲਦਾਰੀਆਂ ਚ ਜਾਂਦੇ, ਉਹਨਾਂ ਨੂੰ ਕੋਈ ਪਤਾ ਹੀ ਨਹੀਂ ਲੱਗ ਰਿਹਾ ਵੀ ਬਾਹਰ ਕੀ ਹੋ ਰਿਹਾ। ਪਰ ਦੋਸਤੋ ਜੋ ਵੀ ਲਿਸਨਰ ਜੁੜੇ ਹੋਏ ਆ, ਜੋ ਵੀ ਸੁਣਿਓ ਸੁਣ ਰਹੇ ਹੋ, ਤੁਹਾਡਾ ਫਰਜ਼ ਆ ਵੀ ਮਿਨੀਮਮ 5-4 ਬੰਦਿਆਂ ਤੱਕ ਤਾਂ ਜ਼ਰੂਰ ਇਹਨੂੰ ਫਲਾਓ ਗੱਲ ਨੂੰ, 5-4 ਤੱਕ ਕੀ ਜਿੱਥੋਂ ਤੱਕ ਵੀ ਫਲਾ ਸਕਦੇ ਹੋ ਫਲਾਓ, ਤਾਂ ਕਿ ਆਪਾਂ ਇਹਨੂੰ ਇੱਕ ਮੁਹਿੰਮ ਬਣਾ ਸਕੀਏ। ਸੋ ਨਵਦੀਪ ਬਾਈ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਇਸ ਖਾਸ ਜਾਣਕਾਰੀ ਲਈ।
ਮਿਹਰਬਾਨੀ ਬਾਈ ਜੀ, ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਸਰੋਤੇ, ਸਮਾਂ ਦੇਣ ਲਈ।
ਸੋ ਦੋਸਤੋ, ਨਵਦੀਪ ਸਿੰਘ AMW ਵਰਕਸ਼ਾਪ ਤੋਂ ਸਾਡੇ ਨਾਲ ਪਹਿਲਾਂ ਹਰਮਨ ਰੇਡੀਓ ਦਾ ਬਹੁਤ ਪੁਰਾਣਾ ਹਿੱਸਾ ਨੇ ਤੇ ਪਰ ਉਹ ਅੱਜ ਉਹਨਾਂ ਨੇ ਬੜੀ ਇੱਕ ਅਹਿਮ ਵਿਚਾਰਕ ਚਰਚਾ ਸਾਡੇ ਨਾਲ ਕੀਤੀ। ਅਕਸਰ ਉਹ ਬੜੇ ਵਧੀਆ ਚਿੰਤਕ ਆ, ਮੇਰੀ ਆਫ ਦਾ ਏਅਰ ਅਕਸਰ ਉਹਨਾਂ ਨਾਲ ਗੱਲ ਹੁੰਦੀ ਆ ਤਾਂ ਬੜੀਆਂ ਵਧੀਆ ਉਹਨਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਤੇ ਇੱਕ ਗਹਿਰੀਆਂ ਗੱਲਾਂ ਹੁੰਦੀਆਂ, ਅਸਲੀ ਚਿੰਤਨ ਦੀਆਂ ਗੱਲਾਂ ਹੁੰਦੀਆਂ, ਸੱਥਾਂ ਚ ਬੈਠ ਕੇ ਇਧਰਲੀਆਂ ਉਰਲੀਆਂ ਪੁਰਲੀਆਂ ਮਾਰਨ ਨਾਲੋਂ ਉਹ ਕਾਫੀ ਵਧੀਆ ਗੱਲਾਂ ਕਰਦੇ ਆ। ਤੇ ਪਿੱਛੇ ਜੇ ਜਦੋਂ ਹੈਕਸ ਦਾ ਮਾਮਲਾ ਆਇਆ ਸੀ ਉਦੋਂ ਵੀ ਇਹਨਾਂ ਨੇ ਮੈਨੂੰ 2-3 ਵਾਰੀ ਅਵੇਅਰ ਕੀਤਾ ਸੀ ਵੀ ਇਹ ਹੈਕਸ ਦੇ ਵਿੱਚ ਜਿਹੜੀਆਂ ਹੇਰਾ ਫੇਰੀਆਂ ਹੋ ਰਹੀਆਂ ਜਿਵੇਂ ਕਿ ਬੱਚਿਆਂ ਨੂੰ ਪੜ੍ਹਾਉਣ ਦੇ ਨਾਂ ਦੇ ਉੱਤੇ ਸਾਨੂੰ ਹੈਕਸ ਜਿਹੜਾ ਇੱਕ ਫੰਡ ਦਿੰਦਾ ਤੇ ਉਹ ਕਹਿੰਦੇ ਵੀ ਜੇ ਇਹੀ ਹਾਲ ਰਿਹਾ ਤਾਂ ਛੇਤੀ ਆਉਣ ਵਾਲੇ ਦਿਨਾਂ ਚ ਹੈਕਸ ਬੰਦ ਹੋ ਜਾਊਗਾ ਤੇ ਉਹਦੇ ਕਾਗਾਰ ਤੇ ਆਇਆ ਜੋ ਤੁਸੀਂ ਦੇਖਿਆ ਵੀ ਕਿੰਨੇ ਫਰੇਬ ਤੇ ਕਿੰਨੇ ਗਲਤ ਸਟੂਡੈਂਟਾਂ ਦੇ ਦਰਜ ਹੋਏ ਤੇ ਕੀ ਕੁਛ ਹੋਇਆ ਸੋ ਬੇਨਤੀ ਹੁੰਦੀ ਕੀਤੀ ਜਾਂਦੀ ਹੈ ਇਹੀ ਵੀ ਜੇ ਕੋਈ ਵੀ ਮਸਲਾ ਗਲਤ ਹੁੰਦਾ ਤਾਂ ਉਹਨੂੰ ਅਵੇਅਰ ਸਾਨੂੰ ਹੋਣਾ ਫਰਜ਼ ਬਣਦਾ ਸਾਨੂੰ ਤੇ ਅਵੇਅਰ ਕਰਨ ਲਈ ਨਵਦੀਪ ਹੋਰਾਂ ਦਾ ਖਾਸ ਧੰਨਵਾਦ ਤੇ ਪਰ ਸਰੋਤਿਓ ਫੇਰ ਹੀ ਅਸਲੀ ਉਹਨਾਂ ਦੀ ਇੱਕ ਮਿਹਨਤ ਦਾ ਮੁੱਲ ਫੇਰ ਹੀ ਪੈ ਸਕਦਾ ਜੇ ਅਸੀਂ ਅੱਜ ਤੋਂ ਇਸ ਕੰਮ ਨੂੰ ਇੱਕ ਆਪਦੇ ਦਿਮਾਗ ਦੇ ਕੋਨੇ ਚ ਰੱਖੀਏ ਤੇ ਬਣਦੀ ਅਵੇਅਰਨੈਸ ਫੈਲਾਉਂਦੇ ਰਹੀਏ ਜਿੰਨੀ ਕੁ ਫੈਲਾ ਸਕੀਏ ਸਾਡਾ ਪੁਆਇੰਟ ਬੜਾ ਵੈਲਿਡ ਪੁਆਇੰਟ ਆ ਵੀ ਜੇ ਅੱਜ ਸਾਡੇ ਮਾਪੇ ਤੁਹਾਡੇ ਲਈ ਬੋਝ ਆ ਮੰਨ ਲੈਂਦੇ ਆ ਵੀ ਮਾਪਿਆਂ ਨੇ ਇੱਥੇ ਨਹੀਂ ਕਮਾਇਆ ਤੇ ਉਹ ਤੁਹਾਡੇ ਲਈ ਬੋਝ ਆ ਤਾਂ ਅਸੀਂ ਸਾਡੇ ਤੇ ਤੁਸੀਂ ਕੁਝ ਨਹੀਂ ਲਾਇਆ ਅਸੀਂ ਸਾਡੇ ਮਾਪਿਆਂ ਨੇ ਸਾਡੇ ਤੇ ਲਾਇਆ ਸੀ ਤੇ ਅਸਿੱਧੇ ਰੂਪ ਦੇ ਵਿੱਚ ਮਾਪੇ ਉਹਦੇ ਭਾਈਵਾਲ ਨੇ ਤੇ ਸਾਨੂੰ ਇਸ ਦੇ ਕਾਬਲ ਬਣਾਇਆ ਵੀ ਅਸੀਂ ਤੁਹਾਡਾ ਟੈਕਸ ਭਰ ਸਕੀਏ ਸੋ ਬੜਾ ਵੈਲਿਡ ਜਾਂ ਤੇ ਸਿੰਪਲ ਜਿਹਾ ਪੁਆਇੰਟ ਆ ਇਸ ਨੂੰ ਅਸੀਂ ਜ਼ਰੂਰ ਚੱਕੀਏ ਸੋ ਦੋਸਤੋ ਫੋਨ ਲਾਈਨਾਂ ਖੁੱਲ ਚੁੱਕੀਆਂ 02-85-99-28-11 ਦੇ ਉੱਤੇ ਤੁਸੀਂ ਸਾਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਤੇਜਿੰਦਰ ਸਿੰਘ ਸਿੱਧੂ ਐਡਮਿੰਟਨ ਤੋਂ ਕਹਿ ਰਹੇ ਆ ਜੀ ਕਹਿੰਦੇ ਆਸਟ੍ਰੇਲੀਆ ਨੂੰ ਵੀ ਕੈਨੇਡਾ ਦਾ ਜਿਹੜਾ ਫੋਲੋ ਕਰਨਾ ਚਾਹੀਦਾ ਤੇ ਕਹਿੰਦੇ ਜੀ ਤੁਸੀਂ ਮਿਨਿਸਟਰ ਨੂੰ ਲਿਆ ਲੈ ਕੇ ਆਓ ਇਮੀਗ੍ਰੇਸ਼ਨ ਮਿਨਿਸਟਰ ਨੂੰ ਬਿਲਕੁਲ ਜੀ ਅਸੀਂ ਲੈ ਕੇ ਆਵਾਂਗੇ ਕਿਸ ਦਿਨ ਤੇ ਇਸ ਮੁੱਦੇ ਨੂੰ ਜ਼ਰੂਰ ਹੁਣ ਅਸੀਂ ਇੱਦਾਂ ਨਹੀਂ ਟਿਕਣ ਦੇਣਾ ਜਿਹੜੀਆਂ ਕਹਿੰਦੇ ਨਹੀਂ ਹੁੰਦੇ ਹੁਣ ਕਲਮਾਂ ਵੀ ਆਪਦਾ ਕੰਮ ਨਿਬੇੜਨਗੀਆਂ ਉਹ ਵੀ ਚੱਲਣਗੀਆਂ ਬਹੁਤ ਸਾਰੇ ਸਾਡੇ ਕਲਮਧਾਰੀ ਨੌਜਵਾਨ ਵੀ ਇੱਥੇ ਲਿਖਦੇ ਆ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਆਪਣੇ ਆਪਣੇ ਪੱਧਰ ਤੇ ਉਹ ਕਲਮਾਂ ਵੀ ਚਲਾਉਣ ਤੇ ਕਿਉਂਕਿ ਇਹੀ ਜਿਹੜਾ ਇੱਕ ਮੈਦਾਨ ਹੁੰਦਾ ਜ਼ਰੂਰੀ ਨਹੀਂ ਹੁੰਦਾ ਯੁੱਧ ਆ ਜਿਹੜੇ ਲੜਾਈਆਂ ਝਗੜਿਆਂ ਨਾਲ ਜਾਂ ਤਲਵਾਰਾਂ ਬੰਦੂਕਾਂ ਨਾਲ ਹੀ ਪੂਰੇ ਹੁੰਦੇ ਹੋਣ ਯੁੱਧ ਆ ਜਿਹੜੇ ਉਹ ਕਲਮਾਂ ਦੇ ਸਹਾਰੇ ਤੇ ਬੈਠ ਕੇ ਜਾਂ ਫੀਡਬੈਕ ਦੇ ਸਹਾਰੇ ਵੀ ਜਿੱਤੇ ਜਾਂਦੇ ਆ ਸੋ ਉਮੀਦ ਆ ਇਹ ਕਰਾਂਗੇ ਪਰ ਹੁਣ ਇੱਕ ਛੋਟਾ ਜਿਹਾ ਬ੍ਰੇਕ ਤੇ ਗੀਤ ਦਾ ਟਾਈਮ ਆ ਜੀ ਤੇ ਉਦੋਂ ਬਾਅਦ ਅਸੀਂ ਕਾਲਰਸ ਲੈਣੇ ਸ਼ੁਰੂ ਕਰਦੇ ਹਾਂ ਜੀ ਸੋ ਲਾਈਨਾਂ ਖੁੱਲ ਚੁੱਕੀਆਂ ਜੀ ਤੇ ਕਰੋ ਜੀ ਕਾਲ ਜਿਹਨੇ ਵੀ ਕਰਨੇ ਹੋ ਦੋਸਤੋ ਆਪਾਂ ਗੀਤ ਵਿੱਚ ਹੀ ਫੇਰ ਕਰ ਰਹੇ ਹਾਂ ਤੇ ਮੈਨੂੰ ਲੱਗਦਾ ਗੀਤ ਚੱਲ ਰਿਹਾ ਹਜੇ ਵੀ ਤੇ ਹਾਂਜੀ ਗੀਤ ਪਿੱਛੇ ਛੱਡਣਾ ਪੈ ਰਿਹਾ ਤੇ ਕਿਉਂਕਿ ਸਾਡੇ ਨਾਲ ਕਾਲਰ ਜੁੜ ਚੁੱਕੇ ਆ ਸਰਦਾਰ ਗਿਆਨ ਸਿੰਘ ਕੰਗ ਤੇ ਉਹ ਵੀ ਆਪਣਾ ਕੋਈ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਆ ਇਸੇ ਵਿਸ਼ੇ ਦੇ ਉੱਤੇ ਤੇ ਨਾਲ ਮੈਂ ਦੱਸਦਾ ਜੀ ਗੁਰਜੀਤ ਸਿੰਘ ਚਹਿਲ ਮੈਲਬਨ ਤੋਂ ਜੁੜੇ ਆ ਉਹ ਕਹਿੰਦੇ ਜੀ ਲੇਟ ਰੇਡੀਓ ਸ਼ੁਰੂ ਕੀਤਾ ਤੇ ਕੀ ਮਸਲਾ ਅੱਜ ਦਾ ਮਸਲਾ ਬਹੁਤ ਭਖਿਆ ਹੋਇਆ ਸੀ ਜੀ ਕੋਈ ਨੀ ਤੁਸੀਂ ਪੋਡਕਾਸਟ ਚ ਸਾਰਾ ਪ੍ਰੋਗਰਾਮ ਸੁਣ ਲਿਓ ਬਾਅਦ ਚ ਪਰ ਮੈਂ ਬਰੀਫ ਚ ਦੱਸ ਦੇਣਾ ਜੀ ਪੇਰੈਂਟਸ ਵੀਜ਼ੇ ਦੇ ਮਾਮਲੇ ਚ ਜਿਹੜਾ ਕੱਲ ਬਿਆਨ ਆਇਆ ਮਿਨਿਸਟਰੀ ਦਾ ਵੀ 5 ਸਾਲ ਦੇਵਾਂਗੇ ਤੇ ਕਿਵੇਂ ਦੇਵਾਂਗੇ ਉਹਦੇ ਬਾਰੇ ਚ ਅਸੀਂ ਗੱਲਬਾਤ ਕਰ ਰਹੇ ਹਾਂ ਸੋ ਸਤਿ ਸ੍ਰੀ ਅੰਕਲ ਜੀ
ਸਤਿ ਸ੍ਰੀ ਅਕਾਲ ਜੀ ਬੇਨਤੀ ਇਸ ਤਰ੍ਹਾਂ ਜੀ ਵੀ ਜਿਸ ਵੇਲੇ ਮੈਂ 1982 ਦੇ ਵਿੱਚ ਕੇਸ ਪਹਿਲਾਂ ਆਪਣਾ ਪੁੱਟਅਪ ਕੀਤਾ ਇੰਡੀਆ ਦੇ ਵਿੱਚ ਡਿਪੈਂਡੈਂਟ ਪੇਰੈਂਟਸ ਲਈ, ਮੇਰੇ ਬੱਚੇ ਸਾਰੇ ਪਹਿਲਾਂ ਇੱਥੇ ਆਏ ਸੀ, ਕਾਫੀ ਚਿਰ ਪਹਿਲਾਂ ਦੇ ਆਏ ਸੀ। ਮੈਂ ਇੰਟਰਵਿਊ ਵਾਸਤੇ ਆਸਟ੍ਰੇਲੀਆ ਹਾਈ ਕਮਿਸ਼ਨ ਗਿਆ, ਉਹ ਜਿਹੜਾ ਥਰਡ ਇਮੀਗ੍ਰੇਸ਼ਨ ਆਫਿਸਰ ਸੀਗਾ ਉਹਨੇ ਰਿਫਿਊਜ਼ ਕਰ ਦਿੱਤਾ ਮੈਨੂੰ, ਕਹਿੰਦਾ ਵੀ ਤੂੰ ਤਾਂ ਪਰਫੈਕਟ ਹੈ, ਤੂੰ ਇੰਗਲਿਸ਼ ਵੀ ਬੋਲਦਾ, ਤੂੰ ਮਕੈਨਿਕ ਵੀ ਆ, ਸਭ ਕੁਛ ਹੈਗਾ, ਤੇਰੀ ਘਰ ਵਾਲੀ ਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ। ਉਹ ਜਿਹੜੀ ਕੁੜੀ ਇੰਟਰਪ੍ਰੇਟ ਕਰਦੀ ਸੀ ਮੇਰੀ ਵਾਇਸ ਦੀ ਜਗ੍ਹਾ ਤੇ, ਉਹ ਗਲਤ ਕਰਦੀ ਸੀ। ਮੈਨੂੰ ਕਿਹਾ ਬੀਬਾ ਤੂੰ ਸਹੀ ਕਰ ਜੋ ਕੁਛ ਕਹਿੰਦੀ ਆ। ਉਹ ਪਤਾ ਨੀ ਇਮੀਗ੍ਰੇਸ਼ਨ ਜਿਹੜਾ ਆਫਿਸਰ ਸੀ ਕੁਛ ਗਰਮ ਹੋ ਗਿਆ, ਮੈਂ ਇਹਨੂੰ ਕਿਹਾ, ਕਹਿੰਦਾ ਵੀ ਇਹਨੂੰ ਇੰਗਲਿਸ਼ ਨੀ ਆਉਂਦੀ। ਮੈਂ ਕਿਹਾ ਵੀ ਆਸਟ੍ਰੇਲੀਆ ਸਾਰੇ ਬੰਦਿਆਂ ਨੂੰ ਇੰਗਲਿਸ਼ ਆਉਂਦੀ ਆ, ਮੈਂ ਕਿਹਾ 50 ਨਹੀਂ 100 ਹਜ਼ਾਰ ਬੰਦਾ ਏਦਾਂ ਦਾ ਜਿਹਨਾਂ ਨੂੰ ਇਹ ਨੀ ਆਉਂਦੀ। ਉਹਨੇ ਜੀ ਰਿਫਿਊਜ਼ ਕਰ ਦਿੱਤਾ। ਇੱਥੋਂ ਬੱਚਿਆਂ ਨੇ ਪੈਨਲ ਦੇ ਵਿੱਚ ਅਪਲਾਈ ਕੀਤਾ ਵੀਜ਼ਾ, ਫਿਰ ਸਾਨੂੰ ਅੰਦਰ ਵੀ ਨੀ ਸੱਦਿਆ, ਬਾਹਰੋਂ ਵੀਜ਼ਾ ਲਾ ਕੇ ਭੇਜਤਾ ਇਮੀਗ੍ਰੈਂਟ ਦਾ। ਇਹ ਡਰਾਉਂਦੇ ਜ਼ਰੂਰ ਆ, ਪਹਿਲਾਂ ਉਸ ਵੇਲੇ ਫੀਸ ਕੁਛ ਵੀ ਨਾ ਸੁਣਦੀ, ਨਿਲ ਸੀ, ਕਿਉਂਕਿ ਕ੍ਰਿਸਟੀਅਨ ਹਾਈ ਕਮਿਸ਼ਨ ਦੇ ਵਿੱਚ ਬੰਦੇ 5-4 ਹੀ ਹੁੰਦੇ ਸੀਗੇ, ਹੁਣ ਤਾਂ ਲਾਈਨਾਂ ਲੱਗੀਆਂ ਨੇ। ਸੋ ਇਹ ਪਹਿਲਾਂ ਜ਼ਰੂਰ ਡਰਾਉਂਦੇ ਆ, ਜੇ ਇਹਨਾਂ ਦਾ ਤੁਸੀਂ ਡਟ ਕੇ ਮੁਕਾਬਲਾ ਕਰੋਗੇ ਇਹ ਫਿਰ ਨੀਵੇਂ ਵੀ ਹੋ ਜਾਂਦੇ ਆ। ਇਹ ਮੇਰੀ ਬੇਨਤੀ ਆ।
ਨਹੀਂ ਨਹੀਂ ਜ਼ਰੂਰ ਜੀ, ਤੁਹਾਡਾ ਤਜਰਬਾ, ਬੇਨਤੀ ਨੇ, ਤੁਹਾਡਾ ਤਜਰਬਾ ਜਿਹੜਾ ਤੁਸੀਂ ਹੰਡਾਇਆ ਇੱਥੇ।
ਹਾਂਜੀ ਹਾਂਜੀ, ਲੜੋ ਜੀ ਇਹਨਾਂ ਨੇ। ਉਹਦੇ ਬਾਅਦ ਅਸੀਂ ਆ ਗਏ, ਸਾਨੂੰ ਅੰਦਰ ਵੀ ਨੀ ਛੱਡਿਆ, ਵੀਜ਼ਾ ਪਾਸਪੋਰਟ ਲੈ ਕੇ ਵੀਜ਼ਾ ਲਾ ਕੇ ਸਾਨੂੰ ਉਸੇ ਵੇਲੇ ਘੰਟੇ ਚ ਵਾਪਸ ਕਰ ਦਿੱਤਾ।
ਸੋ ਸਰੋਤਿਆਂ ਨੂੰ ਬੇਨਤੀ ਹੈ ਜੀ ਵੀ ਆਪਣਾ ਹੱਕ ਮੰਗੋ ਜੀ, ਹੱਕ ਨਾਲ।
ਯੈਸ, ਹੱਕ ਨਾਲ ਮੰਗੋ, ਹੱਕ ਮੰਗੋ ਤਰੀਕੇ ਨਾਲ।
ਜੀ 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 ਜੀ। ਸੋ ਕੋਈ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੀਤੀ ਹੋਈ ਗੱਲ ਕੋਈ ਵੀ ਕਿਤੋਂ ਵੀ ਬੁਰੀ ਨਹੀਂ ਹੁੰਦੀ ਤੇ ਕਿਸੇ ਦਾ ਵੀ ਨੁਕਸਾਨ ਨਹੀਂ ਕਰਦੀ। ਹਾਂ, ਜੇ ਕਾਨੂੰਨ ਦੇ ਦਾਇਰੇ ਤੋੜ ਕੇ ਜਿਹੀਆਂ ਗੱਲਾਂ ਕਰਦੇ ਤਾਂ ਹੋ ਸਕਦਾ ਤੁਹਾਨੂੰ ਕੋਈ ਇਹ ਨੁਕਸਾਨਦਾਇਕ ਹੋਣ। ਸੋ ਹੋਰ ਅੰਕਲ ਜੀ ਕੋਈ ਖਾਸ ਗੱਲ ਕਹਿਣੀ ਚਾਹੋ ਅੱਜ ਦੇ ਪ੍ਰੋਗਰਾਮ ਦੇ ਮਾਮਲੇ ਚ?
ਮਹਾਰਾਜ, ਮੈਂ ਹੋਰ ਨਹੀਂ ਕੁਛ ਵੀ ਕਹਿਣਾ ਚਾਹੁੰਦਾ, ਹੱਦੇ ਫਿਰ ਕਿਤੇ ਸਿੱਖਾਂਗੇ, ਤੋ ਮੇਰੀ ਵੱਲੋਂ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਇੱਕ ਕੈਪਟਨ ਸਾਹਿਬ ਨੇ ਇੱਕ ਨਜ਼ਮ ਲਿਖੀ ਸੀ, ਘਰ ਨੂੰ ਆ ਜਾਓ, ਉਹ ਤੁਹਾਡੇ ਪਿਛਲੇ ਪੇਪਰ ਚ ਆਈ, ਮੈਂ ਰਾਤੀ ਪੜ੍ਹੀ ਆ ਉਹ। ਮੈਂ ਉਹਨਾਂ ਨਾਲ ਕੰਟੈਕਟ ਕੀਤਾ, ਰੋਪੜ ਦੇ ਰਹਿਣ ਵਾਲੇ ਨੇ, ਬਈ ਮਾਂ ਪਕਾਰ ਦੀ। ਮੈਂ ਕਿਹਾ ਜਿਹੜੇ ਮਾਂ ਦੇ ਪੁੱਤ ਇੱਥੇ ਬੈਠੇ ਆ ਇਹਨਾਂ ਨੂੰ ਕਹੋ ਇਹ ਮਾਂ ਨੂੰ ਸੰਭਾਲਣ, ਅਸੀਂ ਤਾਂ ਮਾਂ ਨੇ ਘਰੋਂ ਕੱਢਿਓ ਆ।
ਮੈਂ ਕੈਪਟਨ ਗੁਰਮੇਲ ਸਿੰਘ ਦੀ ਤੁਸੀਂ ਗੱਲ ਕਰ ਰਹੇ ਹੋ?
ਹਾਂ ਹਾਂ, ਉਹਨਾਂ ਦਾ ਪਿੰਡ ਸੀਗਾ ਉਹ ਜਿਹੜਾ ਗਾਉਂਦਾ ਹੁੰਦਾ ਸੀ, ਮਰ ਗਿਆ ਬਿੰਦ ਰੱਖੀਆ, ਉਹਨਾਂ ਦੇ ਘਰਾਂ ਚੋਂ ਸੀਗਾ। ਤੇ ਮੈਂ ਉਹਨਾਂ ਨਾਲ ਗੱਲ ਕੀਤੀ, ਉਹ ਮੈਂ ਕਿਹਾ ਜੀ ਵੀ ਹੁਣ ਬੇਨਤੀ ਹੈ ਵੀ ਅਸੀਂ ਤਾਂ ਘਰੋਂ ਕੱਢਿਓ ਆ, ਜਿਹੜੇ ਇੱਥੇ ਮਾਂ ਦੇ ਸਪੂਤ ਇੰਨੇ ਬੈਠੇ ਆ, ਤੁਸੀਂ ਇੱਥੋਂ ਮਾਂ ਨੂੰ ਸਾਂਭੋ। ਉਹਨੇ ਬੜੀ ਸੋਹਣੀ ਕਵਿਤਾ ਲਿਖੀ, ਮੈਂ ਉਹਨਾਂ ਨਾਲ ਸਾਰੀ ਕੀਤੀ, 10-15 ਮਿੰਟ ਗੱਲਬਾਤ ਵੀ ਕੀਤੀ, ਕਿਉਂਕਿ ਫੌਜੀ ਭਰਾ ਸੀਗੇ।
ਚਲੋ ਜੀ, ਬਹੁਤ ਮਿਹਰਬਾਨੀ ਅੰਕਲ ਜੀ, ਤੇ ਤੁਸੀਂ ਵਧੀਆ ਸੁਨੇਹਾ ਦਿੱਤਾ।
ਚੰਗਾ ਜੀ, ਸ਼ੁਕਰੀਆ ਜੀ,
ਬਹੁਤ ਮਿਹਰਬਾਨੀ, ਸ਼ੁਕਰੀਆ, ਸਤਿ ਸ੍ਰੀ ਅਕਾਲ। ਸੋ ਗਿਆਨ ਸਿੰਘ ਕੰਗ ਜੁੜੇ ਹੋਏ ਸਨ ਜੀ ਸਾਡੇ ਨਾਲ ਬ੍ਰਿਸਬਨ ਤੋਂ, ਤੇ ਪੁਰਾਣੇ ਬਜ਼ੁਰਗ ਆ ਸਾਡੇ, ਤੇ ਕਾਫੀ ਤਜਰਬੇ ਤੇ ਕਾਫੀ ਗਿਆਨ ਆ ਉਹਨਾਂ ਨੂੰ, ਤੇ ਸਾਡੇ ਨਾਲ ਸਾਂਝਾ ਕਰਦੇ ਰਹਿੰਦੇ, ਅਸੀਂ ਧੰਨਵਾਦੀ ਉਹਨਾਂ ਦੇ। ਲਓ ਜੀ, ਗੁਰਜ ਬਹਾਦਰ ਬਾਈ ਜੁੜ ਗਏ ਸਾਡੇ ਨਾਲ, ਸਤਿ ਸ੍ਰੀ ਅਕਾਲ ਬਾਈ ਜੀ।
ਮਿੰਟੂ ਭਾਈ, ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਤਸਮਾਨੀਆ ਦਾ ਕੀ ਹਾਲ ਆ ਪਹਿਲਾਂ ਤਾਂ ਇਹ ਦੱਸੋ।
ਬੜੀ ਵਧੀਆ ਧੁੱਪ ਲੱਗੀ ਭਾਜੀ ਅੱਜ, ਪਰ ਆਪਾਂ ਜੀ ਬਿਸਤਰੇ ਜੀ ਆ ਜੀ, ਛੁੱਟੀ ਹੁੰਦੀ ਅੱਜ ਸੋਮਵਾਰ ਨੂੰ। ਭਾਜੀ, ਇੱਕ ਛੋਟੀ ਜੀ ਇਨਫੋਰਮੇਸ਼ਨ ਹੋਰ ਦਿਓ, ਚਾਹੇ ਜੇ ਤੁਹਾਨੂੰ ਹੋਵੇ ਜਾਂ ਕਿਤੇ ਵੀ ਪਤਾ ਲੱਗੇ, ਕਿ ਜਿਹੜੇ ਤੇ ਇੱਕ ਤੇ ਆਪਾਂ ਇੱਕ ਇਹ ਗੱਲ ਵੀ ਐਡ ਕਰ ਸਕਦੇ ਜਦੋਂ ਆਪਾਂ ਫੀਡਬੈਕ ਦਿੰਦੇ, ਫਿਲਹਾਲ ਤੇ ਆਪਾਂ ਨੂੰ ਪਤਾ ਨੀ, ਮੈਨੂੰ ਤੇ ਨੀ ਪਤਾ ਵੀ ਕਿੱਥੇ ਦੇਣੀ ਹੈ ਫੀਡਬੈਕ, ਕਿ ਕੱਲਾ ਆਪਾਂ ਜਦੋਂ ਸਕਿੱਲਡ ਜਿਹੜੇ ਬੰਦੇ ਇੱਥੇ ਆਏ ਆ, ਕੱਲੇ ਉਹ ਸਕਿੱਲਡ ਨੀ ਲੈ ਕੇ ਆਏ, ਉਹ ਤਾਂ ਆ ਹੀ ਆਇਆ, ਪਰ ਜਿੰਨੇ ਵੀ ਇੱਥੇ ਜ਼ਿਆਦਾ ਮੈਜੋਰਟੀ ਮੇਰੇ ਖਿਆਲ ਜਿਹੜੀ ਬਹੁਤ ਤਾਤ ਆ, ਉਹ ਤਾਂ ਸਟੂਡੈਂਟ ਆਏ ਆ ਜੀ ਇੱਥੇ, ਤੇ ਉਦੋਂ ਬਾਅਦ ਉਹਨਾਂ ਨੇ ਪਰਮਾਨੈਂਟ ਰੈਜੀਡੈਂਸੀਜ਼ ਲਈਆਂ ਇੱਥੇ, ਤੇ ਉਹ ਜਿਹੜੀ ਫੀਸ ਆਪਾਂ ਇੱਥੇ ਦਿੱਤੀ ਆ, ਉਹ ਤਾਂ ਬਹੁਤ ਜ਼ਿਆਦਾ ਗੁਣਾ ਵੱਧ ਦਿੱਤੀ ਨੇ ਕਿੱਥੋਂ ਦੇ ਸਿਟੀਜ਼ਨ ਨਾਲੋਂ। ਉਹ ਹੀ ਕੋਰਸ ਜਿਹੜਾ ਇੱਕ ਸਿਟੀਜ਼ਨ ਇੱਥੋਂ ਦਾ ਕਰਦਾ ਸੀਗਾ, ਉਹ ਸੌਆਂ ਦੇ ਵਿੱਚ $100 $125 ਦੇ ਵਿੱਚ ਕਰਦਾ ਸੀਗਾ, ਉਹੀ ਜਿਹੜੇ ਅਸੀਂ ਉੱਥੋਂ ਆਏ ਅਸੀਂ $20,000-25,000-$30,000 ਦੇ ਕੇ ਉਹੀ ਕੋਰਸ ਕੀਤਾ ਆ। ਜੇ ਇਹ ਪੈਸੇ ਨੂੰ ਇੰਨੀ ਜ਼ਿਆਦਾ ਮਹੱਤਤਾ ਦਿੰਦੇ ਆ, ਸਕਿੱਲਸ ਨੂੰ ਵੀ ਛੱਡ ਦਿੰਦੇ ਆ, ਕਿ ਪੈਸਿਆਂ ਦੇ ਪੱਖੋਂ ਸਾਡੇ ਦੇ ਬੋਝ ਨੇ ਤੁਹਾਡੇ ਪੇਰੈਂਟਸ, ਤਾਂ ਪੈਸਿਆਂ ਦੀ ਕੰਟਰੀਬਿਊਸ਼ਨ ਵੀ ਤਾਂ ਸਾਡੀ ਹੋਈ ਇੱਥੇ ਸੀਗੀ। ਇਸੇ ਵਾਸਤੇ ਤਾਂ ਜਦੋਂ ਰਿਸੈਸ਼ਨ ਦੇ ਦਿਨ ਸੀਗੇ, ਉਦੋਂ ਆਸਟ੍ਰੇਲੀਆ ਸਟੇਬਲ ਸੀਗਾ, ਉਹਦੇ ਨਾਲ ਦੁਨੀਆਂ ਦੇ ਵਿੱਚ ਸਾਰੀ ਦੁਨੀਆਂ ਡੁੱਬਣ ਦੇ ਕਗਾਰ ਤੇ ਸੀਗੀ, ਤੇ ਕੱਲਾ ਆਸਟ੍ਰੇਲੀਆ ਤੋਂ ਸਟੇਬਲ ਸੀਗਾ ਕਿਉਂ ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਕਰਕੇ ਕਿਉਂ ਕਿਉਂਕਿ ਅਸੀਂ ਫੀਸਾਂ ਬਹੁਤ ਜ਼ਿਆਦਾ ਦਿੱਤੀਆਂ ਇੱਥੇ ਤੇ ਦੂਸਰਾ ਮੈਂ ਭਾਜੀ ਇੱਕ ਇਨਫੋਰਮੇਸ਼ਨ ਚਾਹੀਦੀ ਸੀਗੀ ਕਿ ਜਿਹੜੇ ਇੱਥੇ ਸਿਟੀਜ਼ਨ ਨੇ ਜਾਂ ਪਰਮਾਨੈਂਟ ਰੈਜੀਡੈਂਟ ਨੇ ਉਹੀ ਇੱਕ ਫੀਡਬੈਕ ਦੇ ਸਕਦੇ ਆ ਇਸ ਮਸਲੇ ਤੇ ਜਾਂ ਜਿਹੜੇ ਸਟੂਡੈਂਟ ਨੇ ਜਿਹੜੇ ਹੁਣ ਆ ਰਹੇ ਨੇ ਉਹ ਵੀ ਦੇ ਸਕਦੇ ਆ ਜੋ ਵੀ ਦੇ ਸਕਦੇ ਫਿਰ ਅਸੀਂ ਬੜੇ ਬੰਦਿਆਂ ਨੂੰ ਕਹਿ ਸਕਦੇ ਹਾਂ ਤੇ ਇਹਦੇ ਵਿੱਚ ਇਨਫਲੂਐਂਸ ਹੋਊਗਾ ਬਹੁਤ ਜ਼ਿਆਦਾ ਉਸ ਚੀਜ਼ ਦਾ ਗਿਣਤੀ ਬਹੁਤ ਵੱਧ ਜੂਗੀ ਸਾਡੇ ਫੀਡਬੈਕ ਦੇ ਜਿੰਨੇ ਵੀ
ਸਿਰ ਬਹੁਤ ਵੱਧ ਜਾਣਗੇ ਸਾਡੇ ਜਿਹੜੇ ਸਟੂਡੈਂਟ ਵੀ ਆਏ ਆ ਉਹ ਇੱਥੇ ਟੈਕਸ ਦੇ ਵਿੱਚ ਹਿੱਸਾ ਪਾ ਰਹੇ ਆ ਤੇ ਉਹ ਵੀ ਕਿਉਂ ਨਹੀਂ ਦੇ ਸਕਦੇ ਉਹ ਵੀ ਤਾਂ ਇਸੇ ਲਈ ਆਇਆ ਨਾ ਵੀ ਚਾਰ ਦਿਨਾਂ ਨੂੰ ਉਹ ਵੀ ਇੱਥੇ ਹੋਣ ਤੇ ਉਹਨਾਂ ਲਈ ਵੀ ਪੱਕੇ ਹੋਣ ਉਹਨਾਂ ਲਈ ਵੀ ਰਾਹ ਖੁੱਲਣ ਸੋ ਮੈਨੂੰ ਨਹੀਂ ਲੱਗਦਾ ਇੱਥੇ ਕੋਈ ਇਹ ਚੀਜ਼ ਆ ਵੀ ਇਕੱਲੇ ਨੂੰ ਸਿਟੀਜ਼ਨ ਹੀ ਦੇ ਸਕਦਾ ਕੋਈ ਵੀ ਬੰਦਾ ਜਿਹੜਾ ਇੱਥੇ ਪਹੁੰਚ ਚੁੱਕਿਆ ਮਾਈਗ੍ਰੈਂਟ ਆ ਉਹ ਫੀਡਬੈਕ ਦੇ ਸਕਦਾ ਬਾਕੀ ਜਿਹੜੀ ਤੁਸੀਂ ਗੱਲ ਕਹੀ ਨਾ ਵੀ ਸਟੂਡੈਂਟ ਨੇ ਫੀਸ ਭਰੀ ਇੱਥੇ ਆ ਕੇ ਤੁਸੀਂ ਨਵਦੀਪ ਬਾਈ ਹੋਰਾਂ ਦੀਆਂ ਧਿਆਨ ਨਾਲ ਗੱਲਾਂ ਸੁਣੀਆਂ ਤਾਂ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਜਿਹੜੀ ਪਿੱਛੇ ਜੇ ਰਿਪੋਰਟ ਆਈ ਸੀ ਨਾ ਹੋਈ ਸੀ ਵੀ ਇੱਕ ਬੱਚਾ ਉਹ 18 ਸਾਲਾਂ ਦਾ ਕਰਨ ਤੇ 5 ਲੱਖ ਲੱਗ ਜਾਂਦਾ ਸੋ 18 ਸਾਲਾਂ ਦਾ ਤਾਂ ਸਕਿੱਲ ਹੁੰਦੇ ਨੀ ਸਾਡੇ ਬੱਚੇ ਤਾਂ 18 ਸਾਲ ਤੋਂ ਬਾਅਦ ਇੱਥੇ ਆਏ ਆ ਠੀਕ ਹੈ ਨਾ ਪੜ੍ਹਨ ਜਿਹੜੇ ਆਏ ਆ ਤਕਰੀਬਨ 18 ਤੋਂ ਵੱਧ ਉਮਰ ਦੇ ਆਏ ਆ ਸੋ ਮੀਨਸ ਉਹ 18 ਸਾਲਾਂ ਵਾਲਾ 5 ਲੱਖ ਤਾਂ ਉਹ ਲਾ ਕੇ ਆਏ ਆ ਉੱਥੇ ਉਹ ਤਾਂ ਤੁਹਾਡੇ ਤੇ ਬੋਝ ਨੀ ਉਦੋਂ ਬਾਅਦ ਫਿਰ ਤੁਹਾਨੂੰ ਉਹ ਫੀਸ ਦੇ ਰਹੇ ਆ ਸੋ ਤਾਂ ਡਬਲ ਹੋਏ ਆ ਸਟੂਡੈਂਟ ਨੇ ਤਾਂ ਹੋਰ ਵੀ ਫਾਇਦਾ ਕੀਤਾ ਤੇ ਜਿਹੜੇ ਸਕਿੱਲਡ ਹੋ ਕੇ ਆਏ ਆ ਫੀਸਾਂ ਵੀ ਸਾਰਾ ਕੁਛ ਕਰਕੇ ਆਏ ਉਹ ਸਿੱਧੇ ਹੁਣ ਸਾਰਾ ਟੈਕਸ ਪੇ ਕਰਨ ਲੱਗ ਗਏ ਆ ਸੋ ਬਹੁਤ ਇੱਕ ਵਿਚਾਰਨ ਦੀ ਗੱਲ ਆ ਤੇ ਇਹਨੂੰ ਅਸੀਂ ਇਸ ਰੂਪ ਦੇ ਵਿੱਚ ਚੱਕੀਏ ਜ਼ਰੂਰ
ਹਾਂਜੀ ਭਾਜੀ ਇੱਕ ਜੇ ਕੋਈ ਵੀ ਪ੍ਰੋਫੈਸ਼ਨਲ ਬੰਦਾ ਕਰ ਸਕਦਾ ਹੈ ਡਰਾਫਟ ਤਿਆਰ ਜਿਵੇਂ ਆਪਾਂ ਸਾਰੀਆਂ ਪਟੀਸ਼ਨਸ ਸਾਈਨ ਕਰਦੇ ਹਾਂ ਅਕਸਰ ਹੀ ਤੇ ਜੇ ਓਦਾਂ ਦਾ ਹੋਵੇ ਤਾਂ ਆਪਣੇ ਲੋਕਾਂ ਨੂੰ ਥੋੜਾ ਜਿਹਾ ਕਰਨਾ ਵੀ ਈਜ਼ੀ ਹੋ ਜਾਊਗਾ ਕਿ ਥੋੜਾ ਡਰਾਫਟ ਤਿਆਰ ਹੋ ਜਾਏ ਹਾਂ ਹੋ ਸਕੇ ਤਾਂ ਡਰਾਫਟ ਦੇ ਵਿੱਚ ਜੇ ਅਗਰ ਕਮੈਂਟਸ ਦੇ ਲਈ ਹਰ ਬੰਦੇ ਲਈ ਪਰਸਨਲੀ ਵੀ ਜੋ ਵੀ ਕੁਝ ਆਪਣੇ ਕੋਲੋਂ ਕੰਟਰੀਬਿਊਟ ਕਰਨਾ ਚਾਹੁੰਦਾ ਉਹਦੇ ਵਿੱਚ ਲਿਖਣਾ ਚਾਹੁੰਦਾ ਅਲੱਗ ਤੋਂ ਤੇ ਇੱਕ ਛੋਟਾ ਜਿਹਾ ਕਾਲਮ ਇਹ ਬਣ ਜਾਏਗਾ ਆਪਣੇ ਅਦਰ ਕਮੈਂਟਸ ਕਰਕੇ ਹਨਾ ਇੱਕ ਰਿਟਨ ਡਰਾਫਟ ਹੋ ਜਾਏ ਪ੍ਰੋਪਰ ਬਸ ਉੱਤੇ ਸਾਈਨ ਹੀ ਕਰਨੇ ਆ ਕਿ ਆਹ ਚੀਜ਼ਾਂ ਵਿੱਚ ਪ੍ਰੋਪਰ ਅਸੀਂ ਲਿਖੀਆਂ ਨੇ ਇਹ ਇੱਕ ਪਟੀਸ਼ਨ ਬਣਾਈਆਂ ਸੀ ਕਿ ਆਹ ਚੀਜ਼ਾਂ ਦੀ ਸਾਡੀ ਮੰਗ ਆ ਉਹਦੇ ਵਿੱਚ ਵੀ ਜੇਕਰ ਕੋਈ ਐਡੀਸ਼ਨਲ ਇਨਫੋਰਮੇਸ਼ਨ ਕੋਈ ਪੁੱਟ ਇਨ ਕਰਨਾ ਚਾਹੁੰਦਾ ਹੈ ਤਾਂ ਉਹ ਵੀ ਕਰ ਲਏ ਜੇ ਨਹੀਂ ਵੀ ਹੋਵੇ ਤਾਂ ਇਕੱਲਾ ਜੇ ਡਰਾਫਟ ਬਣ ਜਾਏ ਤਾਂ ਸਾਈਨ ਹੀ ਇਕੱਲੇ ਕਰਨੇ ਹੋਣ ਤੇ ਆਪਣੇ ਲੋਕਾਂ ਨੂੰ ਬੜਾ ਈਜ਼ੀ ਹੋ ਜਾਊਗਾ ਬੜਾ ਸੁਖਾਲਾ ਹੋ ਜਾਊਗਾ ਕਿ ਆਪਾਂ ਕਿਸੇ ਨੂੰ ਕਹਿ ਸਕਦੇ ਹਾਂ ਵੀ ਇਹ ਸਾਈਨ ਕਰੋ ਸਾਈਨ ਕਰੋ ਕਿਉਂਕਿ ਜੇ ਇਕੱਲੇ ਕਿਸੇ ਨੂੰ ਕਹਿ ਦੀ ਵੀ 10-15 ਪੇਜ ਦਾ ਤੁਸੀਂ ਆਪ ਲਿਖਣਾ ਹੈ ਕੁਛ ਤੇ ਉਹ ਬੰਦੇ ਫਿਰ ਥੋੜੇ ਜਿਹੇ ਭੱਜ ਜਾਂਦੇ ਕਈ ਵਾਰੀ ਕਿ ਨਹੀਂ ਯਾਰ ਸਾਡੇ ਤੋਂ ਨਹੀਂ ਹੁੰਦਾ ਯਾਰ ਬੜਾ ਔਖਾ ਕੰਮ ਹੈ ਕਿਉਂਕਿ ਆਪਣੇ ਆਪ ਨੂੰ ਬੰਦਾ ਕਈ ਵਾਰੀ ਜ਼ਿਆਦਾ ਅਹਿਮੀਅਤ ਦਿੰਦਾ ਕਿ ਜੇ ਮੇਰੇ ਮਤਲਬ ਦੀ ਚੀਜ਼ ਹੈ ਤਾਂ ਮੈਂ ਕਰੂੰਗਾ ਜੇ ਨਹੀਂ ਕਿਉਂਕਿ ਮੈਂ ਹੁਣ ਇਸ ਚੀਜ਼ ਤੋਂ ਸੋਚ ਰਿਹਾ ਕਿ ਮੇਰੇ ਨਾਲ ਜਿਹੜੇ ਹੁਣ ਮੈਂ ਜਿਹੜੇ ਗੋਰੇ ਮੇਰੇ ਨਾਲ ਕੰਮ ਕਰਦੇ ਨੇ ਮੈਂ ਉਹਨਾਂ ਨੂੰ ਵੀ ਕਹਿ ਸਕਦਾ ਹਾਂ ਕਿਉਂਕਿ ਚਲੋ ਬਾਬੇ ਨੇ ਉਹਨਾਂ ਦਾ ਬੌਸ ਬਣਾਇਆ ਆ ਤੇ ਉਹ ਮੇਰੇ ਨਾਲ ਕੋਲ ਕੰਮ ਕਰਦੇ ਮੇਰੇ ਅੰਡਰ ਕੰਮ ਕਰਦੇ ਆਪਣੇ ਬਿਜ਼ਨਸ ਦੇ ਤੇ ਉਹਨਾਂ ਨੂੰ ਕਹਿ ਸਕਦੇ ਹਾਂ ਬਈ ਆ ਸਮਝਾ ਸਕਦੇ ਹਾਂ ਬਈ ਦੇਖੋ ਬਈ ਆ ਇਹ ਧੱਕਾ ਕਰ ਰਹੀ ਹੈ ਗਵਰਨਮੈਂਟ ਤੇ ਜੇ ਤੁਸੀਂ ਆਪਣੇ ਪੇਰੈਂਟਸ ਨਾਲ ਲੈ ਕੇ ਖੁਸ਼ ਹੋ ਜਾਂ ਤੁਸੀਂ ਚਾਹੁੰਦੇ ਹੋ ਤੇ ਅਸੀਂ ਵੀ ਉਦਾਂ ਹੀ ਅਸੀਂ ਵੀ ਉਹੋ ਜਿਹੇ ਇਨਸਾਨ ਆ ਤੇ ਅਸੀਂ ਵੀ ਕੰਟਰੀਬਿਊਟ ਕਰਦੇ ਅਸੀਂ ਤੁਹਾਨੂੰ ਜੋਬਾਂ ਵੀ ਦਿੱਤੀਆਂ ਹੋਈਆਂ ਇੱਥੇ ਕੱਲੀਆਂ ਲਈਆਂ ਨਹੀਂ ਗੀਆਂ ਕੱਲੀਆਂ ਜੋਬਾਂ ਦਿੱਤੀਆਂ ਵੀ ਹੈਗੀਆਂ ਨਾ ਤੁਹਾਨੂੰ ਕਈਆਂ ਬੰਦਿਆਂ ਨੇ ਅਸੀਂ ਤੇ ਅਸੀਂ ਤੁਹਾਨੂੰ ਚਾਹੁੰਦੇ ਵੀ ਤੁਸੀਂ ਵੀ ਇਹਦੇ ਵਿੱਚ ਸਾਡੇ ਵੱਲੋਂ ਬੋਲੋ ਸਾਡੇ ਨਾਲ ਖੜੋ ਤੇ ਖੜਨਗੇ ਮੇਰੇ ਖਿਆਲ ਨਾਲ ਜੀ ਬੜੇ ਲੋਕ ਹੈਗੇ ਜਿਹੜੇ ਖੜਨਗੇ ਹਾਂ ਕਹਿਣਗੇ ਵੀ ਹਾਂ ਵੀ ਤੁਹਾਡੀ ਗੱਲ ਜਾਇਜ਼ ਆ ਤੇ ਅਸੀਂ ਤੁਹਾਨੂੰ ਸਪੋਰਟ ਕਰਦੇ ਹਾਂ
ਜੀ 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 ਬਿਲਕੁਲ
ਹੋਣ ਤੇ ਮੇਰੇ ਖਿਆਲ ਥੋੜਾ ਈਜ਼ੀ ਹੈ ਜੀ
ਬਿਲਕੁਲ ਜੀ ਦੇਖੋ ਨਵਦੀਪ ਬਾਈ ਹੋਰਾਂ ਨੇ ਜ਼ਿੰਮੇਵਾਰੀ ਚੱਕੀ ਹੈ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਹੈ ਵੀ ਤੁਸੀਂ ਇਹ ਕੋਸ਼ਿਸ਼ ਕਰੋ ਸ਼ੁਰੂ ਕਰੋ ਤੇ ਉਹ ਜ਼ਰੂਰ ਇਹ ਕਰਨਗੇ ਵੀ ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਆਪਦਾ ਬਣਦਾ ਯੋਗਦਾਨ ਦੇਈਏ ਮੈਂ ਵੀ ਕੋਈ ਜਿੰਨਾ ਕੁ ਆਪਦੇ ਚ ਲਿਖਣ ਦੀ ਕਲਾ ਉਸ ਦੇ ਜ਼ਰੀਏ ਲਿਖਣ ਦੀ ਕੋਸ਼ਿਸ਼ ਕਰੂੰਗਾ ਕੁਛ ਨਾ ਕੁਛ ਤੇ ਸਰਕਾਰ ਦਰਬਾਰ ਤੱਕ ਪਹੁੰਚਾਊਂਗਾ ਸਾਰੀ ਗੱਲ ਸੋ ਹਰ ਬੰਦਾ ਕੁਛ ਨਾ ਕੁਛ ਢੰਗ ਨਾਲ ਜਿਹੜੀ ਆਪਦੀ ਪਾਵਰ ਰੱਖਦਾ ਤੇ ਉਹ ਪਾਵਰ ਜ਼ਰੂਰ ਆਪਦੇ ਤੱਕ ਪਹੁੰਚਾਵੇ ਹਾਂ ਜਿਹੜਾ ਤੁਸੀਂ ਸੁਝਾਅ ਦਿੱਤਾ ਸੁਖਾਲਾ ਕਰਨ ਦਾ ਉਹ ਇਸ ਮੁਲਕ ਨੂੰ ਮੱਦੇਨਜ਼ਰ ਰੱਖਦੇ ਹੋਏ ਟਾਈਮ ਦੀ ਕਿੱਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਰੂਰ ਇਹਦੀ ਜ਼ਿੰਮੇਵਾਰੀ ਵੀ ਆਪਣੇ ਮਿੱਤਰ ਪਿਆਰੇ ਲੈਣਗੇ ਫਿਲਹਾਲ ਤਾਂ ਨਵਦੀਪ ਹੋਰਾਂ ਦੀ ਜ਼ਿੰਮੇਵਾਰੀ ਲੱਗੀ ਹੋਈ ਹੈ ਤੇ ਉਹਨਾਂ ਨੂੰ ਕਰਨ ਦਿਓ ਤੇ ਬਾਕੀ ਜਿਹੜੇ ਮੁੰਡਿਆਂ ਨੇ ਪਟੀਸ਼ਨ ਦਾਇਰ ਕੀਤੀ ਆ ਮੈਂ ਉਹਨਾਂ ਨਾਲ ਵੀ ਅੱਜ ਸੰਪਰਕ ਕਰੂੰਗਾ ਵੀ ਉਹ ਉਸ ਨੂੰ ਵੀ ਆਪਾਂ ਅੱਗੇ ਤੋਰ ਸਕਦੇ ਹਾਂ ਸੋ ਬਹੁਤ ਮਿਹਰਬਾਨੀ ਗੁਰਜਬਹਾਦਰ ਬਾਈ
ਇਹਦੇ ਗੱਲ ਦੇ ਵਿੱਚ ਭਾਜੀ ਇੱਕ ਮੈਂ ਛੋਟੀ ਜਿਹੀ ਬੇਨਤੀ ਹੋਰ ਕਰਨੀ ਚਾਹੁੰਦਾ ਆ ਕਿ ਜੇਕਰ ਨਵਦੀਪ ਭਾਜੀ ਨੂੰ ਜਾਂ ਕਿਸੇ ਨੂੰ ਵੀ ਤੁਹਾਨੂੰ ਲੱਗੇ ਕਿ ਕੋਈ ਪ੍ਰੋਫੈਸ਼ਨਲ ਹਾਇਰ ਕਰਨ ਦੀ ਲੋੜ ਹੈ ਆਪਾਂ ਨੂੰ ਤੇ ਉਹਦੇ ਬਾਰੇ ਵੀ ਮੈਨੂੰ ਲੱਗਦਾ ਕਿ ਆਪਣੇ ਬੰਦੇ ਬਿਲਕੁਲ ਝਿਜਕਣਗੇ ਨਹੀਂ ਜੇ ਉਹਨਾਂ ਦਾ ਖਰਚਾ ਕੋਈ ਆਊਗਾ ਕੋਈ ਕਿਸੇ ਵੀ ਕਿਸਮ ਦਾ ਪ੍ਰੋਫੈਸ਼ਨਲ ਬੰਦੇ ਹਾਇਰ ਕਰਕੇ ਉਹਨਾਂ ਕੋਲੋਂ ਡਰਾਫਟ ਤਿਆਰ ਕਰਵਾਉਣ ਦਾ ਜਾਂ ਇਸ ਬੇਸ ਤੇ ਕੋਈ ਕਿਸੇ ਵੀ ਚੀਜ਼ ਦਾ ਤੇ ਮੈਨੂੰ ਨਹੀਂ ਲੱਗਦਾ ਕਿ ਆਪਣੀ ਕਮਿਊਨਿਟੀ ਪਿੱਛੇ ਹਟੂਗੀ ਅਸੀਂ ਤੁਸੀਂ ਬਸ ਅੱਧੀ ਜ਼ਬਾਨ ਨਾਲ ਆਵਾਜ਼ ਕੱਢੋ ਕਿ ਇੰਨਾ ਖਰਚਾ ਲੱਗਣਾ ਹੈ ਜੀ ਸਾਨੂੰ ਉਹਦੀ ਕੰਟਰੀਬਿਊਸ਼ਨ ਚਾਹੀਦੀ ਹੈ ਤੇ ਆਪਾਂ ਉਹ ਵੀ ਕਰਨ ਨੂੰ ਤਿਆਰ ਹਾਂ ਸਾਰੇ ਜੀ ਕਿ ਆਪਾਂ ਪ੍ਰੋਫੈਸ਼ਨਲੀ ਬੰਦੇ ਹਾਇਰ ਕਰਕੇ ਡਰਾਫਟ ਤਿਆਰ ਕਰ ਲਈਏ ਜਾਂ ਕੋਈ ਵੀ ਖਰਚਾ ਆਉਂਦਾ
ਬਹੁਤ ਮਿਹਰਬਾਨੀ। ਸੋ ਗੁਰਜ ਬਹਾਦਰ ਸਿੰਘ ਤਸਮਾਨੀਆ ਤੋਂ ਜੁੜੇ ਹੋਏ ਸਨ ਜੀ ਸਾਡੇ ਨਾਲ, ਤੇ ਉਹਨਾਂ ਨੇ ਜਿਹੜੀ ਦੋ ਤਿੰਨ ਜਿਹੜੇ ਸੁਝਾਅ ਦਿੱਤੇ ਆ ਗੁਰਜ ਬਹਾਦਰ ਬਾਈ ਨੇ, ਉਹ ਸਾਰੇ ਹੀ ਬਾ ਕਮਾਲ ਸੁਝਾਅ ਜੀ, ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਨਾਂ ਸੁਝਾਵਾਂ ਦੇ ਉੱਤੇ ਅਮਲ ਕਰਕੇ ਗੱਲ ਨੂੰ ਅੱਗੇ ਤੋਰੀਏ। ਸੰਦੀਪ ਰਾਏ ਜੁੜ ਚੁੱਕਿਆ ਸਿਡਨੀ ਤੋਂ, ਸਤਿ ਸ੍ਰੀ ਅਕਾਲ ਸੰਦੀਪ ਜੀ।
ਸਤਿ ਸ੍ਰੀ ਅਕਾਲ ਜੀ,
ਕੀ ਹਾਲ ਆ ਜੀ?
ਤੇ ਵਧੀਆ ਵਧੀਆ ਜੀ, ਧੁੱਪ ਦੇ ਨਜ਼ਾਰੇ ਲੈ ਰਹੇ ਆ ਅੱਜ।
ਚਲੋ,
ਤੇ ਮੈਂ ਕਹਿਣਾ ਮੇਰੇ ਪੇਰੈਂਟਸ ਅੱਜ ਤੋਂ ਦੋ ਕੁ ਸਾਲ ਪਹਿਲਾਂ ਆਏ ਸੀ ਇੱਥੇ, 6 ਮਹੀਨੇ ਰਹਿ ਕੇ ਗਏ ਸੀ
ਜੀ। ਜੀ,
ਤੇ ਠੀਕ ਸੀ, ਇਹਨੀ ਮਤਲਬ ਇਸ ਤਰ੍ਹਾਂ ਦਾ ਬਿਜ਼ਨਸ ਆ ਜਿਹੜੀ ਆਹ ਚੀਜ਼ ਹੈ ਨਾ, ਸਾਰਾ ਇਹਨਾਂ ਦਾ ਬਿਜ਼ਨਸ ਆ ਕਿ ਬਈ ਬੀਜਾ ਬਾਰ ਬਾਰ ਲੈਣ ਜਾਂ ਫਿਰ 6 ਮਹੀਨੇ ਬਾਅਦ ਕੰਟਰੀ ਆਊਟ ਕਰਨ ਫੇ ਆਉਣ। ਤੇ ਹੁਣੇ ਇਹਨੀ ਹੋਰ ਵੀ ਇੱਕ ਬੀਜਾ ਚਲਾਇਆ 1-8 ਦੇ ਵਿੱਚ, ਥੋੜਾ ਸੁਧਾਰ ਕੀਤਾ ਕਿ 2 ਲੱਖ ਜਮਾ ਕਰਾਓ ਤਾਂ ਤੁਸੀਂ ਮਤਲਬ ਇੱਥੇ ਆ ਕੇ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰ ਸਕਦੇ ਇੰਡੀਆ ਤੋਂ। ਤੇ ਮਤਲਬ ਹੁਣ ਆਹ ਤਾਂ ਕੰਟਰੀ ਦੀ ਆਪਣੀ ਪੋਲਿਸੀ ਹੁੰਦੀ ਹੈ ਕਿ ਉਹਨੀ ਬਾਹਰੋਂ ਫੋਰਨ ਕਰੰਸੀ ਲੈ ਕੇ ਆਉਣੀ ਆ, ਆਪਾਂ ਆਵਾਜ਼ ਸਾਨੂੰ ਜ਼ਰੂਰ ਉਠਾਉਣੀ ਚਾਹੀਦੀ ਆ। ਠੀਕ ਆ, ਕਿ ਜਿੱਦਾਂ ਮਤਲਬ ਜੇ 2 ਸਾਲ ਦਾ ਵੀਜ਼ਾ ਮਿਲੇ ਜਾਂ 3 ਸਾਲ ਦਾ, ਜਿੰਨੇ ਚਿਰ ਦਾ ਵੀ ਵੀਜ਼ਾ ਮਿਲੇ ਤਾਂ ਬੰਦਾ ਉਨੇ ਜਿੰਨਾ ਵੀਜ਼ੇ ਦਾ ਟਾਈਮ ਹੈ ਉਨੇ ਚਿਰ ਤਾਂ ਬੰਦਾ ਉੱਥੇ ਰਹਿ ਸਕੇ ਨਾ। ਤੇ ਜਿੱਦਾਂ ਆਹ ਕੀਤਾ ਕਈ ਤਾਂ 3 ਮਹੀਨੇ ਦਾ ਵੀਜ਼ਾ ਦਿੰਦੇ, ਫਿਰ 3 ਮਹੀਨੇ ਬਾਅਦ, 3 ਮਹੀਨੇ ਕੁਛ ਵੀ ਨੀ ਹੁੰਦੇ ਬੰਦੇ ਨੂੰ, ਮਹੀਨਾ ਤਾਂ ਸੈੱਟ ਹੁੰਦੇ ਨੂੰ ਲੱਗ ਜਾਂਦਾ ਹੈ ਨਾ।
ਸੰਦੀਪ ਜੀ, ਮੈਂ ਇਹਦੇ ਬਾਰੇ ਦੱਸ ਦਿਆਂ ਤੁਹਾਨੂੰ, ਇਹ ਪਟੀਸ਼ਨ ਪਾਈ ਨੂੰ ਤਾਂ ਤਕਰੀਬਨ 1.5-2 ਸਾਲ ਹੋ ਗਿਆ। ਮੈਂ ਪੇਪਰ ਦਿੱਤੇ ਵੀ ਇਹਦੇ ਪਿੱਛੇ, ਆਰਟੀਕਲ ਵੀ ਲਿਖੇ, ਬਹੁਤ ਅਸੀਂ ਰਿਕੁਐਸਟ ਬੇਨਤੀਆਂ ਵੀ ਕੀਤੀਆਂ ਪਟੀਸ਼ਨ ਸਾਈਨ ਕਰਨ ਲਈ, 35,000
ਆਪਾਂ ਲੋਕੀ ਬਹੁਤ ਖੁਸ਼ ਹੋ ਜਾਂਦੇ ਕਿ ਅਮਰੀਕਾ ਵਾਲੇ 10 ਸਾਲ ਦਾ ਵੀਜ਼ਾ ਦੇ ਦਿੰਦੇ ਆ। ਤੁਸੀਂ ਆਹ ਪੁੱਛੋ, 10 ਸਾਲਾਂ ਵਿੱਚ 6 ਮਹੀਨੇ ਬਾਅਦ ਐਂਟਰੀ ਆ, 6 ਮਹੀਨੇ ਦਾ ਮਤਲਬ ਕਿ ਤੁਸੀਂ 6 ਮਹੀਨੇ ਦੇ ਬਾਅਦ ਫੇਰ $2,000-4,000 ਖਰਚਣ ਨੂੰ ਤਿਆਰ ਹੋ।
ਪੜ੍ਹੀ ਨੀ ਹੈਗੀ ਤੁਸੀਂ ਉਹ ਪਟੀਸ਼ਨ, ਸ਼ਾਇਦ ਪੜ੍ਹੀ ਨੀ, ਜਿਹੜੀ ਪਟੀਸ਼ਨ ਉਹ ਪਾਈ ਸੀ ਉਹ ਇਹ ਸਾਰੇ ਮਸਲਿਆਂ ਦਾ ਨਿਚੋੜ ਕੱਢ ਕੇ ਪਾਈ ਸੀ, ਤੇ ਉਹਦੇ ਚ ਇਹ ਕਿਹਾ ਗਿਆ ਸੀ ਵੀ ਜੇ ਤੂੰ ਮਿਨੀਮਮ 5 ਸਾਲ ਦਾ ਜਾਂ 10 ਸਾਲ ਦਾ ਤੁਸੀਂ ਵੀਜ਼ਾ ਦਿੰਦੇ ਹੋ ਤਾਂ ਉਹਦੇ ਚ ਮਿਨੀਮਮ ਕੰਟਰੀ ਆਊਟ 2 ਸਾਲ ਤੋਂ ਕਰੋ, ਕਿਉਂਕਿ 2 ਸਾਲਾਂ ਚ ਬੱਚਿਆਂ ਨੇ ਵੀ ਜਾਣਾ ਹੀ ਹੁੰਦਾ ਤੇ ਉਦੋਂ ਆਪਦੇ ਪੇਰੈਂਟਸ ਨੂੰ ਨਾਲ ਲੈ ਜਾਣ ਤੇ ਨਾਲ ਹੀ ਮੋੜ ਲਿਆਉਣ, ਤਾਂ ਉਹ ਸਾਰੇ ਪੁਆਇੰਟ ਉਸ ਦੇ ਵਿੱਚ ਪਟੀਸ਼ਨ ਚ ਚੱਕੇ ਆ। ਪਰ ਮੈਨੂੰ ਬੜਾ ਦੁੱਖ ਹੁੰਦਾ ਇਸ ਗੱਲ ਦਾ ਵੀ ਮੈਂ ਵੀ ਬਹੁਤ ਕਰਲਾਇਆ ਰੇਡੀਓ ਤੇ, ਲਿਖਿਆ ਵੀ ਬਹੁਤ ਅਖਬਾਰਾਂ ਚ, ਉਹ ਜਿਹੜੇ ਨੌਜਵਾਨ ਆ 3 ਉਹਨਾਂ ਨੇ ਆਪਦਾ ਘਰ ਪਰਿਵਾਰ ਕੰਮ ਛੱਡ ਕੇ ਦਿਨ ਰਾਤ ਗੁਰਦੁਆਰਿਆਂ ਚ ਬੈਠ ਬੈਠ ਕੇ ਲੋਕਾਂ ਤੋਂ ਦਸਖਤ ਕਰਾਉਣ ਲਈ ਮਿੰਨਤਾਂ ਕੱਢੀਆਂ, ਤੇ ਪਰ ਪੂਰੇ 1.5-2 ਸਾਲਾਂ ਦੀ ਮਿਹਨਤ ਤੋਂ ਬਾਅਦ 30,000-35,000 ਦਸਖਤ ਹੋਏ। ਹਾਲਾਂਕਿ ਇਮੀਗ੍ਰੈਂਟ ਆ ਜਿਹੜੇ ਲੱਖਾਂ ਦੇ ਵਿੱਚ ਆ, ਜਿਹ ਚੋ ਚੀਨੇ ਭਾਈਚਾਰਿਆਂ ਨੇ ਜਾਂ ਹੋਰ ਬਹੁਤ ਸਾਰੇ ਲੋਕਾਂ ਨੇ ਵੀ ਉਹ ਚ 35,000 ਚ ਸਾਈਨ ਕੀਤੇ ਆ, ਪਰ ਸਾਡੇ ਕੋਲ ਕਿਸੇ ਕੋਲ ਟਾਈਮ ਨੀ ਸੀਗਾ ਉਸ ਦੇ ਉੱਤੇ ਸਾਈਨ ਕਰਨ ਦਾ। ਇਹ ਬੜੇ ਦੁੱਖ ਨਾਲ ਦੱਸਿਆ ਜਾ ਰਿਹਾ, ਪਟੀਸ਼ਨ ਪੜ੍ਹਨਾ ਤਾਂ ਦੂਰ ਦੀ ਗੱਲ ਆ ਵੀ ਉਹ ਕੀ ਸੀ
ਪਟੀਸ਼ਨ। ਉਹ ਤਾਂ ਠੀਕ ਹੈ ਮਸਲਾ, ਲੇਕਿਨ ਮੈਂ ਇੱਕ ਚੀਜ਼ ਹੋਰ ਤੁਹਾਡਾ ਮਤਲਬ ਧਿਆਨ ਦੇਵਣਾ ਚਾਹੁੰਦਾ ਚੀਜ਼ ਮਗਰ, ਅਸੀਂ ਹਮੇ ਜਦੋਂ ਆਪਾਂ ਲੋਕ ਇੰਡੀਅਨ ਜਾਂ ਫੋਰਨਰ ਜਦੋਂ ਅਸੀਂ ਇੱਥੇ ਪੱਕੇ ਹੋ ਜਾਂਦੇ ਹਾਂ, ਅਸੀਂ ਆਪਣੇ ਰਾਈਟਸ ਦਾ ਧਿਆਨ ਚ ਰੱਖਦੇ ਹਾਂ, ਲੇਕਿਨ ਸਾਡੇ ਮਗਰ ਜਿਹੜੇ ਸਟੂਡੈਂਟਸ ਆਉਂਦੇ ਆ, ਕੋਈ ਬੰਦਾ ਹਮਲਾ ਨੀ ਮਾਰਦਾ ਕਿ ਅਸੀਂ ਉਹ ਸਟੂਡੈਂਟਸ ਦੀ ਆ ਜਿਹੜੇ ਇੱਥੇ ਕੱਚੇ ਆ ਉਹਨਾਂ ਦੇ ਨਾਲ ਖੜੇ ਹੋਈਏ। ਤੁਸੀਂ ਜਿਹੜੇ ਇੰਡੀਅਨ ਸਟੂਡੈਂਟ ਆਉਂਦੇ ਉਹਨਾਂ ਨੂੰ $8-8 ਦੇ ਕੇ ਉਹਨਾਂ ਤੋਂ ਕੰਮ ਕਰਾ ਰਹੇ ਹਾਂ।
ਤੁਸੀਂ ਤੁਸੀਂ ਦੇਖੋ, ਸ਼ਾਇਦ ਇਹ ਸਿੱਧਾ ਡਾਇਰੈਕਟ ਸੰਦੀਪ ਤੁਸੀਂ ਦੋਸ਼ ਨਹੀਂ ਲਾ ਸਕਦੇ ਗੁਰਜ ਬਹਾਦਰ ਹੋਣਾ ਤੇ, ਕਿਉਂਕਿ ਉਹਨਾਂ ਦੀ ਗੱਲ ਤੁਸੀਂ ਕੰਪਲੀਟ ਨਹੀਂ ਸੁਣੀ। ਇਸ ਮਸਲੇ ਦੇ ਉੱਤੇ ਅਸੀਂ ਪਿਛਲੇ ਪ੍ਰੋਗਰਾਮ ਚ ਵੀ ਕਾਫੀ ਗੱਲਾਂ ਕੀਤੀਆਂ ਸੀ ਤੇ ਅਕਸਰ ਵੇਲੇ ਵੇਲੇ ਸਿਰ ਅਸੀਂ ਇਹ ਕਰਦੇ ਰਹੇ ਹਾਂ, ਤੇ ਅੱਜ ਤੋਂ 5-7 ਸਾਲ ਪਹਿਲੇ ਮੈਂ ਤਾਂ ਲਿਖਤਾ ਸੀ ਵੀ ਸਾਨੂੰ ਨਸਲਵਾਦ ਨਹੀਂ, ਸਾਨੂੰ ਅਸਲਵਾਦ ਨੇ ਮਾਰਿਆ। ਪਰ ਜਿਹੜਾ ਅੱਜ ਦਾ ਮਸਲਾ ਨਾ, ਆਪਾਂ ਜੇ ਉਸ ਪੁਆਇੰਟ ਨੂੰ ਕਾਊਂਟਰ ਕਰਨ ਦੀ ਥਾਂ ਤੇ ਉਸ ਪੁਆਇੰਟ ਨੂੰ ਉਲਝਾਉਣ ਦੀ ਥਾਂ ਤੇ ਉਸ ਤੇ ਉੱਤੇ ਗੱਲ ਕਰੀਏ ਤਾਂ ਮੈਨੂੰ ਲੱਗਦਾ ਜ਼ਿਆਦਾ ਬਿਹਤਰ। ਹੋ ਸਕਦਾ ਮੈਂ ਗਲਤ ਹੋਵਾਂ, ਪਰ ਸਾਨੂੰ ਅੱਜ ਜਿਹੜਾ ਮਸਲਾ ਇਹ ਆ ਵੀ ਪੇਰੈਂਟਸ ਦੇ ਵੀਜ਼ੇ ਲਈ ਸਰਕਾਰ ਨੇ ਸਾਨੂੰ ਵਾਅਦਾ ਕੀਤਾ ਸੀ ਇਲੈਕਸ਼ਨਾਂ ਤੋਂ ਪਹਿਲਾਂ, ਤੇ ਹੁਣ ਉਹ ਬਣਾ ਰਹੀ ਹੈ ਮੂਰਖ, ਹੁਣ ਉਹ ਉਸੇ ਚੀਜ਼ ਨੂੰ ਟਵਿਸਟ ਕਰਕੇ ਪੇਸ਼ ਕਰ ਰਹੀ ਆ। ਉਸ ਮੁੱਦੇ ਤੇ
ਮੈਂ ਹੁਣੇ ਰੇਡੀਓ ਔਨ ਕੀਤਾ, ਮੈਨੂੰ ਜ਼ਿਆਦਾ ਚਿਰ ਨਹੀਂ ਹੋਇਆ, ਮੈਂ ਸਿੱਧੀ ਤੁਹਾਨੂੰ ਕਾਲ ਹੀ ਲਾ ਲਈ, ਇਸ ਕਰਕੇ ਤੁਸੀਂ ਪੂਰੇ ਮਸਲੇ ਬਾਰੇ ਜ਼ਰੂਰ ਪੜਤਾਲੋ।
ਜਰੂਰ ਪੜਤਾਲੋ ਤੇ ਬਣਦਾ ਸਹਿਯੋਗ ਦਿਓ ਮਾਂ ਬਾਪ ਦਾ ਵੀ ਮਾਮਲੇ ਚ ਵੀ ਵੱਧ ਤੋਂ ਵੱਧ ਵੀ ਮਾਂ ਬਾਪ ਨੂੰ ਆਪਾਂ ਜੇ ਹੁਣ ਅੱਜ ਸਾਨੂੰ ਉਹਨਾਂ ਨੇ ਪਾਲ ਪੋਸ਼ ਕੇ ਏਡੇ ਕੀਤਾ ਤਾਂ ਅਸੀਂ ਉਹਨਾਂ ਦਾ ਬੁਢਾਪਾ ਵੀ ਸਾਂਭਣਾ ਸਾਡੀ ਡਿਊਟੀ ਆ ਸੋ ਅਸੀਂ ਬਣਦੀ ਫੀਡਬੈਕ ਦੇਈਏ ਜੀ ਜੀ ਸੋ ਬਹੁਤ ਮਿਹਰਬਾਨੀ ਸੰਦੀਪ ਜੀ ਸੋ ਸੰਦੀਪ ਰਾਏ ਜੁੜੇ ਹੋਏ ਸੀ ਜੀ ਸਿਡਨੀ ਤੋਂ ਸਾਡੇ ਨਾਲ ਤੇ ਉਹਨਾਂ ਨੇ ਵੀ ਇੱਕ ਦੋ ਵਿਸ਼ਿਆਂ ਵੱਲ ਧਿਆਨ ਦਵਾਇਆ ਤੇ ਚਲੋ ਜੀ ਕੋਈ ਕਈ ਵਾਰੀ ਕੀ ਹੁੰਦਾ ਵੀ ਅਸੀਂ ਪੂਰਾ ਵਿਸ਼ਾ ਸੁਣਿਆ ਨਹੀਂ ਹੁੰਦਾ ਤੇ ਉਸ ਦੇ ਵਿੱਚ ਅਸੀਂ ਫਿਰ ਜੇ ਪਾਰਟੀਸਪੇਟ ਕਰਨਾ ਤਾਂ ਸਾਨੂੰ ਪਹਿਲਾਂ ਕੋਸ਼ਿਸ਼ ਕਰਿਆ ਕਰੀਏ ਵੀ ਪਹਿਲਾਂ ਅਸੀਂ ਪੂਰਾ ਵਿਸ਼ਾ ਸੁਣ ਕੇ ਉਹਦੇ ਬਾਰੇ ਗੱਲ ਕਰੀਏ ਤਾਂ ਉਹ ਵਧੀਆ ਰਹਿੰਦਾ ਗੱਲ ਭਟਕਦੀ ਨਹੀਂ ਲੀ ਤੋਂ ਮੈਨੂੰ ਅਕਸਰ ਮੈਨੂੰ ਬਲੇਮ ਹੁੰਦਾ ਮੇਰੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਸ਼ੁਰੂ ਕਿਤੋਂ ਕਰਦੇ ਹੋ ਖਤਮ ਕਿਤੇ ਹੋ ਜਾਂਦੀ ਹੈ ਕਿਸੇ ਨੂੰ ਮਸਲੇ ਨੂੰ ਕਿੱਧਰ ਲੈ ਜਾਂਦੇ ਆ ਮੈਂ ਮਾਫੀ ਚਾਹੁੰਦਾ ਸਾਰੇ ਲਿਸਨਰਸ ਦੀ ਵੀ ਬੇਨਤੀ ਆ ਵੀ ਜਿਹੜਾ ਵਿਸ਼ਾ ਆਪਾਂ ਛੋਈਏ ਕੋਸ਼ਿਸ਼ ਕਰਿਆ ਕਰੋ ਉਸ ਵਿਸ਼ੇ ਦੇ ਦਾਇਰੇ ਚ ਰਹਿ ਕੇ ਆਪਾਂ ਗੱਲ ਕਰੀਏ ਤਾਂ ਕਿ ਕਿਸੇ ਇੱਕ ਚੀਜ਼ ਨੂੰ ਤਾਂ ਆਪਾਂ ਥੋੜਾ ਬਹੁਤ ਸਿਰੇ ਲਾ ਸਕੀਏ ਕੋਈ ਮੁਕਾਮ ਦੇ ਸਕੀਏ ਜੇ ਆਪਾਂ ਕਿਸੇ ਦੀ ਟੰਗ ਕਿਸੇ ਦੀ ਵਾਂਹ ਫੜ ਲੈਣਾ ਜਿਹੜੀ ਮੇਰੀ ਆਦਤ ਆ ਮੈਂ ਮਾੜਾ ਇਸ ਚੀਜ਼ ਦੇ ਵਿੱਚ ਮੈਂ ਆਪਦੇ ਤੇ ਬਲੇਮ ਲੱਗਾ ਮੇਰੀ ਆਦਤ ਆ ਵੀ ਕਿਤੇ ਉਧਰ ਹੀ ਬਾਂਹ ਫੜ ਲੈਣਾ ਕਿਤੇ ਉਹਦੀ ਟੰਗ ਫੜ ਲੈਣਾ ਨਾ ਕੋਈ ਗੱਲ ਹੁੰਦੀ ਆ ਨਾ ਬਾਤ ਹੁੰਦੀ ਆ ਦੋ ਘੰਟੇ ਕਰਕੇ ਤੇ ਹੋ ਜਾਂਦਾ ਤੇ ਉਹ ਕੋਈ ਉਹਦਾ ਕੋਈ ਫਾਇਦਾ ਨਹੀਂ ਹੈ ਸੋ ਮੈਨੂੰ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਇਸ ਲਈ ਟੋਕਿਆ ਮੈਨੂੰ ਫੀਡਬੈਕ ਦਿੱਤੀ ਵੀ ਸਾਨੂੰ ਤੇਰੀਆਂ ਗੱਲਾਂ ਵਧੀਆ ਨਹੀਂ ਲੱਗਦੀਆਂ ਤੇ ਮੈਂ ਆਪਦੇ ਆਪ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਦੋਸਤੋ ਫਿਰ ਮੈਂ ਕਿਸੇ ਨੂੰ ਨਹੀਂ ਬਲੇਮ ਕਰ ਰਿਹਾ ਪਰ ਬੇਨਤੀ ਕਰ ਰਿਹਾ ਫਿਰ ਦੁਬਾਰਾ ਇਸ ਗੱਲ ਦੀ ਵੀ ਜਿਹੜਾ ਟੋਪਿਕ ਛੇੜੀਏ ਉਸ ਟੋਪਿਕ ਦੇ ਉੱਤੇ ਕੇਂਦਰਿਤ ਰਹੀਏ ਤੇ ਜੇ ਸਾਨੂੰ ਉਸ ਟੋਪਿਕ ਬਾਰੇ ਪੂਰੀ ਜਾਣਕਾਰੀ ਆ ਤਾਂ ਹੀ ਅਸੀਂ ਉਸ ਡਿਬੇਟ ਚ ਹਿੱਸਾ ਲਈਏ ਅਧੂਰੀ ਜਾਣਕਾਰੀ ਨਾਲ ਕਈ ਵਾਰੀ ਕੀ ਹੁੰਦਾ ਨਾ ਉਹ ਫਿਰ ਗੱਲ ਭਟਕ ਜਾਂਦੀ ਹੈ ਹਾਸੋ ਹੀ ਨਹੀਂ ਬਣ ਜਾਂਦੀ ਆ ਸੋ ਜੇ ਮੈਂ ਕਿਤੇ ਗਲਤ ਹਾਂ ਤਾਂ ਮੈਂ ਮਾਫੀ ਮੰਗਦਾ ਜੀ ਤੇ ਸੋਹੀ ਸਾਹਿਬ ਜੁੜ ਚੁੱਕਿਆ ਸਾਡੇ ਨਾਲ ਹੈਲੋ
ਫੋਨ ਕੱਟ ਗਿਆ
ਮੱਖਣ ਸੋਈ
ਹਾਂਜੀ
ਕੀ ਆ ਬਹੁਤ ਵਧੀਆ ਜੀ ਸੋਈ ਸਾਹਿਬ
ਬਸ ਵਧੀਆ ਬਾਈ ਜੀ ਬਾਈ ਜੀ ਬਹੁਤ ਸੋਹਣਾ ਮੁੱਦਾ ਚੱਕਿਆ ਅੱਜ ਤੁਸੀਂ ਆਹ ਚਲੋ ਬਾਕੀ ਤਾਂ ਰਾਜਨੀਤੀ ਦੀਆਂ ਹੋਰ ਤਾਂ ਸਾਰੀਆਂ ਗੱਲਾਂ ਕਰਦੇ ਰਹਿੰਦੇ ਇੰਡੀਆ ਦੀਆਂ ਜੋ ਆਸਟ੍ਰੇਲੀਆ ਦੀ ਕੀਤੀ ਆ ਤੇ ਚਲੋ ਥੈਂਕਸ ਤੁਹਾਡਾ
ਤੇ ਸਾਰੇ ਰਲ ਮਿਲ ਕੇ ਹੋਊਗਾ
ਹਾਂਜੀ ਬਾਈ ਜੀ ਮੈਂ ਪੂਰਾ ਸਹਿਮਤ ਹਾਂ ਗੁਰਜ ਬਹਾਦਰ ਬਾਈ ਜੀ ਉਹਨਾਂ ਨਾਲ ਬਾਕੀ ਤਾਂ ਸਾਰਾ ਕੁਛ ਉਹਨਾਂ ਨੇ ਕਹਿ ਦਿੱਤਾ ਮੈਂ ਤਾਂ ਥੋੜਾ ਜਿਹਾ ਹੋਰ ਐਡ ਕਰਨਾ ਸੀ ਉਹਨਾਂ ਦੀ ਜਾਣਕਾਰੀ ਦੇ ਮੁਤਾਬਿਕ ਵੀ ਤੁਸੀਂ ਜਿਹੜਾ ਉਹਨਾਂ ਨੇ ਕਿਹਾ ਵੀ ਆਪਾਂ ਇੱਕ ਐਫੀਡੈਵਿਟ ਬਣਵਾ ਕੇ ਵੀ ਆਪਾਂ ਪੋਸਟ ਕਰ ਦਈਏ ਸਾਰਿਆਂ ਨੂੰ ਪਤਾ ਲੱਗ ਜਾਏ ਈਜੀ ਆ ਬਾਈ ਜੀ ਕਈ ਹੁਣ ਵਿਚਾਰੇ ਮੇਰੇ ਅੱਗੇ ਹੁੰਦਾ ਉਹਨੂੰ ਲਿਖਣਾ ਵੀ ਨਹੀਂ ਆਉਂਦਾ ਇੰਗਲਿਸ਼ ਚ ਹਨਾ ਇਹ ਕੀ ਸ਼ਰਮ ਗੱਲ ਆ ਤੇ ਚੱਲ ਸਾਡੇ ਕੋਲ ਆ ਜੂਗਾ ਅਸੀਂ ਉਹਨੂੰ ਐਡ ਕਰਕੇ ਅੱਗੇ ਭੇਜ ਤਾਂ ਸਕਦੇ ਹਾਂ ਨਾ ਅਸੀਂ ਜਿਹੜੇ ਹੁਣ ਫਰੈਂਡ ਸਰਕਲ ਆ ਸਾਡਾ ਕਈ ਫੌਜ ਬੰਦੇ ਆਏ ਕਈਆਂ ਤੋਂ ਨਹੀਂ ਹੁੰਦਾ ਅਸੀਂ ਉਹਨਾਂ ਦਾ ਸਾਈਨ ਤਾਂ ਕਰਾ ਸਕਦੇ ਹਾਂ ਬਾਈ ਜੀ ਕਿ ਨਹੀਂ ਤੇ ਜੇ ਤੁਸੀਂ ਸਰਬਜੀਤ ਨੂੰ ਕਹੋ ਜਿੱਦਾਂ ਆਪਾਂ ਨੂੰ ਸਾਰਿਆਂ ਨੂੰ ਪੋਡਕਾਸਟ ਨੇ ਉਹ ਈਮੇਲ ਕਰਦੇ ਉਦਾਂ ਹੀ ਉਹ ਸਾਰਿਆਂ ਨੂੰ ਉਹ ਆਪਾਂ ਨੂੰ ਪੋਡਕਾਸਟ ਦੇ ਥਰੂ ਈਮੇਲ ਦੇ ਥਰੂ ਸਾਰਿਆਂ ਨੂੰ ਭੇਜ ਦੇਣਾ ਐਫੀਡੈਵਿਟ ਵਗੈਰਾ ਬਣਾ ਕੇ ਜਦੋਂ ਤੁਸੀਂ ਬਣਾ ਕੇ ਦੇ
ਦੇਣਾ ਬਿਲਕੁਲ ਜੀ ਅਸੀਂ
ਸਾਰਿਆਂ ਨੂੰ ਫਾਰਵਰਡ ਕਰ ਦੇ
ਅਸੀਂ ਨਵਦੀਪ ਹੋਰਾਂ ਨੂੰ ਬੇਨਤੀ ਕੀਤੀ ਵੀ ਆ ਹੁਣੇਰੀ ਤੇ ਪਰ ਮੈਂ ਉਹਨਾਂ ਨੂੰ ਸਪੈਸ਼ਲ ਕਾਲ ਕਰਕੇ ਬੇਨਤੀ ਕਰੂੰਗਾ ਵੀ ਇੱਕ ਇਹੋ ਜਿਹੀ ਚੀਜ਼ ਤਿਆਰ ਕੀਤੀ ਜਾਵੇ ਜਿਵੇਂ ਪਟੀਸ਼ਨ ਵਾਂਗ ਹੀ ਹੋਵੇ ਤੇ ਜਿਹਨੂੰ ਅਸੀਂ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋਈਏ ਵੱਧ ਤੋਂ ਵੱਧ ਉਹ ਸੁਨੇਹਾ ਪਹੁੰਚਾ ਸਕਦੇ ਹੋਈਏ ਤਾਂ ਸੰਬੰਧਿਤ ਮੰਤਰੀ ਦੀ ਈਮੇਲ ਸੰਬੰਧਿਤ ਮੰਤਰੀ ਤੱਕ ਫੀਡਬੈਕ ਦਾ ਤਰੀਕਾ ਲਿੰਕ ਉਹ ਸਾਰਿਆਂ ਤੇ ਕੰਮ ਹੁਣ ਜਦੋਂ ਇੱਕ ਬੰਦਾ ਜੇ ਕਰ ਰਿਹਾ ਆਪਣਾ ਇੱਕ ਅਸੂਲ ਆ ਹਰਮਨ ਰੇਡੀਓ ਦਾ ਵੀ ਜੇ ਕੋਈ ਵੀ ਬੰਦਾ ਕਿਸੇ ਵੀ ਕੰਮ ਨੂੰ ਕਰ ਰਿਹਾ ਤਾਂ ਉਹਦੇ ਮੂਹਰੇ ਬਰਾਬਰ ਖੜਨ ਦੀ ਥਾਂ ਤੇ ਉਹਦਾ ਸਾਥ ਦਿੱਤਾ ਜਾਵੇ ਤੇ ਉਹਦੇ ਨਾਲ ਲੱਗ ਕੇ ਉਹਨੂੰ ਕੰਮ ਨੂੰ ਅੱਗੇ ਤੁਰਿਆ ਜਾਵੇ ਸੋ ਨਵਦੀਪ ਸਿੰਘ ਹੋਰਾਂ ਨੇ ਕੰਮ ਦਾ ਬੀੜਾ ਚੁੱਕਿਆ ਤੇ ਆਪਾਂ ਉਹਦਾ ਉਹਨਾਂ ਦਾ ਪੂਰਾ ਸਾਥ ਦੇਣਾ ਇਸ ਕੰਮ ਲਈ ਤੇ ਕੋਸ਼ਿਸ਼ ਕਰਾਂਗੇ ਇੱਕ ਦੋ ਦਿਨਾਂ ਚ ਇਹਦਾ ਫਾਰਮੈਟ ਖੜਾ ਕਰ ਲਈਏ
ਨਹੀਂ ਬਾਈ ਬਣਦਾ ਵੀ ਹੈ ਜੀ ਤਾਂ ਹੀ ਤਾਂ ਅਸੀਂ ਵੀ ਤੁਹਾਡੇ ਨਾਲ ਖੜਦੇ ਹਾਂ ਵੀ ਜੇ ਤੁਸੀਂ ਸੱਚ ਨਾਲ ਖੜਦੇ ਹੋ ਤਾਂ ਹੀ ਤਾਂ ਆਪਾਂ ਸਾਰੇ ਤੁਹਾਡੇ ਨਾਲ ਖੜਦੇ ਹਾਂ ਨਾ ਜੋ ਵੀ ਆਪਣਾ ਫਰੈਂਡ ਸਰਕਲ ਆ ਜਿੰਨਾ ਵੀ
ਜੀ ਜੀ ਬਹੁਤ ਮੱਖਣ ਬਾਈ ਜਰੂਰ ਆਪਾਂ ਕੋਸ਼ਿਸ਼ ਕਰਦੇ ਹਾਂ
ਚਲੋ ਮਿਲਦੇ ਹਾਂ ਥੈਂਕ ਯੂ
ਜੀ ਜੀ ਸੋ ਮੱਖਣ ਸਿੰਘ ਸੋਹੀ ਗੋਲਡ ਕੋਸਟ ਤੋਂ ਸਾਡੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਆ ਜੀ ਤੇ ਵਾਕਈ ਉਹੀ ਸੁਖਾਲਾ ਰਹਿਣਾ ਤੇ ਕੋਸ਼ਿਸ਼ ਕਰਦੇ ਆ ਆਪਾਂ ਜਰੂਰ ਕਰਦੇ ਹਾਂ ਜੇ ਇਸ ਮਾਨ ਜੁੜ ਚੁੱਕਿਆ ਸਾਡੇ ਨਾਲ ਮਾਨ ਸਾਹਿਬ ਸਤਿ ਸ਼੍ਰੀ ਅਕਾਲ
ਹੋਰ ਬਹੁਤ ਕਾਰਨ ਸੀ ਤੁਹਾਨੂੰ ਵੋਟ ਕਾਸਟ ਕਰਨ ਦੇ ਤੁਹਾਨੂੰ ਜੋ ਵੀ ਤੁਹਾਡੀ ਪਾਰਟੀ ਨੂੰ ਵੋਟ ਦਿੱਤੀ ਉਹਨਾਂ ਵਿੱਚੋਂ ਇੱਕ ਇਹ ਵੀ ਕਾਰਨ ਸੀਗਾ ਜਿਹੜਾ ਆਹ ਵੀਜ਼ੇ ਵਾਲਾ ਪਰ ਇਸ ਦੇ ਉੱਤੇ ਤੁਸੀਂ ਖਰੇ ਨਹੀਂ ਉਤਰ ਰਹੇ ਔਰ ਅਸੀਂ ਮਤਲਬ ਤੁਹਾਨੂੰ ਰਿਕੁਐਸਟ ਪਾਉਣਾ ਚਾਹੁੰਦੇ ਹਾਂ ਤਾਂ ਉਹ ਅਸੀਂ ਉਹਨਾਂ ਨੂੰ ਲਿਖ ਕੇ ਦਈਏ ਜਾਂ ਕਿਸੇ ਕਿਹੜੇ ਪੇਪਰ ਦੇ ਉੱਤੇ ਮਤਲਬ ਡਿਕਲੇਰੇਸ਼ਨ ਤੇ ਦਈਏ ਜਾਂ ਕਿਸ ਹਿਸਾਬ ਨਾਲ ਅਸੀਂ ਓਹਨੂੰ ਮਤਲਬ ਓਹਨੂੰ ਡਰਾਫਟ ਬਣਾ ਕੇ ਦੇਈਏ ਆਪਦੀ ਜਿਹੜੀ ਅਸੀਂ ਐਪਲੀਕੇਸ਼ਨ ਲਾਉਣਾ ਚਾਹੁੰਦੇ ਹਾਂ ਉਹਨਾਂ ਦੇ ਕੋਲੇ?
ਦੇਖੋ ਪਹਿਲੀ ਗੱਲ ਤਾਂ ਆਪਾਂ ਇਸ ਵਿਸ਼ੇ ਤੇ ਗੱਲ ਚੱਲ ਰਹੀ ਸੀਗੀ ਵੀ ਆਪਾਂ ਡਰਾਫਟ ਤਿਆਰ ਕਰੀਏ ਤੇ ਕੋਸ਼ਿਸ਼ ਕਰਦੇ ਹਾਂ ਇੱਕ ਦੋਨਾਂ ਦਿਨਾਂ ਚ ਕਰ ਲਾਂਗੇ। ਪਰ ਬਾਕੀ ਜੇ ਤੁਸੀਂ ਲੋਕਲ ਐਮਪੀ ਨੂੰ ਮਿਲਣਾ ਵੀ ਚਾਹੁੰਦੇ ਹੋ ਨਾ, ਤੁਹਾਡੇ ਲੋਕਲ ਐਮਪੀਆਂ ਦੇ ਇੱਥੇ ਸਾਰਿਆਂ ਦੇ ਦਫ਼ਤਰ ਹੁੰਦੇ ਆ, ਤੁਸੀਂ ਡਾਇਰੈਕਟ ਕਿਸੇ ਨਾਲ ਮਰਜ਼ੀ ਸੰਪਰਕ ਕਰ ਸਕਦੇ ਹੋ। ਤੁਸੀਂ ਲੋਕਲ ਐਮਪੀ ਤੋਂ ਟਾਈਮ ਲੈ ਕੇ ਪੰਜ ਚਾਰ ਬੰਦੇ ਇਕੱਠੇ ਹੋ ਕੇ ਜਾ ਕੇ ਮਿਲ ਕੇ ਤੇ ਉਹਨਾਂ ਨੂੰ ਆਪਣੀ ਦਰਖਾਸਤ ਦਿਓ ਤੇ ਉਹਨਾਂ ਦੀ ਜਾਂ ਜੇ ਨਹੀਂ ਵੀ ਮਿਲਣਾ ਚਾਹੁੰਦਾ ਉਹਨਾਂ ਦੀ ਫੀ ਈਮੇਲ ਹੁੰਦੀ ਆ, ਹਰ ਲੋਕਲ ਐਮਪੀ ਆਪਦਾ ਨਿਊਜ਼ ਲੈਟਰ ਵੀ ਤੁਹਾਨੂੰ ਭੇਜਦਾ ਗਾ ਤੇ ਉਹ ਜਿਹੜੇ ਵੋਟਰਾਂ ਨੂੰ ਜ਼ਰੂਰ ਆਪਦੇ ਟੱਚ 'ਚ ਰੱਖਦੇ ਆ ਤੇ ਤੁਸੀਂ ਉਹਨੂੰ ਆਪਦੀ ਫੀਡਬੈਕ ਦੇ ਸਕਦੇ ਹੋ ਵੀ ਜਿਹੜੀ ਸਰਕਾਰ ਨੇ ਆਹ ਚੀਜ਼ ਲੈ ਕੇ ਆਏ ਆ ਨਾ, ਇਹਦੇ 'ਚ ਸਾਡੀ ਸੋਚ ਇਹ ਆ ਵੀ ਜੇ ਪੇਰੈਂਟਸ ਤੁਹਾਡੇ ਤੇ ਬੋਝ ਆ ਤਾਂ ਸਾਡੇ ਜਿਹੜੇ ਬੱਚਿਆਂ ਨੂੰ ਪੇਰੈਂਟਸ ਨੇ ਉਹਨਾਂ ਪੇਰੈਂਟਸ ਨੇ ਤਿਆਰ ਕੀਤਾ ਤੁਹਾਡੇ ਕਮਾਈ ਲਈ, ਤਾਂ ਤੁਸੀਂ ਕੋਸ਼ਿਸ਼ ਕਰੋ ਵੀ ਕੁਛ ਨਾ ਕੁਛ ਵਿਚਲਾ ਰਸਤਾ ਕੱਢ ਲਓ। ਅਸੀਂ ਨਹੀਂ ਕਹਿੰਦੇ ਵੀ ਅਸੀਂ ਤੁਹਾਡੇ ਤੇ ਪੂਰਨ ਰੂਪ 'ਚ ਬੋਝ ਬਣਾਵਾਂ, ਕਿਉਂਕਿ ਜਿਹੜੇ ਮੁਲਕ ਦੇ ਵਿੱਚ ਅਸੀਂ ਆਏ ਹਾਂ ਇਹ ਮੁਲਕ ਪਹਿਲਾਂ ਆਪਦੀ ਸੋਚੂਆ ਤਾਂ ਆਪਦਾ ਭਲਾ ਸੋਚੂਆ, ਇਹ ਤਾਂ ਇੱਕ ਬਣੀ ਆਈ ਗੱਲ ਹੈ, ਤਾਂ ਇੱਕ ਕਾਮਨ ਸੈਂਸ ਦੀ ਗੱਲ ਆ। ਪਰ ਅਸੀਂ ਕੋਈ ਚਾਹੁੰਦੇ ਹਾਂ ਵੀ ਕੋਈ ਵਿਚਾਲੜਾ ਇਹੋ ਜਿਹਾ ਰਸਤਾ ਨਿਕਲੇ ਜਿਹਦੇ 'ਚ ਬਜ਼ੁਰਗ ਸਾਡੇ ਬੋਝ ਨਾ ਬਣਨ ਇਹਨਾਂ ਦੇ ਉੱਤੇ ਤੇ ਇਹਨੂੰ ਇਹ ਸੋਚਣ ਵੀ ਨਹੀਂ ਇਹ ਸਾਡੀ ਇੱਕ ਡਿਊਟੀ ਫਰਜ਼ੀ ਆ। ਸੋ ਇਸ ਢੰਗ ਨਾਲ ਵੀ ਇਸ ਮਸਲੇ ਦਾ ਹੱਲ ਕੀਤਾ ਜਾ ਸਕਦਾ।
ਜੇ ਜੀ ਅਸੀਂ ਸਾਰੇ ਲੋਕ ਆਪਦੇ ਆਪਦੇ ਐਮ ਪੀ ਨੂੰ ਮਿਲਾਂਗੇ ਨਾ ਜਾ ਕੇ, ਮੇਰੇ ਖਿਆਲ ਨਾਲ ਉਸਦਾ ਮੈਂ ਗਲਤ ਹੋਵਾਂ, ਤਾਂ ਇਕੱਠੇ ਹੋ ਕੇ ਮਿਲਾਂਗੇ ਤਾਂ ਉਹਨਾਂ ਨੂੰ ਵੀ ਪਤਾ ਲੱਗੇਗਾ ਕਿ ਇਹ ਕਮਿਊਨਿਟੀ ਸਾਡੇ ਨਾਲ ਖੜਦੀ ਹੈ, ਸਾਡੀ ਪਾਰਟੀ ਨਾਲ ਖੜਦੀ ਹੈ। ਔਰ ਇਨ ਫਿਊਚਰ ਜੇ ਅਸੀਂ ਇਹਨਾਂ ਦਾ ਨਹੀਂ ਵੀ ਅਸੀਂ ਨਹੀਂ ਸੁਣਦੇ ਇਹਨਾਂ ਨੂੰ, ਤਾਂ ਇਹ ਦੂਜੇ ਪਾਸੇ ਚਲੇ ਜਾਣਗੇ। ਉਹਨਾਂ ਦਾ ਵੀ ਆਪਦਾ ਇੱਕ ਮੋਟਿਵ ਹੈ, ਆਪਦੀ ਵੋਟ ਵਧਾਉਣ ਦਾ ਤਰੀਕਾ ਹੈ ਨਾ, ਤਾਂ ਸ਼ਾਇਦ ਉਹ ਸਾਡੇ ਵਾਸਤੇ ਫਿਰ ਸੋਚਣ, ਵੱਧ ਤੋਂ ਵੱਧ ਸੋਚਣ।
ਅਸੀਂ ਇਹੀ ਕਹਿ ਕੇ ਹਟੇ ਆ ਵੀ ਫੀਡਬੈਕ ਦੇ ਵਿੱਚ ਇੱਕ ਲਾਈਨ ਜ਼ਰੂਰ ਲਿਖਿਓ, ਉਹ ਇਹ ਹੋਣੀ ਚਾਹੀਦੀ ਹੈ ਵੀ ਅਸੀਂ ਜੇ ਤੁਹਾਨੂੰ ਇਲੈਕਸ਼ਨਾਂ ਦੇ ਵਿੱਚ ਹੈਲਪ ਕੀਤੀ ਸੀ ਤਾਂ ਇਹ ਜਿਹੜੀਆਂ ਤੁਸੀਂ ਸਬਜ਼ ਬਾਗ ਦਿਖਾਇਆ ਸੀ ਤਾਂ ਕੀਤੀ ਸੀ, ਤੇ ਅਗਲੇ ਇਲੈਕਸ਼ਨਾਂ ਵੇਲੇ ਹੁਣ ਸਾਨੂੰ ਸੋਚਣਾ ਪੈਣਾ ਵੀ ਅਸੀਂ ਕਿਹਦੀ ਹੈਲਪ ਕਰਨੀ ਆ। ਤੁਸੀਂ ਜੇ ਇੰਨੀ ਗੱਲ ਲਿਖੋਗੇ ਤਾਂ ਜ਼ਰੂਰ ਉਹਦਾ ਅਸਰ ਆਊਗਾ। ਸੋ ਬਹੁਤ ਮਿਹਰਬਾਨੀ ਮਾਨ ਸਾਹਿਬ। ਸੋ ਜੇ ਇਸ ਮਾਨ ਜੁੜੇ ਹੋਏ ਸਨ ਸਾਡੇ ਨਾਲ ਮੈਲਬਨ ਤੋਂ ਤੇ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ, ਤੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ ਗੁਰਪ੍ਰੀਤ ਗਿੱਲ ਕੈਨਬਰਾ ਵਾਲੇ। ਗਿੱਲ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ, ਮੈਂ ਨਾ ਥੋੜੇ 5 ਮਿੰਟ ਪਹਿਲਾਂ ਟਿਊਨ ਇਨ ਕੀਤਾ ਤੇ ਮੈਨੂੰ ਮਾੜਾ ਇੰਨਾ ਕੁ ਦੱਸ ਦੋ ਵੀ ਮੁੱਦਾ ਕੀ ਚੱਲ ਰਿਹਾ, ਵੀ ਆਪਣੇ ਪੇਰੈਂਟ ਵੀਜ਼ੇ ਤੇ ਡਿਸਕਸ਼ਨ ਚੱਲ ਰਹੀ ਹੈ।
ਇਹੀ ਮੁੱਦੇ ਤੇ ਪਹਿਲਾਂ ਮੈਂ ਕਹਿ ਕੇ ਹਟਿਆ ਵੀ ਅਸਲ ਚਲੋ ਕੋਈ ਗੱਲ ਨਹੀਂ, ਦੇਰੀ ਨਾਲ ਆਇਆ ਜਿਹੜੀ ਗੱਲ ਬਿਆਨ ਆਇਆ ਲਿਬਰਲ ਪਾਰਟੀ ਦਾ ਵੀ ਅਸੀਂ ਉਹ ਹੁਣ ਲਾਗੂ ਕਰਨਾ ਚਾਹੁੰਦੇ ਆ ਜਿਹੜਾ ਪਿਛਲਾ ਤੁਹਾਨੂੰ ਕਿਹਾ ਸੀ, ਪਰ ਜਦੋਂ ਉਹਨੂੰ ਅੰਦਰੋਂ ਫਰੋਲਿਆ ਸਾਡੇ ਨਵਦੀਪ ਸਿੰਘ ਬ੍ਰਿਸਬਨ ਵਾਲਿਆਂ ਨੇ ਕਾਫੀ ਉਹਦੇ ਤੇ ਘੋਖ ਪੜਤਾਲ ਪਿਛਲੇ 2-3 ਦਿਨਾਂ ਤੋਂ ਕੀਤੀ ਆ, ਤਾਂ ਉਹਦੇ ਵਿੱਚ ਕਾਫੀ ਇਹੋ ਜਿਹੇ ਕਲੋਜ਼ ਆ ਜਿਹੜੇ ਕਿ ਕਿੰਤੂ ਪਰੰਤੂ ਲਾਇਕ ਆ, ਜਿਹਦੇ ਚ ਉਹਨਾਂ ਨੇ ਕਿਹਾ ਗਿਆ ਵੀ ਕੇਸ ਬਾਏ ਕੇਸ ਅਸੀਂ ਦੇਖਾਂਗੇ ਤੁਹਾਡੇ ਪੇਰੈਂਟਸ ਦੇ ਗੋਡੇ ਤਾਂ ਨਹੀਂ ਦੁਖਦੇ, ਉਹਦੀ ਸਿਹਤ ਕਿਹੋ, ਤੁਸੀਂ ਕੀ ਕਰਨਾ, ਉਹ ਇੱਥੇ ਟੈਕਸ ਤੇ ਬੋਝ ਨਾ ਬਣ। ਤਾਂ ਉਹਦੇ ਚ ਜਿਹੜਾ ਹੁਣ ਤੱਕ ਨਿਚੋੜ ਇਹੀ ਨਿਕਲ ਕੇ ਆ ਰਿਹਾ ਵੀ ਸਾਡੇ ਬੱਚੇ ਆ ਜਿਹੜੇ ਜੇ ਇੱਥੇ ਆਏ ਆ ਉਹ ਬ੍ਰੇਨ ਡਰੇਨ ਕਰ ਰਹੇ ਆ, ਉਹ ਕਿਤੇ ਹੋਰ ਪੈਸਾ ਲੱਗਿਆ, ਬੱਚਾ ਤਿਆਰ ਕਰਨ ਤੇ 5 ਲੱਖ ਲੱਗਦਾ ਤੇ ਉਹ ਬੱਚੇ ਤਿਆਰ ਹੋਏ ਹੋਏ ਤੁਹਾਡੇ ਕੋਲ ਆਏ ਆ, ਤਾਂ ਉਹਨਾਂ ਦੇ ਪੇਰੈਂਟਸ ਤੁਹਾਡੇ ਤੇ ਬੋਝ ਕਿਉਂ? ਸੋ ਇਹ ਵਿਸ਼ੇ ਦੇ ਉੱਤੇ ਅਸੀਂ ਚਾਹੁੰਦੇ ਹਾਂ ਵੀ ਸੰਬੰਧਿਤ ਮਿਨਿਸਟਰਾਂ ਨਾਲ ਫੀਡਬੈਕ ਦਿੱਤੀ ਜਾਵੇ ਤਾਂ ਕਿ ਇਸ ਕਾਨੂੰਨ ਨੂੰ ਸਹੀ ਢੰਗ ਨਾਲ ਲੈ ਕੇ ਆਇਆ ਜਾ ਸਕੇ। ਵਿਚਾਲੜਾ ਰਸਤਾ ਸੀ, ਨਹੀਂ ਕਹਿੰਦੇ ਵੀ ਸਰਕਾਰ ਪੂਰਨ ਰੂਪ ਚ ਬੋਝ ਬਣ ਚੱਲੇ ਸਾਡਾ, ਪਰ ਕੁਛ ਵੰਡਾਵੇ ਤਾਂ ਸਹੀ ਨਾ ਉਹਦਾ, ਕੱਲੇ ਸਬਜ਼ ਬਾਗ ਨਾ ਦੇਵੇ।
ਦੇਖੋ ਹੁਣ ਵੀ ਜਿੱਦਾਂ ਮੇਰੇ ਮਾਤਾ ਜੀ ਆਏ ਨੇ, ਉਹਨਾਂ ਨੂੰ 1.5 ਸਾਲ ਦਾ ਵੀਜ਼ਾ ਮਿਲਿਆ ਸੀ, ਉਹਨਾਂ ਨੇ ਸਾਲ ਬਾਅਦ ਵਾਪਸ ਚੱਲ ਜਾਣਾ, ਤੇ ਜੇ ਮੈਡੀਕਲ ਪੱਖੋਂ ਉਹ ਜੇ ਸਰਕਾਰ ਤੇ ਕਿਸੇ ਵੀ ਤਰੀਕੇ ਨਾਲ ਬੋਝ ਨਹੀਂ ਹੈਗੇ, ਕਿਉਂਕਿ ਮੈਂ ਇੱਥੋਂ ਕਰਾਈ ਹੋਈ ਆ ਜਿਹੜੀ ਆਪਣੇ ਹੈਲਥ ਇੰਸ਼ੋਰੈਂਸ ਆ, ਮਹੀਨੇ ਦਾ ਮੈਂ $130 ਦਿੰਦਾ ਤੇ ਉਹਦੇ ਵਿੱਚ ਆਲ ਐਮਰਜੈਂਸੀਜ਼ ਕਵਰ ਨੇ, ਜੇ ਐਮਰਜੈਂਸੀ ਕੁਛ ਵੀ ਹੋ ਜਾਵੇ। ਸੋ ਏਦਾਂ ਦਾ ਕੋਈ ਆਪਾਂ ਰਸਤਾ ਲੱਭ ਸਕਦੇ ਹਾਂ ਵੀ ਜੇ 5 ਸਾਲ ਉਹਨਾਂ ਨੇ ਇੱਥੇ ਆਉਣਾ ਆ, ਤੇ ਮੇਨ ਤਾਂ ਆਪਾਂ ਨੂੰ ਮੈਡੀਕਲ ਦਾ ਕੰਸਰਨ ਹੁੰਦਾ ਨਾ ਵੀ ਜੇ ਮੈਡੀਕਲ ਚ ਉਹਨਾਂ ਨੂੰ ਕੁਛ ਹੋ ਜਾਵੇ ਤੇ ਦੈਨ ਵੀ ਆਪਾਂ ਵੀ ਕੀ ਕਰਾਂਗੇ, ਵੀ ਕੌਣ ਉਹਦਾ ਖਰਚਾ ਚੱਕੂਗਾ। ਤੇ ਜੇ ਉਹਨਾਂ ਨੇ 5 ਸਾਲ ਰਹਿਣਾ,
ਪਿਛਲੇ ਦਿਨ ਨਾ ਮਾਫੀ ਚਾਹੁੰਦਾ, ਪਿਛਲੇ ਦਿਨ ਇੱਕ ਬਿਆਨ ਆਇਆ ਸੀ ਮਿਨਿਸਟਰ ਦਾ, ਉਹ ਚ ਉਹਨੇ ਕਿਹਾ ਵੀ ਸਾਨੂੰ ਨਾ ਜਿਹੜਾ ਇੱਕ ਪੇਰੈਂਟ ਜਿਹੜੇ ਆਉਂਦਾ ਉਹਦਾ ਬੁਢਾਪਾ ਸਾਂਭਣ ਲਈ 3-4 ਲੱਖ ਲੱਗਦਾ ਤੇ ਅਸੀਂ ਤਾਂ 50,000 ਚ ਵੀਜ਼ਾ ਦੇਈ ਜਾਂਦੇ ਹਾਂ ਸਸਤੇ ਭਾਅ ਚ। ਉਹਨਾਂ ਨੇ ਇੱਕ ਕਿਸਮ ਦਾ ਇਹ ਸਾਨੂੰ ਜਤਾਇਆ ਸੀ ਵੀ ਤੁਹਾਡੇ ਮਾਪਿਆਂ ਸਾਡੇ ਤੇ ਬੋਝ ਆ, ਤਾਂ ਉਹ ਕਹਿਣ ਦਾ ਭਾਵ ਇਹ ਸੀ ਵੀ ਸਾਨੂੰ ਉਹਨਾਂ ਮਾਪਿਆਂ ਨੇ ਪਾਲ ਪੋਸ਼ ਕੇ ਏਡਾ ਵੱਡਾ ਕੀਤਾ ਜਾਂ ਇੱਥੋਂ ਤੱਕ ਸਾਨੂੰ ਕਾਬਲ ਬਣਾਇਆ, ਸਰਕਾਰਾਂ ਦੇ ਟੈਕਸ ਭਰਨ ਦੇ ਕਾਬਲ ਬਣਾਉਣ ਚ ਉਹਨਾਂ ਦਾ ਯੋਗਦਾਨ ਰਿਹਾ, ਤਾਂ ਉਹ ਇੱਕ ਬੋਝ ਨਾ ਬਣ ਲੈ ਮਹਿਸੂਸ ਹੋਣ, ਇਹ ਇਹ ਸੀ ਮੇਨ ਗੱਲ।
ਨਹੀਂ ਤੇ 4-5 ਲੱਖ ਹੋਈ ਕਿਹੜੇ ਹਿਸਾਬ ਨਾਲ ਕਹਿ ਰਹੇ ਨੇ, ਕਿਉਂਕਿ ਟਿਕਟ ਦਾ ਵੀ ਅਸੀਂ ਪੇ ਕਰਦੇ ਹਾਂ, ਜਿਹੜੀ ਮੇਨ ਤਾਂ ਹੈਲਥ ਇੰਸ਼ੋਰੈਂਸ ਰਹਿ ਗਈ ਹੈ, ਜੇ ਉਹ ਇੱਥੇ ਰਹਿ ਗਏ ਕੁਛ ਖਾਣ।
ਉਹ ਨਹੀਂ ਕਹਿ ਰਹੇ, ਉਹ ਨਹੀਂ ਕਹਿ ਰਹੇ, ਇਹ ਇੱਥੇ ਦੀ ਇੱਕ ਸਰਵੇ ਹੋਇਆ ਸੀ ਵੀ ਜੇ ਇੱਥੇ ਇੱਕ ਬੱਚਾ ਨੂੰ ਕਾਬਲ ਬਣਾਉਣ ਤੇ 4-5 ਲੱਖ ਲੱਗਦਾ, ਪਰ ਪੇਰੈਂਟਸ ਦੇ ਮਾਮਲੇ ਚ ਉਹ ਕਹਿ ਰਹੇ ਆ ਵੀ ਜੇ ਉਹ ਬੁਢਾਪੇ ਚ ਮੈਡੀਕਲ ਦੇ ਉੱਤੇ ਨਾ, ਆਸਟ੍ਰੇਲੀਅਨ ਮੈਡੀਕਲ ਸਿਸਟਮ ਉੱਤੇ ਘੱਟੋ ਘੱਟ 3 ਲੱਖ ਤੋਂ ਉੱਤੇ ਉੱਤੇ ਦਾ ਬੋਝ ਦਾ ਕੰਮ ਆ ਉਹ।
ਆਪਣੀ ਜੇਬ ਚ ਪੇ ਕਰ ਰਿਹਾ ਫੇਰ ਉਹ ਕਿਹੜੇ ਹਿਸਾਬ ਨਾਲ ਬੋਝ ਹੋਊਗਾ, ਕਿਉਂਕਿ ਇੰਸ਼ੋਰੈਂਸ ਕੰਪਨੀ ਨੇ ਤਾਂ ਮੈਡੀਕਲ ਨੂੰ ਪੇ ਕਰ ਦੇਣਾ।
ਬਿਲਕੁਲ ਬਿਲਕੁਲ ਬਿਲਕੁਲ, ਇਹ ਵੀ ਪੁਆਇੰਟ ਨੋਟ ਕਰਨ ਵਾਲਾ, ਜਦੋਂ ਤੁਸੀਂ ਪੇ ਹੀ ਤੁਸੀਂ ਇੰਸ਼ੋਰੈਂਸ ਕਰ ਰਿਹਾ ਫਿਰ ਸਰਕਾਰ ਦੇ ਉੱਤੇ ਕੀ ਬੋਝ ਆ, ਤੇ ਇੱਕ ਬਕਾਇਦਾ ਲਿਖੀ ਹੋਈ ਆ ਗੱਲ, ਪਟੀਸ਼ਨ ਜਦੋਂ ਦਾਇਰ ਕੀਤੀ ਸੀ ਨਾ ਉਹ ਚ ਅਸੀਂ ਕਿਹਾ ਵੀ ਸਾਨੂੰ ਕੋਈ ਪਤਾ ਨੀ, ਸਾਨੂੰ ਕੋਈ ਫਰਕ ਨੀ ਪੈਂਦਾ ਜੇ ਅਸੀਂ ਆਪਦੇ ਪੇਰੈਂਟਸ ਨੂੰ $1,500-1,500 ਸਾਲ ਦਾ ਲਾ ਦਿਆਂਗੇ, ਪਰ ਫਿਰ ਵੀ ਸਾਡੇ ਕੋਲੇ ਤਾਂ ਰਹਿਣ ਨਾ ਉਹ। ਸੋ ਇਸ ਤੇ ਤਾਂ ਐਗਰੀ ਆ ਅਸੀਂ ਪਹਿਲਾਂ ਹੀ,
ਪਰ ਜਿਹੜਾ ਇਹਨਾਂ ਦੀ ਜਿਹੜੀ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਇੰਡਸਟਰੀ ਆ ਉਹਦੇ ਵਾਸਤੇ ਕਿੰਨਾ ਵੱਡਾ ਬੂਮ ਹੈ, ਉਹ $120-130 ਹਰੇਕ ਪੇਰੈਂਟਸ ਨੂੰ ਚਾਰਜ ਕਰ ਰਹੇ ਨੇ, ਉਹਦੇ ਵਾਸਤੇ ਕਿੱਡਾ ਵੱਡਾ ਬੂਮ ਹੈ। ਇਹ ਤਾਂ ਲਿਬਰਲ ਵਾਲਿਆਂ ਦੀ ਜਿਹੜੀ ਗਲਤ ਪਾਲਿਸੀ ਹੈ ਵੀ ਸਾਨੂੰ ਚਿਤਾ ਰਹੇ ਨੇ ਵੀ ਸਾਡੇ ਪੇਰੈਂਟਸ ਤੁਹਾਡੇ ਤੇ ਬੋਝ ਨੇ, ਬੋਝ ਤਾਂ ਉਹ ਨੇ ਜਿਹੜੇ ਇੰਡੋਨੇਸ਼ੀਆ ਤੇ ਲਿਬਨਾਨ ਦੇ ਵਿੱਚ ਬਹਿ ਕੇ ਇਹਨਾਂ ਦੀ ਪੈਨਸ਼ਨ ਖਾ ਰਹੇ ਨੇ, ਸਾਡੇ ਪੇਰੈਂਟਸ ਨੇ ਕਿਹੜੀ ਪੈਨਸ਼ਨ ਖਾਣੀ ਇਹਨਾਂ ਦੀ। ਇਹ ਤਾਂ ਇਹਨਾਂ ਮੈਂ ਤਾਂ ਦੇਖੋ ਜਿਹੜੇ ਨਵਦੀਪ ਭਾਜੀ ਨੇ ਚਲੋ ਵਧੀਆ ਕੀਤਾ ਵੀ ਸਾਰਾ ਇਹਨਾਂ ਨੇ ਰੀਡ ਕੀਤਾ ਉਹ ਕਲੋਜ਼ ਨੂੰ ਕੱਢਿਆ, ਮੈਂ ਤਾਂ ਸਾਰੇ ਜਿੰਨੇ ਆਪਣੇ ਲਿਸਨਰ ਸੁਣ ਰਹੇ ਨੇ, ਇੱਕ ਬਹੁਤ ਸੌਖਾ ਤਰੀਕਾ ਹੁੰਦਾ ਤੁਸੀਂ ਕਾਲ ਕਰਕੇ ਆਪਣੇ ਲੋਕਲ MP ਨੂੰ ਇਹ ਕੰਸਰਨ ਜਤਾ ਸਕਦੇ ਹੋ ਵੀ ਆਈ ਐਮ ਰੀਅਲੀ ਹਰਟ ਵੀ ਇਫ ਯੂਰ ਗਵਰਨਮੈਂਟ ਇਜ਼ ਥਿੰਕਿੰਗ ਵੀ ਮਾਈ ਪੇਰੈਂਟਸ ਆਰ ਬਰਡਨ ਟੂ ਦ ਗਵਰਨਮੈਂਟ ਆਫ ਆਸਟ੍ਰੇਲੀਆ, ਵੀ ਤੁਸੀਂ ਇਹ ਸੈਂਟੀਮੈਂਟ ਨੂੰ ਵਿੱਚ ਐਡ ਕਰੋ, ਉਹਨਾਂ ਨੂੰ ਦੱਸੋ ਵੀ ਸਾਡੇ ਪੇਰੈਂਟਸ ਮੇਰੇ ਵਾਸਤੇ ਬੋਝ ਨਹੀਂ ਹੈਗੇ ਨਾ ਹੀ ਤੁਹਾਡੀ ਗਵਰਨਮੈਂਟ ਵਾਸਤੇ ਬੋਝ ਹੈ, ਕਿਉਂਕਿ ਮੈਂ ਉਹਨਾਂ ਦੀ ਟਿਕਟ ਵਾਸਤੇ ਵੀ ਪੇ ਕਰ ਰਿਹਾ ਜਾਂ ਉਹ ਆਪਣੀ ਟਿਕਟ ਲਈ ਪੇ ਕਰ ਰਹੇ ਨੇ ਵਿਚ ਇਜ਼ ਐਡਿੰਗ ਟੂ ਦ ਇਕੋਨਮੀ ਐਜ਼ ਵੈਲ, $130-140 ਐਜ਼ ਅ GST ਤੁਸੀਂ ਟਿਕਟ ਦੇ ਉੱਤੇ ਪੇ ਕਰ ਰਹੇ ਹੋ ਜੇ $1,300 ਦੀ ਟਿਕਟ ਆ, ਤੇ ਬਾਕੀ ਮੈਡੀਕਲ ਇੰਸ਼ੋਰੈਂਸ ਤੁਸੀਂ ਪੇ ਕਰ ਰਹੇ ਹੋ। ਹੁਣ ਇਹ ਮੈਂਡੀਟਰੀ ਨਹੀਂ ਹੈਗਾ ਵੀ ਚਾਈਲਡ ਕੇਅਰ ਦੇ ਵਿੱਚ ਤੁਸੀਂ ਆਪਣਾ ਬੱਚਾ ਭੇਜਣਾ, ਯੂ ਕੈਨ ਟੇਕ ਅ ਬ੍ਰੇਕ ਫਰੋਮ ਯੂਰ ਜੋਬ ਐਂਡ ਯੂ ਕੈਨ ਟੇਕ ਆਫ ਯੂਰ ਕਿਡ, ਤੇ ਉਹਦੇ ਲਈ ਜੇ ਸਾਡੇ ਪੇਰੈਂਟਸ ਸਾਡੇ ਆ ਰਹੇ ਆ ਸਾਡੇ ਬੱਚੇ ਨੂੰ ਉਹ ਸਿਖਾ ਰਹੇ ਨੇ ਆਪਣੇ ਸੱਭਿਆਚਾਰ ਨਾਲ ਜੋੜ ਰਹੇ ਨੇ, ਇਹ ਕਿਤੇ ਵੀ ਕੋਈ ਲਾਅ ਨਹੀਂ ਹੈਗਾ ਵੀ ਤੁਸੀਂ ਆਪਣੇ ਬੱਚੇ ਨੂੰ ਆਪਣੇ ਸੱਭਿਆਚਾਰ ਨਾਲ ਨਹੀਂ ਜੋੜ ਸਕਦੇ ਇੰਸਟੈਡ ਆਫ ਵੀ ਇੰਗਲਿਸ਼ ਸੱਭਿਆਚਾਰ ਜੋ ਆਸਟ੍ਰੇਲੀਆ ਸੱਭਿਆਚਾਰ ਆ। ਸੋ ਇਹ ਤਾਂ ਟੋਟਲੀ ਰੋਂਗ ਕਹਿ ਰਹੇ ਨੇ ਵੀ ਬੋਝ ਹੈ, ਆਪਾਂ ਨੂੰ ਇਸ ਗੱਲ ਤੇ ਮੁੱਦਾ ਉਠਾਉਣਾ ਚਾਹੀਦਾ ਵੀ ਸਾਡੇ ਪੇਰੈਂਟਸ ਨੂੰ ਬੋਝ ਨਾ ਤੁਸੀਂ ਕਾਲ ਕਰੋ ਵੀ ਬਰਡਨ ਕਿਸੇ ਤਰੀਕੇ ਨਾਲ ਨੀ ਹੈਗੇ ਉਹ।
ਜੀ 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 ਬਿਲਕੁਲ, ਕਾਲਰ ਲੰਮੀ ਵੇਟ ਕਰ ਰਹੇ ਆ ਤੇ ਬਿਲਕੁਲ ਜੀ, ਅਸੀਂ ਕੋਸ਼ਿਸ਼ ਕਰਦੇ ਹਾਂ ਇਸ ਵਿਸ਼ੇ ਨੂੰ ਹੋਰ ਖਿਲਾਰਨ ਦੀ, ਤੇ ਤੁਸੀਂ ਵੀ ਕੋਸ਼ਿਸ਼ ਕਰਿਓ ਇਹ ਪ੍ਰੋਗਰਾਮ ਦਾ ਸ਼ੁਰੂਆਤੀ ਦੌਰ ਜ਼ਰੂਰ
ਜ਼ਰੂਰ ਜੀ,
ਤੇ ਬਹੁਤ ਮਿਹਰਬਾਨੀ,
ਧੰਨਵਾਦ।
ਸੋ ਦੋਸਤੋ, ਗੁਰਪ੍ਰੀਤ ਗਿੱਲ ਜੁੜੇ ਹੋਏ ਸਨ ਕੈਨਬਰਾ ਤੋਂ ਸਾਡੇ ਨਾਲ, ਤੇ ਅਗਲੇ ਜਿਹੜੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ, ਬਿਕਰਮ ਸਿੰਘ ਮੈਲਬਨ ਤੋਂ, ਸਤਿ ਸ੍ਰੀ ਅਕਾਲ ਬਿਕਰਮ ਜੀ।
ਹਾਂਜੀ ਮਿੰਟੂ ਭਾਈ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ ਜੀ?
ਬਹੁਤ ਵਧੀਆ ਬਹੁਤ ਵਧੀਆ, ਤੁਸੀਂ ਸੁਣਾਓ?
ਬਸ ਠੀਕ ਹੈ, ਕਿਰਪਾ ਵਾਹਿਗੁਰੂ ਦੀ ਭਾਜੀ। ਮੈਂ ਵੋਟਾਂ ਤੋਂ ਪਹਿਲਾਂ ਵੀ ਇੱਕ ਵਾਰੀ ਕਾਲ ਕੀਤੀ ਸੀ ਜਦੋਂ ਹਨਾ ਆਪਾਂ ਗੱਲ ਕੀਤੀ ਸੀ, ਤੇ ਉਦੋਂ ਤੇ ਸੇਮ ਲਈ ਲੱਗਦਾ ਫੇਰ ਆ ਗਿਆ ਜੀ। ਪਹਿਲਾਂ ਤਾਂ ਜੀ ਮੈਂ ਕਹਿਣਾ ਚਾਹੁੰਦਾ ਆਪਣੇ ਕਾਲਰ ਆ ਜਿਹੜੇ ਇਹ 2 ਵੀਜ਼ੇ ਮਿਕਸ ਕਰ ਰਹੇ ਆ, ਇੱਕ ਤਾਂ ਟੂਰਿਸਟ ਵੀਜ਼ਾ ਮਿਕਸ ਕਰ ਰਿਹਾ ਤੇ ਇੱਕ ਜਿਹੜਾ ਕੰਟਰੀਬਿਊਟੀ ਪੱਕੇ ਤੌਰ ਤੇ ਰਹਿਣਾ ਉਹ ਮਿਕਸ ਕਰ ਰਹੇ ਆ। ਦੇਖੋ ਜਿਹੜਾ ਕੰਟਰੀਬਿਊਟੀ ਵੀਜ਼ਾ ਨਾ ਆਪਣਾ ਜਿਹੜਾ ਪੱਕੇ ਰਹਿਣਾ ਉਹ ਚ ਸਾਰਾ ਕੁਛ ਦੇ ਰਹੇ ਆ, ਪੈਸੇ ਲੈ ਕੇ 50,000 ਰੁਪਿਆ ਉਹ ਚ ਮੈਡੀਕੇਅਰ ਵਗੈਰਾ ਸਭ ਕੁਛ ਦੇ ਰਹੇ ਆ, ਉਹਨਾਂ ਨੂੰ ਰੈਜੀਡੈਂਟ ਸਭ ਕੁਛ ਦੇ ਰਹੇ ਆ, ਤੇ ਇੱਕ ਜਿਹੜਾ ਟੂਰਿਸਟ ਵੀਜ਼ਾ ਉਹ ਤੇ ਆਪਾਂ ਪੇ ਕਰ ਰਹੇ ਆ ਆਪਣਾ ਆਪਣਾ ਜਿਵੇਂ ਹੋ ਗਿਆ ਆਹ ਮੈਡੀਕਲ ਇੰਸ਼ੋਰੈਂਸ ਵਗੈਰਾ ਸਭ ਕੁਛ ਹਨਾ। ਹਾਂਜੀ ਹਾਂਜੀ ਹਾਂਜੀ, ਤੇ ਇਹ ਹੁਣ ਅੱਧੇ ਸਮਝ ਨੀ ਆ ਰਹੀ ਕੋਈ ਟੂਰਿਸਟ ਵੀਜ਼ੇ ਦੀ ਗੱਲ,
ਕਾਰਨ ਪਤਾ ਕੀ ਹੋਇਆ? ਮੈਂ ਉਹਦੇ ਕਾਰਨ ਦੱਸਦਾ ਮੈਂ ਬਿਕਰਮ ਕੀ ਹੋਇਆ। ਕਾਰਨ ਇਹ ਹੈ ਵੀ ਜਿਹੜਾ ਪਿਛਲਾ ਬਿਆਨ ਆਇਆ ਮਿਨਿਸਟਰ ਦਾ, ਉਹਨੇ ਇਹ ਕਿਹਾ ਵੀ ਜਿਨ੍ਹਾਂ ਨੂੰ ਅਸੀਂ 50,000 ਦੇ ਕੇ ਪੱਕਾ ਵੀਜ਼ਾ ਦੇ ਰਹੇ ਹਾਂ, ਜਿਹੜਾ ਕੰਟਰੀਬਿਊਟਰ ਵੀਜ਼ਾ ਤੁਸੀਂ ਕਹਿ ਰਹੇ ਹੋ, ਉਹ ਬੰਦੇ ਅਸੀਂ ਸਸਤਾ ਦੇ ਰਹੇ ਹਾਂ, ਸਾਡੇ ਤੇ ਸਾਨ ਜਤਾ ਰਹੇ ਆ ਵੀ ਅਸੀਂ 50,000 ਤੁਹਾਡੇ ਮਾਪੇ ਲਿਆ ਕੇ ਤੇ ਸਾਨੂੰ 3 ਲੱਖ ਚ ਪੈਂਦੇ ਆ ਉਹ ਮਾਪੇ ਵੀ ਇਹ ਮਿਨਿਸਟਰ ਨੇ ਸ਼ਬਦ ਬੋਲੇ ਆ ਆਪਦੇ ਬਿਆਨ ਦੇ ਵਿਚ।
ਹਾਂਜੀ ਹਾਂਜੀ ਬਟ ਆਪਣੇ ਕਾਲਰ ਮੈਕਸ ਕਰ ਰਹੇ ਨਾ ਦੋਨੇ ਵੀਜ਼ੇ ਆਪਣੇ ਜ਼ਿਆਦਾਤਰ ਤਾਂ ਟੂਰਿਸਟ ਵੀਜ਼ਾ ਅਪਲਾਈ ਕਰਦੇ ਆ ਕੰਟਰੀ ਬਿਊਟੀ ਵੀਜ਼ਾ ਤਾਂ ਬਹੁਤ ਘੱਟ ਅਪਲਾਈ ਕਰਦੇ ਆ ਨਾ। ਇੱਕ ਗੱਲ ਭਾਜੀ ਹੁਣ ਆਪਾਂ ਮੇਨ ਮੁੱਦੇ ਤੇ ਆਈਏ ਹੁਣ ਮੈਨੂੰ ਲੱਗਦਾ ਇੰਡੀਆ ਦਾ ਸਿਸਟਮ ਇੱਥੇ ਹੋ ਚੱਲਿਆ ਏ ਪਹਿਲਾਂ ਜਿਹੜੇ ਜਿੰਨੇ ਵੀ ਗੁਰਦੁਆਰਿਆਂ ਦੇ ਪ੍ਰਧਾਨ ਸੀ ਕਮੇਟੀਆਂ ਵਾਲੇ ਸੀਗੇ ਵੋਟਾਂ ਤੋਂ ਪਹਿਲਾਂ ਦੂਜੇ ਦਿਨ ਰੋਜ਼ ਨਵਾਂ ਐਮ ਪੀ ਆਉਂਦਾ ਸੀ ਲੰਗਰ ਹਾਲ ਚ ਤੁਹਾਨੂੰ ਮੈਂ ਕਿਹਾ ਸੀ ਨਾ ਆਏ ਫੋਟੋਆਂ ਖਿਚਾਉਣੇ ਸੀ ਉਹਨਾਂ ਨੂੰ ਲੰਗਰ ਵਰਤਾਉਂਦੇ ਮੈਂ ਬਲੈਕ ਬਨ ਤੁਹਾਨੂੰ ਦੱਸਿਆ ਸੀ ਨਾ ਪਿਛਲੇ ਵਾਰੀ ਕਾਲ ਕੀਤੀ ਸੀ ਉਹਨਾਂ ਨੂੰ ਲੰਗਰ ਨੀ ਸ਼ਕਲ ਦਿੰਦੇ ਸੀਗੇ ਉਦੋਂ ਤਾਂ ਇਹ ਲੋਕ ਰੋਜ਼ ਆਉਂਦੇ ਸੀਗੇ ਕਿਤੇ ਇੱਥੇ ਮਾਈਕਲ ਸ਼ੁਕਰ ਆ ਗਿਆ ਕਿਤੇ ਕਿਹੜਾ ਆ ਗਿਆ ਕਿਤੇ ਕਿਹੜਾ ਆ ਗਿਆ ਉਹਨਾਂ ਨੇ ਉਸ ਟਾਈਮ ਵੀ ਇਹਨਾਂ ਕੋਲ ਰਿਕਾਰਡਿੰਗ ਪਈ ਉਸ ਟਾਈਮ ਵੀ ਵੀਜ਼ੇ ਦੀ ਗੱਲ ਕੀਤੀ ਸੀ ਇਸੇ ਵੀਜ਼ੇ ਦੀ ਅਸੀਂ ਵੀ ਇਹ ਵੀਜ਼ਾ ਵਧਾਵਾਂਗੇ ਤੇ ਹੁਣ ਸਾਨੂੰ ਉਹਨਾਂ ਕੋਲ ਜਾਣਾ ਪਊਗਾ ਉਦੋਂ ਤਾਂ ਉਹ ਆ ਰਹੇ ਸੀ ਵੋਟਾਂ ਤੋਂ ਪਹਿਲਾਂ ਰੋਜ਼ ਨਵਾਂ ਆਉਂਦਾ ਸੀਗਾ ਉਦੋਂ ਤਾਂ ਇਹੀ ਪ੍ਰਧਾਨ ਰੋਜ਼ ਲੈ ਕੇ ਆਉਂਦੇ ਸੀ ਹੁਣ ਤਾਂ ਕੋਈ ਕਮੇਟੀ ਵਾਲਾ ਵੀ ਨੀ ਬੋਲਿਆ ਕੋਈ ਗੁਰਦੁਆਰੇ ਵਾਲਾ ਕੋਈ ਨੀ ਬੋਲਿਆ ਗਾ
ਸੋ ਬਿਲਕੁਲ ਇਹ ਵੀ ਇੱਕ ਪਹਿਲੂ ਤੇ ਪੱਖ ਹੈਗਾ ਵਿਕਰਮ
ਉਸ ਉਹਦੇ ਕੀਰਤਨ ਬੰਦ ਕਰਕੇ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਸੀ ਬਈ ਤੁਸੀਂ ਬੋਲੋ ਛੇਤੀ ਤੁਹਾਨੂੰ ਵੋਟਾਂ ਚਾਹੀਦੀਆਂ ਆਪਣੇ ਆਏ ਉਤੋਂ ਦੀ ਢਹਿਕਦੇ ਸੀਗੇ ਆਏ ਕੀ ਲੰਗਰ ਹਾਲ ਦਾ ਤੁਸੀਂ ਦ੍ਰਿਸ਼ ਦੇਖੋ ਕਿਤੇ ਵੀਡੀਓ ਉਦਾਂ ਵਾਲੀ ਤੁਸੀਂ ਕਹੋ ਆਹ ਕੁਛ ਕਰਦੇ ਆ ਇਹ ਤੇ ਹੁਣ ਉਹਨਾਂ ਚ ਕੋਈ ਨੀ
ਬੋਲਿਆ ਇਹ ਆਪਾਂ ਇਹਨਾਂ ਨੂੰ ਵੀ ਪਹੁੰਚਾਉਣੇ ਆ ਮਸਲਾ ਵੀ ਆਪਾਂ ਜਿਹੜਾ ਮਸਲੇ ਆ ਉਹਨਾਂ ਨੂੰ ਇਕੱਠੇ ਹੋ ਕੇ ਨਜਿੱਠੀਏ ਤੇ ਪ੍ਰੋਪਰ ਢੰਗ ਨਾਲ ਲਈਏ ਗੱਲ ਤਾਂ ਇੱਥੇ ਸੈਲਫ ਰਿਸਪੈਕਟ ਦੀ ਆਉਂਦੀ ਆ
ਨਹੀਂ ਨਹੀਂ ਹਾਂਜੀ ਹਾਂਜੀ ਹੁਣ ਇਹ ਐਮ ਪੀ ਕਹਿੰਦੇ ਆਪਾਂ ਨੂੰ ਟਾਈਮ ਨੀ ਦੇਣਗੇ ਤੇ ਉਦੋਂ ਹੀ ਐਮ ਪੀ ਆ ਜਿਹੜੇ ਲਾਈਕ ਹਫਤੇ ਚ ਵੀਕ ਚ ਦੋ ਵਾਰੀ ਆ ਜਾਂਦੇ ਸੀਗੇ ਗੁਰਦੁਆਰਾ ਸਾਹਿਬ
ਨਹੀਂ ਟਾਈਮ ਨਹੀਂ ਵਾਲੀ ਕੋਈ ਗੱਲ ਨਹੀਂ ਹੈ ਇੱਥੇ ਇਹ ਸਿਸਟਮ ਨਹੀਂ ਹੈ ਕਿਸੇ ਵੀ ਐਮ ਪੀ ਕੋਲੇ ਤੁਸੀਂ ਜਾਓ ਇਹ ਕਿਸੇ ਨੂੰ ਵਹਿਮ ਹੋ ਸਕਦਾ ਤੇ ਉਹ
ਬਟ ਹੁਣ ਗੁਰਦੁਆਰੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੀ ਆਉਣੀਆਂ ਚਾਹੀਦੀਆਂ ਨਾ ਜਿਹੜੀਆਂ ਇਹਨਾਂ ਨੂੰ ਲੈ ਕੇ ਆਉਣੀਆਂ ਸੀਗੀਆਂ
ਹਾਂ ਹਾਂ ਉਹ ਦੇਖੋ ਉਹਨਾਂ ਨੂੰ ਵੀ ਆਪਾਂ ਉਹਨਾਂ ਤੱਕ ਵੀ ਪਹੁੰਚਾਵਾਂਗੇ ਗੱਲ ਤੇ ਉਹਨਾਂ ਨੂੰ ਵੀ ਇਸ ਚੀਜ਼ ਨੂੰ ਜ਼ਰੂਰ ਤਾਨਾ ਮਾਰਾਂਗੇ ਸੋ ਚਲੋ ਕੋਈ ਗੱਲ ਨਹੀਂ ਜੀ ਮਿਹਰਬਾਨੀ ਵਿਕਰਮ ਜੀ ਤੁਸੀਂ ਵੀ ਇਸ ਮੁੱਦੇ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਇੱਕ ਦੋ ਜਿਹੜੀਆਂ ਗੱਲਾਂ ਵਾਕਈ ਉਹ ਵਿਚਾਰਨ ਲੋਕ ਆ ਤੇ ਵਿਚਾਰਨਗੇ ਸਾਡੇ ਸਰੋਤੇ ਇਸ ਗੱਲ ਦੇ ਤੇ ਸੋ ਬਹੁਤ ਮਿਹਰਬਾਨੀ
ਥੈਂਕ ਯੂ ਭਾਈ ਮਿਹਰਬਾਨੀ
ਸੋ ਵਿਕਰਮ ਸਿੰਘ ਮੈਲਬਨ ਤੋਂ ਜੁੜੇ ਹੋਏ ਸਨ ਤੇ ਉਹਨਾਂ ਨੇ ਵੀ ਜਿਹੜਾ ਸਵਾਲ ਕੀਤਾ ਜੇ ਉਹ ਸਵਾਲ ਜਿਹਨੂੰ ਵੀ ਕਟਹਿਰੇ ਚ ਲੈ ਕੇ ਆਉਂਦਾ ਜ਼ਰੂਰ ਉਹ ਸੋਚੇ ਇਹਨਾਂ ਚੀਜ਼ਾਂ ਬਾਰੇ ਮਨਜਿੰਦਰ ਸਿੰਘ ਜੁੜ ਚੁੱਕਿਆ ਜੀ ਪਰਥ ਤੋਂ ਮਨਜਿੰਦਰ ਭਾਈ ਸਤਿ ਸ੍ਰੀ ਅਕਾਲ
ਬਾਈ ਜੀ ਸਤਿ ਸ੍ਰੀ ਅਕਾਲ ਬਾਠ ਸਾਹਿਬ ਕੀ ਹਾਲ ਹੈ ਜੀ ਹਰਮਨ ਰੇਡੀ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਕਬੂਲ ਆ ਜੀ
ਹਾਂਜੀ ਬਾਈ ਜੀ ਦੋ ਮੁੱਦੇ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਜਿਹੜੇ ਚੱਲ ਰਹੇ ਨੇ ਚਲੋ ਗਵਰਨਮੈਂਟ ਨੇ ਜੋ ਵਾਅਦਾ ਕੀਤਾ ਉਹ ਤੋੜਿਆ ਰੋਂਗ ਹੈ ਠੀਕ ਹੈ ਜੀ ਆਪਾਂ ਮਦਦ ਉਹਦੇ ਵਾਸਤੇ ਜ਼ੋਰ ਲਾਵਾਂਗੇ ਸਾਰਿਆਂ ਨੇ ਰਲ ਕੇ ਲਾਵਾਂਗੇ ਬਹੁਤ ਵਧੀਆ ਗੱਲ ਹੈ ਪਰ ਜਿਹੜੀ ਇੱਕ ਬਾਈ ਜੀ ਨੇ ਪਹਿਲਾਂ ਗੱਲ ਕੀਤੀ ਹੈਲਥ ਇੰਸ਼ੋਰੈਂਸ ਦੀ ਠੀਕ ਹੈ ਜੀ ਟੂ ਬੀ ਓਨੈਸਟਲੀ ਜਿੰਨੇ ਬੰਦੇ ਆਪਣੇ ਇਸ ਟਾਈਮ ਗੱਲ ਸੁਣ ਰਹੇ ਨੇ ਉਹਦੇ ਵਿੱਚੋਂ ਕਿੰਨੇ ਕੁ ਬੰਦਿਆਂ ਨੇ ਆਪਣੀ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਲਈ ਹੋਈ ਹੈ ਤੇ ਜਿੰਨੇ ਬੱਚਿਆਂ ਦੇ ਪੇਰੈਂਟਸ ਇੱਥੇ ਆਉਂਦੇ ਨੇ ਉਹਨਾਂ ਦੇ ਵਿੱਚੋਂ ਕਿੰਨੇ ਕੁ ਬੰਦੇ ਉਹਨਾਂ ਦੀ ਇੰਸ਼ੋਰੈਂਸ ਲੈਂਦੇ ਨੇ ਠੀਕ ਹੈ ਜੀ ਮੈਂ ਨੀ ਮੰਨਦਾ ਵੀ 50% ਤੋਂ ਵੱਧ ਬੰਦੇ ਕੋਈ ਇੰਸ਼ੋਰੈਂਸ ਲੈਂਦੇ ਹੋਣਗੇ ਆਪਣੇ ਪੇਰੈਂਟਸ ਦੀ ਤੁਹਾਨੂੰ ਮੈਂ ਇੱਕ ਆਪਣੇ ਮਿੱਤਰ ਦਾ ਕਿੱਸਾ ਸੁਣਾਉਣਾ ਸ਼ਾਇਦ ਸਾਰਿਆਂ ਨੂੰ ਸੁਣਨ ਦੇ ਵਿੱਚ ਬੜਾ ਅਜੀਬ ਲੱਗੂ ਪਰ ਉਹ ਰਿਐਲਿਟੀ ਸੀਗੀ ਉਹਦੇ ਪੇਰੈਂਟਸ ਇੱਥੇ ਆਏ ਆਪਣੇ ਮਿੱਤਰ ਦੇ ਠੀਕ ਹੈ ਜੀ ਉਹ ਪਿੱਛੋਂ ਜਦੋਂ ਆਏ ਤੇ ਉਹਨਾਂ ਨੂੰ ਪ੍ਰੋਬਲਮ ਸੀਗੀ ਸ਼ੂਗਰ ਦੀ ਇੰਸ਼ੋਰੈਂਸ ਉਹਨੂੰ ਮੈਂ ਕਿਹਾ ਵੀ ਤੂੰ ਇੰਸ਼ੋਰੈਂਸ ਲੈ ਲੈ ਤੇਰੇ ਪੇਰੈਂਟਸ ਆ ਰਹੇ ਨੇ ਵੀ ਉਹ ਦਿੱਕਤ ਆ ਸਕਦੀ ਉਹਨਾਂ ਨੂੰ ਠੀਕ ਹੈ ਚਲੋ ਅਗਲੇ ਦਾ ਮੰਨੇ ਆਪਾਂ ਗੱਲ ਦੱਸੀ ਠੀਕ ਹੈ ਨਹੀਂ ਲਈ ਆਪਾਂ ਇਦੋਂ ਬਾਅਦ ਕੁਛ ਨਹੀਂ ਕਰ ਸਕਦੇ ਅਗਲੇ ਨਾਲ ਇੱਥੇ ਆ ਕੇ ਉਹਦੇ ਪੇਰੈਂਟਸ ਦੇ ਦਾੜ ਦੇ ਵਿੱਚ ਦੰਦ ਦੀ ਵੀ ਆ ਗਈ ਪ੍ਰੋਬਲਮ ਠੀਕ ਹੈ ਜੀ ਹੁਣ ਉਹ ਲੈ ਕੇ ਗਿਆ ਉਹ ਲੈ ਕੇ ਗਿਆ ਡਾਕਟਰ ਕੋਲ ਜਾੜ ਕਢਾਉਣ ਡਾਕਟਰ ਕਹਿੰਦਾ ਵੀ ਮੈਂ ਕੱਢ ਨੀ ਸਕਦਾ ਤੇਰੇ ਕੋਲ ਇੰਸ਼ੋਰੈਂਸ ਹੈਗੀ ਤਾਂ ਦੇ ਵੀ ਇੱਕ ਸ਼ੂਗਰ ਦੀ ਬਿਮਾਰੀ ਆ ਉਹ ਕਹਿੰਦਾ ਬਿਨਾਂ ਉਹਦੇ ਤੋਂ ਕੱਢ ਦੇ ਹੁਣ ਸ਼ੂਗਰ ਦੇ ਪੇਸ਼ੈਂਟ ਨੂੰ ਛੇਤੀ ਛੇਤੀ ਡਾਕਟਰ ਹੱਥ ਵੀ ਨੀ ਪਾਉਂਦਾ ਵਿਦਆਊਟ ਹੈਲਥ ਇੰਸ਼ੋਰੈਂਸ ਤੋਂ ਮੇਨ ਮਤਲਬ ਕਿ ਜੇ ਇਥੋਂ ਦਾ ਹੈਲਥ ਇੰਸ਼ੋਰੈਂਸ ਦਾ ਸਿਸਟਮ ਜੋ ਹੈ ਬੜਾ ਹੀ ਲੀਨੀਅੰਟ ਹੈ ਐਜ਼ ਕੰਪੇਅਰ ਟੂ ਅਮਰੀਕਾ ਦੇ ਆਪਾਂ ਸੋਚ ਕੇ ਦੇਖੀਏ
ਜੀ 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 ਜੀ
ਆਪਣੇ ਆਪਣੇ ਬੰਦੇ 100-150 ਮੈਂ ਖੈਰ ਮੈਂ ਸਹੀ ਗੱਲ ਕਹਿ ਰਿਹਾ ਵੀ ਆਪਣੀ ਕਮਿਊਨਿਟੀ ਆਪਣੇ ਪੇਰੈਂਟ ਤੇ ਹੁਣ ਤਾਂ ਗੱਲਾਂ ਕਹਿ ਦਿੰਦੇ ਨੇ 100-150 ਡਾਲਰ ਮਹੀਨੇ ਦਾ ਨੀ ਲਾਉਂਦੇ ਹੈਗੇ ਵੀ ਇੰਸ਼ੋਰੈਂਸ ਦੇ ਵਿੱਚ ਇਹੋ ਜਿਹੇ ਵੱਧ ਤੋਂ ਵੱਧ ਬੰਦੇ ਹੈਗੇ ਨੇ।
ਪਿਛਲੇ ਦਿਨ ਮਨਜਿੰਦਰ ਅਸੀਂ ਇਸ ਵਿਸ਼ੇ ਦੇ ਉੱਤੇ ਨਾ ਅਵੇਅਰ ਵੀ ਕੀਤਾ ਸੀ, ਪ੍ਰੋਗਰਾਮ ਵੀ ਕੀਤਾ ਸੀ। ਇੱਕ ਸਾਡੇ ਬੱਚੇ ਦੇ ਕਿ ਸਟੂਡੈਂਟ ਦੇ ਪੇਰੈਂਟਸ ਨੇ ਨੂੰ ਪ੍ਰੋਬਲਮ ਆਈ ਸੀ ਵੀ ਉਹਨਾਂ ਦਾ ਇੰਸ਼ੋਰੈਂਸ ਕੀਤਾ ਹੋਇਆ ਸੀ ਪਰ ਉਹਨਾਂ ਨੇ ਜਾਣਾ ਸੀ ਤੇ ਉਹਨਾਂ ਦਾ ਜਹਾਜ਼ ਮਿਸ ਹੋ ਗਿਆ ਤੇ ਉਹਨਾਂ ਦਾ ਉਹ ਉਸੇ ਦਿਨ ਕੈਂਸਲ ਕਰਾ ਬੈਠੇ ਇੰਸ਼ੋਰੈਂਸ, ਪਰ ਫੇਰ ਵੀ ਉਹ ਕੁਦਰਤੀ ਉਹਦੇ ਹੋਲਡ ਕੀਤਾ ਸੀ ਤੇ ਉਹਨਾਂ ਦੀ ਉਸੇ ਟਾਈਮ ਪੈਰਾਲਾਈਜ਼ ਦਾ ਅਟੈਕ ਆ ਗਿਆ ਤੇ $2,00,000 ਲੱਗ ਜਾਣਾ ਸੀ ਜੇ ਇੰਸ਼ੋਰੈਂਸ ਨਾ ਹੁੰਦਾ। ਇਸ ਲਈ ਬਹੁਤ ਅਵੇਅਰ ਕੀਤਾ ਲੋਕਾਂ ਨੂੰ ਇਸ ਵਿਸ਼ੇ ਦੇ ਉੱਤੇ।
ਹਾਂਜੀ, ਉਹ ਇੱਕ ਜਾੜ ਹੈ, ਦੰਦ ਹੈ, ਕੋਈ ਵੱਡੀ ਦਿੱਕਤ ਨਹੀਂ ਹੈਗੀ, ਪਰ ਹੁਣ ਪੇਰੈਂਟ ਦੇਖੋ ਬਜ਼ੁਰਗ ਹੁੰਦੇ ਨੇ, ਉਮਰ ਹਿਸਾਬ ਨਾਲ ਆਪਣੇ ਕਿਸੇ ਨਾ ਕਿਸੇ ਨੂੰ ਬਿਮਾਰੀ ਕੋਈ ਦਾ ਕਿਸੇ ਵੀ ਤਰ੍ਹਾਂ ਦੀ ਹੁੰਦੀ ਹੈ, ਠੀਕ ਹੈ ਜੀ, ਇਹ ਚੀਜ਼ ਆਪਾਂ ਇਗਨੋਰ ਨਹੀਂ ਕਰ ਸਕਦੇ, ਬਟ ਆਪਣੇ ਜੇ ਇਸ ਗੱਲਾਂ ਲੋਕੀ ਕਰ ਰਹੇ ਨੇ ਨਾ, ਜੇ ਸਰਕਾਰ ਦੇ ਕਹਿ ਵੀ ਰਹੀ ਹੈ ਵੀ ਇੰਸ਼ੋਰੈਂਸ ਦੇ ਰਿਲੇਟਡ ਖਰਚਾ ਆਉਂਦਾ, ਓਬਵੀਅਸਲੀ ਖਰਚਾ ਆਉਂਦਾ ਵੀ ਹੈ ਜੀ। ਤੁਸੀਂ ਹੁਣ ਤੁਸੀਂ ਮੈਂ ਗੱਲ ਦੱਸੋ ਵੀ $2,00,000 ਮੰਗ ਲਏ ਉਹਨਾਂ ਨੇ, ਠੀਕ ਹੈ,
ਬਿਲਕੁਲ ਬਿਲਕੁਲ ਆਉਂਦਾ, ਪਰ ਉਹ ਤਾਂ ਆਪਾਂ ਜਿਹੜੀ ਪਟੀਸ਼ਨ ਤਿਆਰ ਕੀਤੀ ਹੈ ਨਾ, ਪਟੀਸ਼ਨ ਪੜੋਗੇ ਜੋ ਤੁਸੀਂ ਉਹ ਪਟੀਸ਼ਨ ਦੇ ਵਿੱਚ ਲਿਖੀ ਗੱਲ
ਉਹ ਮੈਂ ਸੈਪਰੇਟ ਆ ਤੁਹਾਡੀ ਗੱਲ, ਉਹ ਤੁਹਾਡੀ ਗੱਲ ਤੇ ਮੈਂ ਤੁਹਾਡੇ ਨਾਲ ਐਗਰੀ ਹਾਂ, ਤੁਹਾਡੀ ਪਟੀਸ਼ਨ ਵਾਲੀ ਦੇ ਆਪਾਂ 100% ਐਗਰੀ ਹਾਂ, ਉਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ। ਪਰ ਜਿਹੜੀ ਮੈਂ ਤੁਹਾਨੂੰ ਅੱਜ ਦੀ ਪਟੀਸ਼ਨ ਗੱਲ ਦੱਸ ਰਿਹਾ ਵੀ ਆਪਣੇ ਪਲੀਜ਼ ਜਦੋਂ ਆਪਣੇ ਪੇਰੈਂਟਸ ਆਉਂਦੇ ਨੇ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ $100-$150 ਮਹੀਨੇ ਦਾ ਉਹਨਾਂ ਦਾ ਇੰਸ਼ੋਰੈਂਸ ਦਾ ਜ਼ਰੂਰ ਕਰਾ ਕੇ ਰੱਖਿਆ ਕਰੋ
ਬਾਰ ਬਾਰ ਚਤਰਾਉਣਾ ਪੈਂਦਾ ਤੁਹਾਨੂੰ, ਸੋ ਜਰੂਰ ਜੇ ਕਰਿਆ ਕਰੋ। ਤੇ ਸਾਡੇ ਨਾਲ ਇੱਧਰ ਅਗਲੇ ਕਾਲਰ ਜੁੜ ਚੁੱਕੇ ਆ, 03-69 ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਮੈਂ ਵਿਕਰਮ ਸੇਖੋਂ ਮੈਲਬਨ ਤੋਂ ਬੋਲ ਰਿਹਾ।
ਹਾਂਜੀ ਸੇਖੋਂ ਸਾਹਿਬ, ਕੀ ਹਾਲ ਆ ਜੀ?
ਬਹੁਤ ਵਧੀਆ ਜੀ, ਬਹੁਤ ਵਧੀਆ। ਮੈਂ ਪਹਿਲੀ ਵਾਰੀ ਕਾਲ ਕੀਤੀ ਆ, ਕਾਫੀ 2 ਮਹੀਨੇ ਤੋਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ। ਤੇ ਜਿਹੜੀ ਗੱਲ ਤੁਸੀਂ 5 ਸਾਲ ਦੇ ਵੀਜ਼ੇ ਦੇ ਸੰਬੰਧ ਚ ਜਿਹੜੇ ਸਾਡੇ ਪੇਰੈਂਟਸ ਆਉਂਦੇ ਆ ਉਹਨਾਂ ਦੀ ਗੱਲ ਕਰ ਰਹੇ ਸੀਗੇ, ਤੇ ਇਹਦੇ ਚ 2-3 ਗੱਲਾਂ ਬਹੁਤ ਬੁਨਿਆਦੀ ਨੇ ਕਿ ਜਿਹੜਾ ਮੈਨੂੰ ਲੱਗਾ ਜਿਹੜਾ ਤੁਸੀਂ ਗੱਲ ਜਿਸ ਤਰ੍ਹਾਂ ਪ੍ਰੈਜੈਂਟ ਕਰ ਰਹੇ ਹੋ ਕਿ ਸਾਡੇ ਪੇਰੈਂਟਸ ਸਾਡੇ ਤੇ ਬੋਝ ਨਹੀਂ ਹੈ ਜਾਂ ਅਸੀਂ ਬ੍ਰੇਨ ਡਰੇਨ ਕਰਕੇ ਇੱਥੇ ਆਏ ਹਾਂ ਜਾਂ ਇਸ ਤਰ੍ਹਾਂ ਆ, ਦੇਖੋ ਗੱਲ ਇਹ ਸਿਸਟਮ ਹੈ, ਸਾਰਾ ਸਿਸਟਮ ਇੱਥੋਂ ਦਾ ਜੋ ਫਾਈਨੈਂਸ਼ੀਅਲ ਸਿਸਟਮ ਆ, ਜਿਹੜਾ ਇੱਥੋਂ ਦਾ ਟੈਕਸ ਸਟਰਕਚਰ ਆ, ਉਹਦੇ ਨਾਲ ਜੁੜਦਾ ਆ। ਇਹ ਗੱਲ ਜੇ ਅਸੀਂ ਇਹਨੂੰ ਓਵਰਆਲ ਦੇਖੀਏ, ਪੰਜਾਬੀ ਕਿੰਨੇ ਕੁ ਹੋਣਗੇ, ਮਤਲਬ 1%, 2% ਹੋਣਗੇ ਜਾਂ ਟੋਟਲ ਇੰਡੀਅਨ ਪਾਲੀਏ ਕਿੰਨੇ ਕੁ ਹੋਣਗੇ, ਜੇ ਇਹ ਰੂਲ ਬਣਦਾ ਆ, ਠੀਕ ਆ, ਇਹ ਸਾਰਿਆਂ ਲਈ ਬਣਨਾ। ਜਿਹੜੇ ਬਾਕੀ ਕਮਿਊਨਿਟੀ ਦੇ ਵਿੱਚ ਜਦੋਂ ਤੁਸੀਂ ਗੱਲ ਕਰਦੇ ਹੋ ਟੈਕਸ ਨੇ, ਉਹ ਕਹਿੰਦੇ ਵੀ ਸਾਡੀ ਟੈਕਸ ਮਨੀ ਇੰਡੀਅਨ ਪੇਰੈਂਟਸ 'ਤੇ ਕਿਉਂ ਖਰਚੀ ਜਾ ਰਹੀ ਹੈ, ਠੀਕ ਹੈ ਜੀ। ਤੁਹਾਡਾ ਵਾਟਰ ਵੀ ਯੂਜ ਹੋਣਾ, ਤੁਹਾਡੀ ਇੱਥੋਂ ਦੇ ਸਿਸਟਮ ਦੇ ਹਿਸਾਬ ਨਾਲ ਇੱਥੇ ਹਰ ਚੀਜ਼ ਬੜੀ ਕੈਲਕੂਲੇਟਡ ਆ, ਹਰ ਮਤਲਬ ਇੱਕ ਕੈਲਕੂਲੇਟਡ ਆ, ਉਹਦੇ ਵਿੱਚ ਕਿੰਨਾ ਪਾਣੀ, ਕਿੰਨੀ ਇਲੈਕਟ੍ਰਿਸਿਟੀ, ਕੁਕਿੰਗ ਗੈਸ, ਸਾਰਿਆਂ ਦੇ ਬਿੱਲ ਅਸੀਂ ਦਿੰਨੇ ਆ। ਆਫਕੋਰਸ ਉਹ ਇਹ ਵੀ ਵੇਖਦੇ ਨੇ ਸਾਡੇ ਤੇ ਇਨਫਰਾਸਟ੍ਰਕਚਰ ਬਰਡਨ ਹੈ, ਇਹ ਉਸ ਹਿਸਾਬ ਨਾਲ ਡਿਜ਼ਾਈਨ ਨਹੀਂ ਕੀਤਾ। ਜੇ ਘਰ ਦੇ ਵਿੱਚ ਤੁਸੀਂ 2G, 3G ਰਹਿ ਰਹੇ ਹੋ, 4-2 ਪੇਰੈਂਟਸ ਆ ਕੇ 5 ਹੋ ਗਏ, ਤੇ ਜੇ 25 ਫੈਮਿਲੀ ਦੇ, ਉਹ ਦੇਖ ਲੈਂਦੇ ਟੋਟਲ ਲੋਡ ਸਾਡਾ ਪਿਆ, ਜਦਕਿ ਅਸੀਂ ਇਹਨੂੰ ਮੇਨਟੇਨ ਕਰਨ ਦਾ ਖਰਚਾ ਤਾਂ ਅਸੀਂ ਕੁਛ ਹੋਰ ਡਾਲੋ ਲੈ ਰਹੇ ਹਾਂ। ਇਹ ਚੀਜ਼ਾਂ ਕੰਪਲੀਕੇਟਡ ਨੇ, ਮਤਲਬ ਇੰਨੀਆਂ ਸਿੰਪਲ ਨਹੀਂ ਗੀਆਂ, ਸਾਨੂੰ ਓਵਰਆਲ ਪਿਕਚਰ ਦੇਖਣੀ ਚਾਹੀਦੀ ਹੈ। ਆਫਕੋਰਸ ਆਪਣੀ ਡਿਮਾਂਡ ਬਹੁਤ ਜ਼ਿਆਦਾ ਆ, ਪਰ ਇਹਨੂੰ ਪੇਸ਼ ਕਰਨ ਦਾ, ਪ੍ਰੈਜੈਂਟ ਕਰਨ ਦਾ ਤਰੀਕਾ ਸਾਨੂੰ ਬਾਕੀ ਵਿਜ਼ ਬਾਕੀ ਕਮਿਊਨਿਟੀ ਵੀ ਦੇਖਣਾ ਪਊਗਾ। ਮਤਲਬ ਅਸੀਂ ਇਹ ਵੀ ਵੇਖੀਏ ਕਿ ਜੇ ਅਸੀਂ ਸਾਡੇ ਪੇਰੈਂਟਸ ਆ ਰਹੇ ਆ ਤੇ ਬਾਕੀ ਲੋਕ ਵੀ ਰਿਐਕਸ਼ਨ ਕਰਦੇ ਆ ਇਹਦੇ ਤੇ, ਔਰ ਜਿਹੜਾ ਮੈਂਬਰ ਪਾਰਲੀਮੈਂਟ MP ਹੈ ਉਹਨੇ ਫਿਰ ਓਵਰਆਲ ਦੇਖਣਾ ਵੀ ਮੈਨੂੰ ਕਿੱਧਰੋਂ ਜ਼ਿਆਦਾ ਪ੍ਰੈਸ਼ਰ ਹੈ।
ਜੀ ਜੀ ਜੀ, ਪਰ ਥੋੜੀ ਜਿਹੀ ਇੱਥੇ ਵਿਕਰਮ ਨਹੀਂ, ਵਿਕਰਮ ਬਾਈ ਜੀ ਤੁਸੀਂ ਬਹੁਤ ਵਧੀਆ ਜਿਹੜਾ ਐਂਗਲ ਦਿੱਤਾ ਤੇ ਦੂਜਾ ਐਂਗਲ ਵੀ ਦਿਖਾਇਆ। ਇਹੀ ਰੇਡੀਓ ਪਲੇਟਫਾਰਮ ਦਾ ਜਿਹੜਾ ਮਕਸਦ ਆ ਸਾਡਾ, ਵੀ ਜਦੋਂ ਕੋਈ ਡਿਬੇਟ ਹੁੰਦਾ ਕਿਸੇ ਵੀ ਕਿਸਮ ਦਾ, ਉਸ ਡਿਬੇਟ ਦੇ ਵਿੱਚ ਕੋਈ ਵੀ ਕਿਸੇ ਦੀ ਸੋਚ ਕਿਸੇ ਤੇ ਥੋਪੀ ਨਹੀਂ ਜਾਣੀ ਚਾਹੀਦੀ, ਉਹਦੇ ਵਿੱਚ ਹਰ ਸੋਚ ਸੁਣਨੀ ਚਾਹੀਦੀ ਹੈ ਤੇ ਹਰ ਸੋਚ ਬਾਰੇ ਵਿਚਾਰਨਾ ਚਾਹੀਦਾ। ਸੋ ਤੁਸੀਂ ਇੱਕ ਵੱਖਰੇ ਐਂਗਲ ਨਾਲ ਤੇ ਬਹੁਤ ਵਧੀਆ ਦੱਸਿਆ ਵੀ ਮਨਿਸਟਰ ਦੀ ਜੁੱਤੀ ਦੀ ਪੀੜ ਦੇਖੋ, ਵੀ ਉਹ ਮਨਿਸਟਰ ਦੇ ਜੁੱਤੀ ਜਿਹੜੀ ਪਾਈ ਆ ਉਹ ਕੀ ਪੀੜ ਕਰਦੀ ਆ। ਸੋ ਬਹੁਤ ਵਧੀਆ, ਪਰ ਇਹਦੇ ਚ ਇੱਕ ਚੀਜ਼ ਮੈਂ ਤੁਹਾਡੇ ਨਾਲ ਹੋਰ ਜਿਹੜੀ ਸਾਂਝੀ ਕਰਨੀ ਚਾਹੂੰਗਾ ਉਹ ਇਹੀ ਆ ਜੀ, ਵੀ ਇਸ ਮੁੱਦੇ ਦੇ ਵਿੱਚ ਜਿਹੜੀ ਮੇਨ ਗੱਲ ਇਹ ਆ ਕੇ ਨਿਕਲ ਕੇ ਆ ਰਹੀ ਹੈ ਵੀ ਇਲੈਕਸ਼ਨਾਂ ਤੋਂ ਪਹਿਲਾਂ ਜਿਵੇਂ ਸਾਡੇ ਭਾਰਤ ਦੇ ਵਿੱਚ ਸਬਜ਼ ਬਾਗ ਦਿਖਾਉਂਦੇ ਆ ਮਨਿਸਟਰ, ਸਬਜ਼ ਬਾਗ ਗੱਲਾਂ ਕਰਦੇ ਆ, ਉਹੀ ਜੇ ਸਬਜ਼ ਬਾਗ ਇੱਥੇ ਵੀ ਦਿਖਾਏ ਗਏ ਤੇ ਉਸੇ ਢੰਗ ਨਾਲ ਹੀ ਡੀਲ ਕੀਤੇ ਗਏ। ਇੱਕ ਪਾਸੇ ਅਸੀਂ ਇਹ ਪ੍ਰਚਾਰਦੇ ਆ ਵੀ ਇੱਥੇ ਕਹਿਣੀ ਤੇ ਕਰਨੀ ਦੇ ਲੋਕ ਇੱਕ ਆ, ਸੋ ਮਸਲਾ ਥੋੜਾ ਜਿਹਾ ਇੱਥੇ ਆ ਕੇ ਆਉਂਦਾ ਜਿਹਦੇ ਚ ਸਾਨੂੰ ਲੋੜ ਆ ਇਸ ਚੀਜ਼ ਨੂੰ ਪੁੱਛਣ ਦੀ ਵੀ ਇਲੈਕਸ਼ਨਾਂ ਤੋਂ ਪਹਿਲਾਂ ਇਹ ਗੱਲਾਂ ਕੀਤੀਆਂ ਗਈਆਂ ਸੀ ਵੀ ਏਦਾਂ ਏਦਾਂ ਤੇ ਹੁਣ ਕਿਹਾ ਜਾਂਦਾ ਵੀ ਨਹੀਂ ਅਸੀਂ ਤਾਂ ਤੁਸੀਂ ਤਾਂ ਸਾਡੇ ਤੇ ਬੋਝ ਹੋ ਉਹ ਉਦੋਂ ਵੀ ਗੱਲਾਂ ਕੀਤੀਆਂ ਜਾ ਸਕਦੀਆਂ ਸੀ ਇਹ ਮੇਨ ਪੁਆਇੰਟ ਆਉਂਦਾ
ਮੇਰੇ ਖਿਆਲ ਨਾਲ ਇਹ ਗੱਲਾਂ ਮੈਨੂੰ ਤਾਂ ਪਤਾ ਕਿਉਂਕਿ ਮੈਂ ਹੋਰ ਵੀ ਰੇਡੀਓ ਚੈਨਲ ਸੁਣਦਾ ਆ ਇਹ 693 ਦੇ ਉੱਤੇ ਡਿਸਕਸ਼ਨ ਕੁਝ ਮਹੀਨੇ ਪਹਿਲਾਂ ਆਈ ਸੀਗੀ ਉਹਦੇ ਤੇ ਟੈਕਸ ਬਰਡਨ ਦੀ ਗੱਲ ਕੀਤੀ ਸੀ ਉਹਨਾਂ ਨੇ ਮੇਰਾ ਮਤਲਬ ਇਹ ਗੱਲ ਆਪਾਂ ਤਾਂ ਕਹਿਤੀ ਆਪਣੀ ਕਮਿਊਨਿਟੀ ਜਦੋਂ ਇਹ ਗੱਲ ਕਹਿਣ ਤੋਂ ਬਾਅਦ ਅੰਡਰ ਡਿਸਕਸ਼ਨ ਚੱਲ ਵੀ ਰਹੀ ਹੈ ਨਾ ਪੇਪਰਸ ਦੇ ਵਿੱਚ ਵੀ ਆ ਰਹੀ ਆ ਸੋ ਮੈਂ ਸਮਝਦਾ ਕਿ ਪਰ ਇਹੋ ਐਕਚੁਅਲੀ ਹਾਂਜੀ ਹੈ ਨੀ ਮੀਡੀਆ ਦੇ ਵਿੱਚ ਡਿਸਕਸ਼ਨ ਚੱਲ ਰਹੀ ਆ ਈਵਨ ਹੁਣ ਲੋਕਲ ਕਾਉਂਸਲ ਜਿਹੜੀਆਂ ਇਲੈਕਸ਼ਨ ਹੋ ਰਹੀਆਂ ਮਿਊਂਸੀਪਲ ਕਾਉਂਸਲ ਕਮੇਟੀਜ਼ ਦੇ ਇਲੈਕਸ਼ਨ ਹੋ ਰਹੀਆਂ ਉਹਦੇ ਚ ਵੀ ਇਹ ਗੱਲ ਆ ਰਹੀ ਹੈ ਵੀ ਅਸੀਂ ਕਿੰਨਾ ਟੈਕਸ ਦਿੰਨੇ ਆ ਪ੍ਰੋਪਰਟੀ ਕਿੰਨਾ ਸਾਨੂੰ ਮਿਲ ਰਿਹਾ ਆ ਜੇ ਕੱਲ ਨੂੰ ਕੋਈ ਮਿਨਿਸਟਰ ਇਹਦੇ ਤੇ ਆ ਕੇ ਗੱਲ ਕਰਦਾ ਆ ਜਾਂ ਸਾਡੇ ਪੰਜਾਬੀ ਵੀਰ ਕਾਉਂਸਲ ਦੇ ਇਲੈਕਸ਼ਨ ਲੜ ਰਹੇ ਆ ਜੇ ਉਹ ਕਰਦੇ ਨੇ ਸਾਨੂੰ ਦੇਖਣਾ ਚਾਹੀਦਾ ਕੋਈ ਪਹਿਲਾਂ ਕੀ ਡਿਸਕਸ਼ਨ ਚੱਲ ਰਹੀ ਹੈ ਉਹਦੇ ਕੀ ਫਾਇਦੇ ਹੁੰਦੇ ਆ ਸੋ ਮੇਰੇ ਖਿਆਲ ਆਪਾਂ ਨੂੰ ਤੁਹਾਡਾ ਬਹੁਤ ਵਧੀਆ ਆ ਤੁਸੀਂ ਠੀਕ ਕਰ ਰਹੇ ਇਹਨੂੰ ਥੋੜਾ ਹੋਰ ਕੰਪਰਹੈਂਸਿਵ ਮਤਲਬ ਓਵਰਆਲ ਦੇਖ ਕੇ ਨਾਲ ਹੈਮਰ ਕਰਨ ਦੀ ਲੋੜ ਆ ਇਹ ਹੋ ਜਾਣਾ ਆ ਇਹ ਵੀ ਇਹਦੇ ਚ ਕੁਛ ਪੇਮੈਂਟ ਸਾਨੂੰ ਕਰਨੀ ਪਊਗੀ ਹੋ ਸਕਦਾ ਇਸ ਕੋ ਔਖਾ ਨਹੀਂਗਾ
ਇਹੀ ਗੱਲ ਵਿਕਰਮ ਜੀ ਜਿਹੜੀ ਪਟੀਸ਼ਨ ਦੇ ਵਿੱਚ ਆ ਵੀ ਸਾਨੂੰ ਵੀ ਕੁਛ ਝੱਲਣਾ ਚਾਹੀਦਾ ਤੇ ਪਰ ਸਾਨੂੰ ਸਰਕਾਰਾਂ ਤੋਂ ਤਾਂ ਅਸੀਂ ਪਤਾ ਕੀ ਮੰਨ ਰਹੇ ਹਾਂ ਸਿਰਫ ਸਤਿਕਾਰ ਮੰਗ ਰਹੇ ਹਾਂ ਵੀ ਸਾਨੂੰ ਬੋਝ ਨਾ ਮੰਨਿਆ ਜਾਵੇ ਸਾਨੂੰ ਸਤਿਕਾਰ ਦਿੱਤਾ ਜਾਵੇ ਸੈਲਫ ਰਿਸਪੈਕਟ ਵਾਲੀ ਗੱਲ ਆ ਜਾਂਦੀ ਆੜੇ ਇੰਨੀ ਕੁ ਗੱਲ ਆ ਪਰ ਬਹੁਤ ਵਧੀਆ ਤੁਸੀਂ ਪੁਆਇੰਟ ਚੁੱਕਿਆ ਤੇ ਬੇਨਤੀ ਹੈ ਜ਼ਰੂਰ ਜੁੜਿਆ ਕਰੋ ਕਿਸੇ ਵਿਸ਼ਿਆਂ ਦੇ ਉੱਤੇ ਬਹੁਤ ਬਹੁਤ ਮਿਹਰਬਾਨੀ ਬਾਈ ਜੀ ਸੋ ਦੋਸਤੋ ਵਿਕਰਮ ਸਿੰਘ ਸੇਖੋਂ ਜੁੜੇ ਸਨ ਪਹਿਲੀ ਵਾਰ ਜੁੜੇ ਆ ਕਹਿੰਦੇ ਪਰ ਪਤਾ ਲੱਗ ਜਾਂਦਾ ਚੌਲਾਂ ਦਾ ਦਾਣਾ ਇੱਕ ਖਾਦੇ ਤੋਂ ਵੀ ਬੰਦੇ ਦੀ ਕੀ ਸੋਝੀ ਤੇ ਇਹ ਇਦਾਂ ਦੀ ਸਾਡੀ ਜਿਹੜੀ ਡਿਬੇਟ ਹੋਣੀ ਚਾਹੀਦੀ ਆ ਇਹ ਜੀ ਡਿਬੇਟ ਮੈਨੂੰ ਚੰਗੀ ਲੱਗਦੀ ਆ ਇਸ ਪੱਧਰ ਦੀ ਤੇ ਗੱਲਬਾਤ ਹੋਣੀ ਚਾਹੀਦੀ ਆ ਅਸੀਂ ਕੋਈ ਗੱਲ ਕਰਤਾ ਉਸੇ ਵਹਿਣ ਚ ਹੀ ਨਾ ਬਹੀਏ ਵੀ ਭਾਈ ਜੇ ਫਲਾਨੇ ਨੇ ਕੌਲ ਕਰਤੀ ਤਾਂ ਅਸੀਂ ਉਸੇ ਵਹਿਣ ਚ ਬਹਿ ਗਏ ਜਾਂ ਅਸੀਂ ਕਿਸੇ ਦਾ ਮੂੰਹ ਮਲਾ ਜਾ ਰੱਖਣ ਲਈ ਕਰੀਏ ਜਾਂ ਅਸੀਂ ਮੂਹਰੋਂ ਗੱਲ ਕੱਟਣ ਲਈ ਕਰੀਏ ਵੀ ਭਾਈ ਜੇ ਗੁਰਪ੍ਰੀਤ ਗਿੱਲ ਨੇ ਇਹ ਗੱਲ ਕਹਿਤੀ ਤਾਂ ਕਰਨਵੀਰ ਨੇ ਕੱਟਣੀ ਆ ਮਿੰਟੂ ਨੇ ਇਹ ਕਹਿਤੀ ਤਾਂ ਅਮਨ ਨੇ ਕੱਟਣੀ ਆ ਅਮਨ ਨੇ ਇਹ ਕਹਿਤੀ ਤਾਂ ਸਰਬਜੀਤ ਨੇ ਕੱਟਣੀ ਆ ਇਹ ਨਹੀਂ ਸਾਡਾ ਮਕਸਦ ਹੋਣਾ ਚਾਹੀਦਾ ਸਾਡਾ ਮਕਸਦ ਇਹੀ ਹੋਣਾ ਚਾਹੀਦਾ ਵੀ ਹਰ ਵਿਸ਼ੇ ਦਾ ਹਰ ਪਹਿਲੂ ਪੜਤਾਲਿਆ ਜਾਵੇ ਉਦੋਂ ਬਾਅਦ ਜਿਹੜਾ ਉਹਦਾ ਨਤੀਜਾ ਉਹ ਨਤੀਜਾ ਕੱਢਣ ਦਾ ਕਿਸੇ ਦਾ ਨਹੀਂ ਹੱਕ ਹੋਣਾ ਚਾਹੀਦਾ ਉਹਦਾ ਨਤੀਜਾ ਲੋਕ ਕੱਢਣ ਆਪਦੀ ਸੋਝੀ ਮੁਤਾਬਕ ਸਾਰੇ ਪਹਿਲੂ ਦੇਖਣ ਸੋ ਅਗਲੀ ਜਿਹੜੀ ਕਾਲ ਆ ਪਿੰਦਰ ਦੀ ਜੁੜ ਚੁੱਕੀ ਹੈ ਪਿੰਦਰ ਸੇਖੋਂ ਸਤਿ ਸ੍ਰੀ ਅਕਾਲ ਸੇਖੋਂ ਸਾਹਿਬ
ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਮੈਂ ਪਿੰਦਰ ਥੋੜਾ ਬਿਜ਼ੀ ਹੋ ਗਿਆ ਆਪਣੀ ਜੋਬ ਤੇ ਮੈਂ ਉਹਦੇ ਬਿਹਾਵ ਤੇ ਬੋਲ ਲਿਆ ਗੁਰਸੇਵਕ ਗਿੱਲ ਜੀ ਐਡੀਲੇਡ ਤੋਂ ਤੇ ਸਤਿ ਸ੍ਰੀ ਅਕਾਲ ਜੀ
ਗੁਰਸੇਵਕ ਕੀ ਹਾਲਾ
ਹਰਮਨ ਰੇਡੀਓ ਸੁਣਨ ਵਾਲੇ ਹਾਂਜੀ ਠੀਕ ਆ ਬਾਈ ਜੀ ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਰੇ ਲਿਸਨਰ ਨੂੰ ਜੀ ਤੇ ਮੁੱਦਾ ਇਹਦਾ ਬਹੁਤ ਵਧੀਆ ਜੀ ਸੋ ਮੇਰਾ ਫਸਟ ਟਾਈਮ ਅੱਜ ਮੈਂ ਗੱਲ ਕਰਨੀ ਚਾਹੁੰਦਾ ਆ ਮੈਂ ਫਸਟ ਟਾਈਮ ਕਾਲ ਕੀਤੀ ਹੈ ਜੀ ਅੱਜ ਇੱਕ ਛੋਟੀ ਜਿਹੀ ਗੱਲ ਸੀਗੀ ਇੱਕ ਹੋਰ ਮੇਰੇ ਧਿਆਨ ਦੇ ਵਿੱਚ ਆਈ ਸੀਗੀ ਜੀ ਸ਼ਾਇਦ ਹੋਰ ਵੀ ਮੇਰੇ ਬਹੁਤ ਵੀਰਾਂ ਦੇ ਧਿਆਨ ਦੇ ਵਿੱਚ ਇਹ ਗੱਲ ਹੋਵੇ ਕਿ ਜੋ ਤੁਸੀਂ ਗੱਲ ਕੀਤੀ ਸੀਗੀ ਕਿ ਡਰਾਫਟ ਬਣਾਇਆ ਜਾਵੇ ਏਦਾਂ ਦਾ ਹਨਾ ਜਿਹਦੇ ਵਿੱਚ ਆਪਣਾ ਸਾਰਾ ਉਹਨਾਂ ਨੂੰ ਮਤਲਬ ਕਿ ਆਪਾਂ ਗਵਰਨਮੈਂਟ ਨੂੰ ਇੱਥੇ ਧਿਆਨ ਚ ਦਿਖਾ ਰਹੇ ਜੀ ਆਹ ਆਹ ਗੱਲਾਂ ਉਹਨਾਂ ਧਿਆਨ ਚ ਲਿਆ ਰਹੇ ਹਾਂ ਉਹਦੇ ਵਿੱਚ ਇੱਕ ਛੋਟੀ ਜਿਹੀ ਗੱਲ ਮੇਰੇ ਦਿਮਾਗ ਚ ਆਈ ਸੀ ਸ਼ਾਇਦ ਤੁਹਾਨੂੰ ਠੀਕ ਲੱਗੇ ਕਿਸੇ ਨੂੰ ਉਹ ਇਹ ਸੀਗੀ ਕਿ ਮਤਲਬ ਜੋ ਇਹ ਗੋਰਿਆਂ ਦਾ ਉਹ ਕਲਚਰ ਨਹੀਂ ਹੈਗਾ ਜੀ ਕਿ ਮਤਲਬ ਕਿ ਵਿਆਹ ਤੋਂ ਪਹਿਲਾਂ ਹੀ ਜਾਂ ਵਿਆਹ ਤੋਂ ਬਾਅਦ ਤਾਂ ਡੈਫੀਨੇਟਲੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਜੀ ਕਿ ਜਿੱਦਾਂ ਅਲੱਗ ਹੋ ਜਾਂਦੇ ਆਪਣੇ ਪੇਰੈਂਟਸ ਤੋਂ ਠੀਕ ਹੈ ਜੀ ਉਹ ਇਹਨਾਂ ਦਾ ਕਲਚਰ ਪਰ ਇਹਨਾਂ ਨੂੰ ਸ਼ਾਇਦ ਸਾਡੇ ਕਲਚਰ ਬਾਰੇ ਉਸ ਚੀਜ਼ ਦੀ ਨੌਲੇਜ ਨਾ ਹੋਵੇ ਕਿ ਸਾਡੇ ਕਲਚਰ ਦਾ ਇਹ ਹਿੱਸਾ ਨਹੀਂ ਗਾ ਕਿ ਅਸੀਂ ਮਤਲਬ ਮੈਰਿਜ ਤੋਂ ਬਾਅਦ ਪੇਰੈਂਟਸ ਤੋਂ ਅਲੱਗ ਹੋ ਜਾਈਏ ਜਾਂ ਉਹਨਾਂ ਨੂੰ ਇਕੱਲਿਆਂ ਨੂੰ ਛੱਡੀਏ ਜਾਂ ਕੋਈ ਏਜ ਕੇਅਰ ਦਿੱਤਾ ਏਦਾਂ ਦਾ ਵੀ ਸਾਡੇ ਸਿਸਟਮ ਨਹੀਂ ਗਾ ਸੋ ਅਸੀਂ ਉਹਨਾਂ ਦੀ ਮਤਲਬ ਜਦੋਂ ਓਲਡ ਹੋ ਜਾਂਦੇ ਆ ਅਸੀਂ ਉਹ ਮਤਲਬ ਉਹਨਾਂ ਦੀ ਉਸ ਉਮਰ ਦੇ ਵਿੱਚ ਇੱਕ ਬੱਚਿਆਂ ਦਾ ਹੀ ਉਹਨਾਂ ਦੇ ਫਰਜ਼ ਹੁੰਦਾ ਕਿ ਉਹਨਾਂ ਦੀ ਜੋ ਦੇਖਭਾਲ ਕਰਨੀ ਆ ਹਨਾ ਉਹਨਾਂ ਦੀ ਲਾਸਟ ਸਟੇਜ ਦੇ ਵਿੱਚ ਸੋ ਇਹਨਾਂ ਨੂੰ ਕਿਤੇ ਨਾ ਕਿਤੇ ਇਸ ਚੀਜ਼ ਦਾ ਵੀ ਅਸੀਂ ਮਤਲਬ ਆਪਾਂ ਅਗਰ ਉਹਦੇ ਵਿੱਚ ਕੋਈ ਇਹ ਗੱਲ ਏਦਾਂ ਦੀ ਐਡ ਕਰ ਦਈਏ ਕਿ ਸਾਡਾ ਦੇਖੋ ਜੀ ਸਾਡਾ ਕਲਚਰ ਆ ਅਸੀਂ ਚਾਹੁੰਦੇ ਹਾਂ ਕਿ ਜੋ ਮਤਲਬ ਉਹ ਅਸੀਂ ਮਤਲਬ ਮਜਬੂਰੀਆਂ ਬਸ ਅਸੀਂ ਬਾਹਰ ਆ ਗਏ ਆ ਠੀਕ ਹੈ ਜੀ ਪੇਰੈਂਟਸ ਤੋਂ ਦੂਰ ਹੋ ਗਏ ਆ ਪਰ ਅਸੀਂ ਹੁਣ ਚਾਹੁੰਦੇ ਹਾਂ ਕਿ ਹੁਣ ਉਹਨਾਂ ਦੇ ਉਸ ਟਾਈਮ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਹੋਈਏ ਉਹਨਾਂ ਦੇ ਚਲੋ ਪੋਤੇ ਪੋਤੀਆਂ ਦਾ ਤਾਂ ਪਿਆਰ ਉਹਨਾਂ ਨੂੰ ਚਾਹੀਦਾ ਹੀ ਚਾਹੀਦਾ ਨਾਲ ਇੱਕ ਤਰ੍ਹਾਂ ਦੇ ਨਾਲ ਉਹ ਅਗਰ ਉਹ ਇੱਥੇ ਸਾਡੇ ਕੋਲੇ ਹੋਣਗੇ ਅਸੀਂ ਉਹਨਾਂ ਦੀ ਦੇਖਭਾਲ ਵੀ ਕਰਨੀ ਚਾਹੁੰਦੇ ਹਾਂ
ਪਰ ਮੈਨੂੰ ਉਮੀਦ ਹੈ ਟੋਪ ਚੇਅਰਸ ਤੇ ਬੈਠਿਆ ਲੋਕ ਉਹ ਤਕਰੀਬਨ ਇਹਨਾਂ ਸਾਰੀਆਂ ਗੱਲਾਂ ਨੂੰ ਜਾਣਦੇ ਆ ਸੋ ਬਹੁਤ ਮਿਹਰਬਾਨੀ ਗੁਰਸੇਵਕ ਬਾਈ ਤੁਸੀਂ ਜੁੜੇ
ਹਾਂਜੀ ਧੰਨਵਾਦ
ਸੋ ਦੋਸਤੋ ਗੁਰਸੇਵਕ ਸਿੰਘ ਜੁੜੇ ਹੋਏ ਸੀ ਐਡਲੇਡ ਤੋਂ ਤੇ ਮਨਪ੍ਰੀਤ ਸਿੰਘ ਖਰੌੜ ਸਾਹਿਬ ਹੈਲੋ, ਸਤਿ ਸ੍ਰੀ ਅਕਾਲ ਕਰੋੜ ਸਾਹਿਬ।
ਸਤਿ ਸ੍ਰੀ ਅਕਾਲ ਜੀ, ਕਿਆ ਹਾਲ ਚਾਲ ਨੇ ਜੀ?
ਮੈਂ ਕਿਆ ਬਾਤ ਆ ਜੀ, ਰੰਗਾਂ ਚ
ਪੂਰੇ ਦਿਨ ਖੜਾ ਤਾਂ ਮੁੱਦਾ ਲੈ ਕੇ ਆਇਆ ਮੈਂ, ਹੈਗਾ ਤਾਂ ਬਹੁਤ ਮਤਲਬ ਆਪਾਂ ਕਹਿ ਸਕਦੇ ਆ ਵੀ ਚਿੰਤਾਜਨਕ ਆ, ਪਰ ਇਹਦਾ ਹੱਲ ਬਹੁਤ ਈਜ਼ੀ ਆ। ਤੁਸੀਂ ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਹੋ? ਯੈਸ, ਪੇ ਦਾ ਮਨੀ, ਠੀਕ ਹੈ ਨਾ ਜੀ। ਹੁਣ ਮਤਲਬ ਹੁਣ ਆਪਾਂ ਉਹ ਦਾ ਜੋ ਮਰਜ਼ੀ ਕਹੀ ਜਾਈਏ ਵੀ ਹਾਂ, ਰਾਈਟਸ ਤਾਂ ਉਹਨਾਂ ਨੂੰ ਮਿਲਣਗੇ ਜਦੋਂ ਸਿਟੀਜ਼ਨ ਹੋ ਗਏ, ਰਾਈਟਸ ਤਾਂ ਉਹਨਾਂ ਨੂੰ ਮਿਲਣੇ ਹੀ ਨੇ। ਵੀ ਹੁਣ ਜਿਹੜੇ ਇਸ ਕੰਟਰੀ ਦਾ ਜੋ ਹਿਸਾਬ ਕਿਤਾਬ ਹੈਗਾ, ਜੋ ਹੈਗਾ ਵੀ ਜੇ ਉਹ ਕਹਿੰਦੇ ਨੇ ਭਾਈ 50,000 ਰੁਪਿਆ ਦਓ ਤਾਂ ਪੇ ਕਰੋ, ਬੈਸਟ ਇਟ।
ਨਹੀਂ, ਉਹ ਤਾਂ ਚੱਲੀ ਜਾਂਦੀ ਹੈ ਮਨਪ੍ਰੀਤ, ਪਰ ਅੱਜ ਜਿਹੜਾ ਮੇਨ ਬਿਆਨ ਦੀ ਸ਼ੁਰੂ ਚ ਗੱਲ ਚੱਲੀ ਸੀ ਨਾ, ਉਹ ਬਿਆਨ ਇਹ ਆ ਰਿਹਾ ਵੀ ਜਦੋਂ ਇੱਕ ਮੁਲਕ ਦਾ ਅਹਿਮ ਮਿਨਿਸਟਰ ਇਹ ਬਿਆਨ ਦੇਵੇ ਵੀ 50,000 ਚ ਅਸੀਂ ਬਹੁਤ ਸਸਤਾ ਵੀਜ਼ਾ ਦੇ ਰਹੇ ਹਾਂ, ਇਹ ਤਾਂ ਜ਼ਿਆਦਾ ਹੋਣਾ ਚਾਹੀਦਾ ਕਿਉਂਕਿ ਸਾਨੂੰ 3,00,000 ਚ ਪੈਂਦਾ ਪੇਰੈਂਟ ਕਫ। ਸੋ ਇਹ ਸਹੇ ਨੂੰ ਜਾਂ ਪੈਸੇ ਨੂੰ ਰੋਕਣ ਵਾਲੀ ਗੱਲ ਹੋ ਰਹੀ ਹੈ ਇਹ ਥੋੜੀ ਜਿਹੀ।
ਇਹਦੇ ਵਿੱਚ ਫਿਰ ਹੁਣ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਵੀ ਚਲੋ ਜਿਹੜਾ ਹੁਣ ਹੈਲਥ ਆ 100-150 ਰੁਪਿਆ ਮਹੀਨੇ ਦਾ ਪੈਂਦਾ, ਇੰਸ਼ੋਰੈਂਸ ਵੀ ਅਸੀਂ ਆਪ ਕਰਾ ਲਾਂਗੇ।
ਉਹ ਕਰਾਉਣੀ ਚਾਹੀਦੀ ਆ, ਉਹ ਤਾਂ ਪਟੀਸ਼ਨ ਦੇ ਵਿੱਚ ਵੀ ਇਹ ਗੱਲਾਂ ਕਲੀਅਰ ਕੀਤੀਆਂ ਹੋਈਆਂ, ਪਟੀਸ਼ਨ ਚ ਵੀ ਇਹ ਗੱਲਾਂ ਕਲੀਅਰ ਕੀਤੀਆਂ ਹੋਈਆਂ ਵੀ ਅਸੀਂ ਆਹ ਚੀਜ਼ਾਂ ਭੁਗਤਣ ਲਈ ਤਿਆਰ ਆ। ਪਰ ਕਿਤੇ ਨਾ ਕਿਤੇ ਅੱਜ ਜਿਹੜੀ ਗੱਲ ਛਿੜੀ ਸੀ ਉਹ ਇਹ ਸੀਗੀ ਵੀ ਇੱਕ ਤਾਂ ਸੈਲਫ ਰਿਸਪੈਕਟ ਦੀ ਗੱਲ ਵੀ ਅਸਾਂ ਨੂੰ ਇਹ ਕਿਹਾ ਜਾਵੇ ਵਾਰ ਵਾਰ ਚਿਤਰਾਇਆ ਜਾਵੇ ਵੀ ਤੁਹਾਡੇ ਮਾਂ ਬਾਪ ਸਾਡੇ ਲਈ ਬੋਝ ਆ, ਇੱਕ ਤਾਂ ਇਹ ਗੱਲ ਦੀ ਸੀ ਵੀ ਸਾਨੂੰ ਇਸ ਚੀਜ਼ ਦਾ ਗਿਲਾ ਵੀ ਤੁਹਾਡੇ ਮਿਨਿਸਟਰ ਇਹ ਜੀ ਗੱਲ ਨਾ ਕਹਿਣ, ਦੂਜੀ ਗੱਲ ਇਹ ਸੀਗੀ ਵੀ ਜਿਹੜਾ 5 ਸਾਲ ਦਾ ਵਾਅਦਾ ਜਾਂ ਪਹਿਲਾਂ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੇ ਦਾਅਵੇ ਵਾਅਦੇ ਕੀਤੇ ਸੀ ਉਹਨਾਂ ਬਾਰੇ ਅਸੀਂ ਇੱਕ ਮਿੰਟ ਜੀ ਨਾਰੋ ਨਾਰੀ ਹੋ ਜਾਂਦੇ ਹਾਂ ਵੀ ਵਾਹ ਸਿਰਾ ਲਾਤਾ ਜੀ, ਲੇਬਰ ਵਾਲੇ ਆਹ ਕਰਨਗੇ, ਲੇਬਰ ਵਾਲੇ ਉਹ ਕਰਨਗੇ, ਪਰ ਹੁਣ ਜਦੋਂ ਅੰਦਰਲੀ ਗੱਲ ਆਉਂਦੀ ਹੈ ਵਿੱਚ ਹੋਰ ਹੁੰਦੀ ਆ।
ਹਾਂਜੀ ਹਾਂ, ਮਤਲਬ ਇੱਕ ਯੂਨਿਟੀ ਕ੍ਰੀਏਟ ਕਰਨੀ ਪੈਣੀ ਹੈ, ਇੱਕ ਜਿਵੇਂ ਮਤਲਬ ਪੈਸੇ ਤਾਂ ਖਰਚਣੇ ਪੈਣੇ ਨੇ ਜੀ।
ਜੀ ਜੀ ਜੀ, ਨਹੀਂ ਨਹੀਂ, ਉਹ ਉਹਦੇ ਲਈ ਮੈਨੂੰ ਨਹੀਂ ਲੱਗਦਾ ਕੋਈ ਵੀ ਬੱਚਾ ਆਪਦੇ ਮਾਪਿਆਂ ਲਈ ਨਹੀਂ ਖਰਚਣ ਨੂੰ ਤਿਆਰ। ਜਿਹੜੇ ਬੱਚੇ 100-150 ਦਾ ਜਿਵੇਂ ਮਨਜਿੰਦਰ ਹੋਰਾਂ ਨੇ ਕਰਿਆ ਸੀ ਗੱਲ, ਰਿਸਕ ਲੈਂਦੇ ਆ ਉਹ ਬਹੁਤ ਉਹਨਾਂ ਨਾਲ ਭੈੜਾ ਵੀ ਹੁੰਦੀ ਆ, ਪਰ ਸੋ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਵੀ ਜੇ ਤੁਸੀਂ ਮਾਂ ਬਾਪ ਨੂੰ ਬੁਲਾ ਰਹੇ ਹੋ ਤਾਂ ਰਿਸਕ ਘੱਟ ਤੋਂ ਘੱਟ ਜਿੰਨਾ ਵੀ ਲਓ ਉਨਾ ਹੀ ਵਧੀਆ। ਸੋ ਬਹੁਤ ਮਿਹਰਬਾਨੀ ਮਨਪ੍ਰੀਤ।
ਥੈਂਕ ਯੂ ਜੀ, ਥੈਂਕ ਯੂ।
ਸੋ ਮਨਪ੍ਰੀਤ ਸਿੰਘ ਕਰੋੜ ਜੁੜੇ ਹੋਏ ਸਨ ਜੀ ਮੈਲਬਨ ਤੋਂ, ਤੇ ਨੈਕਸਟ ਕਾਲਰ ਜੁੜ ਚੁੱਕੇ ਆ ਜੀ ਸਾਡੇ ਨਾਲ 0690। ਸਤਿ ਸ੍ਰੀ ਅਕਾਲ ਬਾਈ ਜੀ।
ਸਤਿ ਸ੍ਰੀ ਅਕਾਲ ਬਾਈ ਜੀ, ਰਮਨਜੀਤ ਜੰਡੋਰੀਆ ਬੋਲ ਰਿਹਾ ਜੀ ਕੈਨਬਰਾ ਤੋਂ।
ਹਾਂਜੀ ਜੰਡੋਰੀਆ ਸਾਹਿਬ, ਕੀ ਹਾਲ ਆ ਜੀ?
ਬਸ ਵਧੀਆ ਵਧੀਆ। ਮੈਂ ਕਿਹਾ ਮੁੱਦਾ ਭਖਿਆ ਵਾ ਵੈਕਿਊਮ ਛੱਡੋ, ਪਹਿਲਾਂ ਗੱਲ ਹੀ ਕਰ ਲਈਏ।
ਜੀ ਜੀ ਜੀ, ਆਉਣ ਦਿਓ।
ਮੈਂ ਇਸੀ ਤੇ ਮੈਂ ਆਪਣੇ ਜਿਹੜੇ ਟੌਪਿਕ ਤੇ ਗੱਲ ਚੱਲ ਰਹੀ ਸੀ ਰਿਲੇਟਡ ਡਿਪਾਰਟਮੈਂਟ 'ਚ ਮੈਂ ਕੰਮ ਕਰਦਾ ਇੱਕ 'ਚ।
ਅੱਛਾ ਜੀ, ਅੰਦਰ ਕੀ ਬਾਤ ਦੱਸੋਗੇ ਫਿਰ ਤਾਂ?
ਤੇ ਆਪ ਹਾਂਜੀ,
ਅੰਦਰ ਕੀ ਬਾਤ ਬਤਾਓਗੇ ਫਿਰ ਤੋਂ? ਮੈਂ
ਅੰਦਰ ਕੀ ਬਾਤ, ਇਹਨਾਂ ਤੁਹਾਨੂੰ ਬਜਟ ਦਾ ਪਤਾ ਹੀ ਹੈ ਜੀ, ਬਜਟ ਇਹਨਾਂ ਦਾ ਹਿੱਲੇ ਵਾ ਅੱਜ ਕੱਲ੍ਹ। ਤੇ ਗੱਲ ਆਪਾਂ ਕਰ ਰਹੇ ਸੀਗੇ ਆਪਾਂ ਕੰਟਰੀਬਿਊਟਰੀ ਵੀਜ਼ਾ ਤੇ ਆਪਾਂ ਟੂਰਿਸਟ ਵੀਜ਼ਾ ਸਭ ਕਲਾਸ ਜਿਹੜੀ 600 ਆਪਾਂ ਉਹਨੂੰ ਮਿਕਸ ਕਰੀ ਬੈਠੇ ਹਾਂ ਜੀ।
ਜੀ 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 ਬਿਲਕੁਲ, ਹਾਂਜੀ ਹਾਂਜੀ ਹਾਂਜੀ।
ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਲੱਗਿਆ ਕੰਟਰੀਬਿਊਸ਼ਨ ਵੀਜ਼ੇ ਵਾਲੇ ਹੈ ਕਿੰਨੇ ਜਣੇ ਔਰ ਕਿੰਨਿਆਂ ਨੂੰ ਇਸ ਚੀਜ਼ ਦਾ ਦੁੱਖ ਹੈ ਜਿਹੜਾ ਆਪਾਂ ਮੁੱਦਾ ਚੱਕੀ ਬੈਠੇ ਹਾਂ। ਉਹ ਤਾਂ ਕੋਈ ਅੱਗੇ ਆਉਂਦਾ ਨਹੀਂ ਹੈ ਜੀ, ਇਹ ਤਾਂ ਇਹੀ ਹੈ ਕਿ ਜਿੱਦਾਂ ਸਕੂਲ ਚ ਨਹੀਂ ਹੁੰਦਾ ਕਿ ਅੱਜ ਤਾਂ ਮੈਡਮ ਨੇ ਪੜ੍ਹਾਉਣਾ ਬੈਕ ਬੈਂਚ ਤੇ ਬਹਿ ਜਾਓ, ਪਹਿਲਾਂ ਤਾਂ ਉਵੇਂ ਹੋਈ ਜਾਂਦਾ, ਬਾਅਦ ਚ ਜਦੋਂ ਉਹਨਾਂ ਦੇ ਕੁਛ ਹੋ ਜਾਂਦਾ ਉਲਟਾ ਹੋ ਜਾਂਦਾ ਜੀ, ਫਿਰ ਸਾਰੇ ਭੜਕ ਪੈਂਦੇ ਆ ਕਿ ਆਪਣੇ ਬੰਦੇ ਐਲੀਜੀਬਲ ਵੀ ਬਹੁਤ ਘੱਟ ਹੈ ਕਿ ਜਿਹੜੇ ਕੰਟਰੀਬਿਊਟਰੀ ਵੀਜ਼ਾ ਜਿਹੜੇ ਅਪਲਾਈ ਕਰ ਪਾਉਂਦੇ ਆ। ਹਾਂ, ਤੇ ਉਹੀ ਸੀਗਾ ਕਿ ਆਪਣੇ ਕਮਿਊਨਿਟੀ ਤੇ ਜਿਹੜੇ ਬੰਦੇ ਨੂੰ ਲੋੜ ਹੈ ਇਸ ਚੀਜ਼ ਦੀ ਉਹ ਤਾਂ ਅੱਗੇ ਆਵੇ ਨਾ ਸਾਰੇ। 600 ਸਭ ਕਲਾਸ ਉਹਦੇ 3 ਸਾਲ ਦਾ ਵੀਜ਼ਾ ਮਿਲਦਾ ਹੈ ਜੀ, 1.5 ਸਾਲ ਦੇ ਵਿੱਚ 18 ਮਹੀਨੇ ਦੇ ਵਿੱਚ 12 ਮਹੀਨੇ ਦੀ ਐਂਟਰੀ ਮਿਲ ਜਾਂਦੀ ਹੈ ਉਹਦੇ ਚ। ਆਪਾਂ ਤਾਂ ਉਸੀ ਲੌਂਗ ਸਟੇ ਵੀਜ਼ੇ ਲਈ ਰਿਕੁਐਸਟ ਕੀਤੀ ਸੀ ਜੀ।
ਜੀ ਜੀ,
ਆਪਾਂ ਤਾਂ ਕੰਟਰੀਬਿਊਟਰੀ ਵੀਜ਼ੇ ਦਾ ਤਾਂ ਆਪਣੇ ਦੇ ਰਿਕੁਐਸਟ ਦੇ ਵਿੱਚ ਕੁਛ ਹੈਗਾ ਹੀ ਨਹੀਂ ਸੀਗਾ, ਉਹ ਤਾਂ ਅੱਡ ਮੈਟਰ ਆ ਗਿਆ ਭਾਜੀ।
ਜੀ ਜੀ, ਨਹੀਂ ਨਹੀਂ, ਉਹ ਇੱਕ ਅੱਡ ਵਿਸ਼ਾ, ਪਰ ਉਹਦੇ ਚ ਇਹ ਚਿਤਰਾਇਆ ਜਾ ਰਿਹਾ ਵੀ ਉਹ ਸਾਡੇ ਤੇ ਤੁਸੀਂ ਬੋਝ ਹੋ, ਅਸੀਂ ਬਹੁਤ ਘੱਟ ਪੈਸੇ ਲੈ ਕੇ ਕਰ ਰਹੇ ਹਾਂ, ਆਹ ਮੇਨ ਜੋ ਗੱਲ ਛਿੜੀ ਸੀ ਜਿਹੜੀ ਸ਼ੁਰੂ ਦੇ ਵਿੱਚ।
ਹਜੋ ਉਹ ਤਾਂ ਉਹਨਾਂ ਦੀ ਕਮੈਂਟ ਜਿਹੜੀ ਕਮੈਂਟ ਕੀਤਾ ਉਹ ਤਾਂ ਚਲੋ ਜੀ ਹੈ ਹੀ ਚਿੰਤਾਜਨਕ ਹੈ ਭਾਜੀ, ਉਹ ਤਾਂ ਉਹ ਤਾਂ ਆਪਣੀ ਕਮਿਊਨਿਟੀ ਲਈ ਵੀ ਔਰ ਸਭ ਲਈ ਵੀ ਜਿਨ੍ਹਾਂ ਦੇ ਮਾਈਗ੍ਰੈਂਟ ਆ ਸਭ ਨੂੰ ਹੀ ਹੋਣਾ ਚਾਹੀਦਾ ਕੀ ਹੈ, ਕੀ ਹੋ ਗਿਆ ਕਿ ਆਪਾਂ ਆਪਾਂ ਉਹਨਾਂ ਨੂੰ ਹੀ ਕਮਾ ਕੇ ਦੇ ਰਹੇ ਹਾਂ ਕਿੰਨੇ ਸਾਲ ਹੋ ਗਏ ਆਪਾਂ ਨੂੰ, ਆਪਾਂ ਹੀ ਉਹਨਾਂ ਦੇ ਬੋਝ ਹੋ ਗਏ। ਚਲੋ ਉਹ ਤਾਂ ਅੱਡ ਮੈਟਰ ਹੋ ਗਿਆ, ਪਰ ਜਿਹੜੀ ਚੀਜ਼ ਦੇ ਪਿੱਛੇ ਆਪਣਾ ਟੌਪਿਕ ਸੀਗਾ ਸਰਕੂਲਰ 600 ਦੇ ਪਿੱਛੇ, ਉਹ ਤੇ ਆਪਾਂ ਕੋਈ ਗੱਲ ਨਹੀਂ ਕਰ ਰਹੇ ਨਾ।
ਲੌਂਗ ਸਟੇ ਵੀਜ਼ਾ ਤਾਂ ਯੂਨਿਟੀ ਨਹੀਂ ਦਿਖਾ ਰਹੇ ਕਿਤੇ,
ਹਾਂ ਆਪਾਂ ਯੂਨਿਟ ਨਹੀਂ ਦਿਖਾ ਰਹੇ, ਪਰ 600 ਸਬ ਕਲਾਸ ਦੇ ਪਿੱਛੇ ਦੇ ਆਪਾਂ ਲੜ ਰਹੇ ਹਾਂ ਕਿ ਆਪਣੇ ਪੇਰੈਂਟਸ 3 ਸਾਲ ਲਈ ਆਉਂਦੇ, ਉਹਦੇ ਚ ਵੀ ਆਪਣੇ ਕੋਲ 2 ਸਾਲ ਰਹਿ ਪਾਉਂਦੇ ਆ ਤੇ 1 ਸਾਲ ਤਾਂ ਖਰਾਬ ਹੀ ਹੁੰਦਾ। ਆਪਾਂ ਉਹੀ ਕੀਤਾ ਸੀਗਾ ਕਿ ਉਸ ਨੂੰ ਲੌਂਗ ਸਟੇ ਕਰ ਦਿਆ ਜਾਵੇ ਰਾਦਰ ਦੈਨ ਕਿ ਆਪਾਂ ਨੂੰ ਕੰਟਰੀਬਿਊਟਰੀ ਵੀਜ਼ਾ ਦਿਆ ਜਾਵੇ। ਆਪਾਂ ਤਾਂ ਐਲੀਜੀਬਲ ਹੈ ਹੀ ਨਹੀਂ ਉਸ ਲਈ, ਆਪਾਂ ਕਿੰਨੇ 95% ਲੋਕ ਆਪਾਂ ਐਲੀਜੀਬਲ ਨਹੀਂ ਹੋ ਪਾਉਂਦੇ ਉਹਦੇ ਲਈ।
ਜੀ ਜੀ, ਕਿਸੇ ਦੇ 50% ਬੱਚੇ ਨਹੀਂ ਇੱਥੇ ਹੁੰਦੇ, ਕਿਸੇ ਦਾ ਕੋਈ ਕਿਸੇ ਕੋਲੇ ਵੇਟਿੰਗ ਦਾ ਟਾਈਮ ਨਹੀਂ ਹੈਗਾ ਵੀ 15 ਸਾਲ ਵੇਟ ਕਰ ਸਕੇ।
5% ਬੱਚੇ ਉਹ ਹੁੰਦੇ ਜਿਹੜੇ ਲੋਕ ਆਪਣੇ ਐਲੀਜੀ।
ਸੋ ਬਿਲਕੁਲ ਜੀ, ਇਹ ਵੀ ਇੱਕ ਚਿੰਤਾ ਦਾ ਵਿਸ਼ਾ। ਤੇ ਕੋਈ ਨੀ ਜੀ, ਆਪਾਂ ਇਹ ਸਾਰੇ ਤੁਹਾਡੀਆਂ ਜਿਹੜੀਆਂ ਫੋਨ ਕਾਲਾਂ ਹੁਣ ਇਹਨਾਂ ਦਾ ਕੱਢਦੇ ਆ ਕਨਕਲੂਜਨ। ਸੋ ਬਹੁਤ ਮਿਹਰਬਾਨੀ ਬਾਈ ਜੀ,
ਥੈਂਕ ਯੂ ਬਾਈ, ਥੈਂਕ ਯੂ,
ਓਕੇ, ਸਤਿ ਸ੍ਰੀ ਅਕਾਲ ਜੀ। ਸੋ ਜੰਡੋਰੀਆ ਸਾਹਿਬ ਜੁੜੇ ਹੋਏ ਸਨ ਕੈਨਬਰਾ ਤੋਂ ਸਾਡੇ ਨਾਲ। ਸੋ ਦੋਸਤੋ, ਪ੍ਰੋਗਰਾਮ ਦਾ ਬੇੜਾ ਵੀ ਇੱਥੋਂ ਖਿਸਕ ਗਿਆ ਤੇ ਫੋਨ ਕਾਲਾਂ ਵੀ ਅੱਜ ਬਹੁਤ ਹੋਈਆਂ ਤੇ ਬਹੁਤ ਸਾਰੇ ਵਿਚਾਰਾਂ ਚਰਚਾ ਵੀ ਹੋਈਆਂ ਤੇ ਉਮੀਦ ਆ ਵੀ ਕੁਛ ਨਾ ਕੁਛ ਇਹਦੇ ਚੋਂ ਜੋ ਵੀ ਚੰਗਾ ਹੋਇਆ ਉਹ ਗ੍ਰਹਿਣ ਕਰਿਓ। ਤੇ ਕਿਉਂਕਿ ਜਿਹੜਾ ਰੇਡੀਓ ਦਾ ਕੋਈ ਵੀ ਜਾਂ ਕਿਸੇ ਵੀ ਪ੍ਰੈਜ਼ੈਂਟਰ ਦੀ ਆਪਣੀ ਪਸੰਦ ਨਾ ਪਸੰਦ ਨਹੀਂ ਹੁੰਦੀ ਤੇ ਹੋਣੀ ਵੀ ਨਹੀਂ ਚਾਹੀਦੀ। ਉਹਦਾ ਮਕਸਦ ਹੋਣਾ ਚਾਹੀਦਾ ਵੀ ਕੋਈ ਵੀ ਜੇ ਕਾਲ ਕਰਦਾ ਤੇ ਉਹਨੂੰ ਦੂਜੇ ਬਿਹਾਫ ਤੇ ਜਿਹੜਾ ਇੱਕ ਬਿਨ ਦਿਖਿਆ ਹੋਇਆ ਬਿਹਾਫ ਆ ਉਹਦੇ ਮੁਤਾਬਕ ਖੜ ਕੇ ਉਹਨੂੰ ਸਵਾਲ ਜਵਾਬ ਕੀਤਾ ਜਾਵੇ ਤਾਂ ਕਿ ਬੈਲੈਂਸ ਬਣ ਸਕੇ। ਮੰਨ ਲਓ ਕੋਈ ਬੰਦਾ ਕਿਸੇ ਵਿਸ਼ੇ ਤੇ ਗੱਲ ਕਰਦਾ ਤੇ ਜੇ ਮੈਂ ਉਹਦੀ ਵਿਰੋਧ ਤਾਂ ਕਰਦਾ ਮੂਹਰੋਂ ਤਾਂ ਇਹਦਾ ਮਤਲਬ ਹੁੰਦਾ ਬੈਲੈਂਸ ਬਣਾਉਣਾ। ਸੋ ਬੈਲੈਂਸ ਬਣਾਉਂਦੇ ਅਖੀਰ ਐਂਡ ਤੇ ਜੋ ਗੱਲ ਨਿਕਲ ਕੇ ਆਉਂਦੀ ਆ ਉਹਨੂੰ ਅਸੀਂ ਗ੍ਰਹਿਣ ਕਰਨਾ। ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਰਹੀਆਂ, ਪਰ ਇੱਕ ਮੈਨੂੰ ਖੁਸ਼ੀ ਆ ਵੀ ਅਸੀਂ ਅੱਜ ਰਹੇ ਲੀਹ ਤੇ ਆ, ਥੋੜਾ ਜਿਹਾ ਘੱਟ ਹੀ ਭਟਕੇ ਆ ਲੀਹ ਤੋਂ। ਨਹੀਂ ਨਾ, ਅਕਸਰ ਬਹੁਤ ਗਿਲੇ ਆਉਂਦੇ ਸੀ ਵੀ ਗੱਲ ਕਿੱਥੋਂ ਸ਼ੁਰੂ ਹੁੰਦੀ, ਨਿਬੜਦੀ ਕਿੱਥੇ ਜਾ ਕੇ। ਪਰ ਅੱਜ ਜੇ ਵੀਜ਼ੇ ਦੀ ਗੱਲ ਚੱਲੀ ਆ ਤਾਂ ਚਾਰ ਸਪਰੇ ਉਹ ਨਵਦੀਪ ਹੋਰਾਂ ਤੋਂ ਸ਼ੁਰੂ ਕੀਤੀ ਵੀਜ਼ੇ ਤੇ ਰਹੀ ਆ। ਪਰ ਅਸੀਂ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਜੇ ਇੱਕ ਕਨਕਲੂਜਨ ਮੈਂ ਕੱਢਾਂ ਤਾਂ ਉਹ ਇਹ ਆ ਜੀ ਵੀ ਤੁਸੀਂ ਵੀਜ਼ੇ ਨੂੰ ਵੀ ਛੱਡੋ, ਤੁਸੀਂ ਲੌਂਗ ਸਟੇ ਨੂੰ ਵੀ ਛੱਡੋ, ਪੇਰੈਂਟਸ ਵੀਜ਼ੇ ਨੂੰ ਵੀ ਛੱਡੋ, ਬਿਆਨਾਂ ਨੂੰ ਵੀ ਛੱਡੋ, ਮਿਨਿਸਟਰਾਂ ਦੇ ਨੂੰ। ਇੱਕ ਚੀਜ਼ ਜਿਹੜੀ ਸਾਹਮਣੇ ਆਉਂਦੀ ਆ ਉਹ ਇਹ ਆਉਂਦੀ ਆ ਵੀ ਅਸੀਂ ਇਸ ਮੁਲਕ 'ਚ ਰਹਿਣ ਲੱਗ ਗਏ ਹਾਂ, ਇਹ ਮੁਲਕ ਹੁਣ ਸਾਡਾ ਮੁਲਕ ਆ, ਇਸ ਮੁਲਕ ਦੇ ਸਿਸਟਮ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਆ, ਇਸ ਮੁਲਕ ਦੇ ਸਿਸਟਮ ਦੇ ਉੱਤੇ ਸਾਨੂੰ ਅੱਖਾਂ ਖੋਲ ਕੇ ਰਹਿਣਾ ਚਾਹੀਦਾ, ਭਵਿੱਖ ਬਾਰੇ ਸੋਚਣਾ ਚਾਹੀਦਾ ਵੀ ਜਿਹੜੀਆਂ ਗੌਰਮੈਂਟਾਂ ਆ ਰਹੀਆਂ ਜਾ ਰਹੀਆਂ ਉਹ ਕਿਹੋ ਜਿਹੇ ਫੈਸਲੇ ਰਹਿ ਰਹੀਆਂ, ਆਉਣ ਵਾਲੇ ਬੱਚਿਆਂ ਦੇ ਭਵਿੱਖ 'ਚ ਸਾਡੇ ਲਈ ਕੀ ਹੋ ਰਿਹਾ। ਕਹਿਣ ਦਾ ਮਕਸਦ, ਸਾਨੂੰ ਪੰਜਾਬ ਦਾ ਜਿੰਨੀ ਚਿੰਤਾ ਅਸੀਂ ਕਰਦੇ ਹਾਂ, ਜਿੰਨੀ ਚਿੰਤਾ ਭਾਰਤ ਦੀ ਅਸੀਂ ਕਰਦੇ ਹਾਂ, ਉਹਦੇ ਦਾ 10 ਜਾਂ 20% ਹਿੱਸਾ ਵੀ ਚਿੰਤਾ ਅਸੀਂ ਇਸ ਮੁਲਕ ਦੀ ਕਰੀਏ, ਇਸ ਮੁਲਕ ਦੇ ਮੇਨ ਧਾਰਾ ਦੀਆਂ ਖਬਰਾਂ ਦੀ ਕਰੀਏ, ਮੇਨ ਬਿਆਨਾਂ ਦੀ ਕਰੀਏ, ਤਾਂ ਉਹਦੇ ਨਾਲ ਕਿਤੇ ਨਾ ਕਿਤੇ ਜ਼ਿਆਦਾ ਵਧੀਆ ਰਹੂਗਾ ਤੇ ਅਸੀਂ ਆਪਣੀ ਹੋਂਦ ਵੀ ਦਰਸਾ ਸਕਾਂਗੇ, ਆਪਾਂ ਇਸ ਮੁਲਕ ਦੇ ਵਿੱਚ ਯੋਗਦਾਨ ਵੀ ਪਾ ਸਕਾਂਗੇ। ਸੋ ਕੋਸ਼ਿਸ਼ ਕਰਿਆ ਕਰੋ, ਇੱਥੇ ਜਿਹੜੇ ਵੀ ਬਿਆਨ ਆਉਂਦੇ ਆ ਮਿਨਿਸਟਰਾਂ ਦੇ, ਜਿਹੜੇ ਵੀ ਮੁੱਦੇ ਆਉਂਦੇ ਆ, ਉਹਨਾਂ ਨੂੰ ਪੜਤਾਲਿਆ ਕਰੋ, ਉਹਨਾਂ ਦੇ ਅੰਦਰਲੀਆਂ ਸੱਚਾਈਆਂ ਜਾਣਿਆ ਕਰੋ, ਉਹਨਾਂ ਚੋਂ ਦੇਖਿਆ ਕਰੋ ਵੀ ਸਾਡੇ ਲਈ ਕੀ ਮਾੜਾ ਜਾਂ ਉਹ ਕਿਹਦੇ ਲਈ ਕੀ ਚੰਗਾ, ਤਾਂ ਉਹਦੇ ਨਾਲ ਹੀ ਤੁਹਾਨੂੰ ਇਸ ਮੁਲਕ ਨਾਲ ਇੱਕ ਤਾਂ ਮੋਹ ਪਊਗਾ, ਇੱਕ ਚੰਗੇ ਸਿਸਟਮ ਨੂੰ ਵਧੀਆ ਹੋਰ ਚੰਗਾ ਕਰਨ ਦੇ ਵਿੱਚ ਤੁਸੀਂ ਸਹਿਯੋਗ ਪਾ ਸਕੋਗੇ। ਪੰਜਾਬ ਦੀਆਂ ਜਿਹੜੀਆਂ ਗੱਲਾਂ ਉਹਦੇ 'ਚ ਕੋਈ ਤੁਹਾਨੂੰ ਓਨਾ ਨਹੀਂ ਪੈਣਾ ਜਿੰਨਾ ਕਰਨਾ ਚਾਹੀਦਾ ਸਾਨੂੰ ਪਿਛੋਕੜ ਦੀ ਚਿੰਤਾ, ਪਰ ਅਸੀਂ ਥੋੜੀ ਜਿਹੀ ਬਹੁਤਾਤ ਸਾਡੀ ਜ਼ਿਆਦਾ ਹੋਈ ਪਿਆ, ਥੋੜਾ ਜ਼ਿਆਦਾ ਹੋਏ ਪਏ ਅਸੀਂ ਉਸ ਕੰਮ ਦੇ ਵਿੱਚ। ਸੋ ਜਿਹੜਾ ਰੇਡੀਓ ਹੁੰਦਾ ਜਾਂ ਕੋਈ ਵੀ ਅਦਾਰਾ ਹੁੰਦਾ, ਉਸ ਅਦਾਰੇ ਦੇ ਪੱਲੇ ਤਾਂ ਇਹ ਗੱਲਾਂ ਹੀ ਹੁੰਦੀਆਂ, ਇਕੱਲੀਆਂ ਇਧਰਲੀਆਂ ਉਧਰਲੀਆਂ ਪਲੇਟਫਾਰਮ ਹੀ ਹੁੰਦਾ, ਜਿਹੜਾ ਅਸਲ ਜਿਹੜਾ ਕੰਮ ਹੁੰਦਾ ਉਹ ਤਾਂ ਤੁਸੀਂ ਕੱਢਣਾ ਹੁੰਦਾ, ਉਸ ਨਾਲ ਜੁੜੇ ਲੋਕਾਂ ਨੇ ਕੱਢਣਾ ਹੁੰਦਾ। ਤਾਂ ਮੇਰੇ ਨਾ ਹੁਣ ਜਾਂਦੇ ਜਾਂਦੇ ਇੱਕ ਚੁਟਕਲਾ ਯਾਦ ਆ ਗਿਆ, ਬਹੁਤ ਲੋਕਾਂ ਨੇ ਸੁਣਿਆ ਹੋਣਾ ਚੁਟਕਲਾ, ਤੇ ਪਰ ਉਹ ਚੁਟਕਲਾ ਮੈਨੂੰ ਲੱਗਦਾ ਅੱਜ ਦੇ ਪ੍ਰੋਗਰਾਮ ਦਾ ਪ੍ਰੈਸ਼ਰ ਘਟਾਉਣ ਦੇ ਵਿੱਚ ਕਾਮਯਾਬ ਹੋਊਗਾ। ਜਾਂਦੇ ਜਾਂਦੇ ਇੱਕ ਚੁਟਕਲਾ ਤੁਹਾਨੂੰ ਸੁਣਾਉਣਾ ਜੀ, ਬਹੁਤ ਸਾਰੇ ਸੱਜਣ ਜੁੜੇ ਆ, ਜਗਤਾਰ ਸਿੰਘ ਗਿੱਲ ਢੁੱਡੀਕਿਆਂ ਤੋਂ ਜੁੜਿਆ, ਉਹਦੇ ਮੈਂ ਵੀ ਬਹੁਤ ਚਿਰ ਪਹਿਲਾਂ ਪੜਿਆ ਸੀ ਵੀ ਕੋਈ 4-5 ਲੱਖ ਖਰਚਾ ਆਉਂਦਾ ਜੀ ਇੱਕ ਵਿਦਿਆਰਥੀ ਨੂੰ ਤਿਆਰ ਕਰਨ ਦੇ ਉੱਤੇ। ਸੋ ਕਹਿੰਦੇ ਥੋੜੀ ਜਿਹੀ ਸਰਕਾਰ ਨੂੰ ਨਰਮਾਈ ਵਰਤਣੀ ਚਾਹੀਦੀ ਆ। ਬਿਲਕੁਲ ਜੀ, ਦੇਖੋ ਜਸਪਾਲ ਸਿਡਨੀ ਜੁੜੇ ਆ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਬਹੁਤ ਵਧੀਆ ਜੀ ਚੱਲ ਰਿਹਾ ਪ੍ਰੋਗਰਾਮ, ਕਹਿੰਦੇ ਸਾਡੇ ਸਾਰੇ ਰੇਡੀਓ ਤੇ ਅਖਬਾਰਾਂ ਨੂੰ ਚਾਹੀਦਾ ਇਸ ਮੁੱਦੇ 'ਚ ਸਾਥ ਹੋ ਕੇ ਚੱਲਣ। ਬਿਲਕੁਲ ਜੀ, ਸਾਰਿਆਂ ਨੂੰ ਅਸੀਂ ਵੀ ਬੇਨਤੀ ਕਰਾਂਗੇ ਤੇ ਚੱਲਣਗੇ ਵੀ। ਪਰ ਮੈਂ ਚੁਟਕਲੇ ਦੀ ਗੱਲ ਕੀਤੀ ਸੀ ਤਾਂ ਚੁਟਕਲਾ ਇਹ ਹੈ ਜੀ ਵੀ ਮੇਰੇ ਪੱਲੇ ਕੀ ਆ, ਇਹ ਦੱਸਣ ਦਾ ਚੁਟਕਲਾ ਇਹਦਾ ਜਵਾਬ ਦੇਊਗਾ ਤੁਹਾਨੂੰ। ਉਹ ਇਹ ਆ ਜੀ, ਕਹਿੰਦੇ ਬਹੁਤ ਪਹਿਲਾਂ ਮਸ਼ਹੂਰ ਹੋਇਆ ਸੀ ਇਹ ਚੁਟਕਲਾ, ਬਾਗੜ ਦਾ ਚੁਟਕਲਾ ਹਰਿਆਣਵੀ 'ਚ ਸੀ ਥੋੜਾ ਜਿਹਾ। ਕਹਿੰਦੇ ਇੱਕ ਵਾਰੀ ਕਿਸੇ ਨੂੰ ਮੇਰੇ ਵਰਗੇ ਨੂੰ ਖੰਘ ਨਹੀਂ ਹਟਦੀ ਸੀ ਤੇ ਬਹੁਤ ਖੰਘ ਆਉਂਦੀ ਤੇ ਉਹ ਕਿਸੇ ਵੈਦ ਹਕੀਮ ਕੋਲੇ ਚਲਾ ਗਿਆ, ਤਾਂ ਕਹਾਂ ਵੈਦ ਹਕੀਮ ਆ ਤਾਂ ਬਈ ਪਾਈ ਆ ਕੇ ਕਾਜੂ ਲੈ ਲਈ, ਪਾਈ ਆ ਕੇ ਕਿਸਮਿਸ ਲੈ ਲਈ, ਮੇਵੇ ਉਹਨੇ ਗਿਣਾਤੀਆਂ 15-20 ਚੀਜ਼ਾਂ ਮਹਿੰਗੀਆਂ ਮਹਿੰਗੀਆਂ ਆਈਟਮਾਂ ਗਿਣਾਤੀਆਂ। ਕਹਿੰਦਾ ਸਾਰੀਆਂ ਇਕੱਠੀਆਂ ਕਰਕੇ ਉਹਨੂੰ ਕੁੰਡੇ ਘੋਟੇ ਚ ਪਾ ਕੇ ਤੇ ਕਹਿੰਦਾ ਉਹਨੂੰ ਚੰਗੀ ਤਰ੍ਹਾਂ ਰਗੜ ਲਈ ਤੇ ਰਗੜ ਕੇ ਕਹਿੰਦਾ ਫਿਰ ਉਹਨੂੰ ਗਰਮ ਕਰ ਲਈ ਦੁੱਧ ਚ ਪਾ ਕੇ ਤੇ ਉਹ ਜਿਹਾ ਗਰਮ ਗਰਮ ਦੁੱਧ ਹੋਊਆ। ਕਹਿੰਦਾ ਉਹਨੂੰ ਫੂਕ ਮਾਰ ਮਾਰ ਕੇ ਪੀ ਲਈ, ਫੂਕ ਫੂਕ ਕੇ ਪੀ ਲਈ। ਕਹਿੰਦਾ ਕਹਿੰਦਾ ਉਹ ਬਾਗੜੀ ਚ ਕਹਿੰਦਾ ਸੀ ਬਾਈ ਕਹਿੰਦਾ ਨੇ ਜਬ ਗਰਮ ਗਰਮ ਦੁੱਧ ਹੋਇਆ ਤਾਂ ਉਹਨੇ ਫੂਕ ਫੂਕ ਕੇ ਪੀ ਲਈ ਉਹ। ਤੇ ਉਹ ਕਹਿੰਦਾ ਬਾਕੀ ਬਾਤ ਇਹ ਆ ਵੀ ਜੋ ਚੀਜ਼ਾਂ ਤੁਹਾਡੇ ਘਰੇ ਹੈ ਉਹ ਬਤਾ ਦੇ, ਬਾਕੀ ਮੈਂ ਦੇ ਦਿੱਤਾ ਹੂੰ ਵੈਦ ਦਾ। ਹੁਣ ਵੈਦ ਨੇ ਉਹਨੂੰ ਸਮਝਾਉਣਾ ਚਾਹਿਆ ਜੇ ਪੰਜਾਬੀ ਚ ਕਹਾਂ ਤਾਂ ਉਹਦਾ ਕਹਿੰਦਾ ਵੀ ਜਿਹੜੀਆਂ ਚੀਜ਼ਾਂ ਇਹਨਾਂ ਚੋਂ ਜਿਹੜੀਆਂ ਉਹਨੇ ਲਿਸਟ ਗਣਾਈ ਬਦਾਮ ਕਾਜੂਆਂ ਦੀ ਉਹ ਜਿੰਨੀਆਂ ਤੇਰੇ ਕੋਲ ਹੈਗੀਆਂ ਉਹ ਤੂੰ ਦੱਸ ਦੇ, ਬਾਕੀ ਮੈਂ ਤੈਨੂੰ ਇੱਥੋਂ ਸਪਲਾਈ ਕਰ ਦਿੰਦਾ। ਵੈਦ ਨੇ ਇਹਨੂੰ ਆਫਰ ਕੀਤੀ। ਮੂਹਰੋਂ ਮੇਰੇ ਵਰਗਾ ਸੀਗਾ ਨੰਗ ਸਿਰੇ ਦਾ ਤੇ ਉਹ ਮੁੜ ਕੇ ਆਦਾ ਬਾਬਾ ਜੀ ਕਹਿੰਦਾ ਜੋ ਚੀਜ਼ਾਂ ਥਾਣੇ ਬਤਾਈ ਆ ਹੁਣ ਮੇਰੇ ਪਾਸ ਤੋਂ ਇਕਲੀ ਫੂਕ ਸੈ ਤੇ ਫੂਕ ਮਾਰ ਲੂ ਬਾਕੀ ਧਾਮੀ ਦੇ ਦੋ। ਕਹਿੰਦਾ ਸੋ ਸਾਡੇ ਕੋਲ ਤਾਂ ਜੀ ਇਕੱਲੀ ਫੂਕ ਆ ਤੇ ਉਹ ਥੋੜੀ ਮਾਰ ਲਈਏ ਬਾਹਲੀ ਮਾਰ ਲਈਏ ਪਰ ਮਕਸਦ ਜਿਹੜੀ ਸਾਡੀ ਫੂਕ ਦਾ ਉਹ ਮਾੜਾ ਨੀ ਆ, ਸੋਚ ਜਾਂ ਨੀਅਤ ਨੀਤੀ ਨੀ ਮਾੜੀ ਹੈਗੀ, ਉਹਦੇ ਚ ਕੁਛ ਚੰਗਾ ਸਿਰਜਣ ਦੀ ਸੋਚ ਆ। ਸੋ ਉਮੀਦ ਆ ਜੀ ਅੱਜ ਦੇ ਪ੍ਰੋਗਰਾਮ ਦੇ ਦੌਰਾਨ ਤੁਸੀਂ ਆਨੰਦ ਮਾਣਿਆ ਹੋਣਾ, ਬਹੁਤ ਸਾਰੀਆਂ ਗੱਲਾਂ ਵੀ ਨਿਕਲੀਆਂ ਹੋਣੀਆਂ, ਮੈਨੂੰ ਬੜੀ ਤਸੱਲੀ ਹੋਈ ਆ, ਨਵੇਂ ਨਵੇਂ ਲਿਸਨਰ ਜੁੜੇ, ਵਧੀਆ ਵਧੀਆ ਗੱਲਾਂ ਹੋਈਆਂ ਤੇ ਬਹੁਤ ਸਾਰੇ ਮੁੱਦਿਆਂ ਤੇ ਵਿਚਾਰ ਹੋਇਆ ਤੇ ਤੁਸੀਂ ਉਸ ਵਿਚਾਰ ਚ ਹਿੱਸਾ ਲਿਆ। ਮੈਂ ਆਪਦੇ ਬੰਨਿਓ ਕੋਈ ਵੀ ਗਲਤੀ ਹੋਏ ਉਹਦੇ ਲਈ ਮਾਫੀ ਮੰਗਦਾ ਤੇ ਜੇ ਟੈਕਨੀਕਲ ਦੌਰਾਨ ਸਰਬਜੀਤ ਤੋਂ ਕੋਈ ਗਲਤੀ ਹੋਵੇ ਉਹਦੇ ਕਹਿੰਦੇ ਮੇਰੇ ਬੰਨਿਓ ਵੀ ਮਾਫੀ ਮੰਗ ਲਓ। ਤੇ ਬਾਕੀ ਜੀ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਜਾਂਦੇ ਜਾਂਦੇ ਮੈਸੇਜ ਕਰਤਾ, ਕਹਿੰਦੇ ਅੱਜ ਵੀ ਤੁਸੀਂ ਪੰਜਾਬ ਬਾਰੇ ਹੀ ਗੱਲ ਕੀਤੀ। ਹਾਂਜੀ ਪੰਜਾਬ ਬਾਰੇ ਕੀਤੀ ਜਦੋਂ ਮਾਪੇ ਪੰਜਾਬ ਨਾਲ ਸੰਬੰਧਿਤ ਆ, ਪਰ ਫਿਰ ਵੀ ਅਸੀਂ ਹੌਲੀ ਹੌਲੀ, ਹੁਣ ਇੱਕੇਦਮ ਨੀ ਨਾ ਮੁਨਕਰ ਹੋਇਆ ਜਾਂਦਾ, ਹੌਲੀ ਹੌਲੀ ਭੇਟਾਂ ਦੇ ਬਾੜੇ ਚੋਂ ਮੁਸਕਾਉਣੋਂ ਹਟਦੀ ਹੁੰਦੀ ਹੈ ਜੀ ਵਕਤ ਦੇ ਨਾਲ। ਸੋ ਇੰਨੇ ਸ਼ਬਦਾਂ ਨਾਲ ਮੈਨੂੰ ਦਿਓ ਇਜਾਜ਼ਤ ਜੀ ਐਡਲੇਡ ਦੇ ਸਟੂਡੀਓ ਤੋਂ ਮਿੰਟੂ ਬਰਾੜ ਨੂੰ ਤੇ ਪਟਿਆਲੇ ਦੇ ਸਟੂਡੀਓ ਤੋਂ ਦਿਓ ਜੀ ਸਰਬਜੀਤ ਸਿੰਘ ਨੂੰ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਹੱਸ ਗਹਿਰਾ ਨਾਲ ਬੋਲੀ ਸਾਡਾ ਦਿਲ ਤੜਪਾਉਣੇ, ਜਾਣ ਜਾਣ ਕੇ ਤੂੰ ਯਾਰਾ ਖੇਲ ਬੜੀ ਤੇ ਪਾਉਣੇ, ਸਾਡੀ ਹਿੱਕ ਉੱਤੇ ਛੱਤ ਨਾ ਚੁਬਾਰਾ ਜੋ ਕਹਿਣਾ ਸਿੱਧਾ ਕਹਿ ਸੱਜਣਾ, ਸਾਡਾ ਤੇਰੇ ਬਿਨਾ ਹੋਣਾ ਨੀ ਗੁਜ਼ਾਰਾ, ਰੁੱਸ ਕੇ ਨਾ ਬਹਿ ਸੱਜਣਾ। ਡਾਲੀ ਗਿਲ ਕਿਦਾਂ ਕੁਰ ਲਾਉਂਦਾ, ਤੈਨੂੰ ਪੰਨਿਆਂ ਤੇ ਲਿਖ ਬਸ ਤੇਰੇ ਗੀਤ ਗਾਉਂਦਾ, ਆ ਕੇ ਵੇਖ ਲੈ ਜੰਡਾਲੀ ਗਿਲ ਕਿਦਾਂ ਕੁਰ ਲਾਉਂਦਾ, ਤੈਨੂੰ ਪੰਨਿਆਂ ਤੇ ਲਿਖ ਬਸ ਤੇਰੇ ਗੀਤ ਗਾਉਂਦਾ, ਸਾਡੇ ਛਾਵਾਂ ਦਾ ਬਣਾਣਾ ਐਵੇਂ ਗਾਰਾ ਨਾ ਜਾਣ ਜਾਣ ਕੇ ਸੱਜਣਾ, ਸਾਡਾ ਤੇਰੇ ਬਿਨਾ ਹੋਣਾ ਨੀ ਗੁਜ਼ਾਰਾ, ਰੁੱਸ ਕੇ ਨਾ ਬਹਿ ਸੱਜਣਾ, ਤੂੰ ਹੀ ਤਨ ਮੇਰਾ ਤੂੰ ਹੀ ਮੇਰਾ ਤਾਰਾ, ਰੁੱਸ ਕੇ ਨਾ ਬਹਿ ਸੱਜਣਾ, ਸਾਡਾ ਤੇਰੇ ਬਿਨਾ ਹੋਣਾ ਨੀ ਗੁਜ਼ਾਰਾ, ਰੁੱਸ ਕੇ ਨਾ ਬਹਿ ਸੱਜਣਾ, ਸਾਡਾ ਤੇਰੇ ਬਿਨਾ ਹੋਣਾ ਨੀ ਗੁਜ਼ਾਰਾ, ਰੁੱਸ ਕੇ ਨਾ ਬਹਿ ਸੱਜਣਾ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਤੇ ਤੋਂ ਬਾਅਦ, ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ,
ਤੇ ਜੀਐਸਟੀ ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਤੇ ਖਰੀਦਣ ਬਾਰੇ ਸਲਾਹ।